ਧੰਨਵਾਦ ਭਾਈ ਓਰਮੈਨ, ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ। ਸਵੇਰ ਮੁਬਾਰਕ ਦੋਸਤੋ, ਅੱਜ ਸਵੇਰੇ ਦੁਬਾਰਾ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਅਤੇ ਮੇਰੇ ਲਈ ਇਹ ਥੋੜਾ ਜਿਹਾ ਅਚਾਨਕ ਸੀ, ਮੇਰਾ ਅੰਦਾਜ਼ਾ ਹੈ ਅਤੇ ਮੈਨੂੰ ਯਕੀਨ ਹੈ ਕਿ ਕਲੀਸਿਯਾ ਲਈ ਵੀ ਸੀ। ਮੈਂ ਹੁਣੇ ਪੜ੍ਹ ਰਿਹਾ ਸੀ ਤੁਹਾਡਾ ਧੰਨਵਾਦ ਭੈਣ, ਇੰਜ ਲੱਗਿਆ ਜਿਵੇਂ ਪ੍ਰਭੂ ਮੇਰੇ ਦਿਲ ਵਿੱਚ ਕੁਝ ਰੱਖ ਰਿਹਾ ਸੀ ਤਾਂ ਜੋ ਕਲੀਸਿਯਾ ਲਈ ਲਿਆਵਾਂ, ਅਤੇ ਮੈਂ ਸੋਚਿਆ ਕਿ ਇਹ ਕਰਨ ਦਾ ਸਮਾਂ ਆ ਗਿਆ ਹੈ। ਅਤੇ ਹੁਣ ਜਦੋਂ ਮੈਂ ਪਹੁੰਚਿਆ ਅਤੇ ਫਿਰ ਇਹ ਨਹੀਂ ਜਾਣਦਾ ਸੀ ਕਿ ਅਸੀਂ ਇਸ ਵਾਰ ਇੱਥੇ ਹੋਵਾਂਗੇ, ਮੈਂ ਘੋਸ਼ਣਾ ਕੀਤੀ ਹੈ ਕਿ ਮੇਰੇ ਕੋਲ ਕਲੀਸਿਯਾ ਦੇ ਲਈ ਇੱਕ ਸੰਦੇਸ਼ ਹੈ ਅਤੇ ਮੇਰੀ ਇੱਛਾ ਹੈ ਜੇ ਪਰਮੇਸ਼ਵਰ ਦੀ ਮਰਜ਼ੀ ਹੋਈ ਤਾਂ ਅਗਲੇ ਐਤਵਾਰ ਨੂੰ ਇਹ ਸੰਦੇਸ਼ ਲੈ ਕੇ ਆਵਾਂਗਾ, ਉੱਥੇ ਕਾਫੀ ਲੰਮਾ ਸਮਾਂ ਹੋਵੇਗਾ, ਇਸ ਲਈ ਸ਼ਾਇਦ 12:30 ਜਾਂ 1 ਵਜੇ ਤੋਂ ਪਹਿਲਾਂ ਨਹੀਂ ਮੁੱਕੇਗਾ। ਹੋ ਸਕਦਾ ਹੈ ਇਹ ਲੰਬੇ ਸਮੇਂ ਤੋਂ ਮੇਰੇ ਦਿਲ ਵਿੱਚ ਹੈ ਅਤੇ ਮੈਂ ਸੋਚਦਾ ਹਾਂ ਕਿ ਮੈਨੂੰ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਮੈਂ ਸੇਵਾ ਖੇਤਰ ਵਿੱਚ ਕੰਮ ਕਿਉਂ ਨਹੀਂ ਕਰ ਰਿਹਾ ਸੀ ਅਤੇ ਮੈਂ ਇਸ ਦੇ ਆਲੇ ਦੁਆਲੇ ਪ੍ਰਚਾਰ ਕੀਤਾ ਹੈ, ਪਰ ਮੈਨੂੰ ਯਕੀਨ ਹੈ ਕਿ ਇਹ ਕਦੇ ਵੀ ਉਸ ਥਾਂ ਤੇ ਨਹੀਂ ਆਇਆ ਜਿੱਥੇ ਇਸ ਨੂੰ ਹੋਣਾ ਚਾਹੀਦਾ ਹੈ। ਇਸ ਲਈ ਮੈਂ ਸੋਚਦਾ ਹਾਂ ਜੇ ਪ੍ਰਭੂ ਦੀ ਮਰਜ਼ੀ ਹੋਈ ਤਾਂ ਅਗਲੇ ਐਤਵਾਰ ਮੈਂ ਬਸ ਆਪਣਾ ਸਮਾਂ ਲਵਾਂਗਾ, ਬਸ ਇਸ ਗੱਲ ਨੂੰ ਰੱਖਾਂਗਾ ਇਸ ਦਾ ਕੀ ਕਾਰਨ ਸੀ ਅਤੇ ਇਹ ਕਿਉਂ ਹੋਇਆ, ਅਤੇ ਤੁਹਾਨੂੰ ਦੱਸਾਂਗਾ ਲਿਖਤਾਂ ਦੇ ਅਨੁਸਾਰ ਕੀ ਹੋ ਰਿਹਾ ਹੈ। ਦੇਖੋ ਇਹ ਸਭ ਕੁਝ ਕਿਉਂ ਹੈ, ਕਿਉਂਕਿ ਮੈਂ ਉਸ ਵੇਲੇ ਸਿੱਧਾ ਵਿਦੇਸ਼ ਜਾਂ ਕਿਤੇ ਜਾ ਰਿਹਾ ਹੋਵਾਂਗਾ। ਮੈਂ ਹੁਣ ਇਹ ਵੇਖਣ ਲਈ ਉਡੀਕ ਕਰ ਰਿਹਾ ਹਾਂ ਕਿ ਉਹ ਮੈਨੂੰ ਕਿਸ ਰਸਤੇ ਜਾਣ ਲਈ ਬੁਲਾਵੇਗਾ। ਲਗਭਗ 3 ਜਾਂ 2 ਰਾਤਾਂ ਪਹਿਲਾਂ ਕਰੀਬ ਅੱਧੀ ਰਾਤ ਦੇ ਵੇਲੇ ਮੈਨੂੰ ਇੱਕ ਫੋਨ ਆਇਆ, ਇਹ ਕਿਸੇ ਔਰਤ ਲਈ ਪ੍ਰਾਰਥਨਾ ਵਾਸਤੇ ਸੀ ਜੋ ਹਸਪਤਾਲ ਵਿੱਚ ਸੀ। ਉਹਨਾਂ ਨੇ ਮੈਨੂੰ ਬੁਲਾਇਆ ਤੇ ਕਿਹਾ ਪ੍ਰਾਰਥਨਾ ਕਰੋ, ਅਤੇ ਮੈਂ ਉਹ ਨਾਮ ਭੁੱਲ ਗਿਆ ਜੋ ਉਹਨਾਂ ਨੇ ਮੈਨੂੰ ਦਿੱਤਾ ਸੀ। ਉਹਨਾਂ ਕਿਹਾ ਕਿ ਇਹ ਸ਼੍ਰੀਮਤੀ ਜੇਮਸ ਬੈਲ ਦੀ ਇੱਕ ਦੋਸਤ ਸੀ ਜੋ ਇਸ ਕਲੀਸਿਯਾ ਵਿੱਚ ਸਾਡੀ ਇੱਕ ਕਾਲੀ ਭੈਣ ਹੈ, ਬਹੁਤ ਹੀ ਵਫ਼ਾਦਾਰ ਵਧੀਆ ਔਰਤ ਹੈ। ਮੈਨੂੰ ਯਕੀਨ ਹੈ ਕਿ ਉਹ ਨਾਮ ਸ਼ੈਪਰਡ ਸੀ ਜੋ ਮੈਨੂੰ ਦੱਸਿਆ ਗਿਆ ਸੀ। ਇਸ ਲਈ ਮੈਂ ਬਿਸਤਰੇ ਤੋਂ ਉੱਠਿਆ ਤੇ ਗੋਡੇ ਟੇਕ ਦਿੱਤੇ ਅਤੇ ਆਪਣੀ ਪਤਨੀ ਨੂੰ ਦੱਸਿਆ। ਫੋਨ ਦੀ ਵੱਜਦੀ ਹੋਈ ਘੰਟੀ ਨੇ ਉਸ ਨੂੰ ਜਗਾ ਦਿੱਤਾ ਸੀ ਅਤੇ ਮੈਂ ਕਿਹਾ ਸਾਨੂੰ ਸ਼੍ਰੀਮਤੀ ਸ਼ੈਪਰਡ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ, ਇੱਕ ਭੈਣ ਜਿਸ ਨੇ ਫੋਨ ਕੀਤਾ ਹੈ ਜੋ ਸ਼੍ਰੀਮਤੀ ਜੇਮਸ ਬੈਲ ਦੀ ਦੋਸਤ ਹੈ। ਇਸ ਲਈ ਅਸੀਂ ਉਸ ਲਈ ਪ੍ਰਾਰਥਨਾ ਕੀਤੀ ਅਤੇ ਬਿਸਤਰੇ ਵਿੱਚ ਵਾਪਸ ਚਲੇ ਗਏ। ਫਿਰ ਅਗਲੇ ਦਿਨ ਤਕਰੀਬਨ 10 ਜਾਂ 11 ਵਜੇ ਮੈਨੂੰ ਦੁਬਾਰਾ ਫੋਨ ਆਇਆ, ਇਹ ਬਿੱਲੀ ਸੀ। ਉਸਨੇ ਕਿਹਾ ਉਹ ਸ਼੍ਰੀਮਤੀ ਸ਼ੈਪਰਡ ਨਹੀਂ ਸੀ, ਇਹ ਸ਼੍ਰੀਮਤੀ ਬੈਲ ਖੁਦ ਸੀ, ਸ਼੍ਰੀਮਤੀ ਬੈਲ ਦੀ ਦੋਸਤ ਨਹੀਂ, ਇਹ ਸ਼੍ਰੀਮਤੀ ਬੈਲ ਹੈ ਤੇ ਬਹੁਤ ਖਰਾਬ ਹਾਲਤ ਵਿੱਚ ਹਸਪਤਾਲ ਵਿੱਚ ਹੈ। ਮੈਂ ਹਸਪਤਾਲ ਵੱਲ ਨੂੰ ਭੱਜਿਆ ਪਰ ਉਹ ਤੁਰ ਗਈ ਸੀ। ਪ੍ਰਭੂ ਨੇ ਸ਼੍ਰੀਮਤੀ ਬੈਲ ਨੂੰ ਘਰ ਬੁਲਾ ਲਿਆ। ਸ਼੍ਰੀਮਤੀ ਬੈਲ ਸਾਲਾਂ ਤੋਂ ਇਸ ਕਲੀਸਿਯਾ ਵਿੱਚ ਸਾਡੇ ਨਾਲ ਇੱਕ ਵਫ਼ਾਦਾਰ ਸੰਗੀ ਰਹੀ ਹੈ। ਉਸਦਾ ਪਤੀ ਜੇਮਸ ਅਤੇ ਮੈਂ ਪਿਤਾ ਦੇ ਨਾਲ ਕਈ ਸਾਲ ਪਹਿਲਾਂ ਇਕੱਠੇ ਕੰਮ ਕਰਦੇ ਸੀ। ਅਸੀਂ ਪੈਨਸਿਲਵੇਨੀਆ ਤੋਂ ਇੱਥੇ ਕੋਲਗੇਟ ਵਿੱਚ ਕਈ ਸਾਲ ਪਹਿਲਾਂ, ਮੇਰੇ ਅੰਦਾਜ਼ੇ ਅਨੁਸਾਰ 30 ਸਾਲ ਪਹਿਲਾਂ ਜਾਂ ਇਸ ਤੋਂ ਵੀ ਵੱਧ ਸਮੇਂ ਵਿੱਚ ਇਨ੍ਹਾਂ ਰਾਹਾਂ ਤੇ ਦੌੜਦੇ ਹੁੰਦੇ ਸੀ ਅਤੇ ਅਸੀਂ ਭੈਣ ਬੈਲ ਨੂੰ ਪਿਆਰ ਕਰਦੇ ਹਾਂ। ਉਹ ਇੱਕ ਮਹਾਨ ਵਿਅਕਤੀ ਸੀ। ਅਤੇ ਮੈਂ ਸਮਝਦਾ ਹਾਂ ਕਿ ਉਸਨੂੰ ਪਿੱਤੇ ਦੀ ਥੈਲੀ ਕਾਰਨ ਦੌਰਾ ਪਿਆ ਸੀ। ਉਸਦਾ ਡਾਕਟਰ ਜੋ ਉਸਦੇ ਕੇਸ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ, ਉਸ ਸਮੇਂ ਸ਼ਹਿਰ ਤੋਂ ਬਾਹਰ ਸੀ ਅਤੇ ਇੱਕ ਨਵਾਂ ਡਾਕਟਰ ਉਸਦੀ ਜਾਂਚ ਕਰਨ ਲਈ ਆਇਆ ਅਤੇ ਐਮਰਜੈਂਸੀ ਆਪਰੇਸ਼ਨ ਦੀ ਸਲਾਹ ਦਿੱਤੀ ਅਤੇ ਉਹ ਇਸ ਨੂੰ ਸਹਿਣ ਨਹੀਂ ਕਰ ਸਕੀ। ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਮੈਂ ਇਸ ਨੂੰ ਸਮਝਦਾ ਹਾਂ ਕਿ ਉਸਦਾ ਨਿਯਮਤ ਡਾਕਟਰ ਕਦੇ ਵੀ ਆਪਰੇਸ਼ਨ ਦੀ ਸਲਾਹ ਨਾ ਦਿੰਦਾ, ਕਿਉਂਕਿ ਉਹ ਬਹੁਤ ਭਾਰੀ ਸੀ ਅਤੇ ਉਸਦੇ ਪਿੱਤੇ ਦੀ ਥੈਲੀ ਦੀ ਹਾਲਤ ਖਰਾਬ ਸੀ। ਉਸ ਵਿੱਚ ਪੱਥਰ ਸਨ ਮੇਰੇ ਖਿਆਲ ਵਿੱਚ ਜਾਂ ਇਸ ਵਿੱਚ ਕੁਝ ਸੀ ਅਤੇ ਯਹੋਵਾ ਦਿਆਲੂ ਰਿਹਾ ਸੀ। ਉਸ ਨੂੰ ਪਹਿਲਾਂ ਵੀ ਅਜਿਹੇ ਦੌਰੇ ਪਏ ਸਨ ਅਤੇ ਬਹੁਤ ਵਾਰੀ ਪ੍ਰਭੂ ਨੇ ਉਸ ਨੂੰ ਸੰਭਾਲਿਆ ਸੀ, ਪਰ ਇਸ ਤਰ੍ਹਾਂ ਹੋ ਗਿਆ। ਖੈਰ, ਜੇ ਅਸੀਂ ਇਸ ਦਾ ਨਿਚੋੜ ਕੱਢੀਏ ਤਾਂ ਅਸੀਂ ਇਹ ਕਹਾਂਗੇ ਪਰਮੇਸ਼ਵਰ ਨੇ ਭੈਣ ਬੈਲ ਨੂੰ ਬੁਲਾਇਆ ਸੀ ਅਤੇ ਇਹੀ ਤਰੀਕਾ ਸੀ ਜਿਸ ਤਰ੍ਹਾਂ ਉਸ ਨੂੰ ਲਿਜਾਣਾ ਸੀ, ਤੁਸੀਂ ਸਮਝੇ। ਅਤੇ ਉਹ ਇਸ ਤੋਂ ਕਿਵੇਂ ਖੁੰਝ ਗਿਆ? ਇਸ ਨੂੰ ਮੇਰੇ ਕੋਲ ਇਸ ਤਰ੍ਹਾਂ ਲਿਆਇਆ ਕਿ ਮੈਂ ਸੋਚਿਆ ਕਿ ਇਹ ਸ਼੍ਰੀਮਤੀ ਸ਼ੈਪਰਡ ਸੀ। ਮੈਂ ਸ਼੍ਰੀਮਤੀ ਸ਼ੈਪਰਡ ਨੂੰ ਨਹੀਂ ਜਾਣਦਾ ਸੀ, ਹੋ ਸਕਦਾ ਹੈ ਕਿ ਉਹ ਔਰਤ ਅੱਜ ਸਵੇਰੇ ਇੱਥੇ ਹੋਵੇ ਅਤੇ ਜੇਕਰ ਮੈਂ ਉਸਦੇ ਚਿਹਰੇ ਨੂੰ ਵੇਖਾਂ ਤਾਂ ਮੈਂ ਉਸ ਨੂੰ ਪਛਾਣ ਸਕਦਾ ਹਾਂ। ਪਰ ਇਹ ਕਿਹਾ ਗਿਆ ਸੀ ਕਿ ਉਹ ਸ਼੍ਰੀਮਤੀ ਸ਼ੈਪਰਡ ਸੀ, ਕਿ ਇਹ ਸਭ ਕੁਝ ਇਸ ਤਰ੍ਹਾਂ ਕੀਤਾ ਗਿਆ ਸੀ। ਜੇ ਮੈਂ ਜਾਣਦਾ ਕਿ ਇਹ ਸ਼੍ਰੀਮਤੀ ਬੈਲ ਸੀ ਜੋ ਉਸ ਹਾਲਤ ਵਿਚ ਸੀ। ਮੈਂ ਸ਼ਾਇਦ ਉੱਥੇ ਜਾਂਦਾ ਤੇ ਉਸੇ ਵੇਲੇ ਉਸ ਲਈ ਪ੍ਰਾਰਥਨਾ ਕਰਦਾ। ਅਤੇ ਫਿਰ ਦੇਖੋ, ਸ਼ਾਇਦ ਪਰਮੇਸ਼ਵਰ ਨਹੀਂ ਚਾਹੁੰਦਾ ਸੀ ਕਿ ਅਸੀਂ ਇਸ ਤਰ੍ਹਾਂ ਕਰੀਏ। ਇਸ ਲਈ ਅਸੀਂ ਜਾਣਦੇ ਹਾਂ ਕਿ ਜਿਹੜੇ ਪਰਮੇਸ਼ਵਰ ਨਾਲ ਪ੍ਰੇਮ ਰੱਖਦੇ ਹਨ, ਸਾਰੀਆਂ ਵਸਤਾਂ ਰਲ ਕੇ ਉਨ੍ਹਾਂ ਦਾ ਭਲਾ ਕਰਦੀਆਂ ਹਨ। ਅਤੇ ਮੈਨੂੰ ਯਕੀਨ ਹੈ ਕਿ ਭੈਣ ਬੈਲ ਸਾਡੇ ਪ੍ਰਭੂ ਨੂੰ ਪਿਆਰ ਕਰਦੀ ਸੀ। ਉਹ ਇੱਕ ਚੰਗੀ ਔਰਤ ਸੀ। ਹੁਣ ਉਹ ਸਾਡੇ ਵਿੱਚੋਂ ਇੱਕ ਹੈ। ਇੱਥੇ ਸਾਡੇ ਕੋਲ ਰੰਗ ਦਾ ਕੋਈ ਭੇਦਭਾਵ ਨਹੀਂ ਹੈ। ਪਰਮੇਸ਼ਵਰ ਦਾ ਪਰਿਵਾਰ ਰੰਗ ਦੀਆਂ ਲਕੀਰਾਂ ਨਹੀਂ ਖਿੱਚਦਾ। ਭਾਵੇਂ ਅਸੀਂ ਲਾਲ, ਭੂਰੇ, ਕਾਲੇ ਜਾਂ ਪੀਲੇ ਹਾਂ, ਕੋਈ ਫਰਕ ਨਹੀਂ ਪੈਂਦਾ, ਜਾਂ ਚਿੱਟੇ ਹਾਂ, ਜੋ ਵੀ ਹੋਵੇ, ਅਸੀਂ ਮਸੀਹ ਵਿੱਚ ਭੈਣ ਭਰਾ ਹਾਂ। ਇਸ ਲਈ ਅਸੀਂ ਉਸ ਨੂੰ ਪਿਆਰ ਕਰਦੇ ਹਾਂ। ਇਹ ਡੇਰਾ ਉਸਦੀ ਕਮੀ ਨੂੰ ਮਹਿਸੂਸ ਕਰੇਗਾ। ਮੈਂ ਕਿਵੇਂ ਭੈਣ ਬੈਲ ਦੇ ਉਹ ਵੱਡੇ ਅਤੇ ਭਾਰੇ ਬੋਲਦੇ ਅਮੀਨਾ ਦੀ ਕਮੀ ਨੂੰ ਮਹਿਸੂਸ ਕਰਾਂਗਾ, ਜੋ ਉੱਥੇ ਨੁੱਕਰ ਵਿੱਚ ਖਲੋ ਕੇ ਬੋਲਦੀ ਸੀ। ਉਹ ਆਪਣੇ ਘਰ ਜਾਂਦੀ ਹੋਈ ਪ੍ਰਭੂ ਯਿਸੂ ਬਾਰੇ ਗੱਲਾਂ ਕਰਦੀ ਸੀ। ਅਤੇ ਜੇ ਮੈਂ ਇਸ ਨੂੰ ਸਹੀ ਸਮਝਿਆ ਹਾਂ ਤਾਂ ਕੁਝ ਪਲ ਪਹਿਲਾਂ ਤੱਕ ਇਹ ਨਹੀਂ ਜਾਂਦਾ ਸੀ, ਪਰ ਮੈਨੂੰ ਲੱਗਦਾ ਹੈ ਕਿ ਉਸਦਾ ਅੰਤਮ ਸੰਸਕਾਰ ਇੱਥੇ ਕਲੀਸਿਆ ਵਿੱਚ ਕੀਤਾ ਜਾਵੇਗਾ ਇਸ ਆਉਣ ਵਾਲੇ ਮੰਗਲਵਾਰ ਨੂੰ 1 ਵਜੇ। ਅਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਅਤੇ ਮੈਂ ਇਸ ਕਾਰਜ ਨੂੰ ਕਰਾਂਗੇ, ਇਸ ਅੰਤਮ ਸੰਸਕਾਰ ਦੀ ਸੇਵਾ ਨੂੰ। ਪਰ ਇਸ ਕਲੀਸਿਆ ਵਿੱਚ ਅੱਜ ਸਵੇਰੇ ਸਾਡੇ ਵਿੱਚੋਂ ਇੱਕ ਮੈਂਬਰ ਘਟ ਗਿਆ ਹੈ। ਸਾਡੀ ਭੈਣ ਬੈਲ ਦੇ ਆਦਰ ਵਿੱਚ ਆਓ ਇੱਕ ਪਲ ਲਈ ਆਪਣੇ ਪੈਰਾਂ ਤੇ ਖੜੇ ਹੋਈਏ ਜਦ ਅਸੀਂ ਆਪਣੇ ਸਿਰ ਝੁਕਾਉਂਦੇ ਹਾਂ।
ਗੋਡ ਆਫ ਲਾਈਫ ਹੂ ਗਿਵਸ ਐਂਡ ਟੇਕਸ ਲਾਈਫ,
ਜੀਵਨ ਦੇ ਪਰਮੇਸ਼ਵਰ ਜੋ ਜੀਵਨ ਦਿੰਦਾ ਹੈ ਅਤੇ ਲੈਂਦਾ ਹੈ, ਜਿਵੇਂ ਪੁਰਾਣੇ ਸਮੇਂ ਵਿੱਚ ਅਯੂਬ ਨੇ ਕਿਹਾ ਸੀ, ਯਹੋਵਾ ਨੇ ਦਿੱਤਾ, ਯਹੋਵਾ ਨੇ ਹੀ ਲੈ ਲਿਆ, ਯਹੋਵਾ ਦਾ ਨਾਮ ਮੁਬਾਰਕ ਹੋਵੇ।
ਸਮ ਇਅਰਸ ਅਗੋ ਯੂ ਸੈਂਟ ਸਿਸਟਰ ਬੈਲ ਅਮੰਗ ਅਸ,
ਕੁਝ ਸਾਲ ਪਹਿਲਾਂ ਤੁਸੀਂ ਭੈਣ ਬੈਲ ਨੂੰ ਸਾਡੇ ਵਿਚਕਾਰ ਭੇਜਿਆ ਸੀ, ਪਰਮੇਸ਼ਵਰ ਦੇ ਮਹਾਨ ਰਾਸ਼ਟਰਮੰਡਲ ਦੀ ਇੱਕ ਸਾਥੀ ਨਾਗਰਿਕ ਬਣਨ ਲਈ।
ਐਂਡ ਵੀ ਥੈਂਕ ਯੂ ਫਾਰ ਐਵਰ ਇਨਸਪੀਰੇਸ਼ਨ ਦੈਟ ਸ਼ੀ ਵਾਸ ਬਿਫੋਰ ਅਸ।
ਅਸੀਂ ਉਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ, ਕਿਉਂਕਿ ਉਹ ਸਾਡੇ ਲਈ ਇੱਕ ਪ੍ਰੇਰਣਾ ਸੀ। ਉਹ ਕਿਵੇਂ ਗਾਉਣਾ ਅਤੇ ਗਵਾਹੀ ਦੇਣਾ ਪਸੰਦ ਕਰਦੀ ਸੀ ਅਤੇ ਆਤਮਾ ਨਾਲ ਇੰਨੀ ਭਰ ਜਾਂਦੀ ਸੀ ਕਿ ਉਹ ਚੀਖਦੀ ਅਤੇ ਚਲਾਉਂਦੀ ਸੀ। ਉਹ ਯਿਸੂ ਮਸੀਹ ਦੀ ਇੰਜੀਲ ਤੋਂ ਸ਼ਰਮਾਉਂਦੀ ਨਹੀਂ ਸੀ, ਕਿਉਂਕਿ ਉਸ ਲਈ ਇਹ ਮੁਕਤੀ ਲਈ ਪਰਮੇਸ਼ਵਰ ਦੀ ਸ਼ਕਤੀ ਸੀ।
Seeing her years number up,
ਉਸ ਦੇ ਵਰਿਆਂ ਦੀ ਗਿਣਤੀ ਨੂੰ ਵੇਖਦਿਆਂ ਅਤੇ ਸਮਾਂ ਆਉਂਦਾ ਹੈ ਜਦੋਂ ਸਾਨੂੰ ਸਾਰਿਆਂ ਨੂੰ ਜਵਾਬ ਦੇਣਾ ਪਵੇਗਾ। ਇਸ ਸਵੇਰ ਆਪਣੀ ਹਜ਼ੂਰੀ ਵਿੱਚ ਲਿਜਾਣ ਲਈ ਤੁਸੀਂ ਉਸ ਨੂੰ ਸਾਡੇ ਕੋਲੋਂ ਲੈ ਲਿਆ ਹੈ, ਕਿਉਂਕਿ ਇਹ ਸੱਚ ਹੈ ਕਿ ਜਦੋਂ ਅਸੀਂ ਇੱਥੋਂ ਚਲੇ ਜਾਂਦੇ ਹਾਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਹੁੰਦੇ ਹਾਂ। ਤੇ ਪਰਮੇਸ਼ਵਰ, ਅਸੀਂ ਸਭ ਕੁਝ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਉਸ ਦੇ ਪਤੀ, ਮੇਰੇ ਦੋਸਤ ਜੇਮਸ, ਉਸ ਦੇ ਪੁੱਤਰ, ਉਸ ਦੀਆਂ ਧੀਆਂ, ਉਹਨਾਂ ਸਾਰਿਆਂ ਨੂੰ ਆਸ਼ੀਸ਼ ਦਿਓਗੇ। ਅਸੀਂ ਸਮਝਦੇ ਹਾਂ ਕਿ ਉਸਦਾ ਲੜਕਾ ਫੌਜ ਵਿੱਚੋਂ ਘਰ ਆਉਣ ਲਈ ਜਰਮਨੀ ਤੋਂ ਹਵਾਈ ਸਫ਼ਰ ਕਰਕੇ ਆ ਰਿਹਾ ਹੈ ਤਾਂ ਜੋ ਉਸਦੀ ਤੁਰ ਚੁੱਕੀ ਮਾਂ ਨੂੰ ਧਰਤੀ ਤੇ ਆਖਰੀ ਸ਼ਰਧਾਂਜਲੀ ਦੇ ਸਕੇ। ਅੱਜ ਸਵੇਰੇ ਉਸ ਨੌਜਵਾਨ ਦਾ ਦਿਲ ਕਿਵੇਂ ਧੜਕ ਰਿਹਾ ਹੋਵੇਗਾ। ਮੈਂ ਇਸ ਲਈ ਪ੍ਰਾਰਥਨਾ ਕਰਦਾ ਹਾਂ ਪ੍ਰਭੂ, ਪਰਮੇਸ਼ਵਰ ਉਸ ਨੂੰ ਆਸ਼ੀਸ਼ ਦੇਣਾ। ਜਿਮੀ ਨੂੰ ਆਸ਼ੀਸ਼ ਦਿਓ, ਉਸ ਨੂੰ ਆਪਣੇ ਪਰਿਵਾਰ ਲਈ ਰੋਜੀ ਰੋਟੀ ਕਮਾਉਣ ਲਈ ਥਕਾ ਦੇਣ ਵਾਲੀ ਮਿਹਨਤ ਕਰਦੇ ਹੋਏ ਦੇਖਿਆ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਮਹਾਨ ਪਰਿਵਾਰ ਜੁਦਾ ਨਾ ਹੋਵੇ, ਪਰ ਉਸ ਪਰਿਵਾਰ ਦਾ ਪਹੀਆ ਉਸ ਧਰਤੀ ਵਿੱਚ ਅਟੁੱਟ ਰਹੇਗਾ ਜੋ ਧਰਤੀ ਦੇ ਦੂਸਰੇ ਪਾਸੇ ਹੈ। ਪ੍ਰਭੂ, ਅਸੀਂ ਹੁਣ ਸ਼ਸਤਰ ਅਤੇ ਢਾਲ ਨੂੰ ਥੋੜਾ ਜਿਹਾ ਹੋਰ ਕੱਸਦੇ ਹਾਂ ਅਤੇ ਹੁਣ ਲੜਾਈ ਵਿੱਚ ਜਾਣ ਲਈ ਉਸ ਨਾਲੋਂ ਇੱਕ ਮੈਂਬਰ ਘੱਟ ਹਾਂ ਜੋ ਅਸੀਂ ਇੱਕ ਹਫ਼ਤਾ ਪਹਿਲਾਂ ਸੀ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਸਾਨੂੰ ਕਾਇਮ ਰੱਖੋਗੇ ਅਤੇ ਸਾਨੂੰ ਮਜ਼ਬੂਤ ਕਰੋਗੇ ਅਤੇ ਸਾਡੀ ਮਦਦ ਕਰੋਗੇ ਜਦ ਅਸੀਂ ਅੱਗੇ ਵਧ ਰਹੇ ਹਾਂ ਅਤੇ ਅਸੀਂ ਕਿਸੇ ਦਿਨ ਦੁਬਾਰਾ ਉਸ ਪਾਸੇ ਇਕੱਠੇ ਹੋਵਾਂਗੇ। ਅਸੀਂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ।
Now may the soul of our departed sister rest in peace.
ਹੁਣ ਸਾਡੀ ਭੈਣ ਦੀ ਆਤਮਾ ਨੂੰ ਸ਼ਾਂਤੀ ਮਿਲੇ ਜੋ ਸਾਡੇ ਤੋਂ ਜੁਦਾ ਹੋ ਗਈ ਹੈ। ਮੈਂ ਕਹਿਣਾ ਚਾਹਾਂਗਾ ਕਿ ਉਸਦਾ ਅੰਤਮ ਸੰਸਕਾਰ ਇੱਥੇ ਐਤਵਾਰ ਜਾਂ ਮੰਗਲਵਾਰ ਨੂੰ ਪ੍ਰਚਾਰ ਕੀਤਾ ਜਾਣਾ ਹੈ। ਹਰੇਕ ਜੋ ਕੋਈ ਆਉਣਾ ਚਾਹੁੰਦਾ ਹੈ ਉਸਦਾ ਸਵਾਗਤ ਹੈ। ਮੇਰਾ ਅੰਦਾਜ਼ਾ ਹੈ ਕਿ ਭਾਈ ਨੇਵਲ ਨੇ ਇੱਥੇ ਪ੍ਰਬੰਧ ਕੀਤੇ ਹਨ।
ਹੁਣ
ਅੱਜ ਵੇਖੋ, ਇੱਥੇ ਬਹੁਤ ਜ਼ਿਆਦਾ ਨਹੀਂ ਹਨ। ਜੇ ਕਿਤੇ ਕੁਰਸੀ ਪਈ ਹੈ ਤਾਂ ਭਾਈ ਅਤੇ ਭੈਣ ਸਲਾਟਰ ਲਈ ਦੇ ਦਿਓ। ਮੈਨੂੰ ਤੁਹਾਡਾ ਸੱਦਾ ਮਿਲਿਆ ਸੀ ਭੈਣ ਸਲਾਟਰ, ਅਤੇ ਤੁਹਾਡੇ ਲਈ ਪ੍ਰਾਰਥਨਾ ਕਰਨ ਗਿਆ ਸੀ। ਭੈਣ ਜੀਨ ਸਲਾਟਰ, ਜਿਸ ਨੂੰ ਇੱਕ ਤਰ੍ਹਾਂ ਦਾ ਬੁਖਾਰ ਹੈ, ਜਿਸ ਨੂੰ ਖਰਗੋਸ਼ੀ ਬੁਖਾਰ ਕਿਹਾ ਜਾਂਦਾ ਹੈ, ਤੁਲਾ ਰੇਮੀਆ, ਉਸਦਾ ਮਾਮਲਾ ਯਕੀਨਨ ਕਾਫੀ ਗੰਭੀਰ ਹੈ, ਪਰ ਅਸੀਂ ਪਰਮੇਸ਼ਵਰ ਤੇ ਭਰੋਸਾ ਕਰ ਰਹੇ ਹਾਂ ਕਿ ਉਹ ਬਿਲਕੁਲ ਚੰਗੀ ਹੋ ਜਾਵੇਗੀ। ਹੁਣ ਅਸੀਂ ਕੁਝ ਲਿਖਤਾਂ ਨੂੰ ਪੜ੍ਹਨਾ ਚਾਹੁੰਦੇ ਹਾਂ ਅਤੇ ਮੈਂ ਬਸ ਅੱਜ ਸਵੇਰੇ ਸਿਖਾਉਣਾ ਚਾਹੁੰਦਾ ਹਾਂ, ਆਪਣਾ ਸਮਾਂ ਲੈਣਾ ਚਾਹੁੰਦਾ ਹਾਂ, ਕਿਉਂਕਿ ਜਦੋਂ ਤੋਂ ਮੈਂ ਬਾਹਰੋਂ ਵਾਪਸ ਆਇਆ ਐਰੀਜ਼ੋਨਾ ਤੋਂ, ਮੇਰਾ ਗਲਾ ਥੋੜਾ ਜਿਹਾ ਖਰਾਬ ਹੈ। ਹੁਣ ਭੁੱਲਣਾ ਨਹੀਂ, ਅਗਲੇ ਐਤਵਾਰ, ਮੈਨੂੰ ਲੱਗਦਾ ਹੈ ਕਿ ਬਿੱਲੀ ਨੇ ਇਸ਼ਤਿਹਾਰ ਪਹਿਲਾਂ ਹੀ ਡਾਕ ਰਾਹੀਂ ਭੇਜ ਦਿੱਤੇ ਹਨ। ਇਹ ਕਾਫੀ ਲੰਬੀ ਸਭਾ ਹੋਈ, ਸਾਡਾ ਮੰਨਣਾ ਹੈ, ਇਸ ਲਈ ਜਿੰਨੀ ਜਲਦੀ ਆ ਸਕੋ ਤਾਂ ਆ ਜਾਣਾ। ਅਸੀਂ ਸ਼ੁਰੂ ਕਰਨਾ ਚਾਹੁੰਦੇ ਹਾਂ ਕਰੀਬ 9:30 ਤੇ, ਜਾਂ ਮੇਰਾ ਮਤਲਬ ਹੈ 10 ਵਜੇ, ਅਤੇ ਯਾਦ ਰੱਖਣਾ ਕਿ ਹੋ ਸਕਦਾ ਹੈ ਲਗਭਗ 12:30 ਜਾਂ 1 ਵਜੇ, 3 ਜਾਂ 4 ਘੰਟੇ ਜਾਂ ਇਸ ਤੋਂ ਵੱਧ ਮੈਂ ਲੈਣਾ ਚਾਹੁੰਦਾ ਹਾਂ, ਅਤੇ ਕੇਵਲ ਵਚਨਾਂ ਨੂੰ ਲਵਾਂਗਾ, ਆਪਣੀ ਪੈਨਸਲ ਅਤੇ ਕਾਗਜ਼ ਲੈ ਕੇ ਆਉਣਾ। ਜੇ ਕੋਈ ਸਵਾਲ ਹੋਏਗਾ ਤਾਂ ਇਸ ਨੂੰ ਪੁੱਛ ਲੈਣਾ, ਤੁਸੀਂ ਸਮਝੇ, ਹੋ ਸਕਦਾ ਹੈ ਕਿ ਅਸੀਂ ਇਸ ਨੂੰ ਸਮਝਾ ਸਕੀਏ, ਅਸੀਂ ਜੋ ਵੀ ਮਦਦ ਕਰ ਸਕਦੇ ਹਾਂ ਉਹ ਕਰਾਂਗੇ। ਹੁਣ ਆਓ ਪਹਿਲਾਂ ਕੁਝ ਵਚਨਾਂ ਨੂੰ ਪੜ੍ਹੀਏ। ਮੇਰੇ ਕੋਲ ਬਾਈਬਲ ਵਿੱਚ 3 ਥਾਵਾਂ ਹਨ ਜਿਨ੍ਹਾਂ ਨੂੰ ਮੈਂ ਪੜ੍ਹਨਾ ਚਾਹਾਂਗਾ, ਉਹਨਾਂ ਵਿੱਚੋਂ ਸਭ ਤੋਂ ਪਹਿਲਾਂ, ਜੇ ਤੁਸੀਂ ਇਸ ਨੂੰ ਨੋਟ ਕਰਨਾ ਚਾਹੁੰਦੇ ਹੋ, ਜੇ ਤੁਹਾਡੇ ਕੋਲ ਇੱਕ ਪੈਨਸਲ ਹੈ, ਤਾਂ ਮੈਂ ਅੱਜ ਸਵੇਰੇ ਇਹਨਾਂ ਲਿਖਤਾਂ ਦਾ ਹਵਾਲਾ ਦੇਣਾ ਚਾਹੁੰਦਾ ਹਾਂ। ਕਈ ਲਿਖਤਾਂ ਵੱਲ, ਸਗੋਂ ਕਈ ਵਚਨਾਂ ਵੱਲ ਜਿਨ੍ਹਾਂ ਦਾ ਮੈਂ ਹਵਾਲਾ ਦੇਣਾ ਚਾਹੁੰਦਾ ਹਾਂ। ਪਤਰਸ ਦੀ ਪਹਿਲੀ ਪੁਸਤਕ 5:8-10, ਅਫਸੀਆਂ 6:10-17, ਅਤੇ ਦਾਨੀਅਲ 12:1-14। ਹੁਣ ਪੜ੍ਹਨ ਵਿੱਚ ਅਸੀਂ ਆਪਣਾ ਸਮਾਂ ਲਵਾਂਗੇ। ਹੁਣ ਹਰ ਕੋਈ ਬੈਠਾ ਹੋਇਆ ਹੈ ਅਤੇ ਕੁਝ ਅਜੇ ਵੀ ਖੜੇ ਹਨ, ਪਰ ਅਸੀਂ ਜਿੰਨੀ ਜਲਦੀ ਹੋ ਸਕੇ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਤੁਹਾਨੂੰ ਬਾਹਰ ਜਾਣ ਦਿਆਂਗੇ। ਫਿਰ ਅਸੀਂ ਬਿਮਾਰਾਂ ਲਈ ਪ੍ਰਾਰਥਨਾ ਕਰਨ ਜਾ ਰਹੇ ਹਾਂ। ਅੱਜ ਸਵੇਰੇ ਇੱਥੇ ਇੱਕ ਔਰਤ ਪਈ ਹੋਈ ਹੈ, ਉਹ ਬਹੁਤ ਬਿਮਾਰ ਹੈ। ਮੈਂ ਸਮਝਦਾ ਹਾਂ ਕਿ ਉਹ ਕੱਲ ਬਹੁਤ ਬਿਮਾਰ ਸੀ, ਅਤੇ ਮੈਂ ਬਸ ਚਾਹੁੰਦਾ ਹਾਂ ਕਿ ਉਹ ਅੱਜ ਸਵੇਰੇ ਸੁਣੇ, ਇਸ ਤੋਂ ਪਹਿਲਾਂ ਕਿ ਮੈਂ ਉਸਦੇ ਲਈ ਪ੍ਰਾਰਥਨਾ ਕਰਾਂ। ਅਤੇ ਮੈਂ ਉਸ ਔਰਤ ਦੀ ਹਾਲਤ ਨੂੰ ਜਾਣਦਾ, ਉਹ ਬਹੁਤ ਬਿਮਾਰ ਹੈ, ਪਰ ਸਾਡੇ ਕੋਲ ਇੱਕ ਬਹੁਤ ਮਹਾਨ ਸਵਰਗੀ ਪਿਤਾ ਹੈ ਜਿਸ ਨੇ ਸਾਰੀਆਂ ਬਿਮਾਰੀਆਂ ਨੂੰ ਜਿੱਤ ਲਿਆ ਹੈ। ਮੈਂ ਸ਼੍ਰੀਮਤੀ ਵੁਡਸ ਨੂੰ ਪੁੱਛਿਆ ਕਿ ਉਹ ਉਸ ਨੂੰ ਪੜ੍ਹੇਗੀ, ਪਰ ਉਹ ਅਜਿਹਾ ਕਰਨ ਤੋਂ ਥੋੜਾ ਝਿਜਕ ਰਹੀ ਸੀ। ਇੱਕ ਲੇਖ ਜਿੱਥੇ ਇੱਕ ਮੈਡੀਕਲ ਡਾਕਟਰ ਯਕੀਨਨ ਹੈਰਾਨ ਸੀ ਜਦੋਂ ਦੈਵਿਕ ਚੰਗਾਈ ਦਾ ਆਲੋਚਕ ਸੀ ਅਤੇ ਆਪਣੇ ਦਫ਼ਤਰ ਵਿੱਚ ਕਿਸੇ ਨੂੰ ਇਸ ਬਾਰੇ ਗੱਲ ਵੀ ਨਹੀਂ ਕਰਨ ਦਿੰਦਾ ਸੀ, ਅਤੇ ਉਸਦੀ ਨਰਸ ਵੀ। ਤਾਂ ਅਜਿਹਾ ਹੋਇਆ ਕਿ ਇੱਕ ਮਰੀਜ਼ ਸੀ ਜਿਸ ਨੂੰ ਕੈਂਸਰ ਸੀ, ਬਹੁਤ ਵੱਡਾ ਕੈਂਸਰ ਸੀ। ਉਹ ਇਸ ਨਾਲ ਕੁਝ ਨਹੀਂ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਉਸ ਨੂੰ ਕਿਸੇ ਹੋਰ ਇਲਾਜ ਕੇਂਦਰ ਵਿੱਚ ਭੇਜ ਦਿੱਤਾ। ਉੱਥੇ ਇਸ ਨਾਲ ਕੁਝ ਨਹੀਂ ਕਰਨਾ ਚਾਹੁੰਦੇ ਸਨ, ਇਸ ਲਈ ਉਹਨਾਂ ਨੇ ਉਸ ਨੂੰ ਵਾਪਸ ਭੇਜ ਦਿੱਤਾ। ਇਹ ਛਾਤੀ ਉੱਤੇ ਸੀ, ਇੱਕ ਭਿਆਨਕ ਹਾਲਤ ਵਿੱਚ ਸੀ, ਸਾਰੀ ਚਮੜੀ ਖਾਧੀ ਗਈ ਸੀ, ਕੈਂਸਰ ਛਾਤੀ ਵਿੱਚ ਪਸਲੀਆਂ ਵਿੱਚ ਹੇਠਾਂ ਤੱਕ ਚਲਾ ਗਿਆ ਸੀ। ਮੇਰਾ ਅੰਦਾਜ਼ਾ ਹੈ ਕਿ ਤੁਸੀਂ ਸਮਝ ਗਏ ਹੋ। ਉਹ ਨਾਰਵੇ ਤੋਂ ਸਾਡੇ ਛੋਟੇ ਜਿਹੇ ਡਾਕਟਰ ਦੋਸਤ ਨੂੰ ਮਿਲੇ ਜੋ ਅੱਜ ਸਵੇਰੇ ਸਾਡੇ ਨਾਲ ਬੈਠਾ ਹੋਇਆ ਹੈ, ਅਤੇ ਉਸਨੇ ਆਪਣੀ ਸਾਰੀ ਸਮੱਗਰੀ ਤਿਆਰ ਕਰ ਲਈ, ਕਿਉਂਕਿ ਉਸਨੇ ਕਿਹਾ ਸੀ ਕਿ ਉਹ ਜਾਣਦਾ ਸੀ ਕਿ ਉਹ ਚਾਹੁੰਦੀ ਸੀ ਕਿ ਉਹ ਛਾਤੀ ਦਾ ਆਪਰੇਸ਼ਨ ਕਰੇ ਅਤੇ ਉਸ ਨੂੰ ਹਟਾ ਦੇਵੇ। ਇੱਕ ਬਹੁਤ ਹੀ ਖੁੰਕਾਰ ਕੰਮ ਸੀ। ਉਸਨੇ ਉਸਦਾ ਸਾਰਾ ਸਮਾਨ ਸਭ ਕੁਝ ਤਿਆਰ ਕਰ ਲਿਆ। ਨਰਸ ਨੇ ਔਰਤ ਨੂੰ ਤਿਆਰ ਕੀਤਾ ਅਤੇ ਆਪਰੇਸ਼ਨ ਕਮਰੇ ਵਿੱਚ ਲੈ ਗਈ। ਫਿਰ ਉਹ ਉਸ ਜੰਤਰ ਨੂੰ ਲੈਣ ਲਈ ਗਈ ਜਿਸ ਦੀ ਵਰਤੋਂ ਡਾਕਟਰ ਅਤੇ ਉਸਦੇ ਸਹਾਇਕ ਛਾਤੀ ਕੱਟਣ ਲਈ ਕਰਦੇ ਸੀ। ਇਸ ਲਈ ਉਹਨਾਂ ਕੋਲ ਤੌਲੀਏ ਅਤੇ ਚੀਜ਼ਾਂ ਉਸਦੇ ਉੱਪਰ ਪਈਆਂ ਸਨ। ਜਦੋਂ ਪਿੱਛੇ ਮੁੜਨ ਲੱਗਾ ਤਾਂ ਉਸਦਾ ਪਤੀ ਜਾਣਨਾ ਚਾਹੁੰਦਾ ਸੀ ਕਿ ਉਹ ਕਮਰੇ ਦੇ ਪਿੱਛੇ ਬੈਠ ਸਕਦਾ ਸੀ ਅਤੇ ਪ੍ਰਾਰਥਨਾ ਕਰ ਸਕਦਾ ਹੈ। ਉਹ ਪਵਿੱਤਰਤਾ ਦਾ ਪ੍ਰਚਾਰਕ ਸੀ, ਉੱਥੇ ਮੰਜੇ ਦੇ ਪੈਰਾਂ ਕੋਲ ਬੈਠਾ ਹੋਇਆ ਸੀ ਅਤੇ ਪ੍ਰਾਰਥਨਾ ਕਰ ਰਿਹਾ ਸੀ। ਬੇਸ਼ੱਕ ਉਸਦੇ ਉੱਥੇ ਹੋਣ ਕਰਕੇ ਡਾਕਟਰ ਉਸ ਤੋਂ ਖੁਸ਼ ਨਹੀਂ ਸੀ, ਤੁਸੀਂ ਜਾਣਦੇ ਹੋ, ਪਰ ਜਿੰਨਾ ਚਿਰ ਉਹ ਨਹੀਂ ਦੇਖਦਾ ਉਹ ਇਸ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਕਿਉਂ? ਮੇਰਾ ਅੰਦਾਜ਼ਾ ਹੈ ਕਿ ਇਹ ਸਭ ਠੀਕ ਸੀ, ਬੇਹੋਸ਼ ਨਹੀਂ ਹੋਵੇਗਾ। ਇਸ ਲਈ ਉੱਥੇ ਬੈਠ ਕੇ ਪ੍ਰਾਰਥਨਾ ਕਰਦਾ ਰਿਹਾ। ਕਮਰੇ ਵਿੱਚ ਹਲਚਲ ਹੋਈ, ਡਾਕਟਰ ਮੁੜਿਆ, ਉਸਦੇ ਯੰਤਰਾਂ ਨਾਲ ਛਾਤੀ ਨੂੰ ਕੱਟਣ ਲਈ ਸ਼ੁਰੂਆਤ ਕਰਨ ਲੱਗਾ। ਉਹ ਪਰਤ ਦੇ ਬਾਅਦ ਪਰਤ ਉਤਾਰ ਰਿਹਾ ਸੀ। ਛਾਤੀ ਤੇ ਇੱਕ ਵੀ ਨਿਸ਼ਾਨ ਨਹੀਂ ਸੀ, ਇੱਕ ਵੀ ਨਿਸ਼ਾਨ ਨਹੀਂ। ਉਸਨੇ ਕਿਹਾ ਕਿ ਇਹ ਹਿਲਦਾ ਹੈ, ਅਤੇ ਉਸਨੇ ਸ਼ੁਰੂ ਕੀਤਾ, ਅਤੇ ਨਰਸ ਨੇ ਆਪਣੀ ਗਵਾਹੀ ਦਿੱਤੀ। ਉਹ ਦੋਵੇਂ ਬਾਹਰ ਚਲੇ ਗਏ ਹਨ ਅਤੇ ਪੈਂਟੀਕੋਸਟਲ ਬਣ ਗਏ ਹਨ। ਪਵਿੱਤਰ ਆਤਮਾ ਨਾਲ ਭਰੇ ਹੋਏ ਪ੍ਰਭੂ ਦੀ ਸੇਵਾ ਕਰਦੇ ਹਨ। ਇੱਕ ਵੀ ਨਿਸ਼ਾਨ ਨਹੀਂ। ਡਾਕਟਰ ਹੋਲਬਰੂਕ ਨੇ ਖੁਦ ਗਵਾਹੀ ਦਿੱਤੀ। ਉਸਨੇ ਕਿਹਾ ਉੱਥੇ ਇੱਕ ਮਿੰਟ ਪਹਿਲਾਂ ਇੱਕ ਔਰਤ ਪਈ ਹੋਈ ਸੀ ਅਤੇ ਬਹੁਤ ਵੱਡਾ ਕੈਂਸਰ ਉਸਦੀ ਛਾਤੀ ਤੋਂ ਬਾਹਰ ਨਿਕਲਿਆ ਹੋਇਆ ਸੀ ਅਤੇ ਇੱਕ ਮਿੰਟ ਬਾਅਦ ਉੱਥੇ ਇੱਕ ਵੀ ਨਿਸ਼ਾਨ ਨਹੀਂ ਸੀ ਜਿੱਥੇ ਇਸ ਨੂੰ ਹਟਾਇਆ ਗਿਆ ਸੀ। ਇਹ ਅਮਰੀਕਾ ਵਿੱਚ ਸਾਡੇ ਵਧੀਆ ਮੈਡੀਕਲ ਡਾਕਟਰਾਂ ਵਿੱਚੋਂ ਇੱਕ ਹਨ। ਉਸਨੇ ਕਿਹਾ ਕਿ ਉਸਨੂੰ ਉਦੋਂ ਯਕੀਨ ਹੋ ਗਿਆ ਸੀ। ਉਹ ਭਾਵੇਂ ਉਹ ਕਿਸੇ ਕਲੀਸਿਆ ਵਿੱਚ ਡੀਕਨ ਸੀ। ਸਮਝੇ, ਦੇਖੋ, ਲੋਕ ਸੋਚਦੇ ਹਨ ਕਿ ਕਲੀਸਿਆ ਕੋਈ ਚੀਜ਼ ਹੈ ਜਿੱਥੇ ਬਸ ਤੁਸੀਂ ਚੰਗੇ ਬਣਨਾ ਸਿੱਖਣ ਲਈ ਜਾਂਦੇ ਹੋ ਜਾਂ ਅਜਿਹਾ ਕੁਝ। ਇਹ ਇਸ ਤਰ੍ਹਾਂ ਨਹੀਂ ਹੈ ਦੋਸਤ। ਨਹੀਂ, ਪਰਮੇਸ਼ਵਰ ਤਾਂ ਪਰਮੇਸ਼ਵਰ ਹੈ। ਉਹ ਅੱਜ ਵੀ ਓਨਾ ਹੀ ਮਹਾਨ ਹੈ ਜਿੰਨਾ ਉਹ ਕਦੇ ਹੁੰਦਾ ਸੀ। ਉਹ ਹਮੇਸ਼ਾ ਇੱਕੋ ਜਿਹਾ ਰਹੇਗਾ। ਅਸੀਂ ਬਸ ਉਸਨੂੰ ਪ੍ਰੇਮ ਕਰਦੇ ਹਾਂ। ਸ਼ੁਰੂਆਤ ਕਰਨ ਲਈ ਅਸੀਂ ਹੁਣ ਪਹਿਲੇ ਪਤਰਸ ਦੇ 5ਵੇਂ ਅਧਿਆਏ ਦੀ 8ਵੀਂ ਅਤੇ 10ਵੀਂ ਆਇਤ ਤੋਂ ਪੜ੍ਹਨਾ ਚਾਹੁੰਦੇ ਹਾਂ। ਸੁਚੇਤ ਹੋਵੋ, ਜਾਗਦੇ ਰਹੋ। ਤੁਹਾਡਾ ਵਿਰੋਧੀ ਸ਼ੈਤਾਨ ਬੁੱਕ ਦੇ ਸੀ ਵਾਂਗ ਭਾਲਦਾ ਫਿਰਦਾ ਹੈ ਭਈ ਕਿਹਨੂੰ ਪਾੜ ਖਾਵਾਂ। ਤੁਸੀਂ ਆਪਣੀ ਨਿਹਚਾ ਵਿੱਚ ਤਕੜੇ ਹੋ ਕੇ ਉਹਦਾ ਸਾਹਮਣਾ ਕਰੋ। ਇਹ ਜਾਣ ਕੇ ਜੋ ਤੁਹਾਡੇ ਗੁਰ ਭਾਈ ਜਿਹੜੇ ਜਗਤ ਵਿੱਚ ਹਨ ਉਹਨਾਂ ਨੂੰ ਵੀ ਇਹੋ ਦੁੱਖ ਸਹਿਣੇ ਪੈਂਦੇ ਹਨ। ਪਰੰਤੂ ਪਰਮ ਕਿਰਪਾਲੂ ਪਰਮੇਸ਼ਵਰ ਜਿਹਨੇ ਤੁਹਾਨੂੰ ਆਪਣੇ ਸਦੀਪਕ ਤੇਜ ਦੇ ਲਈ ਯਿਸੂ ਮਸੀਹ ਵਿੱਚ ਸੱਦਿਆ, ਜਦ ਤੁਸੀਂ ਥੋੜਾ ਚਿਰ ਦੁੱਖ ਭੋਗ ਲਿਆ ਤਾਂ ਆਪੇ ਤੁਹਾਨੂੰ ਕਾਮਲ, ਕਾਇਮ ਅਤੇ ਤਕੜਿਆਂ ਕਰੇਗਾ। ਪਰਮੇਸ਼ਵਰ ਦੀ ਉਸਤਤ ਕਿਵੇਂ ਕੀਤੀ ਜਾਵੇ? ਹੁਣ ਅਫਸੀਆਂ ਦੀ ਕਿਤਾਬ ਵਿੱਚ ਅਸੀਂ ਇੱਥੇ ਅਫਸੀਆਂ ਦੀ ਕਿਤਾਬ ਵੱਲ ਮੁੜਨਾ ਚਾਹੁੰਦੇ ਹਾਂ। ਛੇਵਾਂ ਅਧਿਆਏ ਅਤੇ 10ਵੀਂ ਤੋਂ 17ਵੀਂ ਆਇਤ ਨੂੰ ਪੜ੍ਹਨਾ ਚਾਹਾਂਗਾ। ਮੈਂ ਨਿਸ਼ਾਨ ਲਗਾਇਆ ਹੋਇਆ ਹੈ।
Finally, my brethren, be strong in the Lord.
ਮੁਕਤੀ ਗੱਲ, ਮੇਰੇ ਪ੍ਰਭੂ, ਪ੍ਰਭੂ ਵਿੱਚ ਅਤੇ ਉਹਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਵੋ।
Put on the whole armor of God.
ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਧਾਰੋ ਤਾਂ ਜੋ ਤੁਸੀਂ ਸ਼ੈਤਾਨ ਦੇ ਛਲ ਛਿਦਰਾਂ ਦੇ ਸਾਹਮਣੇ ਖਲੋ ਸਕੋ।
For we wrestle not against flesh and blood, but against principalities, against powers.
ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਸਗੋਂ ਹਕੂਮਤਾਂ, ਇਖਤਿਆਰਾਂ, ਇਸ ਜਗਤ ਦੇ ਅੰਧਕੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਦੇ ਨਾਲ ਹੁੰਦੀ ਹੈ ਜੋ ਉੱਚੀਆਂ ਥਾਵਾਂ ਵਿੱਚ ਹਨ। ਇਸ ਕਾਰਨ ਤੁਸੀਂ ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਲੈ ਲਵੋ ਭਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸਭ ਕੁਝ ਮੁਕਾ ਕੇ ਖਲੋ
ਸਕੋ।
ਸੋ ਤੁਸੀਂ ਆਪਣੀ ਕਮਰ ਸਚਾਈ ਨਾਲ ਕੱਸ ਕੇ ਅਤੇ ਧਰਮ ਦੀ ਸੰਜੋ ਪਹਿਨ ਕੇ ਅਤੇ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀ ਪਾ ਕੇ ਖਲੋ
ਜਾਓ।
ਉਹਨਾਂ ਸਭਨਾਂ ਸਣੇ ਨਿਹਚਾ ਦੀ ਢਾਲ ਲਓ ਜਿਹਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨ ਬਾਣਾਂ ਨੂੰ ਬੁਝਾ
ਸਕੋਗੇ।
ਅਤੇ ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਜੋ ਪਰਮੇਸ਼ਵਰ ਦੀ ਬਾਣੀ ਹੈ ਲੈ ਲਵੋ।
ਨਾਉ ਓਵਰ ਇਨ ਦ ਬੁੱਕ ਆਫ ਡੈਨੀਅਲ,
ਹੁਣ ਦਾਨੀਅਲ ਦੀ ਕਿਤਾਬ ਵਿੱਚ ਮੈਂ ਕੁਝ ਹੋਰ ਪੜ੍ਹਨਾ ਚਾਹੁੰਦਾ ਹਾਂ।
ਨਾਉ ਡੈਨੀਅਲ ਦ 12th ਚੈਪਟਰ,
ਹੁਣ ਦਾਨੀਅਲ 12ਵਾਂ ਅਧਿਆਇ, ਮੈਂ ਇੱਕ ਆਇਤ ਤੋਂ ਸ਼ੁਰੂ ਕਰਨਾ ਚਾਹੁੰਦਾ ਹਾਂ ਅਤੇ ਇੱਕ ਕਾਫੀ ਲੰਮਾ ਹਿੱਸਾ ਪੜ੍ਹਨਾ ਚਾਹੁੰਦਾ ਹਾਂ, 14 ਆਇਤਾਂ।
ਐਂਡ ਐਟ ਦੈਟ ਟਾਈਮ ਮਾਈਕਲ,
ਉਸ ਵੇਲੇ ਮਿਕਾਇਲ, ਉਹ ਵੱਡਾ ਸਰਦਾਰ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖਲੋਤਾ ਹੈ, ਉੱਠੇਗਾ। ਅਤੇ ਅਜਿਹੀ ਵਿਪਤਾ ਦਾ ਵੇਲਾ ਹੋਵੇਗਾ ਜਿਹਾ ਕੌਮ ਦੇ ਮੁੜ ਤੋਂ ਲੈ ਕੇ ਉਸ ਵੇਲੇ ਤੇਕਰ ਕਦੇ ਨਹੀਂ ਹੋਇਆ ਸੀ। ਅਤੇ ਉਸ ਵੇਲੇ ਤੇਰਿਆਂ ਲੋਕਾਂ ਵਿੱਚੋਂ ਹਰ ਕੋਈ ਜਿਹਦਾ ਨਾਮ ਪੋਥੀ ਵਿੱਚ ਲਿਖਿਆ ਹੋਇਆ ਹੋਵੇਗਾ ਸੋ ਛੁੱਟੇਗਾ। ਅਤੇ ਉਹਨਾਂ ਵਿੱਚੋਂ ਢੇਰ ਸਾਰੇ ਜੋ ਧਰਤੀ ਦੀ ਮਿੱਟੀ ਵਿੱਚ ਸੁੱਤੇ ਪਏ ਹਨ ਜਾਗ ਉੱਠਣਗੇ, ਕਈ ਸਦੀਪਕ ਜੀਵਨ ਲਈ, ਕਈ ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ ਲਈ। ਪਰ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪ੍ਰਕਾਸ਼ ਵਾਂਗਰ ਚਮਕਣਗੇ, ਅਤੇ ਉਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਅਤੇ ਤਾਰਿਆਂ ਵਾਂਗਰ ਜੁਗੋ ਜੁਗ ਤਿਕਰ। ਪਰ ਤੂੰ हे दानियल इन्हां गल्लां नूं मुंद रख पोथी उत्ते उड़कदे समय तिकर मोहर ला रख बथेरे इधर उधर भजनगे अते विद्या वधेगी तां मैं दानियल ने रिठा अते वेखो जो दो होर खोते सन एक दरिया दे कंडे दे उरले पासे अते दूजा दरिया दे कंडे दे परले पासे अते एक ने उस मनुख नूं जो सुथरे लीड़े पहनी दरिया दे पानियां उत्ते सी पुछया पईए अचरज गल्लां किन्ने चिर पिछों अंत तोड़ी पुज अते मैं सुनिया जो ओ मनुख जेड़ा सुथरे लीड़े पहनी जेड़ा दरिया दे पानियां उते सी अपना सज्जा हाथ अते अपना खब्बा हाथ आकाश वल उच्चा करके जो सदा जिंदा है उसकी सौं चुकी अते आख्या जो एक समा अते समय अर अधे समय तक रहणगियां अते जदों ओ पवित्र लोकां दे जोर नूं मूलों तोड़न दा काम पूरा कर चुकणगे तद ए सब गल्लां पूरियां होणगियां। मेनू लगदा है कि मैं उथे ही रुक जावांगा। मैं एक विशा लेना चाहुंदा हां जेकर इस नूं उथों एक विशा कहा जावेगा इथों एक सिट्टा कड्डण लई सब तों महान जंग जो कदे लड़ी गई ए ओ है जो मैं विषय दे तौर ते लेना चाहुंदा हां।
Now how I come to get a hold of this for a text for this morning।
हुण मेनू अज सवेर लई ए विशा किस तरह मिलिया असी हुणे वापस आए हां दो कु ट्रस्टी इत्थे कलिसिया विच सन अते मैं बाहर अरिजोना विच सी असी बाहर गए फीनिक्स विच एक सभा करन लई पाई श्रीट नाल उस दे डेरे विच पर जदों मेनू पता लगा कि शहर विच एक भाई सेवा कर रहा सी खैर फिर मैं सभा करने बारे थोड़ी जी झिझक महसूस की मैं सोचा कि शायद मैं ए एतवार दोपहर नूं करांगा ता जो किसे नूं उना दे गिरजां विच परेशानी ना होवे पर पता लगा कि उस कोल एतवार दोपहर दियां वी सभावां सन अते मैं सभा करने बारे थोड़ा जिहा चिंतित सी।
We brethren, instead of going on through the day as we were out,
इसलिए असी भरावां ने दिन भर शिकार करन दी बजाए क्योंकि असी शिकार करन लई बाहर सी असी शहर विच चले गए अते तैयार हो गए अते भाई एलन दियां सभावां विच चले गए।
Brother A.A. Allen was having services.
भाई A.A. Allen सभावां कर रहा सी इसलिए असी सभावां विच गए अते भाई एलन ने एक शक्तिशाली संदेश प्रचार किया। ਸਾਡੇ ਕੋਲ ਇੱਕ ਚੰਗਾ ਸਮਾਂ ਸੀ ਭਾਈ ਐਲਨ ਨੂੰ ਸੁਣਨਾ ਗਾਇਕਾਂ ਨੂੰ ਸੁਣਨਾ ਉਹਨਾਂ ਨੇ ਬਹੁਤ ਵਧੀਆ ਗਾਇਆ ਅਤੇ ਜੈਕਾਰੇ ਗਜਾਏ ਅਤੇ ਉਹਨਾਂ ਦੀ ਬਹੁਤ ਵਧੀਆ ਸਭਾ ਸੀ।
Then we seen all along the road the hand of the Lord।
ਫਿਰ ਅਸੀਂ ਸਾਰੇ ਰਾਹ ਵਿਚ ਪ੍ਰਭੂ ਦੇ ਹੱਥ ਨੂੰ ਦੇਖਿਆ ਅਸੀਂ ਜਿੱਥੇ ਵੀ ਗਏ ਪ੍ਰਭੂ ਯਿਸੂ ਸਾਡੇ ਨਾਲ ਮੁਲਾਕਾਤ ਕਰਦਾ ਸੀ।
And there's something about being out to yourself
ਅਤੇ ਰੇਖ ਸਥਾਨਾਂ ਵਿਚ अपने लिए बाहर होने बारे कुछ ता है इस बारे कुछ अजिहा है जे तुसी इस तरीके नाल इकले हो ता कुछ अजिहा है जो तुहानू खिचदा है। मेरा अंदाजा है कि यही कारण है कि मेनू दूर दराडे दी थावां बहुत पसंद आ तुसी वैरी दी ताकत तो दूर हो जांदे हो जो साडे कोल इत्थे बहुत ज्यादा है। एक शैतान लगभग नुकसान रहित हुंदा है जदों तक उस कोल अपना काम करने लई कोई जरिया ना होवे तुहानू ओ शैतान याद हन जिन्हां नूं लश्कर विचों बाहर कढ़िया गया सी ओ होर नुकसान करना चाहुंदे सन इसलिए ओ सूरां दे झुंड विच जाना चाहुंदे सन इसलिए शैताना कोल काम करने लई कोई जरिया होना चाहिदा है जिस द्वारा ओ काम कर सकन अते परमेश्वर भी इसे तरह करता है साडा उस कोल होना जरूरी है ओ साडे उत्ते निर्भर है साडे राही काम करने लई।
And many came while we were on the trip with dreams.
ਅਤੇ ਬਹੁਤ ਸਾਰੇ ਲੋਕ ਆਏ ਜਦੋਂ ਅਸੀਂ ਸਫ਼ਰ ਵਿਚ ਸੀ ਸੁਪਨੇ ਲੈ ਕੇ ਅਤੇ ਪ੍ਰਭੂ ਯਿਸੂ ਕਦੇ ਵੀ ਅਸਫਲ ਨਹੀਂ ਹੋਇਆ ਪਰ ਹਮੇਸ਼ਾ ਸਹੀ ਤਰਜਮਾ ਦਿੱਤਾ ਅਤੇ ਬਸ ਇਹੋ ਬਿਲਕੁਲ ਉਸੇ ਤਰ੍ਹਾਂ ਅਤੇ ਫਿਰ ਉਹ ਸਾਡੇ ਲਈ ਭਲਾ ਸੀ ਸਾਨੂੰ ਸ਼ਿਕਾਰ ਵੱਲ ਲੈ ਜਾਣ ਲਈ ਅਤੇ ਸਾਨੂੰ ਇਹ ਦੱਸਣ ਲਈ ਕਿ ਇੱਥੇ ਕੀ ਸੀ ਤੁਸੀਂ ਜਾਣਦੇ ਹੋ ਇਸ ਤਰ੍ਹਾਂ ਆਲੇ ਦੁਆਲੇ ਹੋਣਾ ਇਹ ਬਹੁਤ ਹੀ ਸ਼ਾਨਦਾਰ ਹੈ ਰਾਤ ਨੂੰ ਅੱਗ ਦੇ ਆਲੇ ਦੁਆਲੇ ਬੈਠਣਾ ਹਰ ਕਿਸੇ ਤੋਂ ਮੀਲਾਂ ਅਤੇ ਮੀਲਾਂ ਅਤੇ ਮੀਲਾਂ ਦੂਰ ਅਤੇ ਚਟਾਨ ਦੇ ਕਿਨਾਰਿਆਂ ਦੇ ਦੁਆਲੇ ਟਿਮ ਟਮਾਉਂਦੀ ਅੱਗ ਨੂੰ ਵੇਖਣਾ ਅਤੇ ਉਹ ਇਹ ਬਹੁਤ ਵਧੀਆ ਸੀ। ਉੱਥੇ ਇੱਕ ਭਾਈ ਸੀ ਜੋ ਆਪਣੀ ਪਤਨੀ ਕਰਕੇ ਪਰੇਸ਼ਾਨ ਸੀ। ਕਈ ਸਾਲ ਪਹਿਲਾਂ ਉਸਨੇ ਇੱਕ ਸਭਾ ਵਿੱਚ ਆਪਣਾ ਸਿਰ ਉੱਚਾ ਕਰ ਲਿਆ ਸੀ ਜਿੱਥੇ ਮੈਂ ਸੇਵਾ ਕਰ ਰਿਹਾ ਸੀ, ਅਤੇ ਮੈਂ ਉਹਨਾਂ ਨੂੰ ਆਪਣਾ ਸਿਰ ਹੇਠਾਂ ਰੱਖਣ ਲਈ ਕਿਹਾ ਸੀ। ਮੰਚ ਉੱਤੇ ਇੱਕ ਦੁਸ਼ਟ ਆਤਮਾ ਸੀ, ਇੱਕ ਔਰਤ ਨੂੰ ਨਹੀਂ ਛੱਡ ਰਹੀ ਸੀ। ਔਰਤ ਨੇ ਬਸ ਲਾਪਰਵਾਹ ਹੋ ਕੇ ਕਿਸੇ ਵੀ ਤਰ੍ਹਾਂ ਆਪਣਾ ਸਿਰ ਉੱਪਰ ਕਰ ਲਿਆ, ਅਤੇ ਆਤਮਾ ਮੰਚ ਉੱਤੋਂ ਉਸ ਔਰਤ ਨੂੰ ਛੱਡ ਕੇ ਉਸ ਕੋਲ ਚਲਾ ਗਿਆ।
And this is around 14 years. And the lady has been in serious...
ਅਤੇ ਇਸ ਗੱਲ ਨੂੰ ਲਗਭਗ 14 ਸਾਲ ਹੋ ਗਏ ਹਨ, ਅਤੇ ਔਰਤ ਗੰਭੀਰ ਹਾਲਤ ਵਿੱਚ ਹੈ। ਇੰਨੀ ਜ਼ਿਆਦਾ ਇੱਥੋਂ ਤੱਕ ਕਿ ਮਾਨਸਿਕ ਤੌਰ ਤੇ ਵੀ ਇੱਥੋਂ ਤੱਕ ਉਹ ਅਜਿਹੇ ਕੰਮ ਕਰਦੀ ਹੈ ਜੋ ਸਹੀ ਵੀ ਨਹੀਂ ਹਨ। ਉਦਾਹਰਨ ਵਜੋਂ ਆਪਣੇ ਪਤੀ ਨੂੰ ਛੱਡ ਦਿੱਤਾ, ਜਾ ਕੇ ਕਿਸੇ ਹੋਰ ਆਦਮੀ ਨਾਲ ਵਿਆਹ ਕਰ ਲਿਆ, ਜਦਕਿ ਉਹ ਆਪਣੇ ਪਤੀ ਨਾਲ ਰਹਿ ਰਹੀ ਸੀ। ਉਸਨੇ ਦਾਅਵਾ ਕੀਤਾ ਕਿ ਉਹ ਨਹੀਂ ਜਾਣਦੀ ਸੀ ਕਿ ਉਸਨੇ ਕੀਤਾ ਹੈ, ਇਸ ਲਈ ਉਹਨਾਂ ਨੇ ਇਸ ਲਈ ਉਸਦੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ। ਤੁਸੀਂ ਇਸ ਨੂੰ ਕੀ ਕਹਿੰਦੇ ਹੋ, ਐਮਨੀਸ਼ੀਆ? ਮੇਰੇ ਉਹ ਨਾਮ ਕੀ ਹੈ? ਮੇਰਾ ਅੰਦਾਜ਼ਾ ਹੈ ਕਿ ਇਹ ਸਹੀ ਹੈ, ਡਾਕਟਰ। ਪਰ ਇਹ ਅਜਿਹਾ ਨਹੀਂ ਸੀ, ਇਹ ਆਤਮਾ ਸੀ, ਅਤੇ ਔਰਤ ਮੇਰੀ ਚੰਗੀ ਦੋਸਤ ਸੀ। ਪਰ ਉਸ ਰਾਤ ਤੋਂ ਬਾਅਦ ਉਹ ਜਾਣ ਬੁੱਝ ਕੇ ਮੈਨੂੰ ਨਫ਼ਰਤ ਕਰਨ ਲੱਗੀ। ਬੇਸ਼ੱਕ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਉਂ ਸੀ। ਪਰ ਜਦੋਂ ਉਸਦਾ ਪਤੀ ਆਇਆ ਅਤੇ ਅਸੀਂ ਪ੍ਰਾਰਥਨਾ ਕਰਨ ਲਈ ਕਮਰੇ ਵਿੱਚ ਗੋਡੇ ਟੇਕੇ, ਤਦ ਪਵਿੱਤਰ ਆਤਮਾ ਹੇਠਾਂ ਆਇਆ। ਬਸ ਇਹੀ ਕੁਝ ਸੀ। ਫਿਰ ਉਹ ਉਸ ਰਾਤ ਉਸਦੇ ਪਤੀ ਨੂੰ ਸੁਪਨੇ ਵਿੱਚ ਪ੍ਰਗਟ ਹੋਇਆ। ਉਹ ਇੱਕ ਸੁਪਨਾ ਲੈ ਕੇ ਵਾਪਸ ਆਇਆ। ਉਸਨੇ ਸੋਚਿਆ ਕਿ ਇਹ ਮਜ਼ਾਕ ਹੈ। ਉਸਨੂੰ ਇਹ ਪਤਾ ਲੱਗਿਆ ਉਸਦੀ ਪਤਨੀ ਦੇ ਇਲਾਜ ਦਾ ਹੀ ਜਵਾਬ ਸੀ। ਪਵਿੱਤਰ ਆਤਮਾ ਨੇ ਇਹ ਕਿਵੇਂ ਕੀਤਾ? ਟਿਊਸਾਨ ਦੇ ਰਾਹ ਤੇ ਭਾਈ ਨੋਰਮਨ ਅਤੇ ਉਹਨਾਂ ਦੇ ਨਾਲ ਉੱਥੇ ਪ੍ਰਭੂ ਨੇ ਮਹਾਨ ਸ਼ਕਤੀਸ਼ਾਲੀ ਚੀਜ਼ਾਂ ਅਤੇ ਪ੍ਰਗਟ ਕਰਨ ਵਾਲੀਆਂ ਚੀਜ਼ਾਂ ਨਾਲ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਕ ਰਾਤ ਜਿਸ ਗੱਲ ਨੇ ਮੈਨੂੰ ਇੱਥੇ ਇਸ ਸਿੱਟੇ ਤੇ ਪਹੁੰਚਾਇਆ, ਮੈਂ ਭਾਈ ਵੁੱਡ ਅਤੇ ਭਾਈ ਸੋਥਮੈਨ ਦੇ ਨਾਲ ਖੜਾ ਸੀ, ਅਤੇ ਰਾਤ ਦੇ 10 ਵੱਜ ਚੁੱਕੇ ਸਨ, ਅਤੇ ਮੈਂ ਅਸਮਾਨ ਵੱਲ ਦੇਖ ਰਿਹਾ ਸੀ, ਅਤੇ ਮੇਰੇ ਉੱਤੇ ਇੱਕ ਵੱਡਾ ਭੈ ਛਾ ਗਿਆ, ਅਤੇ ਮੈਂ ਕਿਹਾ, ਜਰਾ ਦੇਖੋ ਉਹ ਸਭ ਮਹਾਨ ਸਵਰਗੀ ਮੇਜ਼ਬਾਨ, ਅਤੇ ਮੈਂ ਕਿਹਾ, ਹਰ ਚੀਜ਼ ਪੂਰੀ ਤਰ੍ਹਾਂ ਇੱਕ ਸੁਰਤਾ ਵਿੱਚ ਹੈ। ਭਾਈ ਵੁੱਡ ਨੇ ਕਿਹਾ, ਦੋ ਛੋਟੇ ਤਾਰਿਆਂ ਨੂੰ ਇਕੱਠੇ ਇੰਨੇ ਨੇੜੇ ਦੇਖ ਕੇ ਕਿ ਇਸ ਨਾਲ ਇੱਕ ਰੋਸ਼ਨੀ ਜਿਹਾ ਦਿਖਾਈ ਦੇ ਰਿਹਾ ਸੀ। ਮੈਂ ਕਿਹਾ, ਪਰ ਤੁਸੀਂ ਜਾਣਦੇ ਹੋ ਭਾਈ ਵੁੱਡ, ਵਿਗਿਆਨ ਦੇ ਅਨੁਸਾਰ ਛੋਟੇ ਸਪਤਰਿਸ਼ੀ ਵਿੱਚ ਅਤੇ ਵੱਡੇ ਸਪਤਰਿਸ਼ੀ ਵਿੱਚ ਉਹ ਤਾਰੇ ਆਪਸ ਵਿੱਚ 2 ਇੰਚ ਤੋਂ ਜ਼ਿਆਦਾ ਦੂਰ ਨਹੀਂ ਲੱਗਦੇ, ਪਰ ਉਹ ਇੱਕ ਦੂਜੇ ਤੋਂ ਅਸਲ ਵਿੱਚ ਉਸ ਨਾਲੋਂ ਵੀ ਜ਼ਿਆਦਾ ਦੂਰ ਹਨ ਜਿੰਨਾ ਅਸੀਂ ਉਹਨਾਂ ਤੋਂ ਹਾਂ। ਜੇਕਰ ਉਹ ਇਸ ਧਰਤੀ ਵੱਲ ਨੂੰ ਆਉਣਾ ਸ਼ੁਰੂ ਕਰਨ, ਹਜ਼ਾਰਾਂ ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ, ਉਹਨਾਂ ਨੂੰ ਧਰਤੀ ਤੇ ਪਹੁੰਚਣ ਲਈ ਸੈਂਕੜੇ ਅਤੇ ਸੈਂਕੜੇ ਸਾਲ ਲੱਗ ਜਾਣਗੇ। ਮੈਂ ਕਿਹਾ, ਇੱਥੇ ਸਾਰੀ ਮਹਾਨ ਵਿਸ਼ਾਲ ਪ੍ਰਣਾਲੀ ਹੈ, ਫਿਰ ਵੀ ਉਹ ਸਾਨੂੰ ਦੱਸਦੇ ਹਨ ਕਿ ਉਹ ਦੂਰ ਬਿਨਾ ਰਾਹੀਂ ਦੇਖਦੇ ਹਨ। 12 ਕਰੋੜ ਸਾਲ ਦੇ ਪ੍ਰਕਾਸ਼ ਸਮੇਂ ਨੂੰ ਦੇਖ ਸਕਦੇ ਹਨ ਉਸ ਜਗ੍ਹਾ ਵਿੱਚ, ਅਤੇ ਉੱਥੇ ਅਜੇ ਵੀ ਚੰਦ ਅਤੇ ਤਾਰੇ ਹਨ, ਅਤੇ ਫਿਰ ਵੀ ਪਰਮੇਸ਼ਵਰ ਨੇ ਉਹਨਾਂ ਵਿੱਚੋਂ ਹਰੇਕ ਨੂੰ ਬਣਾਇਆ ਹੈ, ਅਤੇ ਉਹ ਉਹਨਾਂ ਦੇ ਵਿਚਕਾਰ ਵਿਰਾਜਮਾਨ ਹੈ। ਅਤੇ ਮੈਂ ਕਿਹਾ, ਉੱਥੇ ਕਿਤੇ ਇੱਕ ਵਾਰ ਇੱਕ ਨਿਗਰਾਨੀ ਕੇਂਦਰ ਵਿੱਚ, ਰਾਸ਼ੀ ਚੱਕਰ ਵਿੱਚ, ਕੁਵਾਰੀ ਤੋਂ ਸ਼ੁਰੂ ਹੋ ਕੇ ਕਰਕ ਯੁੱਗ ਵਿੱਚ ਆ ਗਿਆ, ਅਤੇ ਆਖਰੀ ਸਮੇਂ ਤੱਕ ਜਿੱਥੇ ਸਿੰਘ ਯਾਨੀ ਲੀਓ ਸੀ। ਮਸੀਹ ਦੀ ਪਹਿਲੀ ਆਮਦ ਕੁਵਾਰੀ ਦੁਆਰਾ ਸੀ, ਦੂਜੀ ਆਮਦ ਯਹੂਦਾ ਦੇ ਗੋਦ ਦੇ ਬੱਬਰ ਸ਼ੇਰ ਦੁਆਰਾ ਸੀ। ਮੈਂ ਕਿਹਾ, ਮੈਂ ਉਸ ਰਾਸ਼ੀ ਚੱਕਰ ਨੂੰ ਦੇਖਣ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਅਤੇ ਮੈਂ ਇਸ ਨੂੰ ਨਹੀਂ ਸਮਝ ਸਕਦਾ, ਪਰ ਫਿਰ ਵੀ ਇਹ ਉੱਥੇ ਹੈ। ਜਿਨ੍ਹਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਉਹ ਜਾਣਦੇ ਹਨ ਕਿ ਇਹ ਉੱਥੇ ਹੈ। ਅਯੂਬ ਨੇ ਦੇਖਿਆ ਸੀ, ਆਦਮੀ ਇਸ ਨੂੰ ਦੇਖਦੇ ਹੁੰਦੇ ਸਨ, ਇਹ ਕਿਸੇ ਦਿਨ ਬਾਈਬਲ ਹੋਇਆ ਕਰਦੀ ਸੀ। ਪਰ ਪ੍ਰਕਾਸ਼ ਵਰਿਆਂ ਦੇ ਲੱਖਾਂ ਅਤੇ ਅਰਬਾਂ ਦੇ ਉਸ ਪੂਰੇ ਵਿਸ਼ਾਲ ਸਮੂਹ ਵਿੱਚ ਪਰਮੇਸ਼ਵਰ ਇਸ ਸਭ ਦੇ ਵਿਚਕਾਰ ਵਿਰਾਜਮਾਨ ਹੈ, ਅਤੇ ਉਹ ਹੇਠਾਂ ਵੇਖਦਾ ਹੈ। ਪੌਲੁਸ ਉਸ ਵਿੱਚ ਹੈ, ਮੇਰੀ ਮਾਂ ਉਸ ਵਿੱਚ ਹੈ, ਕਿਸੇ ਜਗ੍ਹਾ ਤੋਂ ਹੇਠਾਂ ਦੇਖ ਰਹੀ ਹੈ। ਅਤੇ ਮੈਂ ਸਵਰਗੀ ਮੇਜ਼ਬਾਨ ਦੇ ਸਿਲਸਿਲੇ ਬਾਰੇ ਸੋਚਿਆ, ਉਹਨਾਂ ਵਿੱਚੋਂ ਇੱਕ ਵੀ ਜਗ੍ਹਾ ਤੋਂ ਬਾਹਰ ਨਹੀਂ ਹੈ, ਹਰ ਕੋਈ ਆਪਣੇ ਸਮੇਂ ਤੇ ਪੂਰੀ ਤਰ੍ਹਾਂ ਕਾਇਮ ਹੈ। ਪਰਮੇਸ਼ਵਰ ਦੀ ਮਹਾਨ ਸੈਨਾ, मैं सिपाहियां बारे सोचा कि होएगा जेकर चंद्रमा अपनी जगह तो परा हो जावे, कुछ ही मिनटां विच धरती दोबारा पानी नाल ढकी जावेगी। धरती उसे तरह दी होवेगी जदों परमेश्वर ने इस दी वरतों करन दा फैसला कीता सी कि सानू इस उते रखे। धरती बेडोल ते सुन्नी सी अते डुंगियाई उते हनेरा सी अते धरती पानी नाल ढकी होई सी। जेकर ओ चंद्रमा कदे भी खिसक जांदा है तां दोबारा ओही कुछ हो जावेगा। जदों चंद्रमा धरती तों थोड़ा जिहा दूर जांदा है तां लहरां उपर आ जांदियां हन। जदों इह दूर जांदा है बस लहरां भी इसे तरह कर दिया हन। ए परमेश्वर दी महान सेना है। जो मैं इस बारे सोचा कि उते परमेश्वर दी महान सेना है, हुन असी सोन लई चले गए। फिर मैं सोचना शुरू कर दिता कि उना विचों एक भी अपनी जगह तो नहीं हटदा। ओ सारे जगह ते डटे हुए हन। जेकर उना विचों एक भी खिसक जांदा है ਤਾਂ ਇਹ ਇੱਕ ਕਾਰਨ ਲਈ ਹੈ ਅਤੇ ਧਰਤੀ ਨੂੰ ਪ੍ਰਭਾਵਿਤ ਕਰੇਗਾ। ਅਸੀਂ ਹੁਣ ਇਸ ਦੇ ਨਤੀਜੇ ਦੇਖ ਰਹੇ ਹਾਂ, ਉਹਨਾਂ ਵਿੱਚੋਂ ਕੁਝ ਦੇ ਦੂਜੇ ਸਥਾਨਾਂ ਵਿੱਚ ਖਿਸਕਣ ਕਰਕੇ। ਇਹ ਪ੍ਰਭਾਵਸ਼ਾਲੀ ਹੈ, ਇਹ ਹਰ ਚੀਜ਼ ਨੂੰ ਪ੍ਰਭਾਵਿਤ ਕਰਦਾ ਹੈ। ਅਤੇ ਮੈਂ ਸੋਚਿਆ ਜੇ ਉਸ ਮਹਾਨ ਸਵਰਗੀ ਸੈਨਾ ਨੂੰ ਇਸ ਤਰ੍ਹਾਂ ਆਪਣੀ ਜਗ੍ਹਾ ਤੇ ਕਾਇਮ ਰਹਿਣਾ ਹੈ ਤਾਂ ਜੋ ਹਰ ਚੀਜ਼ ਤਰਤੀਬ ਵਿੱਚ ਰਹੇ, ਤਾਂ ਧਰਤੀ ਦੀ ਸੈਨਾ ਬੇਤਰਤੀਬੀ ਵਿੱਚ ਕਿਉਂ ਹੈ? ਕਿਵੇਂ ਜਦੋਂ ਇੱਕ ਵੀ ਆਪਣੀ ਜਗ੍ਹਾ ਤੋਂ ਬਾਹਰ ਹੋ ਜਾਂਦਾ ਹੈ ਤਾਂ ਇਹ ਕਿਵੇਂ ਪੂਰੀ ਚੀਜ਼ ਨੂੰ ਵਿਵਸਥਾ ਵਿੱਚੋਂ ਬਾਹਰ ਕੱਢ ਦਿੰਦਾ ਹੈ? ਇੱਕ ਮੈਂਬਰ ਦੇ ਬਾਹਰ ਹੋਣ ਤੇ ਪਰਮੇਸ਼ਵਰ ਦਾ ਸਾਰਾ ਪ੍ਰੋਗਰਾਮ ਭੰਗ ਹੋ ਜਾਂਦਾ ਹੈ। ਸਾਨੂੰ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਤਮਾ ਦੀ ਵਿਵਸਥਾ ਨੂੰ ਕਾਇਮ ਰੱਖਿਆ ਜਾਵੇ। ਅਤੇ ਮੈਂ ਅੱਜ ਸਵੇਰੇ ਪਰਮੇਸ਼ਵਰ ਨੂੰ ਅਸੀਂ ਇਸ ਨੂੰ ਇੱਕ ਅਸਲੀ ਚੰਗਾਈ ਸਭਾ ਵਿੱਚ ਲਿਆਵਾਂਗੇ ਕਿ ਅਸੀਂ ਇਸ ਹਿੱਸੇ ਨੂੰ ਰੱਖ ਸਕਦੇ ਹਾਂ। ਸਮੂਹ ਜਿਸ ਨੂੰ ਅਸੀਂ ਅੱਜ ਸਵੇਰੇ ਛੱਤ ਹੇਠ ਇਕੱਠਾ ਕੀਤਾ ਹੈ, ਅਜਿਹੀ ਇੱਕ ਸੁਰਤਾ ਵਿੱਚ ਕਿ ਪਵਿੱਤਰ ਆਤਮਾ ਦੇਹ ਦੇ ਹਰੇਕ ਅੰਗ ਨੂੰ ਉਸ ਦੀ ਜਗ੍ਹਾ ਉੱਤੇ ਰੱਖੇਗਾ। ਇਹ ਅੱਜ ਸਵੇਰੇ ਇੱਥੇ ਹੈ ਅਜਿਹੀ ਇੱਕ ਸੁਰਤਾ ਵਿੱਚ, ਇਥੋਂ ਤੱਕ ਕਿ ਆਤਮਾ ਅਤੇ ਸਰੀਰ ਦਾ ਅਜਿਹੀ ਸਹਾਇਤਾ ਨਾਲ ਇਲਾਜ ਹੋ ਜਾਵੇਗਾ ਜੇ ਬਸ ਅਸੀਂ ਆਪਣੇ ਅਹੁਦਿਆਂ ਨੂੰ ਸੰਭਾਲਾਂਗੇ। ਹੁਣ ਜਿਵੇਂ ਮੈਂ ਸ਼ੁਰੂਆਤ ਵਿੱਚ ਕਿਹਾ ਸੀ, ਇਹ ਔਰਤ ਜਿਸ ਨੂੰ ਕੈਂਸਰ ਸੀ, ਜਿਸ ਨੂੰ ਡਾਕਟਰ ਹੋਲਬਰੂਕ ਕੱਟਣ ਜਾ ਰਿਹਾ ਸੀ, ਹੁਣ ਉਹ ਪਰਮੇਸ਼ਵਰ ਜਿਸ ਨੇ ਉਸ ਦਵਾਖਾਨੇ ਵਿੱਚ ਫੜਫੜਾਉਂਦੀ ਆਵਾਜ਼ ਭੇਜੀ, ਅਤੇ ਬਿਨਾਂ ਕੋਈ ਨਿਸ਼ਾਨ ਛੱਡੇ ਉਹ ਕੈਂਸਰ ਨੂੰ ਲੈ ਗਿਆ। ਕੀ ਤੁਸੀਂ ਨਹੀਂ ਜਾਣਦੇ ਕਿ ਉਹੀ ਪਰਮੇਸ਼ਵਰ ਇੱਥੇ ਹੈ?
The only thing that he is waiting for is for his army to get the position.
ਉਹ ਤਾਂ ਸਿਰਫ ਉਸੇ ਚੀਜ਼ ਦੀ ਉਡੀਕ ਕਰ ਰਿਹਾ ਹੈ ਕਿ ਉਸਦੀ ਸੈਨਾ ਤਾਰਿਆਂ ਦੇ ਵਾਂਗ ਆਪਣੀ ਜਗ੍ਹਾ ਨੂੰ ਸੰਭਾਲ ਲਵੇ। ਹੁਣ ਕੀ ਤੁਸੀਂ ਜਾਣਦੇ ਹੋ, ਸਾਡੇ ਕੋਲ ਲੜਾਈਆਂ ਤੋਂ ਬਾਅਦ ਲੜਾਈਆਂ ਸਨ ਅਤੇ ਲੜਾਈਆਂ ਦੀਆਂ ਅਫਵਾਹਾਂ। ਜੇ ਧਰਤੀ ਖੜੀ ਰਹਿੰਦੀ ਹੈ ਤਾਂ ਸਾਡੇ ਕੋਲ ਹੋਰ ਬਹੁਤ ਸਾਰੀਆਂ ਲੜਾਈਆਂ ਹੋਣਗੀਆਂ। ਪਰ ਕੀ ਤੁਸੀਂ ਜਾਣਦੇ ਹੋ ਕਿ ਸਾਰੇ ਬ੍ਰਹਿਮੰਡਲ ਵਿੱਚ ਅਸਲ ਵਿੱਚ ਸਿਰਫ ਦੋ ਸ਼ਕਤੀਆਂ ਹਨ? ਦੇਸ਼ਾਂ ਵਿਚਕਾਰ ਸਾਡੇ ਸਾਰੇ ਮਤਭੇਦ ਅਤੇ ਇੱਕ ਦੂਜੇ ਦੇ ਵਿਚਕਾਰ ਮਤਭੇਦ ਅਤੇ ਹਰੇਕ
ਚੀਜ਼,
ਇਹ ਸਭ ਕੁਝ ਦੋ ਸ਼ਕਤੀਆਂ ਵਿੱਚ ਇਕੱਠਾ ਹੁੰਦਾ ਹੈ। ਇੱਥੇ ਸਿਰਫ ਦੋ ਸ਼ਕਤੀਆਂ ਹਨ ਅਤੇ ਸਿਰਫ ਦੋ ਰਾਜ ਹਨ, ਦੋ ਸ਼ਕਤੀਆਂ ਅਤੇ ਦੋ ਰਾਜ। ਬਾਕੀ ਸਾਰੀਆਂ ਛੋਟੀਆਂ ਛੋਟੀਆਂ ਚੀਜ਼ਾਂ ਇਹਨਾਂ ਵਿੱਚੋਂ ਕਿਸੇ ਇੱਕ ਸ਼ਕਤੀ ਨਾਲ ਜੁੜੀਆਂ ਹੋਈਆਂ ਹਨ। ਉਹ ਸ਼ਕਤੀਆਂ ਪਰਮੇਸ਼ਵਰ ਦੀ ਸ਼ਕਤੀ ਅਤੇ ਸ਼ੈਤਾਨ ਦੀ ਸ਼ਕਤੀ ਹੈ। ਇਹੀ ਹੈ ਹਰੇਕ ਜੰਗ, ਹਰੇਕ ਅਰਾਜਕਤਾ, ਹਰੇਕ ਚੀਜ਼ ਜੋ ਇਸ ਦੇ ਨਾਲ ਆਉਂਦੀ ਹੈ, ਇਹ ਜਾਂ ਤਾਂ ਪਰਮੇਸ਼ਵਰ ਦੀ ਸ਼ਕਤੀ ਦੁਆਰਾ ਨਿਯੰਤ੍ਰਿਤ ਹੈ ਜਾਂ ਸ਼ੈਤਾਨ ਦੀ ਸ਼ਕਤੀ ਦੁਆਰਾ, ਕਿਉਂਕਿ ਇਹ ਸਿਰਫ ਦੋ ਸ਼ਕਤੀਆਂ ਹਨ। ਇਹ ਜੀਵਨ ਦੀ ਸ਼ਕਤੀ ਜਾਂ ਮੌਤ ਦੀ ਸ਼ਕਤੀ ਹੈ। ਹੁਣ ਕੇਵਲ ਇਹੀ ਦੋ ਸ਼ਕਤੀਆਂ ਹਨ। ਸ਼ੈਤਾਨ ਸਿਰਫ ਇਹੀ ਕਰ ਸਕਦਾ ਹੈ। ਜੋ ਕੁਝ ਉਸ ਕੋਲ ਹੈ ਉਹ ਪਰਮੇਸ਼ਵਰ ਦੀ ਸ਼ਕਤੀ ਦਾ ਵਿਗੜਿਆ ਹੋਇਆ ਰੂਪ ਹੈ। ਇਹ ਕੋਈ ਅਸਲੀ ਸ਼ਕਤੀ ਨਹੀਂ ਹੈ, ਇਹ ਪਰਮੇਸ਼ਵਰ ਦੀ ਸ਼ਕਤੀ ਦਾ ਵਿਗਾੜ ਹੈ। ਉਹ ਸਭ ਕੁਝ ਜੋ ਸ਼ੈਤਾਨ ਕੋਲ ਹੈ, ਮੌਤ ਕੇਵਲ ਜੀਵਨ ਦਾ ਵਿਗੜਿਆ ਹੋਇਆ ਰੂਪ ਹੈ। ਇੱਕ ਝੂਠ ਸੱਚ ਨੂੰ ਗਲਤ ਤਰੀਕੇ ਨਾਲ ਦੱਸਿਆ ਜਾਣਾ ਹੈ, ਸਮਝੇ? ਵਿਭਚਾਰ ਇੱਕ ਕਿਰਿਆ ਦੀ ਦੁਰਵਰਤੋਂ ਹੈ, ਇੱਕ ਧਰਮੀ ਕੰਮ ਦੀ ਦੁਰਵਰਤੋਂ ਹੈ, ਸਮਝੇ? ਸ਼ੈਤਾਨ ਕੋਲ ਜੋ ਕੁਝ ਵੀ ਹੈ ਉਹ ਕੁਝ ਅਜਿਹਾ ਹੈ ਜੋ ਵਿਗੜਿਆ ਹੋਇਆ ਹੈ, पर एक शक्ति है। अते असी अज इथे बैठे हुए हैं अते एक जां दूजी शक्ति सानू नियंत्रित करन जा रही है। इसलिए आओ दुष्ट नूं बाहर कर दईए, आओ आसमान दे तारियां वांग अपनी जगह नूं लै लईए। जिवें बाइबल कहंदी है भटकदे होए तारे, यहूदा दी किताब विच जो अपनी शर्मिंदगी दी झग उछालदे फिरदे हन। असी भटकदे होए तारे नहीं बनना चाहुंदे। हैरान हुंदे हो कि ए सही है जां ओ सही है, हैरान हुंदे हो कि ए किवें हो सकदा है। भटकना नहीं, आसमान दे उना तारियां वांग रहो, असल सिपाही वांग अपने कर्तव्य दे स्थान ते उथे खलो जाओ विश्वास करदे होए। जीवन अते मौत, हुण इक फौज जदों दूजे देश दे विरुद्ध जान दी तैयारी करदी है, इस नूं पहलां तय करना चाहिदा है अते पता लगाउणा चाहिदा है कि की सही है अते की गलत है अते की ओ अगले देश दे विरुद्ध जान दे योग हन जां नहीं। यीशु ने ए सिखाया सी अते जे लोक अजिहा करनगे, जे देश बैठक करनगे अते रुकनगे अते उहनां गल्लां ते विचार करनगे दोवें पासे, साडे कोल होर कोई जंग नहीं होवेगी। हुण सानूं पता चलदा है जे कोई आदमी अजिहा नहीं करदा, जे देश दे फौजी मुखी पहला बैठक नहीं करते अते पता नहीं लगाउंदे अते नहीं देखदे कि ओ सही हन, तां उहनां दे इरादे अते उद्देश सही नहीं हन अते की उहनां कोल अगली फौज नूं हराउण लई लोड़ींदी ताकत अते शक्ति है, तां उहनां दी हार यकीनी है। ਇਹੀ ਉਹ ਥਾਂ ਹੈ ਜਿੱਥੇ ਜਨਰਲ ਕਸਟਰ ਨੇ ਆਪਣੀ ਘਾਤਕ ਗਲਤੀ ਕੀਤੀ ਸੀ। ਜਨਰਲ ਕਸਟਰ ਕੋਲ, ਜਿਵੇਂ ਮੈਂ ਸਮਝਦਾ ਹਾਂ, ਸਰਕਾਰ ਵੱਲੋਂ ਹੁਕਮ ਸਨ ਸਿਓਕਸ ਦੀ ਧਰਤੀ ਵਿੱਚ ਨਾ ਜਾਣ ਲਈ, ਕਿਉਂਕਿ ਇਹ ਉਹਨਾਂ ਲਈ ਧਾਰਮਿਕ ਸਮਾਂ ਸੀ, ਇਹ ਆਰਾਧਨਾ ਦਾ ਸਮਾਂ ਸੀ, ਉਹ ਤਿਉਹਾਰ ਮਨਾ ਰਹੇ ਸਨ। ਪਰ ਕਸਟਰ ਸ਼ਰਾਬੀ ਹੋ ਗਿਆ ਅਤੇ ਉਸਨੇ ਸੋਚਿਆ ਕਿ ਕੁਝ ਵੀ ਹੋਵੇ ਉਹ ਇਸ ਨੂੰ ਕਰੇਗਾ। ਉਹ ਪਾਰ ਗਿਆ ਭਾਵੇਂ ਇਹ ਕਰਨ ਦਾ ਹੁਕਮ ਸੀ ਜਾਂ ਨਹੀਂ। ਫਿਰ ਉਹਨਾਂ ਨੇ ਅਸਲ ਵਿੱਚ ਕੁਝ ਨਿਰਦੋਸ਼ ਆਦਮੀਆਂ ਨੂੰ ਗੋਲੀ ਮਾਰ ਦਿੱਤੀ, ਉਹਨਾਂ ਤੇ ਗੋਲੀ ਚਲਾਈ। ਮੈਂ ਸੋਚਦਾ ਹਾਂ ਕਿ ਉਹਨਾਂ ਨੇ ਉਹਨਾਂ ਵਿੱਚੋਂ ਕੁਝ ਨੂੰ ਮਾਰ ਦਿੱਤਾ। ਉਹ ਸੇਵਾਦਾਰ ਲੋਕ ਸਨ, ਬਾਹਰ ਭੋਜਨ ਲੱਭ ਰਹੇ ਸਨ ਆਪਣੇ ਲੋਕਾਂ ਨੂੰ ਖਵਾਉਣ ਲਈ, ਜਦ ਉਹ ਆਰਾਧਨਾ ਵਿੱਚ ਸਨ ਅਤੇ ਕਸ਼ਟਰ ਨੇ ਪਾਰ ਕਰਕੇ ਉਹਨਾਂ ਨੂੰ ਦੇਖਿਆ ਤੇ ਸੋਚਿਆ ਕਿ ਉਹ ਉਹਨਾਂ ਦੇ ਪਿੱਛੇ ਹਨ। ਇਸ ਲਈ ਉਹਨਾਂ ਨੇ ਇਹਨਾਂ ਸੇਵਾਦਾਰਾਂ ਤੇ ਗੋਲੀ ਚਲਾ ਦਿੱਤੀ ਅਤੇ ਕੁਝ ਸੇਵਾਦਾਰ ਬਚ ਗਏ ਅਤੇ ਵਾਪਸ ਚਲੇ ਗਏ। ਉਹਨਾਂ ਨੇ ਕੀ ਕੀਤਾ? ਉਹਨਾਂ ਆਪਣੇ ਆਪ ਨੂੰ ਹਥਿਆਰਬੰਦ ਕੀਤਾ ਅਤੇ ਵਾਪਸ ਆ ਗਏ। ਇਹ ਜਨਰਲ ਕਸਟਰ ਦਾ ਅੰਤ ਸੀ, ਕਿਉਂਕਿ ਉਸਨੇ ਪਹਿਲਾਂ ਬੈਠ ਕੇ ਨਹੀਂ ਸੋਚਿਆ, ਉਸਦਾ ਉੱਥੇ ਕੋਈ ਕੰਮ ਨਹੀਂ ਸੀ, ਉਸ ਨੂੰ ਉੱਥੇ ਹੋਣ ਦਾ ਕੋਈ ਹੱਕ ਨਹੀਂ ਸੀ। ਉਸਨੇ ਪੂਰਬੀ ਤੱਟ ਤੋਂ ਇੰਡੀਅਨ ਲੋਕਾਂ ਨੂੰ ਪੱਛਮ ਵੱਲ ਧੱਕ ਦਿੱਤਾ ਸੀ ਅਤੇ ਉਹਨਾਂ ਕੋਲ ਇੱਕ ਸੰਧੀ ਸੀ, ਪਰ ਉਸਨੇ ਸੰਧੀ ਤੋੜ ਦਿੱਤੀ ਅਤੇ ਜਦੋਂ ਉਸਨੇ ਸੰਧੀ ਤੋੜੀ ਤਾਂ ਲੜਾਈ ਹਾਰ ਗਿਆ। ਇਸ ਲਈ ਇੱਕ ਫੌਜ ਕੋਲ ਲੜਾਈ ਲਈ ਤਿਆਰ ਹੋਣ ਤੋਂ ਪਹਿਲਾਂ ਉਹਨਾਂ ਕੋਲ ਕੁਝ ਚੁਣੇ ਹੋਏ ਸਿਪਾਹੀ ਹੋਣੇ ਚਾਹੀਦੇ ਹਨ। ਉਹਨਾਂ ਨੇ ਲੜਾਈ ਲਈ ਕੱਪੜੇ ਪਹਿਨੇ ਹੋਣੇ ਚਾਹੀਦੇ ਹਨ, ਉਹਨਾਂ ਕੋਲ ਲੜਨ ਲਈ ਸਿਖਲਾਈ ਹੋਣੀ ਚਾਹੀਦੀ ਹੈ।
That the greatest battle that was ever fought is now.
ਅਤੇ ਮੇਰਾ ਮੰਨਣਾ ਹੈ ਕਿ ਸਭ ਤੋਂ ਵੱਡੀ ਜੰਗ ਜੋ ਕਦੇ ਲੜੀ ਗਈ ਹੁਣ ਹਰਕਤ ਵਿੱਚ ਆਉਣ ਲਈ ਤਿਆਰ ਹੈ।
I believe that God.
ਮੇਰਾ ਮੰਨਣਾ ਹੈ ਕਿ ਪਰਮੇਸ਼ਵਰ ਆਪਣੇ ਸਿਪਾਹੀਆਂ ਨੂੰ ਚੁਣ ਰਿਹਾ ਹੈ। ਮੇਰਾ ਮੰਨਣਾ ਹੈ ਕਿ ਉਹ ਉਹਨਾਂ ਨੂੰ ਪਹਿਰਾਵਾ ਦੇ ਰਿਹਾ ਹੈ, ਉਹਨਾਂ ਨੂੰ ਸਿਖਲਾਈ ਦੇ ਰਿਹਾ ਹੈ।
And the battle front is now set.
ਅਤੇ ਲੜਾਈ ਦਾ ਮੋਰਚਾ ਹੁਣ ਤਿਆਰ ਹੈ, ਸ਼ੁਰੂ ਕਰਨ ਲਈ ਤਿਆਰ ਹੋ ਰਿਹਾ ਹੈ। ਇਹ ਪਹਿਲੀ ਮਹਾਨ ਲੜਾਈ ਜੋ ਕਦੇ ਲੜੀ ਗਈ ਸੀ ਸਵਰਗ ਵਿੱਚ ਸ਼ੁਰੂ ਹੋਈ, ਜਦੋਂ ਮਿਕਾਇਲ ਅਤੇ ਉਸਦੇ ਦੂਤ ਲੂਸੀਫਰ ਅਤੇ ਉਸਦੇ ਦੂਤਾਂ ਦੇ ਵਿਰੁੱਧ ਲੜੇ। ਇਸ ਲਈ ਪਹਿਲੀ ਲੜਾਈ ਦੀ ਸ਼ੁਰੂਆਤ ਸਵਰਗ ਵਿੱਚ ਹੋਈ ਸੀ। ਇਸ ਲਈ ਪਾਪ ਦੀ ਸ਼ੁਰੂਆਤ ਧਰਤੀ ਉੱਤੇ ਨਹੀਂ ਹੋਈ, ਇਸ ਦੀ ਸ਼ੁਰੂਆਤ ਸਵਰਗ ਵਿੱਚ ਹੋਈ ਸੀ ਅਤੇ ਫਿਰ ਇਸ ਨੂੰ ਸਵਰਗ ਤੋਂ ਹੇਠਾਂ ਸੁੱਟਿਆ ਗਿਆ, ਸਵਰਗ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਧਰਤੀ ਉੱਤੇ ਸੁੱਟ ਦਿੱਤਾ ਗਿਆ, ਮਨੁੱਖਾਂ ਉੱਤੇ ਡਿੱਗ ਪਿਆ। ਫਿਰ ਲੜਾਈ ਦੂਤਾਂ ਤੋਂ ਮਨੁੱਖੀ ਲੜਾਈ ਬਣ ਜਾਂਦੀ ਹੈ ਅਤੇ ਸ਼ੈਤਾਨ ਪਰਮੇਸ਼ਵਰ ਦੀ ਰਚਨਾ ਨੂੰ ਨਸ਼ਟ ਕਰਨ ਲਈ ਆਉਂਦਾ ਹੈ, ਜਿਸ ਨੂੰ ਪਰਮੇਸ਼ਵਰ ਨੇ ਆਪਣੇ ਲਈ ਬਣਾਇਆ ਸੀ। ਉਸ ਕੋਲ ਸ਼ੈਤਾਨ ਇਸ ਨੂੰ ਨਸ਼ਟ ਕਰਨ ਲਈ ਆਇਆ। ਇਹੀ ਉਸਦਾ ਮਕਸਦ ਸੀ, ਇਸ ਨੂੰ ਨਸ਼ਟ ਕਰਨਾ। ਫਿਰ ਲੜਾਈ ਇੱਥੇ ਧਰਤੀ ਉੱਤੇ ਸ਼ੁਰੂ ਹੁੰਦੀ ਹੈ ਅਤੇ ਸਾਡੇ ਵਿੱਚ ਸ਼ੁਰੂ ਹੁੰਦੀ ਹੈ ਅਤੇ ਉਦੋਂ ਤੋਂ ਹੀ ਜ਼ੋਰਦਾਰ ਹੁੰਦੀ ਜਾ ਰਹੀ ਹੈ। ਹੁਣ ਇਸ ਤੋਂ ਪਹਿਲਾਂ ਕਿ ਕੋਈ ਵੀ ਲੜਾਈ ਲੜੀ ਜਾ ਸਕੇ, ਉਹਨਾਂ ਨੂੰ ਪਹਿਲਾਂ ਇੱਕ ਟਾਕਰੇ ਲਈ ਮੈਦਾਨ ਚੁਣਨਾ ਪੈਂਦਾ ਹੈ ਜਾਂ ਇੱਕ ਚੁਣੀ ਹੋਈ ਜਗ੍ਹਾ ਜਿੱਥੇ ਲੜਾਈ ਲੜੀ ਜਾਣੀ ਹੈ। ਪਹਿਲੇ ਵਿਸ਼ਵ ਯੁੱਧ ਵਿੱਚ ਇਹ ਇਸ ਤਰ੍ਹਾਂ ਰੱਖਿਆ ਗਿਆ ਸੀ, ਇੱਕ ਨੋ ਮੈਨਜ ਲੈਂਡ ਜਾਣੀ ਸਾਂਝਾ ਖੇਤਰ, ਉਹ ਸਥਾਨ ਜਿੱਥੇ ਉਹ ਲੜੇ ਸਨ, ਉਹਨਾਂ ਕੋਲ ਇੱਕ ਚੁਣਿਆ ਹੋਇਆ ਸਥਾਨ ਹੋਣਾ ਚਾਹੀਦਾ ਹੈ। ਜਦੋਂ ਇਜ਼ਰਾਈਲ ਫਿਲਿਸਤੀਨ ਨਾਲ ਯੁੱਧ ਕਰਨ ਗਿਆ ਸੀ, ਜਿੱਥੇ ਉਹ ਇਕੱਠੇ ਹੋਏ ਸਨ, ਉਸਦੇ ਹਰੇਕ ਪਾਸੇ ਇੱਕ ਪਹਾੜੀ ਸੀ। ਇਹ ਉਹ ਥਾਂ ਹੈ ਜਿੱਥੇ ਗੋਲੀਅਤ ਬਾਹਰ ਆਇਆ ਅਤੇ ਇਸਰਾਇਲ ਦੀਆਂ ਫੌਜਾਂ ਨੂੰ ਲਲਕਾਰਿਆ। ਇਹ ਉਹ ਥਾਂ ਹੈ ਜਿੱਥੇ ਦਾਊਦ ਨੇ ਉਸਦਾ ਸਾਹਮਣਾ ਕੀਤਾ ਸੀ ਵਾਦੀ ਵਿੱਚ, ਜਦੋਂ ਉਸਨੇ ਦੋ ਪਹਾੜੀਆਂ ਦੇ ਵਿਚਕਾਰ ਵਗਦੀ ਛੋਟੀ ਨਦੀ ਨੂੰ ਪਾਰ ਕੀਤਾ। ਉਸਨੇ ਪੱਥਰ ਚੁੱਕ ਲਏ। ਉੱਥੇ ਇੱਕ ਚੁਣਿਆ ਹੋਇਆ ਸਥਾਨ ਹੋਣਾ ਚਾਹੀਦਾ ਹੈ, ਇੱਕ ਸਾਂਝਾ ਮੈਦਾਨ, ਨੋ ਮੈਨਜ ਲੈਂਡ ਜਾਣੀ ਸਾਂਝਾ ਖੇਤਰ ਹੋਣਾ ਚਾਹੀਦਾ ਹੈ। ਉਹ ਇੱਥੇ ਇਸ ਸਥਾਨ ਤੇ ਲੜਦੇ ਹਨ। ਉਹ ਇਸ ਤਰ੍ਹਾਂ ਨਹੀਂ ਕਰਦੇ ਕਿ ਇੱਕ ਇੱਥੇ ਲੜ ਰਿਹਾ ਹੈ ਤੇ ਇੱਕ ਉੱਥੇ, ਇੱਕ ਕਿੱਥੇ ਦੌੜ ਰਿਹਾ ਹੈ। ਇੱਕ ਲੜਾਈ ਦਾ ਮੋਰਚਾ ਹੈ ਜਿੱਥੇ ਉਹਨਾਂ ਦਾ ਟਕਰਾ ਹੁੰਦਾ ਹੈ ਅਤੇ ਉਹ ਆਪਣੀਆਂ ਸ਼ਕਤੀਆਂ ਦੀ ਪਰਖ ਕਰਦੇ ਹਨ, ਜਿੱਥੇ ਹਰੇਕ ਫੌਜ ਦੂਜੀ ਫੌਜ ਦੇ ਵਿਰੁੱਧ ਆਪਣੀ ਤਾਕਤ ਦੀ ਪਰਖ ਕਰਦੀ ਹੈ ਟਾਕਰੇ ਲਈ ਇੱਕ ਸਾਂਝੇ ਸਥਾਨ ਦੇ ਉੱਤੇ। ਹੁਣ ਇਸ ਨੂੰ ਸਮਝਣ ਤੋਂ ਖੁੰਝ ਨਾ ਜਾਣਾ। ਜਦੋਂ ਧਰਤੀ ਉੱਤੇ ਇਹ ਮਹਾਨ ਲੜਾਈ ਸ਼ੁਰੂ ਹੋਈ ਤਾਂ ਇੱਕ ਆਪਸੀ ਟਾਕਰੇ ਲਈ ਇੱਕ ਸਥਾਨ ਹੋਣਾ ਚਾਹੀਦਾ ਸੀ, ਲੜਾਈ ਸ਼ੁਰੂ ਕਰਨ ਲਈ ਅਤੇ ਲੜਾਈ ਦੇ ਘਮਸਾਨ ਲਈ ਇੱਕ ਜਗ੍ਹਾ ਚੁਣੀ ਜਾਣੀ ਸੀ। ਅਤੇ ਉਹ ਲੜਾਈ ਦਾ ਮੈਦਾਨ ਮਨੁੱਖੀ ਦਿਮਾਗ ਵਿੱਚ ਹੀ ਸ਼ੁਰੂ ਹੋਇਆ, ਉੱਥੇ ਹੀ ਲੜਾਈ ਸ਼ੁਰੂ ਹੁੰਦੀ ਹੈ।
The human mind was chosen for the place of the battle where it was begin.
ਮਨੁੱਖੀ ਦਿਮਾਗ ਨੂੰ ਲੜਾਈ ਦੇ ਮੈਦਾਨ ਲਈ ਚੁਣਿਆ ਗਿਆ ਜਿੱਥੇ ਇਹ ਸ਼ੁਰੂ ਹੋਈ ਸੀ। ਇਹ ਇਸ ਲਈ ਹੈ ਕਿਉਂਕਿ ਫੈਸਲੇ ਦਿਮਾਗ ਸਿਰ ਤੋਂ ਲਏ ਜਾਂਦੇ ਹਨ। ਹੁਣ ਉਹਨਾਂ ਨੇ ਕਦੇ ਵੀ ਕਿਸੇ ਸੰਸਥਾ ਤੋਂ ਇਸ ਦੀ ਸ਼ੁਰੂਆਤ ਨਹੀਂ ਕੀਤੀ, ਉਹਨਾਂ ਨੇ ਇਸ ਨੂੰ ਕਦੇ ਵੀ ਕਿਸੇ ਮਸ਼ੀਨੀ ਮਾਮਲੇ ਤੋਂ ਸ਼ੁਰੂ ਨਹੀਂ ਕੀਤਾ। ਜੰਗ ਦਾ ਮੈਦਾਨ ਉੱਥੇ ਕਦੇ ਸ਼ੁਰੂ ਨਹੀਂ ਹੋਇਆ। ਇਸ ਲਈ ਉਹ ਸੰਸਥਾ ਕਦੇ ਵੀ ਪਰਮੇਸ਼ਵਰ ਦਾ ਕੰਮ ਨਹੀਂ ਕਰ ਸਕਦੀ, ਕਿਉਂਕਿ ਲੜਾਈ ਦਾ ਮੈਦਾਨ ਜਿੱਥੇ ਤੁਹਾਨੂੰ ਆਪਣੇ ਦੁਸ਼ਮਣ ਦਾ ਟਾਕਰਾ ਕਰਨਾ ਹੈ, ਉਹ ਦਿਮਾਗ ਵਿੱਚ ਹੈ। ਤੁਹਾਨੂੰ ਆਪਣੀ ਚੋਣ ਕਰਨੀ ਪਵੇਗੀ, ਇਹ ਤੁਹਾਡਾ ਟਾਕਰਾ ਕਰੇਗਾ। ਮੈਂ ਚਾਹੁੰਦਾ ਹਾਂ ਕਿ ਇਹ ਛੋਟੀ ਕੁੜੀ ਜੋ ਬਹੁਤ ਬਿਮਾਰ ਹੈ, ਇਸ ਨੂੰ ਹੁਣ ਧਿਆਨ ਨਾਲ
ਸੁਣੇ।
ਫੈਸਲੇ ਦਿਮਾਗ ਵਿੱਚ ਕੀਤੇ ਜਾਂਦੇ ਹਨ, ਸਿਰ ਵਿੱਚ, ਉੱਥੇ ਹੀ ਸ਼ੈਤਾਨ ਤੁਹਾਨੂੰ ਮਿਲਦਾ ਹੈ ਅਤੇ ਫੈਸਲੇ ਹੁੰਦੇ ਹਨ, ਕਿਉਂਕਿ ਪਰਮੇਸ਼ਵਰ ਨੇ ਇੱਕ ਆਦਮੀ ਨੂੰ ਇਸੇ ਤਰ੍ਹਾਂ ਬਣਾਇਆ ਹੈ। ਹੁਣ ਮੇਰੇ ਕੋਲ, ਜੇ ਤੁਸੀਂ ਇੱਥੇ ਮੇਰੇ ਨੋਟ ਨੂੰ ਦੇਖ ਰਹੇ ਹੋ, ਇੱਕ ਛੋਟਾ ਜਿਹਾ ਨਕਸ਼ਾ ਬਣਾਇਆ ਗਿਆ ਹੈ। ਜ਼ਿਆਦਾ ਚਿਰ ਨਹੀਂ ਹੋਇਆ ਇਹ ਮੇਰੇ ਕੋਲ ਸੀ, ਉੱਥੇ ਬੋਰਡ ਤੇ ਹੁੰਦਾ ਸੀ। ਮਨੁੱਖ ਕਣਕ ਦੇ ਦਾਣੇ ਵਾਂਗ ਬਣਿਆ ਹੈ, ਇਹ ਇੱਕ ਬੀਜ ਹੈ ਅਤੇ ਮਨੁੱਖ ਇੱਕ ਬੀਜ ਹੈ। ਸਰੀਰਕ ਤੌਰ ਤੇ ਤੁਸੀਂ ਆਪਣੇ ਪਿਤਾ ਅਤੇ ਮਾਤਾ ਦੇ ਬੀਜ ਹੋ ਅਤੇ ਜੀਵਨ ਪਿਤਾ ਤੋਂ ਆਉਂਦਾ ਹੈ, ਦੇਹ ਮਾਂ ਤੋਂ ਆਉਂਦੀ ਹੈ। ਇਸ ਲਈ ਆਂਡਾ ਅਤੇ ਲਹੂ ਦੋਵੇਂ ਇਕੱਠੇ ਆਉਂਦੇ ਹਨ ਅਤੇ ਲਹੂ ਦੇ ਸੈੱਲ ਵਿੱਚ ਜੀਵਨ ਹੈ। ਉੱਥੇ ਇਹ ਸ਼ੁਰੂ ਹੁੰਦਾ ਹੈ, ਵਿਕਸਿਤ ਹੁੰਦਾ ਹੈ, ਬੱਚੇ ਨੂੰ ਬਣਾਉਣਾ ਸ਼ੁਰੂ ਕਰਦਾ ਹੈ। ਹੁਣ ਕਿਸੇ ਵੀ ਬੀਜ ਦੇ ਬਾਹਰ ਇੱਕ ਖੋਲ ਹੁੰਦਾ ਹੈ, ਉਸਦੇ ਅੰਦਰ ਗੁੱਦਾ ਹੁੰਦਾ ਹੈ ਅਤੇ ਗੁੱਦੇ ਦੇ ਅੰਦਰ ਜੀਵਨ ਦਾ ਜੀਵਾਣੂ ਹੁੰਦਾ ਹੈ। ਸਾਨੂੰ ਵੀ ਇਸੇ ਤਰ੍ਹਾਂ ਬਣਾਇਆ ਗਿਆ ਹੈ, ਅਸੀਂ ਸਰੀਰ, ਪ੍ਰਾਣ ਅਤੇ ਆਤਮਾ ਹਾਂ। ਬਾਹਰ ਸਰੀਰ ਖੋਲ ਹੈ, ਉਸਦੇ ਅੰਦਰ ਅੰਤਕਰਨ ਅਤੇ ਇਸ ਤਰ੍ਹਾਂ ਪ੍ਰਾਣ ਹੈ ਅਤੇ ਪ੍ਰਾਣ ਦੇ ਅੰਦਰ ਇੱਕ ਆਤਮਾ ਹੈ ਅਤੇ ਆਤਮਾ ਬਾਕੀ ਸਾਰਿਆਂ ਨੂੰ ਨਿਯੰਤ੍ਰਿਤ ਕਰਦੀ ਹੈ। ਹੁਣ ਜੇ ਤੁਸੀਂ ਘਰ ਪਹੁੰਚ ਕੇ ਬੈਠੋਗੇ ਤਾਂ ਤਿੰਨ ਛੋਟੇ ਗੋਲ ਚੱਕਰ ਬਣਾਉਣਾ, ਤੁਹਾਨੂੰ ਪਤਾ ਲੱਗੇਗਾ ਕਿ ਬਾਹਰਲੇ ਸਰੀਰ ਦੀਆਂ 5 ਇੰਦਰੀਆਂ ਹਨ ਜਿਨ੍ਹਾਂ ਰਾਹੀਂ ਅਸੀਂ ਸੰਪਰਕ ਕਰਦੇ ਹਾਂ। ਉਹ ਹਨ ਦੇਖਣਾ, ਸਵਾਦ, ਮਹਿਸੂਸ ਕਰਨਾ, ਸੁੰਘਣਾ ਅਤੇ ਸੁਣਨਾ। ਇਹ 5 ਗਿਆਨ ਇੰਦਰੀਆਂ ਹਨ ਜੋ ਮਨੁੱਖੀ ਸਰੀਰ ਨੂੰ ਨਿਯੰਤ੍ਰਿਤ ਕਰਦੀਆਂ ਹਨ। ਸਰੀਰ ਦੇ ਅੰਦਰ ਇੱਕ ਪ੍ਰਾਣ ਹੈ ਅਤੇ ਉਹ ਪ੍ਰਾਣ ਕਲਪਨਾ, ਅੰਤਕਰਨ, ਯਾਦਾਸ਼ਤ, ਤਰਕ ਅਤੇ ਮੋਹ ਦੁਆਰਾ ਨਿਯੰਤ੍ਰਿਤ ਕੀਤਾ ਜਾਂਦਾ ਹੈ। ਇਹੀ ਉਹ ਚੀਜ਼ਾਂ ਹਨ ਜੋ ਪ੍ਰਾਣ ਨੂੰ ਨਿਯੰਤ੍ਰਿਤ ਕਰਦੀਆਂ ਹਨ।
But the spirit is only has one sense.
ਪਰ ਆਤਮਾ ਇਸ ਦੀ ਕੇਵਲ ਇੱਕ ਹੀ ਚੇਤਨਾ ਹੈ। ਓ, ਆਓ ਇਸ ਨੂੰ ਸਮਝੀਏ।
The spirit has
ਆਤਮਾ ਵਿੱਚ ਇੱਕ ਚੇਤਨਾ ਹੁੰਦੀ ਹੈ ਅਤੇ ਉਹ ਚੇਤਨਾ ਇਹਨਾਂ ਵਿੱਚੋਂ ਇੱਕ ਉਸ ਉੱਤੇ ਹਾਵੀ ਹੁੰਦੀ ਹੈ, ਵਿਸ਼ਵਾਸ ਜਾਂ ਸ਼ੱਕ। ਬਿਲਕੁਲ ਇਹੀ ਗੱਲ ਹੈ। ਇਸ ਦੇ ਲਈ ਸਿਰਫ ਇੱਕੋ ਤਰੀਕਾ ਹੈ, ਉਹ ਹੈ ਆਜ਼ਾਦ ਨੈਤਿਕ ਜ਼ਿੰਮੇਵਾਰੀ। ਤੁਸੀਂ ਸ਼ੱਕ ਨੂੰ ਜਾਂ ਤੁਸੀਂ ਵਿਸ਼ਵਾਸ ਨੂੰ ਸਵੀਕਾਰ ਕਰ ਸਕਦੇ ਹੋ ਜਿਸ ਨਾਲ ਵੀ ਤੁਸੀਂ ਕੰਮ ਕਰਨਾ ਚਾਹੁੰਦੇ
ਹੋ।
ਇਸ ਲਈ ਸ਼ੈਤਾਨ ਮੂਲ ਹਿੱਸੇ ਤੋਂ ਸ਼ੁਰੂ ਕਰਦਾ ਹੈ, ਮਨੁੱਖ ਦੀ ਆਤਮਾ ਨੂੰ ਪਰਮੇਸ਼ਵਰ ਦੇ ਵਚਨ ਉੱਤੇ ਸ਼ੱਕ ਕਰਵਾਉਂਦਾ ਹੈ। ਪਰਮੇਸ਼ਵਰ ਵੀ ਮੂਲ ਹਿੱਸੇ ਤੋਂ ਸ਼ੁਰੂ ਕਰਦਾ ਹੈ, ਉਸ ਆਤਮਾ ਵਿੱਚ ਆਪਣੇ ਵਚਨ ਨੂੰ ਰੱਖ ਕੇ। ਇੱਥੇ ਹੋ ਤੁਸੀਂ, ਇਹੀ ਹੈ ਜੋ ਇਸ ਨੂੰ ਕਰਦਾ ਹੈ। ਜੇ ਇਹ ਕਲੀਸਿਯਾ ਹੁਣ ਇਕੱਠੀ ਕੀਤੀ ਜਾ ਸਕੇ ਅਤੇ ਇਸ ਤਰ੍ਹਾਂ ਆਪਸ ਵਿੱਚ ਬੁੰਨ ਦਿੱਤੀ ਜਾਵੇ ਕਿ ਹਰ ਵਿਅਕਤੀ ਇੱਕ ਮਨ ਹੋ ਜਾਵੇ, ਕਿਸੇ ਵੀ ਜਗ੍ਹਾ ਸ਼ੱਕ ਦਾ ਪਰਛਾਵਾਂ ਨਾ ਰਹੇ, ਤਾਂ ਅਗਲੇ 5 ਮਿੰਟਾਂ ਵਿੱਚ ਸਾਡੇ ਵਿਚਕਾਰ ਇੱਕ ਵੀ ਕਮਜ਼ੋਰ ਵਿਅਕਤੀ ਨਹੀਂ ਹੋਵੇਗਾ। ਇੱਥੇ ਕੋਈ ਵੀ ਪਵਿੱਤਰ ਆਤਮਾ ਦੀ ਉਡੀਕ ਨਹੀਂ ਕਰੇਗਾ ਪਰ ਇਸ ਨੂੰ ਪ੍ਰਾਪਤ ਕਰ ਲਵੇਗਾ। ਜੇਕਰ ਤੁਸੀਂ ਉਸ ਚੀਜ਼ ਨੂੰ ਠੀਕ ਕਰ ਸਕਦੇ ਹੋ, ਹੁਣ ਉੱਥੇ ਹੀ ਲੜਾਈ ਸ਼ੁਰੂ ਹੁੰਦੀ ਹੈ, ਬਿਲਕੁਲ ਤੁਹਾਡੇ ਦਿਮਾਗ ਵਿੱਚ, ਭਾਵੇਂ ਤੁਸੀਂ ਚਾਹੋ ਜਾਂ ਨਾ ਚਾਹੋ। ਹੁਣ ਯਾਦ ਰੱਖਣਾ, ਇਹ ਕੋਈ ਮਸੀਹੀ ਵਿਗਿਆਨ ਨਹੀਂ ਹੈ। ਸਰੀਰ ਦੀ ਬਜਾਏ ਦਿਮਾਗ ਅਜਿਹਾ ਨਹੀਂ ਹੈ। ਦਿਮਾਗ ਜੀਵਨ ਨੂੰ ਕਬੂਲ ਕਰਦਾ ਹੈ ਜੋ ਪਰਮੇਸ਼ਵਰ ਦਾ ਵਚਨ ਹੈ ਅਤੇ ਉੱਥੇ ਜੀਵਨ ਲਿਆਉਂਦਾ ਹੈ। ਕੇਵਲ ਤੁਹਾਡੀ ਸੋਚ ਅਜਿਹਾ ਨਹੀਂ ਕਰਦੀ ਪਰ ਪਰਮੇਸ਼ਵਰ ਦਾ ਵਚਨ ਹੈ ਜੋ ਤੁਹਾਡੀ ਵਿਚਾਰਧਾਰਾ ਵਿੱਚ ਲਿਆਂਦਾ ਜਾਂਦਾ ਹੈ। ਸਮਝੇ, ਇਹ ਵਿਚਾਰ ਨਹੀਂ ਹਨ ਜਿਵੇਂ ਮਸੀਹੀ ਵਿਗਿਆਨ ਇਸ ਨੂੰ ਬਣਾਉਂਦੀ ਹੈ। ਪਦਾਰਥ ਦੀ ਬਜਾਏ ਦਿਮਾਗ ਨਹੀਂ, ਇਹ ਨਹੀਂ ਹੈ, ਪਰ ਤੁਹਾਡਾ ਦਿਮਾਗ ਇਸ ਨੂੰ ਸਵੀਕਾਰ ਕਰਦਾ ਹੈ, ਇਹ ਇਸ ਨੂੰ ਪਕੜ ਲੈਂਦਾ ਹੈ। ਤੁਹਾਡਾ ਦਿਮਾਗ ਕਿਸ ਦੁਆਰਾ ਨਿਯੰਤ੍ਰਿਤ ਕੀਤਾ ਜਾਂਦਾ ਹੈ? ਤੁਹਾਡੀ ਆਤਮਾ ਤੋਂ, ਅਤੇ ਤੁਹਾਡੀ ਆਤਮਾ ਪਰਮੇਸ਼ਵਰ ਦੇ ਵਚਨ ਨੂੰ ਫੜਦੀ ਹੈ। ਇਹ ਉਹ ਚੀਜ਼ ਹੈ ਜਿਸ ਵਿੱਚ ਜੀਵਨ ਹੈ, ਇਹ ਤੁਹਾਡੇ ਅੰਦਰ ਜੀਵਨ ਨੂੰ ਲਿਆਉਂਦੀ ਹੈ। ਓ ਭਾਈ, ਜਦੋਂ ਇਹ ਹੁੰਦਾ ਹੈ, ਜਦੋਂ ਜੀਵਨ ਉਸ ਰਾਹ ਤੋਂ ਅੱਗੇ ਆਉਂਦਾ ਹੈ ਤੁਹਾਡੇ ਅੰਦਰ, ਪਰਮੇਸ਼ਵਰ ਦਾ ਵਚਨ ਤੁਹਾਡੇ ਵਿੱਚ ਪ੍ਰਗਟ ਹੁੰਦਾ ਹੈ। ਜੇ ਤੁਸੀਂ ਮੇਰੇ ਵਿੱਚ ਰਹੋਗੇ ਅਤੇ ਮੇਰਾ ਵਚਨ ਤੁਹਾਡੇ ਵਿੱਚ, ਤਾਂ ਤੁਸੀਂ ਜੋ ਚਾਹੋ ਮੰਗੋ ਇਹ ਤੁਹਾਡੇ ਲਈ ਹੋ ਜਾਵੇਗਾ। ਫਿਰ ਇਹ ਕੀ ਕਰਦਾ ਹੈ? ਦਿਲ ਦੇ ਵਿਚਕਾਰੋਂ ਜੋ ਆਤਮਾ ਹੈ, ਜੋ ਪ੍ਰਾਣ ਹੈ, ਉੱਥੋਂ ਨਿਕਲਦਾ ਹੈ, ਹਰੇਕ ਧਾਰਾ ਨੂੰ ਭੋਜਨ ਦਿੰਦਾ ਹੈ। ਇਸ ਦੀ ਪਰੇਸ਼ਾਨੀ ਇਹ ਹੈ ਕਿ ਅਸੀਂ ਇੱਥੇ ਬਹੁਤ ਸਾਰੇ ਸ਼ੱਕ ਦੇ ਨਾਲ ਖੜੇ ਹਾਂ, ਜੋ ਉੱਥੇ ਬਾਹਰ ਹੈ ਉਸ ਨੂੰ ਸਵੀਕਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਹਾਨੂੰ ਇਸ ਨੂੰ ਰੋਕਣਾ ਪਏਗਾ ਅਤੇ ਪਰਮੇਸ਼ਵਰ ਦੇ ਸੱਚੇ ਵਚਨ ਨਾਲ ਉਸ ਧਾਰਾ ਨਾਲ ਹੇਠਾਂ ਆਓ ਅਤੇ ਫਿਰ ਇਹ ਆਪਣੇ ਆਪ ਬਾਹਰ ਚਲਾ ਜਾਂਦਾ ਹੈ। ਇਹ ਉਹ ਹੈ ਜੋ ਅੰਦਰ ਹੈ, ਇਹ ਉਹ ਚੀਜ਼ ਹੈ ਜੋ ਮਾਇਨੇ ਰੱਖਦੀ ਹੈ, ਜੋ ਅੰਦਰ ਹੈ। ਸ਼ੈਤਾਨ ਦੀ ਦਖਲ ਅੰਦਰੋਂ ਸ਼ੁਰੂ ਹੁੰਦੀ ਹੈ। ਹੁਣ ਤੁਸੀਂ ਕਹੋਗੇ, ਮੈਂ ਤਾਂ ਚੋਰੀ ਨਹੀਂ ਕਰਦਾ, ਮੈਂ ਸ਼ਰਾਬ ਨਹੀਂ ਪੀਂਦਾ, ਮੈਂ ਇਹ ਗੱਲਾਂ ਨਹੀਂ ਕਰਦਾ, ਇਸਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਵੇਖੋ, ਇਹ ਅੰਦਰ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨੇ ਚੰਗੇ ਹੋ, ਕਿੰਨੇ ਨੈਤਿਕ ਹੋ, ਤੁਸੀਂ ਕਿੰਨੇ ਵੀ ਸੱਚੇ ਹੋ, ਉਹ ਚੀਜ਼ਾਂ ਸਤਿਕਾਰਯੋਗ ਹਨ। ਪਰ ਯੀਸ਼ੂ ਨੇ ਕਿਹਾ, ਜਿੰਨਾ ਚਿਰ ਇੱਕ ਮਨੁੱਖ ਨਵੇਂ ਸਿਰਿਓਂ ਨਾ ਜੰਮੇ। ਸਮਝੇ, ਅੰਦਰ ਕੁਝ ਹੋਣਾ ਚਾਹੀਦਾ ਹੈ। ਜੇ ਤੁਸੀਂ ਇਹ ਨਹੀਂ ਕਰਦੇ ਤਾਂ ਇਹ ਇੱਕ ਨਕਲੀ ਦਿਖਾਵਾ ਹੈ, ਕਿਉਂਕਿ ਤੁਹਾਡੇ ਦਿਲ ਵਿੱਚ ਤੁਸੀਂ ਇਸ ਨੂੰ ਕਿਸੇ ਵੀ ਤਰ੍ਹਾਂ ਕਰਨਾ ਨਹੀਂ ਚਾਹੁੰਦੇ ਹੋ। ਇਹ ਨਕਲੀ ਨਹੀਂ ਹੋ ਸਕਦਾ, ਇਹ ਅਸਲੀ ਹੋਣਾ ਚਾਹੀਦਾ ਹੈ। ਅਤੇ ਇੱਥੇ ਸਿਰਫ ਇੱਕ ਹੀ ਰਾਹ ਹੈ ਜੋ ਹੇਠਾਂ ਆ ਸਕਦਾ ਹੈ, ਉਹ ਹੈ ਆਜ਼ਾਦ ਨੈਤਿਕ ਜ਼ਿੰਮੇਵਾਰੀ ਦੇ ਰਾਹੀਂ ਤੁਹਾਡੇ ਵਿਚਾਰਾਂ ਦੁਆਰਾ ਤੁਹਾਡੇ ਪ੍ਰਾਣ ਵਿੱਚ ਆਉਂਦਾ ਹੈ। ਜਿਸ ਤਰ੍ਹਾਂ ਮਨੁੱਖ ਆਪਣੇ ਮਨ ਅੰਦਰ ਸੋਚਦਾ ਹੈ ਉਹ ਉਸੇ ਤਰ੍ਹਾਂ ਦਾ ਹੈ। ਜੇ ਤੁਸੀਂ ਇਸ ਪਹਾੜ ਨੂੰ ਕਹੋ, ਖੜ ਜਾ ਅਤੇ ਆਪਣੇ ਦਿਲ ਵਿੱਚ ਸ਼ੱਕ ਨਾ ਕਰੋ, ਪਰ ਵਿਸ਼ਵਾਸ ਕਰੋ ਕਿ ਜੋ ਤੁਸੀਂ ਕਿਹਾ ਹੈ ਉਹ ਪੂਰਾ ਹੋਵੇਗਾ, ਤਾਂ ਜੋ ਤੁਸੀਂ ਕਿਹਾ ਹੈ ਉਹ ਪੂਰਾ ਹੋ ਜਾਵੇਗਾ। ਤੁਸੀਂ ਇਸ ਨੂੰ ਸਮਝੇ? ਇੱਥੇ ਹੋ ਤੁਸੀਂ, ਸਮਝੇ, ਲੜਾਈ ਦੇ ਮੈਦਾਨ ਹਨ। ਜੇ ਤੁਸੀਂ ਸਿਰਫ ਇਸ ਨੂੰ ਸ਼ੁਰੂ ਕਰਨਾ ਚਾਹੁੰਦੇ ਹੋ, ਅਸੀਂ ਚੀਜ਼ਾਂ ਨੂੰ ਪੂਰਾ ਹੁੰਦੇ ਦੇਖਣ ਲਈ ਬਹੁਤ ਉਤਾਵਲੇ ਹਾਂ, ਅਸੀਂ ਪਰਮੇਸ਼ਵਰ ਲਈ ਕੁਝ ਕਰਨ ਲਈ ਬਹੁਤ ਉਤਾਵਲੇ ਹਾਂ। ਇਹ ਔਰਤ ਪਰੇਸ਼ਾਨ ਹੈ, ਕੋਈ ਸ਼ੱਕ ਨਹੀਂ, ਜਿਉਂਦੀ ਰਹਿਣਾ ਚਾਹੁੰਦੀ ਹੈ, ਉਹ ਚੰਗੀ ਹੋਣਾ ਚਾਹੁੰਦੀ ਹੈ। ਹੋਰ ਲੋਕ ਵੀ ਇੱਥੇ ਹਨ ਜੋ ਚੰਗੇ ਹੋਣਾ ਚਾਹੁੰਦੇ ਹਨ, ਅਤੇ ਜਦੋਂ ਅਸੀਂ ਮਾਮਲੇ ਬਾਰੇ ਸੁਣਦੇ ਹਾਂ, ਉਸ ਡਾਕਟਰ ਵਾਂਗ, ਮੁਰਦਿਆਂ ਦਾ ਪੁਨਰਉਥਾਨ, ਮਹਾਨ ਸ਼ਕਤੀਸ਼ਾਲੀ ਚੀਜ਼ਾਂ ਜੋ ਸਾਡੇ ਪਰਮੇਸ਼ਵਰ ਨੇ ਕੀਤੀਆਂ ਹਨ, ਫਿਰ ਵੀ ਅਸੀਂ ਉਤਾਵਲੇ ਹਾਂ। ਗੱਲ ਇਹ ਹੈ ਕਿ ਅਸੀਂ ਇਹਨਾਂ ਇੰਦਰੀਆਂ ਦੁਆਰਾ ਇੱਥੇ ਕਿਸੇ ਚੀਜ਼ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਾਂ, ਜਿਵੇਂ ਕਿ ਅੰਤਕਰਨ। ਇਸ ਲਈ ਬਹੁਤ ਵਾਰ ਬਹੁਤ ਸਾਰੇ ਲੋਕਾਂ ਨੇ ਵਚਨ ਦਾ ਗਲਤ ਅਰਥ ਕੱਢਿਆ ਹੈ, ਮੈਨੂੰ ਵੇਦੀ ਦੀ ਪੁਕਾਰ ਕਰਕੇ ਗਲਤ ਸਮਝਿਆ ਗਿਆ ਹੈ। ਮੈਂ ਕਿਹਾ, ਮੈਂ ਜ਼ਿਆਦਾ ਵੇਦੀ ਦੀ ਪੁਕਾਰ ਨਹੀਂ ਕਰਦਾ। ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਵੇਦੀ ਦੀ ਪੁਕਾਰ ਕਰਨੀ ਹੀ ਨਹੀਂ ਚਾਹੀਦੀ, ਪਰ ਕੋਈ ਕਿਸੇ ਨੂੰ ਬਾਂਹ ਤੋਂ ਫੜ ਲਵੇ ਅਤੇ ਆਖੇ, ਓ ਭਾਈ ਜੌਨ, ਕੀ ਤੁਸੀਂ ਜਾਣਦੇ ਹੋ, ਮੈਂ ਤੇ ਤੁਸੀਂ ਕਿੰਨੇ ਚਿਰ ਤੋਂ ਗੁਆਂਢੀ ਰਹੇ ਹਾਂ, ਇੱਥੇ ਜਗਵੇਦੀ ਤੇ ਆਓ, ਉਹ ਕੀ ਕਰ ਰਿਹਾ ਹੈ? ਕਾਸ਼ ਮੇਰੇ ਕੋਲ ਇੱਥੇ ਇੱਕ ਬਲੈਕ ਬੋਰਡ ਹੁੰਦਾ, ਮੈਂ ਤੁਹਾਨੂੰ ਦਿਖਾ ਸਕਦਾ ਕਿ ਉਹ ਕੀ ਕਰ ਰਿਹਾ ਹੈ। ਉਸ ਦੇ ਪ੍ਰਾਣ ਰਾਹੀਂ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮੋਹ ਦੁਆਰਾ ਇਹ ਕੰਮ ਨਹੀਂ ਕਰੇਗਾ, ਇਹ ਰਾਹ ਨਹੀਂ ਹੈ, ਯਕੀਨਨ ਇਹ ਨਹੀਂ ਹੈ। ਹੋ ਸਕਦਾ ਹੈ ਕਿ ਉਹ ਕੰਮ ਕਰ ਰਿਹਾ ਹੈ ਆਪਣੀ ਚੇਤਨਾ ਦੁਆਰਾ, ਆਪਣੇ ਪ੍ਰਾਣ ਦੀ ਚੇਤਨਾ ਦੁਆਰਾ। ਉਹ ਭਾਈ ਜੌਨ ਤੁਹਾਡੀ ਇੱਕ ਸ਼ਾਨਦਾਰ ਮਾਂ ਸੀ, ਉਸ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਇੱਕ ਯਾਦ ਵੇਖਿਆ, ਤੁਸੀਂ ਅਜਿਹਾ ਨਹੀਂ ਕਰ ਸਕਦੇ, ਇਹ ਤਾਂ ਆਜ਼ਾਦ ਨੈਤਿਕ ਜ਼ਿੰਮੇਵਾਰੀ ਨਾਲ ਹੋਣਾ ਚਾਹੀਦਾ ਹੈ। ਤੁਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਵਚਨ ਨੂੰ ਦੇ ਦਿਓ। ਤੁਸੀਂ ਇਸ ਲਈ ਨਹੀਂ ਆਏ ਕਿਉਂਕਿ ਤੁਹਾਡੀ ਮਾਂ ਚੰਗੀ ਔਰਤ ਸੀ, ਤੁਸੀਂ ਇਸ ਲਈ ਨਹੀਂ ਆਏ ਕਿ ਤੁਸੀਂ ਚੰਗੇ ਗੁਆਂਢੀ ਹੋ, ਤੁਸੀਂ ਇਸ ਲਈ ਆਉਂਦੇ ਹੋ ਕਿਉਂਕਿ ਪਰਮੇਸ਼ਵਰ ਤੁਹਾਨੂੰ ਆਉਣ ਲਈ ਬੁਲਾਉਂਦਾ ਹੈ ਅਤੇ ਤੁਸੀਂ ਉਸ ਨੂੰ ਉਸ ਦੇ ਵਚਨ ਦੇ ਆਧਾਰ ਤੇ ਸਵੀਕਾਰ ਕਰਦੇ ਹੋ। ਉਹ ਵਚਨ ਹੀ ਸਭ ਕੁਝ ਹੈ, ਉਹ ਵਚਨ ਹੈ। ਜੇ ਤੁਸੀਂ ਸਭ ਕੁਝ ਰਾਹ ਵਿੱਚੋਂ ਹਟਾ ਦਿਓ, ਸਾਰਾ ਅੰਤਕਰਨ, ਸਾਰੀਆਂ ਇੰਦਰੀਆਂ ਅਤੇ ਕੇਵਲ ਵਚਨ ਨੂੰ ਅੰਦਰ ਆਉਣ ਦਿਓ, ਤਾਂ ਵਚਨ ਬਿਲਕੁਲ ਉਹੀ ਚੀਜ਼ ਪੈਦਾ ਕਰੇਗਾ। ਵੇਖੋ ਇਹ ਕਿਸ ਨਾਲ ਟੱਕਿਆ ਹੋਇਆ ਹੈ। ਤੁਸੀਂ ਕਹਿੰਦੇ ਹੋ ਅੱਛਾ ਇਹ ਅੰਤਕਰਨ ਅਤੇ ਇੰਦਰੀਆਂ ਅਤੇ ਹੋਰ ਬਹੁਤ ਕੁਝ, ਭਾਈ ਬ੍ਰਹਮ ਇਸ ਨਾਲ ਕੋਈ ਮਤਲਬ ਨਹੀਂ ਹੈ। ਯਕੀਨਨ ਇਸ ਨਾਲ ਮਤਲਬ ਹੈ, ਪਰ ਜੇ ਤੁਸੀਂ ਵਚਨ ਨੂੰ ਅੰਦਰ ਲੈ ਕੇ ਇਸ ਨੂੰ ਅੰਤਕਰਨ ਨਾਲ ਢੱਕ ਦਿੰਦੇ ਹੋ, ਤਾਂ ਇਹ ਵੱਧ ਫੁੱਲ ਨਹੀਂ ਸਕਦਾ, ਇਹ ਇੱਕ ਵਿਗੜਿਆ ਹੋਇਆ ਵਚਨ ਹੋਵੇਗਾ। ਕੀ ਤੁਸੀਂ ਕਦੇ ਇੱਕ ਮੱਕੀ ਦਾ ਇੱਕ ਚੰਗਾ ਦਾਣਾ ਜ਼ਮੀਨ ਵਿੱਚ ਬੀਜਿਆ ਹੋਇਆ ਦੇਖਿਆ ਹੈ ਅਤੇ ਇੱਕ ਸੋਟੀ ਨੂੰ ਉਸ ਉੱਤੇ ਡਿੱਗਣ ਦਿੱਤਾ ਹੈ? ਇਹ ਟੇਢੀ ਉੱਗੇਗੀ। ਕੋਈ ਵੀ ਵੇਲ ਜੋ ਕੁਝ ਵੀ ਵਾਧਾ ਹੈ ਇਸੇ ਤਰ੍ਹਾਂ ਕਰੇਗਾ, ਕਿਉਂਕਿ ਕਿਸੇ ਚੀਜ਼ ਨੇ ਇਸ ਵਿੱਚ ਰੁਕਾਵਟ ਪਾਈ ਹੈ। ਅੱਜ ਸਾਡੇ ਪੈਂਟੀਕੋਸਟਲਾਂ ਦੇ ਵਿਸ਼ਵਾਸ ਨਾਲ ਇਹੀ ਮਾਮਲਾ ਹੈ। ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਇਸ ਵਿੱਚ ਰੁਕਾਵਟ ਪਾਉਣ ਦਿੱਤੀ ਹੈ। ਵਿਸ਼ਵਾਸ ਜੋ ਸਾਨੂੰ ਸਿਖਾਇਆ ਗਿਆ ਹੈ, ਪਵਿੱਤਰ ਆਤਮਾ ਜੋ ਸਾਡੇ ਵਿੱਚ ਰਹਿ ਰਿਹਾ ਹੈ, ਅਸੀਂ ਬਹੁਤ ਸਾਰੀਆਂ ਚੀਜ਼ਾਂ ਛੱਡ ਦਿੱਤੀਆਂ ਹਨ, ਕਿਸੇ ਹੋਰ ਚੀਜ਼ ਨੂੰ ਵੇਖ ਰਹੇ ਹਾਂ। ਅਤੇ ਸ਼ੈਤਾਨ ਹਮੇਸ਼ਾ ਤੁਹਾਨੂੰ ਕਿਸੇ ਦੀ ਅਸਫਲਤਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਤੁਹਾਨੂੰ ਅਸਲ ਗਵਾਹੀ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦਾ ਹੈ ਜੋ ਸੱਚੀ ਹੈ। ਉਹ ਤੁਹਾਨੂੰ ਕਿਸੇ ਸਮੇਂ ਇੱਕ ਪਖੰਡੀ ਵੱਲ ਇਸ਼ਾਰਾ ਕਰੇਗਾ ਜੋ ਕਿਸੇ ਸਮੇਂ ਕਿਸੇ ਚੀਜ਼ ਦੀ ਨਕਲ ਕਰ ਰਿਹਾ ਸੀ। ਉਸਨੇ ਅਜਿਹਾ ਨਹੀਂ ਕੀਤਾ ਕਿਉਂਕਿ ਉਹ ਨਕਲ ਕਰ ਰਿਹਾ ਸੀ, ਪਰ ਜੇ ਪਰਮੇਸ਼ਵਰ ਦੇ ਵਚਨ ਦੇ ਸਰੋਤ ਤੋਂ ਆਉਂਦਾ ਹੈ, ਆਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਮੇਰਾ ਵਚਨ ਨਹੀਂ ਟਲ ਸਕਦਾ, ਇਹ ਉੱਥੇ ਹੀ ਰਹੇਗਾ। ਤੁਸੀਂ ਇਸ ਨੂੰ ਸਮਝ ਰਹੇ ਹੋ ਭੈਣ? ਇਸ ਨੂੰ ਦਿਮਾਗ ਵਿੱਚ ਸਵੀਕਾਰ ਕਰਨਾ ਹੈ, ਫਿਰ ਇਸ ਤੇ ਦਿਲ ਤੋਂ ਵਿਸ਼ਵਾਸ ਕਰਨਾ ਹੈ, ਤਦ ਪਰਮੇਸ਼ਵਰ ਦਾ ਵਚਨ ਇੱਕ ਅਸਲੀਅਤ ਬਣ ਜਾਂਦਾ ਹੈ। ਤਦ ਆਤਮਾ ਅਤੇ ਸਰੀਰ ਦੀਆਂ ਸਾਰੀਆਂ ਇੰਦਰੀਆਂ ਪਵਿੱਤਰ ਆਤਮਾ ਨਾਲ ਮਾਂਝ ਕੇ ਬਸ ਬਾਹਰ ਕੱਢ ਦਿੱਤੀਆਂ ਜਾਂਦੀਆਂ ਹਨ। ਫਿਰ ਤੁਹਾਡੀ ਪਰਮੇਸ਼ਵਰ ਦੀ ਚੇਤਨਾ, ਤੁਹਾਡਾ ਪਰਮੇਸ਼ਵਰ ਦਾ ਅੰਤਕਰਨ, ਉਹ ਸਭ ਕੁਝ ਜੋ ਪਰਮੇਸ਼ਵਰ ਵੱਲੋਂ ਹੈ, ਤੁਹਾਡੇ ਰਾਹੀਂ ਵਹਿਣ ਲੱਗਦਾ ਹੈ। ਕਿਤੇ ਵੀ ਕੋਈ ਸ਼ੱਕ ਨਹੀਂ ਰਹਿੰਦਾ, ਕੁਝ ਵੀ ਨਹੀਂ ਉੱਠ ਸਕਦਾ। ਯਾਦਾਸ਼ਤ ਵਿੱਚ ਕੁਝ ਆ ਕੇ ਇਹ ਨਹੀਂ ਕਹਿ ਸਕਦਾ, ਅੱਛਾ ਮੈਨੂੰ ਯਾਦ ਹੈ ਕਿ ਸ਼੍ਰੀਮਤੀ ਜੋਨਸ ਨੇ ਪਰਮੇਸ਼ਵਰ ਤੇ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਸ਼੍ਰੀਮਤੀ ਫਲਾਨੀ ਫਲਾਨੀ ਨੇ ਵੀ। ਸ਼੍ਰੀਮਤੀ ਡੋ ਨੇ ਇੱਕ ਵਾਰ ਚੰਗਾਈ ਲਈ ਪਰਮੇਸ਼ਵਰ ਤੇ ਭਰੋਸਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹ ਅਸਫਲ ਰਹੀ। ਵੇਖਿਆ, ਪਰ ਜੇਕਰ ਉਸ ਧਾਰਾ ਨੂੰ ਸਾਫ ਕਰ ਦਿੱਤਾ ਗਿਆ ਹੈ ਅਤੇ ਸ਼ੁੱਧ ਕੀਤਾ ਗਿਆ ਹੈ ਅਤੇ ਅੰਦਰੋਂ ਪਵਿੱਤਰ ਆਤਮਾ ਨਾਲ ਭਰਿਆ ਗਿਆ ਹੈ, ਉਹ ਯਾਦਾਸ਼ਤ ਵਿੱਚ ਵੀ ਨਹੀਂ ਆਉਂਦਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸ਼੍ਰੀਮਤੀ ਜੋਨਸ ਨਾਲ ਕੀ ਹੋਇਆ ਸੀ ਅਤੇ ਉਸਨੇ ਕੀ ਕੀਤਾ ਸੀ। ਇਹ ਤੁਸੀਂ ਅਤੇ ਪਰਮੇਸ਼ਵਰ ਹੋ, ਤੁਹਾਡੇ ਦੋਹਾਂ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਇੱਥੇ ਹੋ ਤੁਸੀਂ, ਉੱਥੇ ਤੁਹਾਡੀ ਲੜਾਈ ਹੈ। ਉਸ ਨੂੰ ਸ਼ੁਰੂ ਵਿੱਚ ਹੀ ਮਾਰ ਦਿਓ, ਉਸ ਨੂੰ ਉਸ ਦੇ ਰਾਹ ਵਿੱਚ ਹੀ ਮਾਰ ਕੇ ਰੋਕ ਦਿਓ। ਇਹ ਨਹੀਂ ਹੈ ਕਿ ਤੁਸੀਂ ਯੁੱਧ ਨੂੰ ਕਿੰਨਾ ਚਿਰ ਲਟਕਾ ਸਕਦੇ ਹੋ, ਇਸ ਨੂੰ ਹੁਣੇ ਹੀ ਰੋਕ ਦਿਓ। ਜੇ ਤੁਸੀਂ ਆਉਂਦੇ ਹੋ ਅਤੇ ਤੁਸੀਂ ਉਹਨਾਂ ਯਾਦਾਂ ਅਤੇ ਅੰਤਕਰਨ ਨੂੰ ਸਾਂਭੀ ਰੱਖਦੇ ਹੋ ਅਤੇ ਉਹਨਾਂ ਬਾਰੇ ਸੋਚਦੇ ਰਹਿੰਦੇ ਹੋ, ਖੈਰ ਮੈਂ ਅਸਫਲ ਹੋ ਸਕਦਾ ਹਾਂ, ਹੋ ਸਕਦਾ ਹੈ ਕਿ ਇਹ ਸਹੀ ਨਾ ਹੋਵੇ, ਤੁਸੀਂ ਬਿਲਕੁਲ ਵੀ ਅਜਿਹਾ ਨਾ ਕਰੋ। ਤੁਸੀਂ ਸਭ ਕੁਝ ਇੱਕ ਪਾਸੇ ਸੁੱਟ ਦਿਓ ਅਤੇ ਰਾਹ ਨੂੰ ਖੋਲ ਦਿਓ ਅਤੇ ਕਹੋ, ਹੇ ਪਰਮੇਸ਼ਵਰ, ਤੁਹਾਡਾ ਵਚਨ ਸਦੀਪਕ ਸੱਚ ਹੈ, ਇਹ ਮੇਰੇ ਲਈ ਹੈ। ਭਾਵੇਂ ਸਾਰੀ ਕਲੀਸਿਆ ਅਸਫਲ ਹੋ ਜਾਵੇ, ਭਾਵੇਂ ਸਾਰਾ ਸੰਸਾਰ ਅਸਫਲ ਹੋ ਜਾਵੇ, ਮੈਂ ਫਿਰ ਵੀ ਅਸਫਲ ਨਹੀਂ ਹੋ ਸਕਦਾ, ਕਿਉਂਕਿ ਮੈਂ ਤੁਹਾਡਾ ਵਚਨ ਲੈ ਰਿਹਾ ਹਾਂ। ਇਹ ਲੜਾਈ ਹੈ, ਇਹੀ ਗੱਲ ਹੈ। ਸਰਬ ਸ਼ਕਤੀਮਾਨ ਪਰਮੇਸ਼ਵਰ ਕਿਉਂ ਇੱਕ ਔਰਤ ਦੀ ਛਾਤੀ ਤੋਂ ਕੈਂਸਰ ਨੂੰ ਬਿਨਾਂ ਕਿਸੇ ਨਿਸ਼ਾਨ ਦੇ ਦੂਰ ਕਰ ਦੇਵੇਗਾ, ਪਰ ਇੱਕ ਬੱਚੇ ਨੂੰ ਪਿਆਰ ਰਹਿਣ ਦੇਵੇਗਾ ਤੇ ਮਰਨ ਦੇਵੇਗਾ? ਨਹੀਂ ਸ਼੍ਰੀਮਾਨ। ਹਾਈ ਸਕੂਲ ਤੋਂ ਇੱਕ ਕੁੜੀ ਆਈ ਸੀ, ਜ਼ਿਆਦਾ ਸਮਾਂ ਨਹੀਂ ਹੋਇਆ, ਉਸ ਦੀ ਮਾਂ ਨੇ ਬੁਲਾਇਆ, ਕਿਹਾ ਭਾਈ ਬ੍ਰਹਮ ਮੇਰੀ ਲੜਕੀ ਨੂੰ ਹੋਸਕਿਨ ਦੀ ਬਿਮਾਰੀ ਹੈ, ਇਹ ਕੈਂਸਰ ਹੈ, ਗੰਢਾਂ ਦੇ ਰੂਪ ਵਿੱਚ ਬਣਦਾ ਹੈ, ਅਤੇ ਡਾਕਟਰਾਂ ਨੇ ਉਸਦੇ ਗਲੇ ਵਿੱਚੋਂ ਇੱਕ ਗੰਢ ਫਟਣ ਤੇ ਇੱਕ ਟੁਕੜਾ ਲਿਆ ਤੇ ਇਸ ਨੂੰ ਭੇਜ ਦਿੱਤਾ, ਅਤੇ ਇਹ ਬਿਲਕੁਲ ਹੋਸਕਿਨ ਦੀ ਬਿਮਾਰੀ ਸੀ। ਤਾਂ ਉਸਨੇ ਕਿਹਾ ਜੇ ਅਗਲੀ ਗੰਢ ਫਟ ਜਾਂਦੀ ਹੈ ਤਾਂ ਇਹ ਉਸਦੇ ਦਿਲ ਦੇ ਕੋਲ ਫਟ ਸਕਦੀ ਹੈ, ਜਦੋਂ ਇਹ ਫਟੇਗੀ ਤਾਂ ਉਹ ਮਰ ਜਾਵੇਗੀ। ਉਸਨੇ ਕਿਹਾ ਉਸ ਕੋਲ ਜਿਸ ਤਰੀਕੇ ਨਾਲ ਉਹ ਫਟ ਰਹੀਆਂ ਹਨ, ਉਸ ਕੋਲ ਜਿਉਣ ਲਈ ਕਰੀਬ 3 ਮਹੀਨੇ ਬਚੇ ਹਨ। ਉਸ ਦੀ ਮਾਂ ਨੇ ਕਿਹਾ ਮੈਂ ਕੀ ਕਰਾਂ, ਕੀ ਮੈਂ ਉਸਨੂੰ ਵਾਪਸ ਸਕੂਲ ਭੇਜ ਦਿਆਂ? ਉਸਨੇ ਕਿਹਾ ਉਸਨੂੰ ਜਾਣ ਦਿਓ, ਕਿਉਂਕਿ ਉਹ ਸ਼ਾਇਦ ਅਚਾਨਕ ਚਲੀ ਜਾਵੇਗੀ, ਅਤੇ ਕਿਹਾ ਬਸ ਉਸਨੂੰ ਜਾਣ ਦਿਓ ਅਤੇ ਇੱਕ ਆਮ ਜ਼ਿੰਦਗੀ ਜੀਣ ਦਿਓ ਜਿਵੇਂ ਉਹ ਕਰ ਸਕਦੀ ਹੈ। ਉਸਨੂੰ ਇਸ ਬਾਰੇ ਕੁਝ ਨਾ ਦੱਸੋ। ਤਾਂ ਸਤੀਮੀ ਨੇ ਮੈਨੂੰ ਕਿਹਾ, ਮੈਨੂੰ ਕੀ ਕਰਨਾ ਚਾਹੀਦਾ ਹੈ? ਮੈਂ ਕਿਹਾ, ਉਸਨੂੰ ਲਿਆਓ ਅਤੇ ਉਸਨੂੰ ਪ੍ਰਾਰਥਨਾ ਦੀ ਕਤਾਰ ਵਿੱਚ ਖੜੀ ਕਰੋ। ਮੈਂ ਕਿਹਾ, ਤੁਸੀਂ ਉਸ ਦੇ ਲਈ ਆਓ। ਮੈਨੂੰ ਇੱਕ ਛੋਟਾ ਜਿਹਾ ਅਜੀਬ ਅਹਿਸਾਸ ਹੋਇਆ ਜਦੋਂ ਉਹ ਕੁੜੀ ਉੱਥੇ ਆਈ। ਉਹ ਸਵੇਰ ਉਸ ਦੇ ਬੁੱਲ ਨੀਲੇ ਦਿਖ ਰਹੇ ਸਨ, ਉਸ ਮੇਕਅਪ ਕਰਕੇ ਜਿਹੜਾ ਸਕੂਲ ਉਹਨਾਂ ਤੋਂ ਕਰਾਉਂਦਾ ਹੈ। ਛੋਟੀ ਜਿਹੀ ਚੀਜ਼ ਆ ਰਹੀ ਸੀ, ਮੈਨੂੰ ਨਹੀਂ ਪਤਾ ਕਿ ਉਹ ਕੌਣ ਹੋਵੇਗੀ। ਮੈਨੂੰ ਫੋਨ ਤੇ ਬੁਲਾਉਣ ਵਾਲੀ ਸੀ। ਮੈਂ ਉਸਦਾ ਹੱਥ ਫੜ ਲਿਆ। ਮੈਂ ਕਿਹਾ, ਸਵੇਰ ਮੁਬਾਰਕ ਭੈਣ। ਉਹ ਉੱਥੇ ਸੀ। ਬਸ ਕੁਝ ਹੀ ਪਲਾਂ ਵਿੱਚ ਉਸਦੀ ਮਾਂ ਵੱਲ ਨਿਗਾਹ ਮਾਰੀ ਅਤੇ ਦੋਹਾਂ ਨੂੰ ਪਰਮੇਸ਼ਵਰ ਤੋਂ ਬਿਨਾਂ, ਮਸੀਹ ਤੋਂ ਬਿਨਾਂ ਦੇਖਿਆ। ਮੈਂ ਕਿਹਾ, ਤੁਸੀਂ ਇਸ ਬੁਨਿਆਦ ਤੇ ਚੰਗਾਈ ਦੀ ਉਮੀਦ ਕਿਵੇਂ ਕਰ ਸਕਦੇ ਹੋ? ਕਿ ਤੁਸੀਂ ਮਸੀਹ ਯਸ਼ੂ ਨੂੰ ਆਪਣਾ ਨਿੱਜੀ ਮੁਕਤੀਦਾਤਾ ਸਵੀਕਾਰ ਕਰੋਗੇ? ਮੈਂ ਕਿਹਾ, ਕਿ ਤੁਸੀਂ ਇੱਥੇ ਇਸ ਤਲਾਬ ਵਿੱਚ ਆ ਕੇ ਆਪਣੇ ਪਾਪਾਂ ਦੀ ਮਾਫ਼ੀ ਲਈ ਯਸ਼ੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੋਗੇ? ਉਹਨਾਂ ਨੇ ਕਿਹਾ, ਅਸੀਂ ਅਜਿਹਾ ਕਰਾਂਗੇ। ਓ, ਤੁਸੀਂ ਜਾਣਦੇ ਹੋ ਕਿ ਕੀ ਹੋਇਆ? ਹੋ ਸਕਦਾ ਹੈ ਉਹ ਔਰਤ ਅੱਜ ਸਵੇਰੇ ਇੱਥੇ ਬੈਠੀ ਹੋਵੇ। ਤੁਹਾਡੇ ਵਿੱਚੋਂ ਬਹੁਤ ਸਾਰੇ ਇਸ ਮਾਮਲੇ ਬਾਰੇ ਜਾਣਦੇ ਹਨ। ਭਾਈ ਮਾਈਕ ਈਗਨ ਇੱਥੇ ਟਰਸਟੀਆਂ ਵਿੱਚੋਂ ਇੱਕ ਹਨ। ਉਸਨੇ ਇਸ ਮਾਮਲੇ ਨੂੰ ਦੇਖਿਆ ਸੀ। ਇਹ ਕੋਈ 4 ਜਾਂ 5 ਸਾਲ ਪਹਿਲਾਂ ਦੀ ਗੱਲ ਹੈ। ਉਸ ਛੋਟੀ ਕੁੜੀ ਨੂੰ ਡਾਕਟਰ ਕੋਲ ਵਾਪਸ ਲਿਜਾਇਆ ਗਿਆ। ਉਸ ਵਿੱਚ ਹਾਜ਼ਕਿਨ ਬਿਮਾਰੀ ਦਾ ਇੱਕ ਵੀ ਨਿਸ਼ਾਨ ਨਹੀਂ ਮਿਲਿਆ। ਮਾਮਲਾ ਕੀ ਸੀ? ਤੁਹਾਨੂੰ ਪਹਿਲਾਂ ਰਾਹ ਨੂੰ ਖੋਲਣਾ ਪਵੇਗਾ। ਤੁਹਾਨੂੰ ਉਸ ਸਿਪਾਹੀ ਨੂੰ ਲੈਣਾ ਪਵੇਗਾ ਜੋ ਪਵਿੱਤਰ ਆਤਮਾ ਹੈ। ਉਸਨੂੰ ਲੜਾਈ ਦੇ ਮੋਰਚੇ ਤੇ ਰੱਖਣਾ ਪਵੇਗਾ ਜੋ ਪਰਮੇਸ਼ਵਰ ਦੇ ਵਚਨ ਨੂੰ ਲੈਂਦਾ ਹੈ। ਉਹ ਵਚਨ ਹੈ, ਉਹ ਉੱਥੇ ਖੜਾ ਹੈ। ਫਿਰ ਇਸ ਨੂੰ ਰੋਕਣ ਲਈ ਕੁਝ ਨਹੀਂ ਹੈ। ਦੂਜੇ ਰਾਹਾਂ ਵਿੱਚ ਹਰ ਇੱਕ ਨੂੰ ਸਾਫ਼ ਕਰ ਦਿੱਤਾ ਗਿਆ ਹੈ, ਜਿਵੇਂ ਇੱਕ ਪੁਰਾਣੀ ਚਿਮਨੀ ਵਾਲੀ ਭੱਠੀ ਜਦ ਬੰਦ ਹੋ ਜਾਂਦੀ ਹੈ। ਜੇ ਤੁਸੀਂ ਇਸ ਵਿੱਚ ਅੱਗ ਲਗਾਓ ਤਾਂ ਇਹ ਸਭ ਕੁਝ ਉਡਾ ਦੇਵੇਗੀ। ਉੱਡੇ ਹੋਏ ਮਸੀਹਾਂ ਨਾਲ ਇਹੀ ਪਰੇਸ਼ਾਨੀ ਹੈ, ਕਿਉਂਕਿ ਉਹ ਰਾਹ ਨੂੰ ਸਾਫ਼ ਨਹੀਂ ਕਰਦੇ। ਉਹ ਅੰਦਰ ਤੱਕ ਨਹੀਂ ਜਾਂਦੇ। ਤੁਹਾਨੂੰ ਇਸ ਨੂੰ ਅੰਦਰੋਂ ਬਾਹਰੋਂ ਸਾਫ਼ ਕਰਨਾ ਪਏਗਾ। ਅੰਤਕਰਨ, ਯਾਦਾਸ਼ਤ, ਵਿਚਾਰ, ਸਭ ਕੁਝ ਇੱਕ ਪਾਸੇ ਰੱਖ ਕੇ ਪਰਮੇਸ਼ਵਰ ਦੇ ਉਸ ਖਾਲਸ ਵਚਨ ਨਾਲ। ਇਹ ਸੱਚਾਈ ਹੈ। ਕੋਈ ਫਰਕ ਨਹੀਂ ਪੈਂਦਾ ਜੇ ਅੱਜ ਭਰੋਸਾ ਕਰਦੇ ਹੋਏ ਇਸ ਪਾਸੇ 10,000 ਮਰ ਜਾਂਦੇ ਹਨ, ਕੱਲ ਨੂੰ ਭਰੋਸਾ ਕਰਦੇ ਹੋਏ 10,000 ਉਸ ਪਾਸੇ ਮਰ ਜਾਂਦੇ ਹਨ। ਇਸ ਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਵਿਅਕਤੀ ਹਾਂ, ਮੈਂ ਉਹ ਹਾਂ ਜੋ ਭਰੋਸਾ ਕਰਦਾ ਹੈ, ਮੈਂ ਉਹ ਹਾਂ ਜੋ ਇਸ ਤੇ ਵਿਸ਼ਵਾਸ ਕਰਦਾ ਹਾਂ। ਅਤੇ ਅਸੀਂ ਪਿੱਛੇ ਵੇਖਦੇ ਹਾਂ ਜੇਕਰ ਤਦ ਅਸੀਂ ਆਪਣੇ ਮਾਰਗਾਂ ਨੂੰ ਖੋਲਣਾ ਚਾਹੁੰਦੇ ਹਾਂ। ਜੇ ਅਸੀਂ ਅਜਿਹਾ ਕਰਦੇ ਹਾਂ, ਅਸੀਂ ਇਸ ਨੂੰ ਅਤੇ ਉਸ ਨੂੰ ਉਹਨਾਂ ਵਿੱਚੋਂ ਹਜ਼ਾਰਾਂ ਨੂੰ ਗਵਾਹੀ ਦਿੰਦੇ ਹੋਏ ਵੇਖਦੇ ਹਾਂ। ਪਰ ਸ਼ੈਤਾਨ ਉਸੇ ਵੇਲੇ ਵਾਪਸ ਆਉਣ ਦੀ ਕੋਸ਼ਿਸ਼ ਕਰੇਗਾ। ਵੇਖੋ, ਜੇ ਉਹ ਉੱਥੇ ਅੰਦਰ ਆ ਸਕਦਾ ਹੈ ਤਾਂ ਉਸਨੇ ਤੁਹਾਡੀ ਫੌਜ ਨੂੰ ਉਸੇ ਵੇਲੇ ਰੋਂ ਦਿੱਤਾ ਹੈ। ਜੇ ਤੁਹਾਡੇ ਕੋਲ ਤੁਹਾਡੀਆਂ ਇੰਦਰੀਆਂ ਹਨ, ਵੇਖਣਾ, ਸਵਾਦ ਮਹਿਸੂਸ ਕਰਨਾ, ਸੁੰਘਣਾ ਅਤੇ ਸੁਣਨਾ, ਇਹ ਸਭ ਠੀਕ ਹਨ, ਪਰ ਜਦੋਂ ਤੱਕ ਉਹ ਵਚਨ ਨਾਲ ਸਹਿਮਤ ਨਹੀਂ ਹੁੰਦੀਆਂ, ਉਹਨਾਂ ਉੱਤੇ ਭਰੋਸਾ ਨਾ ਕਰੋ। ਉਹ ਸਭ ਠੀਕ ਹਨ, ਪਰ ਜੇਕਰ ਉਹ ਵਚਨ ਨਾਲ ਅਸਹਿਮਤ ਹਨ ਤਾਂ ਤੁਸੀਂ ਉਹਨਾਂ ਦੀ ਗੱਲ ਨਾ ਸੁਣੋ। ਹੁਣ ਕਲਪਨਾ, ਅੰਤਕਰਨ, ਯਾਦਾਸ਼ਤ, ਤਰਕ ਅਤੇ ਮੋਹ, ਜੇਕਰ ਉਹ ਵਚਨ ਨਾਲ ਸਹਿਮਤ ਹਨ ਤਾਂ ਉਹ ਸਭ ਠੀਕ ਹੈ, ਪਰ ਜੇ ਤੁਹਾਡਾ ਮੋਹ ਵਚਨ ਨਾਲ ਸਹਿਮਤ ਨਹੀਂ ਹੈ ਤਾਂ ਇਸ ਤੋਂ ਛੁਟਕਾਰਾ ਪਾਓ। ਤੁਸੀਂ ਛੇਤੀ ਹੀ ਇੱਕ ਚਿਮਣੀ ਉਡਾ ਦਿਓਗੇ, ਸਮਝੇ? ਜੇ ਤੁਹਾਡਾ ਤਰਕ ਵਚਨ ਨਾਲ ਅਸਹਿਮਤ ਹੈ ਤਾਂ ਇਸ ਤੋਂ ਦੂਰ ਹੋ ਜਾਓ, ਇਹ ਠੀਕ ਹੈ। ਜੇ ਤੁਹਾਡੀ ਯਾਦਾਸ਼ਤ, ਜੇ ਤੁਹਾਡੀ ਕਲਪਨਾ, ਜੇ ਤੁਹਾਡਾ ਅੰਤਕਰਨ, ਕੁਝ ਵੀ ਜੋ ਇਸ ਨਾਲ ਅਸਹਿਮਤ ਹੈ, ਜੋ ਅੰਦਰ ਹੈ, ਇਸ ਤੋਂ ਛੁਟਕਾਰਾ ਪਾ ਲਓ। ਫਿਰ ਤੁਹਾਡੇ ਕੋਲ ਕੀ ਹੈ? ਤੁਹਾਡੇ ਕੋਲ ਇੱਕ ਸੂਰਜ ਮੰਡਲ ਹੈ। ਹਲੇਲੂਯਾ, ਇਹ ਪਰਮੇਸ਼ਵਰ ਨੇ ਤਾਰਿਆਂ ਨੂੰ ਕ੍ਰਮਬੱਧ ਕੀਤਾ ਹੈ ਅਤੇ ਕਿਹਾ, ਉੱਥੇ ਰੁਕੋ ਜਦੋਂ ਤੱਕ ਮੈਂ ਤੁਹਾਨੂੰ ਨਹੀਂ ਬੁਲਾਉਂਦਾ। ਉਹ ਉੱਥੇ ਹੀ ਰਹਿੰਦੇ ਹਨ, ਕੁਝ ਵੀ ਉਹਨਾਂ ਨੂੰ ਹਿਲਾਉਣ ਵਾਲਾ ਨਹੀਂ ਹੈ। ਜਦੋਂ ਪਰਮੇਸ਼ਵਰ ਕਿਸੇ ਮਨੁੱਖ ਨੂੰ ਆਪਣੇ ਹੱਥਾਂ ਵਿੱਚ ਲੈ ਸਕਦਾ ਹੈ, ਇੱਥੋਂ ਤੱਕ ਉਹ ਉਸਦੀਆਂ ਇੰਦਰੀਆਂ, ਅੰਤਕਰਨ, ਸਭ ਕੁਝ ਸਾਫ਼ ਕਰ ਦਿੰਦਾ ਹੈ। ਜਦੋਂ ਤੱਕ ਪਰਮੇਸ਼ਵਰ ਪਿੱਛੇ ਖੜਾ ਰਹਿੰਦਾ ਹੈ ਆਤਮਾ ਵਿੱਚ, ਤਾਂ ਦੁਨੀਆ ਵਿੱਚ ਕੋਈ ਸ਼ੈਤਾਨ ਨਹੀਂ ਹੈ ਜੋ ਉੱਥੇ ਸ਼ੱਕ ਪੈਦਾ ਕਰ ਸਕਦਾ ਹੈ। ਇਹ ਠੀਕ ਹੈ, ਉਹ ਕੋਲ ਆ ਕੇ ਕਹਿ ਸਕਦਾ ਹੈ, ਤੁਸੀਂ ਕੁਝ ਬਿਹਤਰ ਮਹਿਸੂਸ ਨਹੀਂ ਕਰਦੇ? ਤੁਹਾਡਾ ਅੰਤਕਰਨ ਕਦੋਂ ਦਾ ਜਾਗ ਚੁੱਕਾ ਹੈ? ਚਿਮਣੀ ਇੰਨੀ ਸਾਫ਼ ਹੈ, ਇਹ ਪੁਕਾਰਦੀ ਹੈ, ਹਲੇਲੂਯਾ, ਪਰਨਾਲਾ ਸਿਟੀ ਵਜਾਉਂਦਾ ਹੈ, ਪਰਮੇਸ਼ਵਰ ਦੀ ਮਹਿਮਾ ਹੋ। ਯਕੀਨਨ ਇਹ ਚਮਕਦਾ ਹੈ, ਬਿਲਕੁਲ ਸਾਫ਼ ਅਤੇ ਸਪਸ਼ਟ ਹੈ। ਇਸ ਵਿੱਚ ਪਰਮੇਸ਼ਵਰ ਦੇ ਵਚਨ ਨੂੰ ਕੰਮ ਕਰਨ ਲਈ ਪਰਮੇਸ਼ਵਰ ਦੀ ਸ਼ਕਤੀ ਦੁਆਰਾ, ਸਮਝੇ? ਇਹੀ ਮੁੱਖ ਗੱਲ ਹੈ। ਉੱਥੇ ਤੁਹਾਡੀ ਜੰਗ ਦਾ ਮੈਦਾਨ ਹੈ। ਤੁਹਾਡੀ ਜੰਗ ਦਾ ਮੈਦਾਨ ਇੱਥੇ ਸ਼ੁਰੂਆਤ ਵਿੱਚ ਵਾਪਸ ਆ ਗਿਆ ਹੈ, ਇੱਥੇ ਵਾਪਸ ਪ੍ਰਾਣ ਵਿੱਚ, ਵਾਪਸ ਤੁਹਾਡੇ ਦਿਮਾਗ ਵਿੱਚ ਜੋ ਖੁੱਲਾ ਹੈ। ਦਿਮਾਗ ਪ੍ਰਾਣ ਤੱਕ ਜਾਣ ਦਾ ਦਰਵਾਜ਼ਾ ਹੈ, ਸਗੋਂ ਆਤਮਾ ਤੱਕ ਜਾਣ ਦਾ ਦਰਵਾਜ਼ਾ ਹੈ। ਤੁਹਾਡਾ ਦਿਮਾਗ ਖੁੱਲ ਜਾਂਦਾ ਹੈ ਅਤੇ ਆਤਮਾ ਨੂੰ ਸਵੀਕਾਰ ਕਰਦਾ ਹੈ ਜਾਂ ਇਹ ਆਤਮਾ ਨੂੰ ਰੱਦ ਦਿੰਦਾ ਹੈ। ਤੁਹਾਡੇ ਕੋਲ ਥੋੜੀ ਜਿਹੀ ਚੇਤਨਾ, ਭਾਵਨਾਵਾਂ ਅਤੇ ਸੰਵੇਦਨਾਵਾਂ, ਇਹ ਸਾਰੀਆਂ ਚੀਜ਼ਾਂ ਹੋ ਸਕਦੀਆਂ ਹਨ। ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਇਹ ਸਿਰਫ ਛੋਟੀਆਂ ਭਾਵਨਾਵਾਂ ਤੇ ਚੀਜ਼ਾਂ ਹਨ, ਪਰ ਜਦੋਂ ਇਹ ਅਸਲੀਅਤ ਵਿੱਚ ਆਉਂਦੀ ਹੈ ਤਾਂ ਤੁਹਾਡਾ ਦਿਮਾਗ ਇਸ ਨੂੰ ਖੋਲਦਾ ਹੈ। ਤੁਹਾਡਾ ਦਿਮਾਗ ਜਾਂ ਤਾਂ ਇਸ ਨੂੰ ਸਵੀਕਾਰ ਕਰਦਾ ਹੈ ਜਾਂ ਇਸ ਨੂੰ ਰੱਦ ਕਰਦਾ ਹੈ। ਇਹੀ ਹੈ ਦੋਸਤੋ, ਪਰਮੇਸ਼ਵਰ ਇਹਨਾਂ ਵਿੱਚੋਂ ਕੋਈ ਇਸ ਤੋਂ ਖੁੰਝ ਨਾ ਜਾਵੇ। ਦੇਖੋ ਇਹ ਤੁਹਾਡਾ ਦਿਮਾਗ ਹੈ ਜੋ ਦਰਵਾਜਾ ਖੋਲਦਾ ਹੈ ਜਾਂ ਦਰਵਾਜਾ ਬੰਦ ਕਰ ਦਿੰਦਾ ਹੈ ਅਤੇ ਤੁਹਾਡੇ ਅੰਤ ਕਰਨ ਦੀ ਸੁਣਦਾ ਹੈ, ਤੁਹਾਡੀ ਯਾਦਾਸ਼ਤ ਨੂੰ ਸੁਣਦਾ ਹੈ, ਤੁਹਾਡੇ ਮੂੰਹ ਨੂੰ ਸੁਣਦਾ ਹੈ। ਪਰ ਜਦੋਂ ਤੁਹਾਡਾ ਮਨ ਇਹਨਾਂ ਗੱਲਾਂ ਵੱਲੋਂ ਆਪਣੇ ਆਪ ਨੂੰ ਬੰਦ ਕਰ ਲੈਂਦਾ ਹੈ ਅਤੇ ਪਰਮੇਸ਼ਵਰ ਉਸਦੇ ਵਚਨ ਦੀ ਆਤਮਾ ਨੂੰ ਅੰਦਰ ਆਉਣ ਦਿੰਦਾ ਹੈ, ਇਹ ਬਾਕੀ ਦੇ ਸਮਾਨ ਨੂੰ ਉਡਾ ਦਿੰਦਾ ਹੈ। ਹਰ ਸ਼ੱਕ ਦੂਰ ਹੋ ਜਾਂਦਾ ਹੈ, ਹਰ ਡਰ ਦੂਰ ਹੋ ਜਾਂਦਾ ਹੈ, ਸੰਦੇਹ ਦੀ ਹਰ ਭਾਵਨਾ ਖਤਮ ਹੋ ਜਾਂਦੀ ਹੈ, ਹਰੇਕ ਭਾਵਨਾ ਖਤਮ ਹੋ ਜਾਂਦੀ ਹੈ। ਉੱਥੇ ਪਰਮੇਸ਼ਵਰ ਦੇ ਵਚਨ ਤੋਂ ਇਲਾਵਾ ਕੁਝ ਵੀ ਖੜਾ ਨਹੀਂ ਰਹਿੰਦਾ। ਸ਼ੈਤਾਨ ਇਸ ਦੇ ਵਿਰੁੱਧ ਲੜ ਨਹੀਂ ਸਕਦਾ, ਨਹੀਂ ਸ਼੍ਰੀਮਾਨ, ਇਸ ਦੇ ਵਿਰੁੱਧ ਨਹੀਂ ਲੜ ਸਕਦਾ। ਹੁਣ ਅਸੀਂ ਜਾਣਦੇ ਹਾਂ ਕਿ ਇਹ ਸੱਚ ਹੈ। ਇਹ ਲੜਾਈਆਂ ਅਦਨ ਦੇ ਬਾਗ ਦੇ ਦਿਨ ਤੋਂ ਮਨੁੱਖੀ ਦਿਮਾਗ ਵਿੱਚ ਲੜੀਆਂ ਗਈਆਂ ਹਨ। ਸ਼ੈਤਾਨ ਨੇ ਇਸ ਦੀ ਸ਼ੁਰੂਆਤ ਕੀਤੀ। ਜਦੋਂ ਹਵਾ ਨੂੰ ਮਿਲਿਆ ਤਾਂ ਉਸਨੇ ਕੀ ਕੀਤਾ? ਉਸਨੇ ਪਰਮੇਸ਼ਵਰ ਦੇ ਵਚਨ ਤੋਂ ਇਨਕਾਰ ਨਹੀਂ ਕੀਤਾ, ਪਰ ਉਸਨੇ ਇਸ ਨੂੰ ਸਫੇਦੀ ਕੀਤਾ ਹੋਇਆ ਬਣਾ ਦਿੱਤਾ। ਉਸਨੇ ਕੁਝ ਛੋਟੇ ਮਾਰਗਾਂ ਨੂੰ ਇੱਥੇ ਬੰਦ ਕਰ ਦਿੱਤਾ। ਉਸਨੇ ਕਿਹਾ, ਉਤਪਤ 3:1, ਸਮਝੇ? ਯਕੀਨਨ ਪਰਮੇਸ਼ਵਰ ਉਹ ਸਭ ਚੀਜ਼ਾਂ ਜਿਸ ਦਾ ਉਸਨੇ ਵਾਅਦਾ ਕੀਤਾ ਸੀ, ਉਹ ਜਾਣਦਾ ਸੀ ਕਿ ਵਚਨ ਸਹੀ ਸੀ, ਪਰ ਉਹ ਜਾਣਦਾ ਸੀ ਕਿ ਉਹ ਸਿੱਧਾ ਬਾਹਰ ਆ ਕੇ ਇਸ ਨੂੰ ਨਕਾਰ ਨਹੀਂ ਸਕਦਾ, ਐਵੇਂ ਹੀ ਇਸ ਤਰ੍ਹਾਂ ਰੋਲਾ ਨਹੀਂ ਪਾ ਸਕਦਾ। ਪਰ ਉਸਨੇ ਇਸ ਨੂੰ ਖੰਡ ਦੀ ਪਰਤ ਚੜਾਈ, ਜਿਵੇਂ ਮਾਂ ਸਾਨੂੰ ਦਵਾਈ ਦੇਣ ਲਈ ਲਿਆਉਂਦੀ ਸੀ। ਉਹ ਅਰਿੰਡ ਦੇ ਤੇਲ ਵਿੱਚ ਸੰਤਰੇ ਦਾ ਰਸ ਮਿਲਾਉਣ ਦੀ ਕੋਸ਼ਿਸ਼ ਕਰਦੀ ਸੀ। ਇਸ ਨਾਲੋਂ ਚੰਗਾ ਹੈ ਕਿ ਸੰਤਰੇ ਦੇ ਰਸ ਤੋਂ ਬਿਨਾਂ ਹੀ ਅਰਿੰਡ ਦਾ ਤੇਲ ਪੀ ਲਿਆ ਜਾਵੇ, ਕੁਝ ਵੀ ਜੋ ਧੋਖਾ ਹੈ। ਵੇਖਿਆ, ਉਹ ਸਾਨੂੰ ਰਾਤ ਨੂੰ ਖਾਂਸੀ ਲਈ ਕੋਲੇ ਦਾ ਤੇਲ ਦਿੰਦੀ ਸੀ। ਉਹ ਕੋਲੇ ਦੇ ਤੇਲ ਨੂੰ ਖੰਡ ਨਾਲ ਟੱਕ ਦਿੰਦੀ ਸੀ। ਵੇਖੋ, ਇਹ ਕਿਸਮ ਦਾ ਧੋਖਾ ਹੁੰਦਾ ਸੀ, ਪਰ ਜਦ ਖੰਡ ਹੇਠਾਂ ਚਲੀ ਜਾਂਦੀ ਸੀ ਤਾਂ ਇਹ ਸਾਡੇ ਟੌਨਸਿਲਾਂ ਯਾਨੀ ਗਲੇ ਦੇ ਤੰਤੂਆਂ ਨੂੰ ਲਗਭਗ ਸਾੜ ਦਿੰਦਾ ਸੀ। ਖੈਰ, ਇਹ ਇਸ ਤਰ੍ਹਾਂ ਹੈ ਦੋਸਤ, ਸ਼ੈਤਾਨ ਇਸ ਬਾਰੇ ਧੋਖਾ ਦੇਣ ਲਈ ਕੋਸ਼ਿਸ਼ ਕਰਦਾ ਹੈ। ਉਹ ਤੁਹਾਨੂੰ ਕੁਝ ਬਿਹਤਰ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ, ਇੱਕ ਆਸਾਨ ਤਰੀਕਾ, ਇੱਕ ਵਧੇਰੇ ਸਮਝਦਾਰ ਯੋਜਨਾ। ਪਰ ਇਸ ਤੋਂ ਵੱਧ ਹੋਰ ਕੋਈ ਸਮਝਦਾਰੀ ਵਾਲੀ ਯੋਜਨਾ ਨਹੀਂ ਹੈ ਜੋ ਪਰਮੇਸ਼ਵਰ ਨੇ ਸ਼ੁਰੂ ਵਿੱਚ ਉਸਦੇ ਵਚਨ ਵਿੱਚ ਰੱਖੀ ਸੀ। ਉਸ ਵਚਨ ਨੂੰ ਫੜੋ, ਇਸ ਤੇ ਆਪਣੀ ਪਕੜ ਬਣਾਓ, ਇਸ ਨੂੰ ਤੁਹਾਡੇ ਤੇ ਪਕੜ ਬਣਾਉਣ ਦਿਓ, ਇਸ ਦੇ ਨਾਲ ਉੱਥੇ ਹੀ ਰਹੋ। ਇਹੀ ਗੱਲ ਹੈ। ਲੜਾਈ ਉਸ ਵੇਲੇ ਮਚ ਗਈ ਜਦੋਂ ਹਵਾ ਨੇ ਉਸਦੇ ਤਰਕ ਸੁਣਨ ਲਈ ਆਪਣਾ ਦਿਮਾਗ ਖੋਲਿਆ। ਇਹ ਉਹ ਚਿਮਣੀ ਹੈ ਜਿਸ ਰਾਹੀਂ ਉਹ ਅੰਦਰ ਆਇਆ ਸੀ, ਇਹੀ ਉਹ ਮਾਰਗ ਹੈ। ਉਸਦੇ ਤਰਕ ਰਾਹੀਂ ਉਹ ਹੇਠਾਂ ਆਇਆ। ਉਸਨੇ ਆਪਣੇ ਪ੍ਰਾਣ ਵਿੱਚ ਉਸਨੇ ਤਰਕ ਕੀਤਾ। ਉਸ ਕੋਲ ਅੱਖਾਂ ਦੀ ਨਜ਼ਰ ਸੀ, ਉਸਨੇ ਸੱਪ ਨੂੰ ਵੇਖਿਆ। ਉਹ ਸੋਹਣਾ, ਸੁਨੱਖਾ ਅਤੇ ਉਸਦੇ ਪਤੀ ਨਾਲੋਂ ਵਧੀਆ ਸੀ। ਉਹ ਮੈਦਾਨ ਦੇ ਸਾਰੇ ਜਾਨਵਰਾਂ ਵਿੱਚੋਂ ਸਭ ਤੋਂ ਚਲਾਕ ਸੀ ਅਤੇ ਉਹ ਸ਼ਾਇਦ ਉਸਦੇ ਪਤੀ ਨਾਲੋਂ ਇੱਕ ਸੋਹਣਾ ਆਦਮੀ ਸੀ। ਉਹ ਇਸ ਤਰ੍ਹਾਂ ਦਿਸਦਾ ਸੀ ਜਿਵੇਂ ਉੱਥੇ ਇੱਕ ਵੱਡਾ ਬਲਵਾਨ ਪਸ਼ੂ ਖਲੋਤਾ ਹੋਵੇ। ਉਹ ਕਿੰਨਾ ਵੱਡਾ ਸੀ! ਉਹ ਇਸ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇਹ ਕਿੰਨੀ ਵੱਡੀ ਚੀਜ਼ ਸੀ। ਅਤੇ ਪਹਿਲੀ ਗੱਲ ਜੋ ਉਸਨੇ ਕੀਤੀ, ਉਸਨੇ ਆਪਣਾ ਦਿਮਾਗ ਖੋਲ ਲਿਆ। ਜਦੋਂ ਉਸਨੇ ਕੀਤਾ, ਮਨੁੱਖੀ ਤਰਕ ਨੇ ਇਸ ਨੂੰ ਫੜ ਲਿਆ। ਕਿਉਂ? ਕੀ ਇਹ ਇੱਕ ਰੋਮਾਂਚ ਨਹੀਂ ਹੋਵੇਗਾ? ਇਹ ਉਹੀ ਚੀਜ਼ ਹੈ ਜੋ ਅੱਜ ਇੱਕ ਔਰਤ ਨਾਲ ਉਹ ਕਰਦਾ ਹੈ। ਕੋਈ ਇਸਤਰੀ ਜਿਸ ਦਾ ਆਪਣਾ ਇੱਕ ਸੋਹਣਾ ਪਤੀ ਹੈ, ਕਿਸੇ ਮਹਾਨ ਵੱਡੇ ਬਲਵਾਨ ਪੁਰਸ਼ ਨੂੰ ਮਿਲਦੀ ਹੈ, ਇਹ ਆਦਮੀ ਤਰਕਾਂ ਨੂੰ ਖੋਲਣ ਦੀ ਕੋਸ਼ਿਸ਼ ਕਰੇਗਾ। ਯਾਦ ਰੱਖੋ, ਇਹ ਸ਼ੈਤਾਨ ਹੈ, ਇਹ ਦੁਸ਼ਟ ਹੈ। ਜਾਂ ਇਸ ਦੇ ਉਲਟ, ਆਦਮੀ ਜਾਂ ਔਰਤ, ਔਰਤ ਜਾਂ ਆਦਮੀ, ਕਿਸੇ ਵੀ ਤਰ੍ਹਾਂ ਉਹ ਕੀ ਕਰਦਾ ਹੈ? ਉਸ ਤਰਕ ਸ਼ਕਤੀ ਵਿੱਚ ਕੰਮ ਕਰਦਾ ਹੈ, ਉਸ ਅੰਤ ਕਰਨ ਜਾਂ ਕਿਸੇ ਹੋਰ ਚੀਜ਼ ਵਿੱਚੋਂ ਅੱਗੇ ਵਧਣਾ ਸ਼ੁਰੂ ਹੋ ਜਾਂਦਾ ਹੈ। ਪਰ ਪਰਮੇਸ਼ਵਰ ਦੇ ਵਚਨ ਨੂੰ ਪਹਿਲੀ ਥਾਂ ਦਿਓ। ਇੱਕ ਆਦਮੀ ਆ ਵੀ ਨਹੀਂ ਸਕਦਾ, ਉਹ ਪਾਪ ਨਹੀਂ ਕਰ ਸਕਦਾ। ਹਲੇਲੂਇਆ, ਇਹੀ ਗੱਲ ਹੈ, ਇਹ ਆ ਰਿਹਾ ਹੈ ਤਾਜ਼ਾ। ਇੱਕ ਆਦਮੀ ਉਦੋਂ ਤੱਕ ਪਾਪ ਨਹੀਂ ਕਰ ਸਕਦਾ ਜਦੋਂ ਤੱਕ ਉਹ ਪਰਮੇਸ਼ਵਰ ਦੇ ਵਚਨ ਨੂੰ ਇੱਕ ਪਾਸੇ ਨਹੀਂ ਕਰ ਦਿੰਦਾ, ਉਹ ਪਾਪ ਵੀ ਨਹੀਂ ਕਰ ਸਕਦਾ। ਇਹ ਤਾਂ ਅਵਿਸ਼ਵਾਸ ਹੈ। ਜਦੋਂ ਤੱਕ ਉਹ ਪਹਿਲਾਂ ਪਰਮੇਸ਼ਵਰ ਦੇ ਵਚਨ, ਪਰਮੇਸ਼ਵਰ ਦੀ ਹਜ਼ੂਰੀ ਤੋਂ ਛੁਟਕਾਰਾ ਨਹੀਂ ਪਾ ਲੈਂਦਾ, ਉਹ ਪਾਪ ਨਹੀਂ ਕਰ ਸਕਦਾ। ਹਵਾ ਉਦੋਂ ਤੱਕ ਪਾਪ ਨਹੀਂ ਕਰ ਸਕਦੀ ਸੀ ਜਦੋਂ ਤੱਕ ਉਸਨੇ ਪਰਮੇਸ਼ਵਰ ਦੇ ਵਚਨ ਨੂੰ ਇੱਕ ਪਾਸੇ ਨਹੀਂ ਰੱਖ ਦਿੱਤਾ, ਉਸਦੇ ਪ੍ਰਾਣ ਦੁਆਰਾ ਉਸਦੇ ਤਰਕ ਦੇ ਮਾਰਗ ਨੂੰ ਖੋਲ ਨਹੀਂ ਦਿੱਤਾ ਅਤੇ ਤਰਕ ਕਰਨਾ ਸ਼ੁਰੂ ਕਰ ਦਿੱਤਾ। ਕਿਉਂ? ਜ਼ਰੂਰ, ਮੇਰੇ ਪਤੀ ਨੇ ਮੈਨੂੰ ਇਹ ਗੱਲਾਂ ਕਦੇ ਨਹੀਂ ਦੱਸੀਆਂ, ਪਰ ਮੈਂ ਵਿਸ਼ਵਾਸ ਕਰਦੀ ਹਾਂ ਕਿ ਤੂੰ, ਉਸਨੇ ਮੈਨੂੰ ਕਿਹਾ ਕਿ ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਪਰ ਤੁਸੀਂ ਜਾਣਦੇ ਹੋ, ਤੁਸੀਂ ਇਸ ਨੂੰ ਬਹੁਤ ਅਸਲੀ ਅਤੇ ਇੰਨਾ ਸਾਦਾ ਬਣਾ ਰਹੇ ਹੋ। ਮੇਰਾ ਮੰਨਣਾ ਹੈ ਕਿ ਇਹ ਸ਼ਾਨਦਾਰ ਹੋਏਗਾ ਕਿਉਂਕਿ ਤੁਸੀਂ ਇਸ ਨੂੰ ਮੇਰੇ ਲਈ ਬਹੁਤ ਸਪਸ਼ਟ ਬਣਾ ਰਹੇ ਹੋ। ਵੇਖੋ, ਉੱਥੇ ਪਹਿਲੀ ਲੜਾਈ ਸੀ। ਉਹ ਲੜਾਈ ਹਰ ਦੂਜੇ ਯੁੱਧ ਦਾ ਕਾਰਨ ਬਣੀ ਹੈ ਅਤੇ ਹਰ ਖੂਨ ਖਰਾਬਾ ਜੋ ਕਦੇ ਹੋਇਆ ਹੈ ਉੱਥੇ ਅਦਨ ਵਿੱਚ ਹੀ ਹੋਇਆ ਸੀ। ਉਸਨੇ ਪਰਮੇਸ਼ਵਰ ਦੇ ਵਚਨ ਦੀ ਬੇਪਰਤੀਤੀ ਕੀਤੀ ਸੀ ਅਤੇ ਜੇ ਪਰਮੇਸ਼ਵਰ ਦੇ ਵਚਨ ਦੇ ਇੱਕ ਛੋਟੇ ਜਿਹੇ ਹਿੱਸੇ ਤੇ ਕੀਤਾ ਹੋਇਆ ਅਵਿਸ਼ਵਾਸ ਇਸ ਸਾਰੀ ਮੁਸੀਬਤ ਦਾ ਕਾਰਨ ਬਣਿਆ ਤਾਂ ਵਚਨ ਦੀ ਬੇਪਰਤੀਤੀ ਕਰਦੇ ਹੋਏ ਅਸੀਂ ਕਿਵੇਂ ਵਾਪਸ ਜਾਵਾਂਗੇ? ਤੁਸੀਂ ਇਹ ਨਹੀਂ ਕਰ ਸਕਦੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਬੰਦ ਕਰਨਾ ਪਵੇਗਾ। ਅੰਤਕਰਨ, ਯਾਦਾਸ਼ਤ, ਤਰਕ ਅਤੇ ਹੋਰ ਸਾਰੀਆਂ ਚੀਜ਼ਾਂ, ਤਰਕ ਨੂੰ ਖਾਰਜ ਕਰ ਦਿਓ। ਅਸੀਂ ਇਸ ਬਾਰੇ ਕੋਈ ਤਰਕ ਨਹੀਂ ਕਰਦੇ, ਬਿਲਕੁਲ ਵੀ ਨਹੀਂ, ਕੁਝ ਵੀ ਨਹੀਂ। ਅਸੀਂ ਕੇਵਲ ਇਸ ਬੁਨਿਆਦ ਤੇ ਵਚਨ ਨੂੰ ਸਵੀਕਾਰ ਕਰਦੇ ਹਾਂ ਕਿ ਪਰਮੇਸ਼ਵਰ ਨੇ ਇੰਝ ਕਿਹਾ ਸੀ ਅਤੇ ਤੁਹਾਡੇ ਅਤੇ ਪਰਮੇਸ਼ਵਰ ਦੇ ਵਿਚਕਾਰ ਇੱਕ ਧਾਰਾ ਨੂੰ ਬਣਾਉਂਦਾ ਹੈ, ਤਾਂ ਤੁਹਾਡੇ ਅਤੇ ਪਰਮੇਸ਼ਵਰ ਵਿਚਲਾ ਹਰੇਕ ਮਾਰਗ ਖੁੱਲ ਜਾਂਦਾ ਹੈ। ਇੱਥੇ ਲੜਾਈ ਹੈ, ਸਭ ਤੋਂ ਪਹਿਲੀ ਲੜਾਈ, ਅਗਲਾ ਮੋਰਚਾ। 22 ਬੋਰ ਦੀ ਰਾਈਫਲ ਦੀ ਵਰਤੋਂ ਨਾ ਕਰੀਏ, ਪਰ ਇੱਕ ਪਰਮਾਣੂ ਬੰਬ ਲੈ ਲਈਏ। ਆਓ ਕੰਮ ਨੂੰ ਸਹੀ ਤਰੀਕੇ ਨਾਲ ਕਰੀਏ। ਆਓ ਪਰਮੇਸ਼ਵਰ ਦਾ ਪਰਮਾਣੂ ਬੰਬ ਲਈਏ। ਇਹ ਕੀ ਹੈ ਭਾਈ ਬ੍ਰਣਮ? ਉਸ ਦੇ ਵਚਨ ਵਿੱਚ FAITH ਵਿਸ਼ਵਾਸ, ਇਹ ਪਰਮੇਸ਼ਵਰ ਦਾ ਪਰਮਾਣੂ ਬੰਬ ਹੈ। ਇਹ ਬਿਮਾਰੀ ਅਤੇ ਦੁਸ਼ਟਾਂ ਨੂੰ ਸੱਜੇ ਅਤੇ ਖੱਬੇ ਪਾਸੇ ਉਡਾ ਦਿੰਦਾ ਹੈ। ਇਹ ਉਹਨਾਂ ਨੂੰ ਤਬਾਹ ਕਰ ਦਿੰਦਾ ਹੈ, ਉਸ ਦੇ ਟੋਟੇ ਕਰ ਦਿੰਦਾ ਹੈ। ਉਹ ਇਹ ਬਸ ਤਬਾਹ ਕਰ ਦਿੰਦਾ ਹੈ, ਉਸ ਹਰੇਕ ਚੀਜ਼ ਦੇ ਟੋਟੇ ਟੋਟੇ ਕਰ ਦਿੰਦਾ ਹੈ ਜੋ ਭ੍ਰਿਸ਼ਟ ਹੈ। ਜਦੋਂ ਵਿਸ਼ਵਾਸ ਦਾ ਉਹ ਬੰਬ ਉੱਥੇ ਡਿੱਗਦਾ ਹੈ, ਇਸ ਦੇ ਪਿੱਛੇ ਪਰਮੇਸ਼ਵਰ ਦੇ ਵਚਨ ਦੇ ਨਾਲ ਇਹ ਹਰੇਕ ਸ਼ੈਤਾਨ ਨੂੰ, ਹਰੇਕ ਬਿਮਾਰੀ ਨੂੰ, ਹਰ ਰੋਗ ਨੂੰ ਉਡਾ ਦਿੰਦਾ ਹੈ। ਤੁਸੀਂ ਕਹਿੰਦੇ ਹੋ ਕਿ ਇਹ ਸਹੀ ਹੈ ਭਾਈ ਬ੍ਰਣਮ, ਫਿਰ ਇਹ ਕੁਝ ਤੇ ਕਿਉਂ ਹੁੰਦਾ ਹੈ ਤੇ ਦੂਜਿਆਂ ਤੇ ਨਹੀਂ ਹੁੰਦਾ? ਇਹ ਮਾਰਗ ਦੇ ਕਾਰਨ ਹੈ। ਤੁਸੀਂ ਇਸ ਨੂੰ ਬਾਹਰ ਦੇਖ ਸਕਦੇ ਹੋ, ਪਰ ਇਹ ਤੁਹਾਡੇ ਕੋਲ ਇੱਥੇ ਹੋਣਾ ਚਾਹੀਦਾ ਹੈ, ਇਸ ਤਰ੍ਹਾਂ ਨਾਲ ਵੇਖਦੇ ਹੋਏ, ਉੱਥੇ ਬਾਹਰ ਨਹੀਂ, ਅੰਦਰ ਵੇਖਦੇ ਹੋਏ। ਤੁਹਾਨੂੰ ਅੰਦਰ ਹੋ ਕੇ ਬਾਹਰ ਦੇਖਣਾ ਹੈ, ਸਮਝੇ? ਤੁਸੀਂ ਤਰਕ ਦੇ ਰਾਹੀਂ ਨਹੀਂ ਆ ਸਕਦੇ, ਤੁਸੀਂ ਹੋਰ ਚੀਜ਼ਾਂ ਰਾਹੀਂ ਨਹੀਂ ਆ ਸਕਦੇ। ਤੁਹਾਨੂੰ ਇਸ ਦੇ ਪਰਮੇਸ਼ਵਰ ਦੇ ਮਾਰਗ ਦੇ ਬਿਲਕੁਲ ਹੇਠਾਂ ਆਉਣਾ ਪਵੇਗਾ, ਸਿੱਧਾ ਪ੍ਰਾਣ ਵਿੱਚ। ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਆਖਰੀ ਮਾਰਗ ਕੀ ਹੈ? ਤੁਸੀਂ ਕਹਿੰਦੇ ਹੋ ਇੰਦਰੀਆਂ, ਮੈਂ ਇਸ ਨੂੰ ਮਹਿਸੂਸ ਕਰ ਸਕਦਾ ਹਾਂ, ਇਹ ਉੱਥੇ ਹੈ, ਸ਼ਾਇਦ ਮੈਂ ਇਸ ਨੂੰ ਸੁੰਘ ਸਕਦਾ ਹਾਂ ਜਾਂ ਕੁਝ ਹੋਰ ਕਰ ਸਕਦਾ ਹਾਂ, ਇਹ ਚੀਜ਼ਾਂ ਉੱਥੇ ਹਨ। ਹਾਂ, ਅਗਲੀ ਗੱਲ, ਤੁਸੀਂ ਤਰਕ ਕਰਦੇ ਹੋ। ਅੱਛਾ, ਇਸ ਤਰ੍ਹਾਂ ਲੱਗਦਾ ਹੈ ਕਿ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਹੈ। ਡਾਕਟਰ ਕਹਿੰਦਾ ਹੈ ਮੈਂ ਠੀਕ ਨਹੀਂ ਹੋ ਸਕਦਾ, ਇਹੀ ਹੋਣਾ ਚਾਹੀਦਾ ਹੈ। ਤੁਸੀਂ ਵੇਖਿਆ, ਉੱਥੇ ਹੀ ਤੁਸੀਂ ਗਲਤ ਹੋ ਜਾਂਦੇ ਹੋ। ਇਹ ਤਾਂ ਸ਼ੈਤਾਨ ਹੈ ਜੋ ਉੱਥੇ ਖੜਾ ਹੈ, ਇਹ ਸ਼ੈਤਾਨ ਹੈ ਜੋ ਇਹ ਚੀਜ਼ਾਂ ਤੁਹਾਡੇ ਵਿੱਚ ਧੱਕ ਰਿਹਾ ਹੈ। ਤੁਸੀਂ ਇਸ ਤੇ ਵਿਸ਼ਵਾਸ ਨਾ ਕਰੋ। ਹਾਲੇਲੂਯਾ, ਪਰਮੇਸ਼ਵਰ ਦੇ ਵਚਨ ਨੇ ਕਿਹਾ ਤੂੰ ਸਭਨੀ ਗੱਲੀ ਸੁੱਖ ਸਾਂਦ ਨਾਲ ਅਤੇ ਨਰੋਆ ਰਹਿ। ਇਹ ਸਹੀ ਹੈ, ਤੁਸੀਂ ਉੱਥੇ ਇੱਕ ਅਸਲੀ ਸਿਪਾਹੀ ਕਿਵੇਂ ਹੋ ਸਕਦੇ ਹੋ? ਵੇਖੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਤੰਦਰੁਸਤ ਰਹੋ। ਉੱਥੇ ਹੀ ਉਹ ਮਾਰਗ ਹਨ, ਤੁਸੀਂ ਉਹਨਾਂ ਨੂੰ ਲੱਭੋ, ਉਹਨਾਂ ਨੂੰ ਖੋਲੋ, ਬਸ ਉਹਨਾਂ ਨੂੰ ਟੱਪ ਨਾ ਜਾਓ। ਫਿਰ ਜੇ ਸ਼ੈਤਾਨ ਅੰਤ ਕਰਨ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਰ ਕਰ ਜਾਵੇ, ਤਾਂ ਫਿਰ ਉਹ ਪ੍ਰਾਣ ਤੱਕ ਦਿਮਾਗ ਵਿੱਚ ਆ ਜਾਂਦਾ ਹੈ। ਤੁਸੀਂ ਉਹਨਾਂ ਵਿੱਚੋਂ ਇੱਕ ਨੂੰ ਵੀ ਕਦੇ ਨਹੀਂ ਵੇਖੋਗੇ ਜਦੋਂ ਤੱਕ ਤੁਸੀਂ ਪਹਿਲਾਂ ਉਸ ਨੂੰ ਇੱਥੇ ਨਹੀਂ ਆਉਣ ਦਿੰਦੇ। ਤੁਹਾਨੂੰ ਉਸ ਨੂੰ ਅੰਦਰ ਆਉਣ ਦੇਣਾ ਪੈਂਦਾ ਹੈ। ਜਦੋਂ ਉਹ ਅੰਦਰ ਜਾਂਦਾ ਹੈ ਤਾਂ ਨਿਯੰਤਰਣ ਉਸ ਦੇ ਕੋਲ ਆ ਜਾਂਦਾ ਹੈ। ਫਿਰ ਉਹ ਕੀ ਕਰਦਾ ਹੈ? ਉਹ ਅੰਤ ਕਰਨ ਦੀ ਵਰਤੋਂ ਕਰਨ ਲੱਗ ਜਾਂਦਾ ਹੈ। ਉਹ ਇਸ ਨੂੰ ਵਰਤਣਾ ਸ਼ੁਰੂ ਕਰਦਾ ਹੈ, ਇਸ ਪ੍ਰਣਾਲੀ ਨੂੰ ਵਰਤਣਾ ਸ਼ੁਰੂ ਕਰ ਦਿੰਦਾ ਹੈ। ਇਹ ਕੀ ਹੈ? ਵੇਖਣਾ, ਸਵਾਦ ਮਹਿਸੂਸ ਕਰਨਾ, ਸੁਣਨਾ, ਸੁਣਨਾ, ਕਲਪਨਾਵਾਂ, ਅੰਤ ਕਰਨ, ਯਾਦਾਸ਼ਤ, ਤਰਕ, ਮੋਹ। ਉਹ ਉਹਨਾਂ ਸਾਰੇ ਵੱਖ ਵੱਖ ਛੋਟੇ ਮਾਰਗਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦਾ ਹੈ ਜਿੰਨਾ ਚਿਰ ਉਹ ਅੰਦਰ ਰਹਿ ਸਕਦਾ ਹੈ। ਇੱਥੇ ਇਸ ਦੇ ਉੱਪਰ ਉਸਨੇ ਪਹਿਲਾਂ ਤੁਹਾਡੇ ਦਿਮਾਗ ਵਿੱਚ ਆਉਣਾ ਹੈ ਅਤੇ ਤੁਹਾਨੂੰ ਇਸ ਨੂੰ ਸਵੀਕਾਰ ਕਰਨਾ ਹੈ। ਉਹ ਤੁਹਾਡੇ ਵਿਰੁੱਧ ਲੜ ਸਕਦਾ ਹੈ, ਪਰ ਇਹ ਤੁਹਾਡੇ ਤੱਕ ਨਹੀਂ ਪਹੁੰਚ ਸਕਦਾ ਜਦ ਤੱਕ ਤੁਸੀਂ ਇਸ ਨੂੰ ਸਵੀਕਾਰ ਨਹੀਂ ਕਰਦੇ। ਜਦੋਂ ਸ਼ੈਤਾਨ ਹਵਾ ਕੋਲ ਆਇਆ ਤਾਂ ਉਸਨੇ ਕਿਹਾ ਤੈਨੂੰ ਪਤਾ ਹੈ, ਪਲ ਸੁਹਾਵਣਾ ਹੈ। ਉਹ ਇੱਕ ਪਲ ਲਈ ਰੁਕ ਗਈ। ਇੱਥੇ ਹੀ ਉਸਨੇ ਗਲਤੀ ਕਰ ਦਿੱਤੀ। ਜਦੋਂ ਇੱਕ ਪਲ ਲਈ ਰੁਕ ਗਈ, ਕਿਸੇ ਵੀ ਚੀਜ਼ ਲਈ ਨਾ ਰੁਕੋ। ਤੁਹਾਨੂੰ ਸੰਦੇਸ਼ ਮਿਲ ਗਿਆ ਹੈ ਕਿ ਯਿਸੂ ਜਿਉਂਦਾ ਹੈ, ਪਰਮੇਸ਼ਵਰ ਇੱਕ ਚੰਗਾ ਕਰਨ ਵਾਲਾ ਹੈ। ਇਹ ਸੰਦੇਸ਼ ਹੈ, ਕਿਸੇ ਵੀ ਚੀਜ਼ ਲਈ ਨਾ ਰੁਕੋ, ਕਿਸੇ ਤਰਕ ਲਈ ਨਹੀਂ, ਹੋਰ ਕਿਸੇ ਚੀਜ਼ ਲਈ ਨਹੀਂ। ਪਰ ਉਹ ਇੱਕ ਪਲ ਲਈ ਰੁਕ ਗਈ। ਉਦੋਂ ਹੀ ਸ਼ੈਤਾਨ ਸਿੱਧਾ ਉਸਦੇ ਦਿਮਾਗ ਵਿੱਚ ਚਲਾ ਗਿਆ। ਉਸਨੇ ਕਿਹਾ ਅੱਛਾ, ਇਹ ਜਾਇਜ਼ ਲੱਗਦਾ ਹੈ, ਉਹ ਅਜਿਹਾ ਨਾ ਕਰੋ, ਬਸ ਉਹੀ ਲਵੋ ਜੋ ਪਰਮੇਸ਼ਵਰ ਨੇ ਕਿਹਾ ਹੈ। ਕੀ ਹੁੰਦਾ ਜੇ ਅਬਰਾਹਮ ਤਰਕ ਕਰਨ ਲਈ ਰੁਕ ਜਾਂਦਾ? ਜਦੋਂ ਉਸ ਨੂੰ ਦੱਸਿਆ ਕਿ ਸਾਰਾ ਉਸਦੇ ਦੁਆਰਾ ਇੱਕ ਬਾਲਕ ਪੈਦਾ ਕਰੇਗੀ, ਤਦ ਸਾਰਾ 65 ਸਾਲ ਦੀ ਸੀ ਅਤੇ ਉਹ 75 ਸਾਲ ਦਾ। ਜਦੋਂ ਉਹ 100 ਸਾਲ ਦਾ ਸੀ ਤਾਂ ਸਾਰਾ 90 ਸਾਲ ਦੀ ਸੀ। ਫਿਰ ਵੀ ਉਸਨੇ ਕਬੂਲ ਕੀਤਾ ਕਿ ਪਰਮੇਸ਼ਵਰ ਦਾ ਵਚਨ ਸੱਚ ਸੀ। ਉਸਨੇ ਉਹਨਾਂ ਚੀਜ਼ਾਂ ਨੂੰ ਉਸ ਤਰ੍ਹਾਂ ਲਿਆ ਜਿਵੇਂ ਉਹ ਸਨ, ਜਦਕਿ ਉਹ ਉਸ ਤਰ੍ਹਾਂ ਨਹੀਂ ਸਨ। ਸਮਝੇ? ਆਸ ਵੀ, ਕੋਈ ਆਸ ਵੀ ਨਹੀਂ ਸੀ, ਉਸਨੇ ਆਸ ਦੀ ਵਰਤੋਂ ਵੀ ਨਹੀਂ ਕੀਤੀ। ਅੱਛਾ, ਤੁਸੀਂ ਕਹਿੰਦੇ ਹੋ ਮੈਨੂੰ ਆਸ ਹੈ ਕਿ ਮੈਂ ਬਿਲਕੁਲ ਠੀਕ ਹੋ ਜਾਵਾਂਗਾ, ਮੈਨੂੰ ਆਸ ਹੈ ਕਿ ਮੈਂ ਠੀਕ ਹੋਵਾਂਗਾ, ਮੈਂ ਆਸ ਕਰਦਾ ਹਾਂ ਕਿ ਮੈਨੂੰ ਪਵਿੱਤਰ ਆਤਮਾ ਮਿਲੇਗਾ, ਮੈਨੂੰ ਆਸ ਹੈ ਕਿ ਮੈਂ ਇੱਕ ਮਸੀਹ ਹਾਂ, ਮੈਨੂੰ ਆਸ ਹੈ ਕਿ ਮੈਂ ਅਜਿਹਾ ਕਰਾਂਗਾ। ਤੁਸੀਂ ਇਸ ਤਰ੍ਹਾਂ ਨਹੀਂ ਚਾਹੁੰਦੇ। ਅਬਰਾਹਮ ਨੇ ਕਦੇ ਵੀ ਉਸ ਵੱਲ ਤੱਕਿਆ ਨਹੀਂ। ਆਮੀਨ। ਆਸ ਦੇ ਵਿਰੁੱਧ ਉਹ ਫਿਰ ਵੀ ਪਰਮੇਸ਼ਵਰ ਦੇ ਵਚਨ ਵਿੱਚ ਵਿਸ਼ਵਾਸ ਕਰਦਾ ਸੀ। ਵਿਸ਼ਵਾਸ ਆਸ ਤੋਂ ਅੱਗੇ ਹੈ, ਵਿਸ਼ਵਾਸ ਪਿੱਛੋਂ ਇੱਥੋਂ ਅੰਦਰੋਂ ਆਉਂਦਾ ਹੈ। ਵਿਸ਼ਵਾਸ ਇੱਥੋਂ ਆਉਂਦਾ ਹੈ। ਉਹ ਕਿਵੇਂ ਅੰਦਰ ਆਉਂਦਾ ਹੈ? ਇਸ ਦਿਮਾਗ ਰਾਹੀਂ। ਇਹ ਦਰਵਾਜਾ ਹੈ ਲੜਾਈ ਦਾ ਪਹਿਲਾ ਮੋਰਚਾ। ਹੁਣ ਜਦੋਂ ਤੁਹਾਨੂੰ ਲੜਾਈ ਦਾ ਘੇਰਾ ਮਿਲਦਾ ਹੈ, ਹੁਣ ਸ਼ੈਤਾਨ ਅੱਜ ਸਵੇਰੇ ਹਰ ਦਿਲ ਦੇ ਕੋਲ ਬੈਠਾ ਹੋਇਆ ਹੈ। ਉਹ ਬੈਠਾ ਹੋਇਆ ਹੈ ਇਸ ਕੁੜੀ ਦੇ ਦਿਲ ਦੇ ਕੋਲ। ਉਹ ਤੁਹਾਡੇ ਦਿਲਾਂ ਵਿੱਚ ਬੈਠਾ ਹੋਇਆ ਹੈ। ਉਹ ਉੱਥੇ ਚਾਰੇ ਪਾਸੇ ਬੈਠਾ ਹੋਇਆ ਹੈ। ਉਹ ਕਹਿ ਰਿਹਾ ਹੈ, ਓ ਮੈਂ ਤੁਹਾਨੂੰ ਪਹਿਲਾਂ ਕੋਸ਼ਿਸ਼ ਕਰਦੇ ਦੇਖਿਆ ਹੈ, ਮੈਂ ਪਹਿਲਾਂ ਵੀ ਸੁਣਿਆ ਹੈ। ਉਸ ਨੂੰ ਬਾਹਰ ਕੱਢ ਦਿਓ, ਇਹੀ ਸਭ ਹੈ। ਉਸ ਨੂੰ ਬਾਹਰ ਕੱਢ ਦਿਓ। ਬਾਈਬਲ ਨੇ ਇੱਥੇ ਕੀ ਕਿਹਾ ਸੀ? ਸਾਡਾ ਵਿਸ਼ਾ ਉਸ ਨੂੰ ਬਾਹਰ ਕੱਢਣਾ। ਇਹ ਠੀਕ ਹੈ, ਉਸ ਨੂੰ ਬਾਹਰ ਕੱਢਣਾ, ਸਾਨੂੰ ਸਿਖਲਾਈ ਦਿੱਤੀ ਗਈ ਹੈ। ਮੈਂ ਸੋਚਦਾ ਹਾਂ ਕਿ ਸਾਨੂੰ ਪ੍ਰਚਾਰਕਾਂ ਨੂੰ ਕੀ ਹੋ ਗਿਆ ਹੈ। ਮੈਂ ਹੈਰਾਨ ਹਾਂ ਕਿ ਅਸੀਂ ਕਿਸ ਤਰ੍ਹਾਂ ਦੀ ਸਿਖਲਾਈ ਲਈ ਹੈ। ਪਰਮੇਸ਼ਵਰ ਇਸ ਮਹਾਨ ਲੜਾਈ ਲਈ ਸਿਖਲਾਈ ਦੇ ਰਿਹਾ ਹੈ। ਮਤੀ 24 ਨੇ ਉੱਥੇ ਕਿਹਾ ਅਤੇ ਦਾਨੀਅਲ 12 ਨੇ ਵੀ ਕਿਹਾ, ਕਿਉਂ ਜੋ ਉਸ ਸਮੇਂ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਹੁਣ ਤੋੜੀ ਨਹੀਂ ਹੋਇਆ। ਅਤੇ ਅਸੀਂ ਉਸ ਸਮੇਂ ਵਿੱਚ ਰਹਿ ਰਹੇ ਹਾਂ ਜਦੋਂ ਸੱਭਿਆਚਾਰ ਅਤੇ ਸਿੱਖਿਆ ਅਤੇ ਉਹ ਚੀਜ਼ਾਂ ਪਰਮੇਸ਼ਵਰ ਦੇ ਵਚਨ ਉੱਤੇ ਛਾ ਗਈਆਂ ਹਨ ਅਤੇ ਅਸੀਂ ਤਰਕ ਕਰਨ ਲੱਗ ਪਏ ਹਾਂ ਅਤੇ ਅਜਿਹੀਆਂ ਚੀਜ਼ਾਂ ਕਰਦੇ ਹਾਂ। ਹੁਣ ਲੜਾਈ ਹੋ ਰਹੀ ਹੈ, ਕੌਣ ਖੜਾ ਹੋਵੇਗਾ? ਹਲੇਲੂਯਾ, ਲੜਾਈ ਅੰਦਰ ਜਾਣ ਲਈ ਤਿਆਰ ਹੈ। ਉਹ ਹੁਣ ਘੇਰਾ ਬਣ ਗਈ ਹੈ। ਦੇਖੋ ਸਾਡਾ ਵਿਰੋਧੀ ਧਿਰ ਕਿੰਨਾ ਵੱਡਾ ਹੈ। ਕੌਣ ਦਾਊਦ ਵਰਗਾ ਹੋਵੇਗਾ? ਉਸਨੇ ਕਿਹਾ, ਤੁਸੀਂ ਖੜੇ ਹੋ ਕੇ ਇਸ ਅਸੁੰਤੀ ਫਲਿਸਤੀ ਨੂੰ ਜਿਉਂਦੇ ਪਰਮੇਸ਼ਵਰ ਦੀ ਸੈਨਾ ਨੂੰ ਲੱਜਾਵਾਨ ਕਰਨ ਦਿਓਗੇ? ਮੈਂ ਜਾਵਾਂਗਾ ਤੇ ਉਸ ਨਾਲ ਲੜਾਂਗਾ। ਆਮੀਨ। ਪਰਮੇਸ਼ਵਰ ਅੱਜ ਸਵੇਰੇ ਅਜਿਹੇ ਆਦਮੀ ਅਤੇ ਔਰਤਾਂ ਚਾਹੁੰਦਾ ਹੈ ਜੋ ਉੱਠ ਕੇ ਕਹਿ ਸਕਣ, ਮੈਂ ਪ੍ਰਭੂ ਨੂੰ ਉਸਦੇ ਵਚਨ ਦੇ ਆਧਾਰ ਤੇ ਲਵਾਂਗਾ। ਆਮੀਨ। ਕੋਈ ਫਰਕ ਨਹੀਂ ਪੈਂਦਾ ਕੀ ਅਸਫਲ ਹੁੰਦਾ ਹੈ, ਕਿੱਥੇ ਇਹ ਅਤੇ ਉਹ, ਉਸਨੇ ਕੀ ਕੀਤਾ ਹੈ, ਇਸ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੁਸੀਂ ਸ਼ਾਉਲ ਅਤੇ ਹੋਰ, ਜੇ ਤੁਸੀਂ ਉਸ ਤੋਂ ਡਰਦੇ ਹੋ ਤਾਂ ਉੱਥੇ ਵਾਪਸ ਚਲੇ ਜਾਓ ਜਿੱਥੋਂ ਤੁਸੀਂ ਆਏ ਸੀ। ਪਰ ਪਰਮੇਸ਼ਵਰ ਦੀ ਸੈਨਾ ਅੱਗੇ ਵੱਧ ਰਹੀ ਹੈ। ਆਮੀਨ। ਬਹਾਦਰ, ਵਿਸ਼ਵਾਸ ਦੇ ਸਮਰਥੀ ਪੁਰਖ, ਸਮਝਦਾਰ ਪੁਰਖ, ਉਹਨਾਂ ਨੂੰ ਚਲਾਕ ਅਤੇ ਪੜ੍ਹੇ ਲਿਖੇ ਹੋਣ ਦੀ ਲੋੜ ਨਹੀਂ ਹੈ, ਉਹਨਾਂ ਨੂੰ ਸਾਧਨ ਬਣਨਾ ਪੈਂਦਾ ਹੈ। ਪਰਮੇਸ਼ਵਰ ਉਹਨਾਂ ਛੋਟੇ ਸਾਧਨਾਂ ਨੂੰ ਲੈਂਦਾ ਹੈ। ਉਹ ਤਰਕ ਕਰਨ ਲਈ ਇੱਕ ਮਿੰਟ ਲਈ ਰੁਕ ਗਈ। ਅੱਛਾ, ਹੁਣ ਚਲੋ ਵੇਖਦੀ ਹਾਂ। ਖੈਰ, ਬਸ ਜਿਵੇਂ ਕੀ ਹੋਵੇਗਾ। ਇਸ ਔਰਤ ਨੂੰ ਅੱਜ ਸਵੇਰੇ ਕੋਈ ਸ਼ੱਕ ਨਹੀਂ, ਡਾਕਟਰ ਨੇ ਦੱਸਿਆ ਹੈ ਕਿ ਉਹ ਬਿਲਕੁਲ ਅੰਤ ਸਮੇਂ ਤੇ ਹੈ, ਕੁਝ ਵੀ ਨਹੀਂ ਕੀਤਾ ਜਾ ਸਕਦਾ। ਅੱਛਾ, ਹੁਣ ਉਹ ਡਾਕਟਰ ਹੈ, ਮੈਂ ਉਸ ਦੀ ਨਿੰਦਾ ਨਹੀਂ ਕਰਦਾ। ਉਹ ਮਨੁੱਖ ਇੱਕ ਵਿਗਿਆਨਕ ਮਨੁੱਖ ਹੈ। ਉਹ ਦੇਖਦਾ ਹੈ ਕਿ ਬਿਮਾਰੀ ਨੇ ਬੱਚੇ ਦੇ ਸਰੀਰ ਨੂੰ ਜਿੱਤ ਲਿਆ ਹੈ। ਇਹ ਕਿਸੇ ਵੀ ਚੀਜ਼ ਤੋਂ ਪਰੇ ਹੈ। ਉਸ ਕੋਲ ਕੋਈ ਦਵਾਈ ਨਹੀਂ ਹੈ ਜੋ ਇਸ ਨੂੰ ਰੋਕ ਸਕੇ। ਤਾਂ ਕੀ ਕੈਂਸਰ ਉਸ ਔਰਤ ਨੂੰ ਜਿੱਤ ਲਵੇਗਾ? ਯਕੀਨਨ, ਮੌਤ ਨੇ ਉਸ ਬੱਚੇ ਨੂੰ ਜਿੱਤ ਲਿਆ ਸੀ। ਪਰੰਤੂ ਇਸ ਮਹਾਨ ਸੈਨਾ ਦਾ ਸਾਡਾ ਮੁੱਖ ਕਪਤਾਨ, ਹਲੇਲੂਯਾ, ਉਹ ਪੁਨਰਥਾਨ ਅਤੇ ਜੀਵਨ ਹੈ। ਉਸ ਨੂੰ ਕੁਝ ਵੀ ਜਿੱਤ ਨਹੀਂ ਸਕਦਾ। ਹਲੇਲੂਯਾ। ਸੈਨਾ ਦਾ ਦਿਮਾਗ ਇਸ ਦੇ ਕਪਤਾਨਾਂ ਖੁਫੀਆ ਤੰਤਰ ਵਿੱਚ ਹੁੰਦਾ ਹੈ। ਜਰਮਨੀ ਵਿੱਚ ਰੋਮਲ ਜਰਮਨੀ ਦਾ ਦਿਮਾਗ ਸੀ, ਹਿਟਲਰ ਨਹੀਂ, ਰੋਮਲ। ਇਹ ਸਹੀ ਹੈ। ਆਈਜ਼ਨਹਾਵਰ, ਉਹ ਫੌਜੀ ਆਦਮੀ ਸੀ। ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਜਿਹੜੇ ਆਦਮੀ ਮੋਰਚੇ ਤੇ ਸਨ ਉਹਨਾਂ ਨੇ ਕਿਸ ਤਰੀਕੇ ਨਾਲ ਹੁਕਮ ਦਿੱਤੇ ਸਨ। ਤੁਸੀਂ ਆਪਣੇ ਕਪਤਾਨ ਦਾ, ਜੇ ਉਹ ਸਹੀ ਕਿਸਮ ਦਾ ਜਨਰਲ ਹੈ ਤਾਂ ਤੁਸੀਂ ਉਸਦਾ ਪਿੱਛਾ ਕਰਦੇ ਹੋ। ਜੇ ਉਹ ਸਹੀ ਕਿਸਮ ਦਾ ਹੈ, ਜੇ ਉਹ 4 ਸਿਤਾਰਾ ਜਨਰਲ ਹੈ, ਜੇ ਉਹ ਪ੍ਰਮਾਣਿਤ ਹੋ ਚੁੱਕਾ ਹੈ, ਜੇ ਉਹ ਸਹੀ ਸਾਬਤ ਹੋਇਆ ਹੈ, ਤਾਂ ਉਸਦਾ ਪਿੱਛਾ ਕਰੋ, ਭਾਵੇਂ ਇਹ ਤੁਹਾਨੂੰ ਗਲਤ ਜਾਪੇ। ਮੋਰਚੇ ਵੱਲ ਜਾਓ, ਉਸੇ ਤਰ੍ਹਾਂ ਕਰੋ ਜਿਵੇਂ ਉਸਨੇ ਤੁਹਾਨੂੰ ਕਿਹਾ ਹੈ। ਹਲੇਲੂਯਾ। ਸਾਡੇ ਕੋਲ ਇੱਕ 5 ਸਿਤਾਰਾ ਜਨਰਲ ਹੈ ਜਿਸ ਦੇ ਅੱਖਰ ਹਨ JESUS, ਯੇਸ਼ੂ। ਸਾਡੇ ਉੱਤੇ FAITH, ਵਿਸ਼ਵਾਸ ਦੇ 5 ਸਿਤਾਰੇ ਲਗਾਉਂਦਾ ਹੈ। ਉਹ ਕਦੇ ਇੱਕ ਵੀ ਲੜਾਈ ਨਹੀਂ ਹਾਰਿਆ। ਹਲੇਲੂਯਾ। ਉਸਨੇ ਮੌਤ, ਨਰਕ ਅਤੇ ਕਬਰ ਨੂੰ ਜਿੱਤ ਲਿਆ। ਸ਼ੈਤਾਨਾਂ ਨੂੰ ਰਸਤੇ ਵਿੱਚੋਂ ਬਾਹਰ ਕੱਢ ਦਿਓ। ਉਹ ਮਹਾਨ ਮੁੱਖ ਕਪਤਾਨ ਹੈ। ਇਸ ਲਈ ਸ਼ੈਤਾਨ ਤਾਂ ਤਸਵੀਰ ਵਿੱਚ ਵੀ ਨਹੀਂ ਹੈ। ਹੁਣ ਤੱਕ ਦੀ ਸਭ ਤੋਂ ਮਹਾਨ ਲੜਾਈ ਜੋ ਭੜਕੀ ਸੀ ਹੁਣ ਤਿਆਰ ਹੋ ਰਹੀ ਹੈ। ਯਕੀਨਨ ਇਹ ਹੋ ਰਹੀ ਹੈ। ਓ ਹਲੇਲੂਯਾ। ਜਦੋਂ ਮੈਂ ਇਸ ਬਾਰੇ ਸੋਚਦਾ ਹਾਂ, ਜਦੋਂ ਮੈਂ ਖਲੋ ਕੇ ਉਸ ਨੂੰ ਕੰਮ ਕਰਦੇ ਹੋਏ ਵੇਖਦਾ ਹਾਂ, ਉਸ ਨੂੰ ਚੀਜ਼ਾਂ ਨੂੰ ਪ੍ਰਗਟ ਕਰਦੇ ਹੋਏ ਵੇਖਦਾ ਹਾਂ, ਗੱਲਾਂ ਨੂੰ ਖੋਲਦੇ ਹੋਏ, ਇਹ ਕਹਿੰਦੇ ਹੋਏ, ਇਸ ਤਰ੍ਹਾਂ ਅਤੇ ਉਸ ਤਰ੍ਹਾਂ ਹੋਵੇਗਾ, ਉੱਥੇ ਇਹ ਹੋ ਜਾਂਦਾ ਹੈ। ਓ ਇੱਥੇ ਪਿਛਾਂ ਦੇਖੋ ਅਤੇ ਕਹੋ, ਇਹ ਮਹਾਨ ਕਪਤਾਨ ਕੌਣ ਹੈ? ਓ ਮੈਂ ਪਿੱਛੇ ਮੁੜ ਕੇ ਇਹ ਨਹੀਂ ਦੇਖਦਾ ਕਿ ਡਾਕਟਰ ਫਲਾਣਾ ਫਲਾਣਾ ਹੈ ਜਾਂ ਨਹੀਂ। ਮੈਂ ਇਹ ਵੇਖਦਾ ਹਾਂ ਕਿ ਕਪਤਾਨ ਨੇ ਕੀ ਕਿਹਾ ਸੀ। ਉਹ ਸਾਡੀ ਮੁਕਤੀ ਦਾ ਕਪਤਾਨ ਹੈ। ਹਲੇਲੂਯਾ। ਮੁਕਤੀ ਕੀ ਹੈ? ਛੁਟਕਾਰਾ, ਮਹਿਮਾ ਹੋਵੇ। ਉਹ ਸਾਡੇ ਛੁਟਕਾਰੇ ਦਾ ਕਪਤਾਨ ਹੈ। ਹਮਲੇ ਦੀ ਮਹਾਨ ਕੜੀ ਨੇੜੇ ਹੈ। ਹਲੇਲੂਯਾ। ਸਿਪਾਹੀ ਚਮਕਦੇ ਸ਼ਸਤਰਾਂ ਦੇ ਟਿਮਟਮਾਉਂਦੇ ਰੰਗਾਂ ਨਾਲ ਤਿਆਰ ਹਨ। ਵਿਸ਼ਵਾਸ ਅਤੇ ਸੰਦੇਹ ਅੱਜ ਸਵੇਰੇ ਇਸ ਡੇਰੇ ਵਿੱਚ ਤੁਹਾਨੂੰ ਘੇਰ ਰਹੇ ਹਨ। ਇੱਕ ਪਾਸੇ ਸ਼ੱਕ, ਦੂਜੇ ਪਾਸੇ ਵਿਸ਼ਵਾਸ। ਸਿਪਾਹੀਓ, ਆਪਣੇ ਫਰਜ਼ ਦੇ ਥਾਂ ਤੇ ਖੜੇ ਰਹੋ। ਹਲੇਲੂਯਾ। ਸਾਡਾ ਕਪਤਾਨ ਭੋਰ ਦਾ ਤਾਰਾ ਅਗਵਾਈ ਕਰ ਰਿਹਾ ਹੈ। ਉਹ ਕਦੇ ਪਿੱਛੇ ਨਹੀਂ ਹਟਦਾ। ਉਹ ਕਦੇ ਵੀ ਪਿੱਛੇ ਹਟਣ ਵਾਲਾ ਸ਼ਬਦ ਹੀ ਨਹੀਂ ਜਾਂਦਾ। ਉਸ ਨੂੰ ਪਿੱਛੇ ਹਟਣ ਦੀ ਲੋੜ ਹੀ ਨਹੀਂ ਹੈ। ਆਮੀਨ। ਯਕੀਨਨ ਸਭ ਤੋਂ ਮਹਾਨ ਜੰਗ ਜੋ ਕਦੇ ਲੜੀ ਗਈ ਸੀ, ਹਾਂ ਸ਼੍ਰੀਮਾਨ, ਉਹ ਹੁਣ ਜ਼ਿੰਦਗੀ ਅਤੇ ਮੌਤ, ਬਿਮਾਰੀ ਅਤੇ ਸਿਹਤ, ਵਿਸ਼ਵਾਸ ਅਤੇ ਸ਼ੱਕ ਦੇ ਵਿਚਕਾਰ ਲੜੀ ਜਾ ਰਹੀ ਹੈ। ਜੰਗ ਜਾਰੀ ਹੈ, ਸਿਪਾਹੀਓ ਆਪਣੇ ਬਰਛੇ ਚਮਕਾਓ, ਸ਼ਸਤਰਾਂ ਨੂੰ ਚਮਕਾਓ। ਪਰਮੇਸ਼ਵਰ ਆਪਣੇ ਸਿਪਾਹੀਆਂ ਨੂੰ ਤਿਆਰ ਕਰ ਰਿਹਾ ਹੈ। ਆਮੀਨ। ਪਰਮੇਸ਼ਵਰ ਆਪਣੀ ਸੈਨਾ ਨੂੰ ਮਸਾ ਕਰਦਾ ਹੈ। ਅਮਰੀਕਾ ਆਪਣੇ ਫੌਜੀਆਂ ਨੂੰ ਸਭ ਤੋਂ ਵਧੀਆ ਪਹਿਰਾਵਾ ਪਾਉਂਦਾ ਹੈ ਜੋ ਪਹਿਨ ਸਕਦੇ ਹਨ, ਸਟੀਲ ਦੇ ਟੋਪ ਅਤੇ ਹਥਿਆਰ ਅਤੇ ਜੋ ਵੀ ਉਹਨਾਂ ਕੋਲ ਹੈ, ਹਥਿਆਰਬੰਦ ਟੈਂਕ, ਜੋ ਕੁਝ ਵੀ ਉਹ ਅੰਦਰ ਲਿਜਾ ਸਕਦੇ ਹਨ। ਪਰਮੇਸ਼ਵਰ ਆਪਣੀ ਫੌਜ ਨੂੰ ਪਹਿਨਾਉਂਦਾ ਹੈ। ਹਾਲੇਲੂਇਆ। ਅਸੀਂ ਕਿਹੋ ਜਿਹੇ ਸਾਜੋ ਸਮਾਨ ਦੀ ਵਰਤੋਂ ਕਰ ਰਹੇ ਹਾਂ? ਆਤਮਾ ਦੀ ਤਲਵਾਰ, ਪਰਮੇਸ਼ਵਰ ਦਾ ਵਚਨ। ਆਮੀਨ। ਪਰਮੇਸ਼ਵਰ ਦਾ ਵਚਨ ਦੋ ਤਾਰੀ ਤਲਵਾਰ ਨਾਲੋਂ ਤਿੱਖਾ ਹੈ। ਇਬਰਾਨੀਆਂ 4 ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰਕੇ ਵਿੰਨ ਸੁੱਟਦਾ ਹੈ, ਇਥੋਂ ਤੱਕ ਕਿ ਹੱਡੀਆਂ ਨੂੰ ਵੀ, ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ। ਪਰਮੇਸ਼ਵਰ ਦਾ ਵਚਨ, ਉਸਦੇ ਵਚਨ ਵਿੱਚ ਵਿਸ਼ਵਾਸ ਕਰਨਾ, ਅਤੇ ਇਹੀ ਉਹ ਤਰੀਕਾ ਹੈ ਜਿਸ ਤਰ੍ਹਾਂ ਪਰਮੇਸ਼ਵਰ ਸਸਤਰ ਬਸਤਰ ਪਹਿਨਾਉਂਦਾ ਹੈ। ਇਹੀ ਹੈ ਜੋ ਉਸਨੇ ਹਵਾ ਨੂੰ ਆਪਣੇ ਆਪ ਨੂੰ ਹਥਿਆਰਬੰਦ ਕਰਨ ਲਈ ਦਿੱਤਾ ਸੀ, ਪਰ ਉਸਨੇ ਆਪਣੀ ਸੰਜੋ ਤੋੜ ਲਈ। ਉਸਨੇ ਕਿਵੇਂ ਕੀਤਾ? ਤਰਕ ਕਰਨ ਲਈ ਆਪਣੇ ਮਨ ਨੂੰ ਖੋਲ ਕੇ। ਤੁਸੀਂ ਪਰਮੇਸ਼ਵਰ ਦੇ ਵਚਨ ਨਾਲ ਤਰਕ ਨਾ ਕਰੋ। ਇਸ ਦੇ ਵਿੱਚ ਕੋਈ ਤਰਕ ਨਹੀਂ ਹੈ, ਇਹ ਸਿਰਫ ਪਰਮੇਸ਼ਵਰ ਦਾ ਵਚਨ ਹੈ। ਇਸ ਬਾਰੇ ਕੋਈ ਸ਼ੱਕ ਨਹੀਂ ਹੈ, ਇਸ ਲਈ ਕੋਈ ਤਰਕ ਨਹੀਂ ਹੈ। ਇਹ ਪਰਮੇਸ਼ਵਰ ਦਾ ਵਚਨ ਹੈ। ਇਹੀ ਹੈ ਜੋ ਇਸ ਦਾ ਨਿਬੇੜਾ ਕਰ ਦਿੰਦਾ ਹੈ, ਇਸ ਨੂੰ ਕਾਬੂ ਕਰਦਾ ਹੈ, ਜੋ ਇਸ ਨੂੰ ਸਦਾ ਲਈ ਨਿਪਟਾ ਦਿੰਦਾ ਹੈ। ਸਮਝੇ ਮੇਰਾ ਕੀ ਮਤਲਬ ਹੈ, ਪਿਆਰੀ? ਇਹ ਪਰਮੇਸ਼ਵਰ ਦਾ ਵਚਨ ਹੈ। ਪਰਮੇਸ਼ਵਰ ਨੇ ਇਸ ਦਾ ਵਾਅਦਾ ਕੀਤਾ ਸੀ। ਪਰਮੇਸ਼ਵਰ ਨੇ ਇਸ ਤਰ੍ਹਾਂ ਕਿਹਾ ਸੀ, ਉਹਨਾਂ ਨੇ ਅਬਰਾਹਮ ਨੂੰ ਆਖਿਆ, ਤੂੰ ਕਿਵੇਂ ਜਾਣਦਾ ਹੈ ਕਿ ਤੇਰੇ ਬਾਲਕ ਹੋਣ ਵਾਲਾ ਹੈ? ਪਰਮੇਸ਼ਵਰ ਨੇ ਇਸ ਤਰ੍ਹਾਂ ਕਿਹਾ ਹੈ, ਬਸ ਗੱਲ ਖਤਮ। ਅੱਛਾ, ਤੇਰੇ ਕੋਲ ਹੁਣ ਕਿਉਂ ਨਹੀਂ ਹੈ? ਮੈਨੂੰ ਨਹੀਂ ਪਤਾ ਕਿ ਮੈਨੂੰ ਇਹ ਕਦੋਂ ਮਿਲੇਗਾ, ਪਰ ਇਹ ਮੈਨੂੰ ਮਿਲੇਗਾ। ਪਰਮੇਸ਼ਵਰ ਨੇ ਅਜਿਹਾ ਕਿਹਾ ਸੀ, ਇਹ ਮੈਨੂੰ ਜਰਾ ਵੀ ਨਹੀਂ ਰੋਕੇਗਾ। ਮੈਂ ਘਰ ਵਾਪਸ ਕਿਉਂ ਨਹੀਂ ਚਲਾ ਜਾਂਦਾ ਜਿੱਥੋਂ ਤੂੰ ਆਇਆ ਸੀ? ਮੈਂ ਇਸ ਧਰਤੀ ਵਿੱਚ ਇੱਕ ਪਰਦੇਸੀ ਅਤੇ ਮੁਸਾਫਰ ਹਾਂ। ਆਮੀਨ। ਪਰਮੇਸ਼ਵਰ ਨੇ ਵਾਅਦਾ ਕੀਤਾ ਹੈ, ਪਰਮੇਸ਼ਵਰ ਬੱਚੇ ਨੂੰ ਇਸ ਧਰਤੀ ਉੱਤੇ ਦੇਵੇਗਾ ਜਿੱਥੇ ਉਸਨੇ ਮੈਨੂੰ ਭੇਜਿਆ ਹੈ। ਹਾਲੇਲੂਇਆ। ਪਰਮੇਸ਼ਵਰ ਤੁਹਾਨੂੰ ਪਵਿੱਤਰ ਆਤਮਾ ਦੇ ਵਾਤਾਵਰਣ ਵਿੱਚ ਚੰਗਾ ਕਰੇਗਾ ਜਿੱਥੇ ਉਸਨੇ ਤੁਹਾਨੂੰ ਭੇਜਿਆ ਹੈ। ਪਰਮੇਸ਼ਵਰ ਤੁਹਾਨੂੰ ਇਹ ਦੇ ਦੇਵੇਗਾ, ਬਸ ਇਸ ਤੇ ਵਿਸ਼ਵਾਸ ਕਰੋ। ਆਮੀਨ। ਪ੍ਰਾਣ ਅਤੇ ਸਰੀਰ ਅਤੇ ਇੰਦਰੀਆਂ ਅਤੇ ਅੰਤਕਰਨ ਦੀ ਚਿਮਨੀ ਖੋਲ ਦਿਓ, ਅਤੇ ਪਹਿਲਾਂ ਕੇਵਲ ਪਰਮੇਸ਼ਵਰ ਦੇ ਵਚਨਾਂ ਨੂੰ ਪ੍ਰਵੇਸ਼ ਕਰਨ ਦਿਓ। ਉਸ ਨੂੰ ਮੰਨ ਲਓ, ਉੱਥੇ ਹੀ ਜੰਗ ਦਾ ਮੈਦਾਨ ਹੈ। ਇੰਜ ਨਾ ਕਹੋ, ਅੱਛਾ ਜੇ ਮੈਂ ਇਸ ਨੂੰ ਮਹਿਸੂਸ ਕਰਾਂਗਾ, ਜੇ ਮੈਂ ਮਹਿਸੂਸ ਕਰਾਂਗਾ ਕਿ ਪਰਮੇਸ਼ਵਰ ਦੀ ਮਹਿਮਾ ਉਤਰ ਰਹੀ ਹੈ, ਉਹ ਇਸ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਇੰਨਾ ਕੋਈ ਨਹੀਂ ਹੈ। ਉਸ ਦਿਮਾਗ ਨੂੰ ਖੋਲੋ, ਇਹ ਲੜਾਈ ਦਾ ਮੈਦਾਨ ਹੈ ਜਿੱਥੇ ਜੰਗ ਦਾ ਘੇਰਾ ਤਿਆਰ ਹੁੰਦਾ ਹੈ। ਬਿਲਕੁਲ ਇੱਥੇ ਪਹਿਲੇ ਮੋਰਚੇ ਵਿੱਚ ਜੋ ਤੁਹਾਡਾ ਦਿਮਾਗ ਹੈ, ਇਸ ਨੂੰ ਖੋਲੋ ਅਤੇ ਕਹੋ, ਮੈਨੂੰ ਮੇਰੇ ਸ਼ੱਕ ਉੱਤੇ ਵੀ ਸ਼ੱਕ ਹੈ। ਆਮੀਨ। ਹੁਣ ਮੈਨੂੰ ਮੇਰੇ ਸ਼ੱਕ ਉੱਤੇ ਵੀ ਸ਼ੱਕ ਹੈ, ਮੈਂ ਪਰਮੇਸ਼ਵਰ ਦੇ ਵਚਨ ਵਿੱਚ ਵਿਸ਼ਵਾਸ ਕਰ ਰਿਹਾ ਹਾਂ। ਮੈਂ ਆ ਗਿਆ ਹਾਂ ਸ਼ੈਤਾਨ, ਕੁਝ ਹੋਣ ਜਾ ਰਿਹਾ ਹੈ, ਯਕੀਨਨ ਇਹ ਹੋਵੇਗਾ। ਹਾਂ ਸ਼੍ਰੀਮਾਨ, ਉਹ ਆਪਣੇ ਸੇਵਕਾਂ ਨੂੰ ਆਪਣੀ ਆਤਮਾ ਨਾਲ ਮਸਾ ਕਰਦਾ ਹੈ, ਉਹ ਉਹਨਾਂ ਕੋਲ ਦੂਤ ਭੇਜਦਾ ਹੈ। ਲੋਕ ਬਹੁਤ ਵਾਰ ਇਸ ਦਾ ਮਜ਼ਾਕ ਉਡਾਉਂਦੇ ਹਨ, ਦੂਤ, ਮੈਨੂੰ ਤੁਹਾਡੇ ਨਾਲ ਇੱਥੇ ਕਿਸੇ ਚੀਜ਼ ਵੱਲ ਮੁੜਨ ਦਿਓ, ਬਸ ਇੱਕ ਮਿੰਟ, ਆਓ ਇੱਥੇ ਇਬਰਾਨੀਆਂ ਵੱਲ ਮੁੜੀਏ, ਸਿਰਫ ਇੱਕ ਮਿੰਟ ਲਈ। ਇਬਰਾਨੀਆਂ ਦਾ ਚੌਥਾ ਅਧਿਆਇ, ਮੇਰਾ ਮਤਲਬ ਹੈ ਇਬਰਾਨੀਆਂ ਦਾ ਪਹਿਲਾ ਅਧਿਆਇ ਅਤੇ 14ਵੀਂ ਆਇਤ। ਭਲਾ ਉਹ ਸਭੇ ਸੇਵਾ ਕਰਨ ਵਾਲੇ ਆਤਮੇ ਨਹੀਂ ਜਿਹੜੇ ਮੁਕਤੀ ਦਾ ਵਿਰਸਾ ਪਾਉਣ ਵਾਲਿਆਂ ਦੀ ਸੇਵਾ ਲਈ ਘੱਲੇ ਜਾਂਦੇ ਹਨ? ਉਸਨੇ ਦੂਤਾਂ ਵਿੱਚੋਂ ਕਿਸ ਨੂੰ ਕਿਹਾ, ਤੂੰ ਮੇਰੇ ਸੱਜੇ ਹੱਥ ਬੈਠ? ਪਰਮੇਸ਼ਵਰ ਦੇ ਸਾਰੇ ਦੂਤ। ਹੁਣ ਇੱਥੇ ਬਾਈਬਲ ਆਉਂਦੀ ਹੈ ਤੇ ਸਾਨੂੰ ਦੱਸਦੀ ਹੈ ਕਿ ਪਰਮੇਸ਼ਵਰ ਦੂਤਾਂ ਨੂੰ ਭੇਜਦਾ ਹੈ। ਮਹਿਮਾ, ਉਹ ਕੀ ਹਨ? ਸੇਵਾ ਕਰਨ ਵਾਲੇ ਆਤਮੇ, ਮਹਿਮਾ ਹੋਵੇ। ਸੇਵਾ ਕਰਨ ਵਾਲੇ ਆਤਮੇ ਪਰਮੇਸ਼ਵਰ ਦੀ ਹਜ਼ੂਰੀ ਤੋਂ ਕਿੱਥੇ ਭੇਜੇ ਗਏ ਹਨ? ਕੀ ਕਰਨ ਲਈ? ਵਚਨ ਦੀ ਸੇਵਾ ਕਰਨ ਲਈ। ਆਮੀਨ। ਉਹ ਕਿਸੇ ਨਾਮਧਾਰੀ ਸਮੂਹ ਦੇ ਕਿਸੇ ਧਰਮ ਸ਼ਾਸਤਰ ਦੀ ਸੇਵਾ ਕਰਨ ਲਈ ਨਹੀਂ ਹਨ, ਪਰ ਉਸਦੇ ਵਚਨ ਦੀ ਸੇਵਾ ਕਰਨ ਲਈ ਹਨ। ਇਹੀ ਗੱਲ ਹੈ, ਸੇਵਾ ਕਰਨ ਵਾਲੇ ਆਤਮੇ ਭੇਜੇ ਗਏ ਹਨ। ਅਸੀਂ ਇਹ ਕਿਵੇਂ ਜਾਣਦੇ ਹਾਂ? ਬਾਈਬਲ ਕਹਿੰਦੀ ਹੈ ਕਿ ਪ੍ਰਭੂ ਦਾ ਵਚਨ ਨਬੀਆਂ ਕੋਲ ਆਇਆ। ਕੀ ਇਹ ਸਹੀ ਹੈ? ਇਹ ਦੂਤ ਉਸਦੇ ਵਚਨ ਦੀ ਸੇਵਾ ਕਰਦੇ ਹਨ, ਉਸਦੀ ਆਤਮਾ ਦੁਆਰਾ, ਪਵਿੱਤਰ ਆਤਮਾ ਦੁਆਰਾ ਵਚਨ ਦੀ ਸੇਵਾ ਕਰਦੇ ਹਨ, ਅਤੇ ਆਤਮਾ ਅਤੇ ਵਚਨ ਨਬੀਆਂ ਕੋਲ ਆਏ ਅਤੇ ਨਬੀਆਂ ਕੋਲ ਪਰਮੇਸ਼ਵਰ ਦਾ ਵਚਨ ਸੀ। ਇਹੀ ਕਾਰਨ ਹੈ ਕਿ ਉਹ ਚਮਤਕਾਰ ਕਰਦੇ ਸਨ ਜੋ ਉਹਨਾਂ ਨੇ ਕੀਤੇ ਸਨ। ਇਹ ਮਨੁੱਖ ਨਹੀਂ ਸੀ, ਇਹ ਮਨੁੱਖ ਵਿੱਚ ਪਰਮੇਸ਼ਵਰ ਦੀ ਆਤਮਾ ਸੀ, ਮਨੁੱਖ ਵਿੱਚ ਮਸੀਹ ਦੀ ਆਤਮਾ, ਕਿਉਂਕਿ ਪਰਮੇਸ਼ਵਰ ਉਸਨੇ ਕੀ ਕੀਤਾ ਸੀ? ਹਰੇਕ ਮਾਰਗ ਨੂੰ ਸਾਫ਼ ਕੀਤਾ। ਪਰਮੇਸ਼ਵਰ ਨੇ ਉਸਨੂੰ ਚੁਣਿਆ ਸੀ ਅਤੇ ਉਸਨੂੰ ਪਵਿੱਤਰ ਆਤਮਾ ਨਾਲ ਮਸਾ ਕੀਤਾ ਗਿਆ ਸੀ। ਇਹ ਉਹ ਨਹੀਂ ਸੀ। ਉਸਨੇ ਕਦੇ ਵੀ ਕੁਝ ਨਹੀਂ ਕੀਤਾ ਜਦੋਂ ਤੱਕ ਉਸਨੇ ਇਸ ਨੂੰ ਦਰਸ਼ਨ ਵਿੱਚ ਨਹੀਂ ਦੇਖਿਆ। ਏਲੀਆ ਨੇ ਕਰਮਲ ਪਹਾੜ ਤੇ ਕਿਹਾ, ਇਹ ਸਭ ਮੈਂ ਤੇਰੇ ਹੁਕਮ ਅਨੁਸਾਰ ਕੀਤਾ ਹੈ, ਹੁਣ ਹੇ ਪ੍ਰਭੂ ਇਹ ਪ੍ਰਗਟ ਕਰ ਕਿ ਤੂੰ ਪਰਮੇਸ਼ਵਰ ਹੈ। ਓ ਪਰਮੇਸ਼ਵਰ ਦੀ ਮਹਿਮਾ ਹੋਵੇ। ਮੈਂ ਇਸ ਨੂੰ ਬਹੁਤ ਵਾਰ ਦੇਖਿਆ ਹੈ, ਜਦੋਂ ਤੁਸੀਂ ਪਰਮੇਸ਼ਵਰ ਦੀ ਆਤਮਾ ਨੂੰ ਇੱਕ ਜਗ੍ਹਾ ਤੇ ਉਤਰਦੇ ਵੇਖਦੇ ਹੋ ਅਤੇ ਉਹ ਜਗ੍ਹਾ ਮਸਾ ਦੇ ਹੇਠ ਆ ਜਾਂਦੀ ਹੈ। ਜੇ ਅੱਜ ਸਵੇਰੇ ਇੱਥੇ ਛੋਟਾ ਸਮੂਹ ਬਸ ਇਸ ਦਿਮਾਗ ਨੂੰ ਇੱਥੇ ਲੈ ਜਾ ਸਕੇ ਅਤੇ ਹਰੇਕ ਸ਼ੱਕ ਨੂੰ ਮਾਰਗ ਤੋਂ ਹਟਾ ਸਕੇ। ਜਦੋਂ ਤੁਸੀਂ ਮੁਰਦਿਆਂ ਨੂੰ ਜੀ ਉੱਠਦੇ ਹੋਏ, ਲੰਗੜੇ ਤੁਰਦੇ ਹੋਏ, ਅੰਨੇ ਵੇਖਦੇ ਹੋਏ, ਬੋਲਿਆਂ ਨੂੰ ਸੁਣਦੇ ਹੋਏ ਵੇਖਦੇ ਹੋ ਤਾਂ ਤੁਸੀਂ ਸ਼ੱਕ ਕਿਵੇਂ ਕਰ ਸਕਦੇ ਹੋ? ਪ੍ਰਭੂ ਦਾ ਦੂਤ ਇੱਥੋਂ ਤੱਕ ਕਿ ਉਸ ਦੀ ਤਸਵੀਰ ਕੰਧ ਤੇ ਟੰਗੀ ਹੋਈ ਹੈ। ਹਰ ਪਾਸੇ ਵਿਗਿਆਨ ਨੂੰ ਠੁੱਸ ਕਰ ਦਿੱਤਾ ਹੈ। ਵਚਨ ਦੇ ਨਾਲ ਬਣੇ ਰਹੋ, ਆਮੀਨ। ਇਹ ਹਰ ਤਰ੍ਹਾਂ ਸ਼ੈਤਾਨ ਨੂੰ ਕੱਟ ਦਿੰਦਾ ਹੈ। ਹਾਂ, ਇਹ ਕਰਦਾ ਹੈ। ਇਹ ਕੀ ਹੈ? ਪਰਮੇਸ਼ਵਰ ਦੀ ਹਜ਼ੂਰੀ ਤੋਂ ਭੇਜੇ ਗਏ ਸੇਵਕਾਈ ਦੇ ਆਤਮੇ ਵਚਨ ਬੋਲਣ ਵਾਲਿਆਂ ਨੂੰ ਮਸਾ ਕਰਨ ਲਈ ਜੋ ਵਚਨ ਦੇ ਨਾਲ ਰਹਿੰਦੇ ਹਨ ਅਤੇ ਚਿੰਨ੍ਹਾਂ ਦੇ ਨਾਲ ਵਚਨ ਨੂੰ ਪ੍ਰਮਾਣਿਤ ਕਰਦਾ ਹੈ। ਯਿਸੂ ਨੂੰ ਕੱਲ, ਅੱਜ ਅਤੇ ਸਦਾ ਲਈ ਇੱਕੋ ਜਿਹਾ ਬਣਾਉਂਦਾ ਹੈ। ਅਸੀਂ ਕਿਵੇਂ ਸ਼ੱਕ ਕਰ ਸਕਦੇ ਹਾਂ ਜਦੋਂ ਵਿਗਿਆਨਕ, ਭੌਤਿਕ, ਆਤਮਿਕ ਹਰੇਕ ਉਸ ਤਰੀਕੇ ਨਾਲ ਜਿਸ ਤਰ੍ਹਾਂ ਉਸ ਨੂੰ ਸਾਬਿਤ ਕੀਤਾ ਜਾ ਸਕਦਾ ਹੈ ਉਹ ਇੱਥੇ ਸਾਬਿਤ ਕੀਤਾ ਗਿਆ ਹੈ? ਕੀ ਗੱਲ ਹੈ? ਇਹ ਸਾਡੇ ਦਿਮਾਗ ਵਿੱਚ ਹੈ। ਅਸੀਂ ਆਪਣੇ ਦਿਮਾਗ ਨੂੰ ਕਿਸੇ ਗੱਲ ਲਈ ਖੋਲਦੇ ਹਾਂ, ਕਹਿੰਦੇ ਹਾਂ, ਅੱਛਾ, ਹੁਣ ਮੈਨੂੰ ਨਹੀਂ ਪਤਾ ਕਿ ਇਹ ਹੋ ਸਕਦਾ ਹੈ ਜਾਂ ਨਹੀਂ, ਸ਼ਾਇਦ ਜੇ ਮੈਂ ਕੱਲ ਨੂੰ ਬਿਹਤਰ ਮਹਿਸੂਸ ਕਰਾਂ। ਓ, ਇਸ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਿਵੇਂ ਮੈਂ ਅਕਸਰ ਕਿਹਾ ਹੈ, ਅਬਰਾਹਮ ਨੇ ਸਾਰਾ ਨੂੰ ਕਿਹਾ ਹੋਵੇਗਾ, ਉਸਦੀ ਉਮਰ ਬੀਤ ਚੁੱਕੀ ਸੀ। ਤੁਸੀਂ ਜਾਣਦੇ ਹੋ ਮੇਰਾ ਕੀ ਮਤਲਬ ਹੈ, ਉਸਦੇ ਜੀਵਨ ਦਾ ਸਮਾਂ, ਉਸਦੇ 28 ਦਿਨ। ਦੇਖੋ, ਉਹ 65 ਵਰਿਆਂ ਦੀ ਸੀ। ਉਹ ਸ਼ਾਇਦ 15-20 ਸਾਲ ਪਹਿਲਾਂ ਇਸ ਵਿੱਚੋਂ ਲੰਘ ਚੁੱਕੀ ਸੀ। ਉਸਨੇ ਉਸ ਨੂੰ ਕਿਹਾ, ਸ਼ਾਇਦ ਅਗਲੇ ਕੁਝ ਦਿਨ ਕਿਹਾ, ਕੀ ਤੂੰ ਕੁਝ ਵੱਖਰਾ ਮਹਿਸੂਸ ਕਰ ਰਹੀ ਹੈ ਪਿਆਰੀ? ਥੋੜਾ ਜਿਹਾ ਵੀ ਨਹੀਂ। ਇਸ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਸੀਂ ਕਿਸੇ ਵੀ ਤਰ੍ਹਾਂ ਅੱਗੇ ਵਧਾਂਗੇ। ਠੀਕ ਹੈ, ਹੁਣ ਜੇ ਤੂੰ ਦੁਬਾਰਾ ਇੱਕ ਜਵਾਨ ਔਰਤ ਬਣਨ ਲੱਗ ਜਾਵੇਂਗੀ ਤਾਂ ਸਾਨੂੰ ਪਤਾ ਲੱਗ ਜਾਵੇਗਾ ਉਸ ਜੀਵਨ ਦੇ ਲਹੂ ਦੁਆਰਾ। ਫਿਰ ਸਾਨੂੰ ਉੱਥੇ ਪਤਾ ਲੱਗੇਗਾ ਕਿ ਇਹ ਬੱਚੇ ਨੂੰ ਸਹਾਰਾ ਦੇਵੇਗਾ, ਸਭ ਕੁਝ ਠੀਕ ਹੋ ਜਾਵੇਗਾ। ਹੁਣ ਕੀ ਤੁਸੀਂ ਅੱਜ ਕੁਝ ਵੱਖਰਾ ਮਹਿਸੂਸ ਕਰ ਰਹੇ ਹੋ? ਉਸਦੇ ਮੇਰੇ ਨਾਲ ਵਾਅਦਾ ਕੀਤੇ ਨੂੰ 1 ਮਹੀਨਾ ਹੋ ਗਿਆ ਹੈ, ਤੁਸੀਂ ਕੁਝ ਵੱਖਰਾ ਮਹਿਸੂਸ ਕਰਦੇ ਹੋ ਪਿਆਰੀ? ਥੋੜਾ ਜਿਹਾ ਵੀ ਨਹੀਂ ਅਬਰਾਹਮ, ਕੁਝ ਵੀ ਹੋਣ ਦਾ ਸੰਕੇਤ ਨਹੀਂ ਹੈ। ਮੈਂ ਅਜੇ ਵੀ ਉਸੇ ਤਰ੍ਹਾਂ ਹਾਂ ਜਿਵੇਂ ਮੈਂ ਪਿਛਲੇ ਕੁਝ ਸਾਲਾਂ ਤੋਂ ਹਾਂ। ਥੋੜਾ ਜਿਹਾ ਵੀ ਫਰਕ ਨਹੀਂ ਹੈ। ਪਰਮੇਸ਼ਵਰ ਦੀ ਮਹਿਮਾ ਹੋਵੇ, ਕੁਝ ਵੀ ਹੋਵੇ, ਇਹ ਸਾਨੂੰ ਮਿਲ ਜਾਵੇਗਾ। ਤੁਹਾਡਾ ਕੀ ਮਤਲਬ ਹੈ ਅਬਰਾਹਮ? ਦੇਖੋ, ਜਿਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੈ ਤਾਂ ਨਿਸ਼ਚਿਤ ਤੌਰ ਤੇ ਉਹ ਸਾਨੂੰ ਇਸ ਤਰ੍ਹਾਂ ਇੱਕ ਨਿਸ਼ਾਨ ਦਿਖਾਵੇਗਾ। ਯਕੀਨਨ ਉਹ ਸਾਨੂੰ ਇੱਕ ਨਿਸ਼ਾਨੀ ਦੇਵੇਗਾ। ਹਲੇਲੂਇਆ! ਇੱਕ ਕਮਜ਼ੋਰ ਅਤੇ ਵਿਭਚਾਰੀ ਪੀੜ੍ਹੀ ਨਿਸ਼ਾਨ ਭਾਲਦੀ ਹੈ। ਇਹ ਠੀਕ ਹੈ, ਉਸ ਕੋਲ ਇੱਕ ਨਿਸ਼ਾਨ ਸੀ। ਇਹ ਕੀ ਸੀ? ਇਹ ਪਰਮੇਸ਼ਵਰ ਦਾ ਵਚਨ ਸੀ, ਇਹੋ ਨਿਸ਼ਾਨ ਸੀ। ਪਰਮੇਸ਼ਵਰ ਇਸ ਬੱਚੇ ਨੂੰ ਕਿਵੇਂ ਠੀਕ ਕਰ ਸਕਦਾ ਹੈ? ਪਰਮੇਸ਼ਵਰ ਦੇ ਵਚਨ ਨੇ ਅਜਿਹਾ ਕਿਹਾ ਹੈ, ਚਾਹੇ ਮੈਨੂੰ ਕੁਝ ਮਹਿਸੂਸ ਹੁੰਦਾ ਹੈ ਜਾਂ ਨਹੀਂ, ਜੋ ਮਰਜ਼ੀ ਹੋ ਜਾਵੇ, ਪਰਮੇਸ਼ਵਰ ਨੇ ਕਿਹਾ ਹੈ, ਬਸ ਗੱਲ ਖਤਮ ਹੋ ਜਾਂਦੀ ਹੈ। ਅਬਰਾਹਮ ਨੇ ਕਿਹਾ, ਆਪਣੇ ਰੁਮਾਲੇ ਅਤੇ ਸਭ ਕੁਝ ਇਕੱਠਾ ਕਰ, ਅਸੀਂ ਉਸ ਧਰਤੀ ਵੱਲ ਨੂੰ ਕੂਚ ਕਰ ਰਹੇ ਹਾਂ। ਤੂੰ ਕਿੱਥੇ ਜਾ ਰਿਹਾ ਹੈ? ਮੈਨੂੰ ਨਹੀਂ ਪਤਾ, ਆਮੀਨ, ਪਰ ਅਸੀਂ ਜਾ ਰਹੇ ਹਾਂ। ਕੁਝ ਵੀ ਹੋਵੇ, ਸ਼ੁਰੂ ਕਰ ਦਿੱਤਾ ਹੈ, ਸਮਾਨ ਬਣ ਲਿਆ ਹੈ ਅਤੇ ਤੁਰ ਪਏ ਹਾਂ। ਹਲੇਲੂਇਆ! ਇਹ ਪਰਮੇਸ਼ਵਰ ਦਾ ਅਸਲ ਵਚਨ ਹੈ। ਉਸਦੇ ਸਾਹਮਣੇ ਕੀ ਰੱਖਿਆ ਗਿਆ ਸੀ? ਪਰਮੇਸ਼ਵਰ ਦਾ ਵਾਅਦਾ, ਪਰਮੇਸ਼ਵਰ ਦਾ ਵਚਨ। ਅਸੀਂ ਇਸ ਨੂੰ ਲੈਣ ਜਾ ਰਹੇ ਹਾਂ। ਅਬਰਾਹਮ ਆਪਣੇ ਲੋਕਾਂ ਵਿੱਚੋਂ ਬਾਹਰ ਆ। ਮੁੱਖ ਦੀ ਗੱਲ ਇਹ ਹੈ ਕਿ ਉਹ ਸ਼ੱਕੀ ਅਤੇ ਅਵਿਸ਼ਵਾਸੀ ਹਨ। ਉਹ ਤੁਹਾਨੂੰ ਵੀ ਇਹੋ ਜਿਹੇ ਬਣਾ ਦੇਣਗੇ। ਬਾਹਰ ਆ ਜਾ, ਆਪਣੇ ਆਪ ਨੂੰ ਵੱਖ ਕਰ ਲੈ ਅਤੇ ਮੇਰੇ ਲਈ ਜੀ। ਇਹ ਕੀ ਹੈ? ਆਪਣੇ ਸਾਰੇ ਅੰਤਕਰਨ ਅਤੇ ਇੰਦਰੀਆਂ ਨੂੰ ਆਪਣੇ ਪਿੱਛੇ ਛੱਡ ਦਿਓ, ਆਪਣਾ ਦਿਮਾਗ ਖੋਲੋ ਅਤੇ ਯਾਦ ਰੱਖੋ, ਇਹ ਮੈਂ ਹਾਂ, ਆਓ ਮੇਰੇ ਨਾਲ ਰਹੋ। ਆਮੀਨ। ਪਰਮੇਸ਼ਵਰ ਅਬਰਾਹਮ ਦੇ ਹਰੇਕ ਬੀਜ ਨੂੰ ਪੁਕਾਰ ਰਿਹਾ ਹੈ, ਅੱਜ ਸਵੇਰੇ ਉਸੇ ਤਰ੍ਹਾਂ ਦੇ ਜੀਵਨ ਨੂੰ ਜੀਣ ਲਈ। ਦੁਨੀਆਂ ਭਰ ਵਿੱਚ ਹੁਣ ਵੱਡੀ ਜੰਗ ਚੱਲ ਰਹੀ ਹੈ। ਪਰਮੇਸ਼ਵਰ ਚਾਹੁੰਦਾ ਹੈ ਕਿ ਉਸਦੇ ਬੱਚੇ ਆਪ ਨੂੰ ਕਿਸ ਲਈ ਵੱਖਰੇ ਕਰਨ? ਵੇਖਣਾ, ਸਵਾਦ ਮਹਿਸੂਸ ਕਰਨਾ, ਸੁੰਘਣਾ, ਸੁਣਨਾ, ਕਲਪਨਾਵਾਂ, ਅੰਤਕਰਨ, ਯਾਦਾਂ, ਤਰਕ, ਮੋਹ, ਸਭ ਕੁਝ ਤੋਂ ਉਹਨਾਂ ਦੇ ਦਿਮਾਗ ਨੂੰ ਖੋਲਣ ਅਤੇ ਵਚਨ ਨੂੰ ਅੰਦਰ ਆਉਣ ਦੇਣ ਅਤੇ ਵਚਨ ਨਾਲ ਅੱਗੇ ਵਧਣ। ਇੱਕ ਅਸਲੀ ਸਿਪਾਹੀ ਹੈ। ਤਾਰੇ ਵੀ ਇਸੇ ਤਰ੍ਹਾਂ ਖੜੇ ਰਹਿੰਦੇ ਹਨ। ਸੂਰਜ ਮੰਡਲ, ਰਾਸ਼ੀ ਚੱਕਰ ਨਹੀਂ ਬਦਲਿਆ ਹੈ। ਭੋਰ ਦਾ ਤਾਰਾ ਹਰ ਸਵੇਰ ਆਪਣੇ ਫਰਜ਼ ਦੇ ਸਥਾਨ ਤੇ ਚੜ੍ਹਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਉਸਨੇ ਉਸ ਵੇਲੇ ਕੀਤਾ ਸੀ ਜਦੋਂ ਧਰਤੀ ਰਚੀ ਗਈ ਸੀ। ਸਾਂਝ ਦਾ ਤਾਰਾ ਅਤੇ ਹਰੇਕ ਤਾਰਾ ਆਪਣੀ ਥਾਂ ਨੂੰ ਲੈਂਦਾ ਹੈ, ਥੋੜਾ ਜਿਹਾ ਮੱਧਮ ਹੁੰਦਾ ਹੈ ਅਤੇ ਰੁੱਤ ਦੇ ਸਹੀ ਸਮੇਂ ਤੇ ਬਿਲਕੁਲ ਉੱਥੇ ਹੁੰਦਾ ਹੈ ਜਿੱਥੇ ਇਸ ਨੂੰ ਹੋਣਾ ਚਾਹੀਦਾ ਹੈ। ਉੱਤਰੀ ਤਾਰਾ ਸਥਿਰ ਖੜਾ ਹੈ, ਉਹ ਕਦੇ ਨਹੀਂ ਹਿਲਦਾ। ਹਲੇ ਲੋਈਆ! ਸਾਰੀਆਂ ਚੀਜ਼ਾਂ ਅਤੇ ਬਾਕੀ ਸਾਰੇ ਉੱਤਰੀ ਤਾਰੇ ਦੇ ਆਲੇ ਦੁਆਲੇ ਘੁੰਮਦੀਆਂ ਹਨ ਕਿਉਂਕਿ ਇਹ ਠੀਕ ਧਰਤੀ ਦੇ ਕੇਂਦਰ ਵਿੱਚ ਹੈ। ਉਹ ਮਸੀਹ ਹੈ, ਆਮੀਨ। ਉਹ ਉੱਥੇ ਖੜਾ ਰਹਿੰਦਾ ਹੈ, ਇੱਕ ਮਹਾਨ ਕਪਤਾਨ ਵਾਂਗ ਆਪਣੀ ਸੈਨਾ ਦੀ ਕਮਾਨ ਸੰਭਾਲਦਾ ਹੈ, ਜਿਵੇਂ ਮੂਸਾ ਪਹਾੜ ਉੱਤੇ ਆਪਣੇ ਹੱਥ ਚੁੱਕ ਕੇ ਖੜਾ ਸੀ ਅਤੇ ਇਸਰਾਇਲ ਲੜ ਰਿਹਾ ਸੀ, ਉਹਨਾਂ ਦਾ ਰਾਹ ਬਣਾ ਰਿਹਾ ਸੀ ਅਤੇ ਉਹ ਆਪਣੇ ਹੱਥ ਉੱਪਰ ਚੁੱਕ ਕੇ ਖੜਾ ਸੀ। ਸੂਰਜ ਡੁੱਬਣ ਤੱਕ ਉਹ ਆਪਣੇ ਹੱਥ ਉੱਪਰ ਚੱਕ ਕੇ ਖੜਾ ਰਿਹਾ, ਉਹਨਾਂ ਨੂੰ ਉਸਦੇ ਹੱਥ ਸਹਾਰਾ ਦੇ ਕੇ ਉੱਪਰ ਚੁੱਕਣੇ ਪਏ। ਉਹ ਮੂਸਾ ਸੀ, ਉਹ ਮਸੀਹ ਦਾ ਨਮੂਨਾ ਸੀ। ਇਹ ਯਕੀਨੀ ਬਣਾਉਣ ਲਈ ਕਿ ਉਸਦੇ ਹੱਥ ਖੜੇ ਰਹਿਣ। ਉਸਦੇ ਹੱਥ ਸਲੀਬ ਉੱਤੇ ਕਿਲਾ ਨਾਲ ਠੋਕ ਦਿੱਤੇ ਗਏ ਸਨ। ਹਲੇਲੂਇਆ। ਅਤੇ ਉਹ ਮਹਿਮਾ ਦੇ ਕਿਲੇ ਦੀ ਦੀਵਾਰ ਚੜ ਗਿਆ ਅਤੇ ਅੱਜ ਪਰਮੇਸ਼ਵਰ ਦੇ ਸਾਹਮਣੇ ਆਪਣੇ ਲਹੂ ਲੁਹਾਨ ਬਸਤਰਾਂ ਦੇ ਨਾਲ ਉੱਥੇ ਮਹਾਰਾਜ ਦੇ ਸੱਜੇ ਹੱਥ ਬੈਠਾ ਹੋਇਆ ਹੈ ਅਤੇ ਜੰਗ ਹਰ ਸਿਪਾਹੀ ਲਈ ਆਪਣਾ ਰਾਜ ਛੱਡ ਦੇਵੇਗੀ। ਮੈਨੂੰ ਪਰਵਾਹ ਨਹੀਂ ਕਿ ਕੀ ਵਾਪਰਦਾ ਹੈ। ਪਰਮੇਸ਼ਵਰ ਦੇ ਵਚਨ ਦੇ ਨਾਲ ਉਹ ਆਪਣੇ ਆਪ ਨੂੰ ਆਜ਼ਾਦੀ ਲਈ ਛੁਡਾ ਲਵੇਗਾ। ਆਮੀਨ। ਆਂਡੇ ਵਿੱਚ ਇੱਕ ਚੂਚਾ ਕੀ ਹੋਵੇਗਾ ਜੇ ਉਹ ਬਾਹਰ ਨਿਕਲਣ ਤੋਂ ਡਰਦਾ ਹੈ? ਕੀ ਹੋਵੇਗਾ ਜੇ ਉਹ ਆਂਡੇ ਵਿੱਚੋਂ ਨਿਕਲਣ ਤੋਂ ਡਰਦਾ ਹੈ? ਕੀ ਹੋਵੇਗਾ ਜੇ ਅੰਡੇ ਦੇ ਅੰਦਰ ਛੋਟਾ ਚੂਚਾ, ਇੱਕ ਛੋਟਾ ਪੰਛੀ ਅੰਡੇ ਦੇ ਖੋਲ ਨੂੰ ਤੋੜਨ ਤੋਂ ਡਰਦਾ ਹੈ? ਕੀ ਹੋਵੇਗਾ ਜੇ ਉਸ ਨੂੰ ਕੋਈ ਆਵਾਜ਼ ਬਾਹਰੋਂ ਸੁਣੇ ਇਹ ਕਹਿੰਦੇ ਹੋਏ, ਉਸ ਖੋਲ ਨੂੰ ਨਾ ਤੋੜੀ, ਤੈਨੂੰ ਸੱਟ ਲੱਗ ਸਕਦੀ ਹੈ? ਪਰ ਕੁਦਰਤ ਆਪ ਹੀ ਪੰਛੀ ਵਿੱਚ ਉਸ ਨੂੰ ਕਹਿੰਦੀ ਹੈ, ਇਸ ਨੂੰ ਚੁੰਝ ਮਾਰ, ਇਸ ਵਿੱਚ ਇੱਕ ਮੋਰੀ ਕਰ ਦੇ। ਸਾਰੀਆਂ ਪੁਰਾਣੀਆਂ ਸੰਸਥਾਵਾਂ ਨੂੰ ਕਹਿੰਦੇ ਹੋ, ਚਮਤਕਾਰਾਂ ਦੇ ਦਿਨ ਬੀਤ ਗਏ ਹਨ, ਤੁਸੀਂ ਆਪਣਾ ਨੁਕਸਾਨ ਕਰ ਰਹੇ ਹੋ, ਤੁਸੀਂ ਕੱਟੜਤਾ ਵਿੱਚ ਜਾ ਰਹੇ ਹੋ। ਖੋਲ ਦੇ ਉੱਤੇ ਸਿੱਧੀ ਚੁੰਝ ਮਾਰੋ ਜਿੰਨੀ ਜ਼ੋਰ ਨਾਲ ਤੁਸੀਂ ਮਾਰ ਸਕਦੇ ਹੋ। ਹਲੇਲੂਇਆ। ਸ਼ੈਤਾਨ ਦੂਰ ਹੋ ਜਾ, ਮੈਂ ਇੱਥੋਂ ਬਾਹਰ ਆ ਰਿਹਾ ਹਾਂ। ਇਹੀ ਗੱਲ ਹੈ, ਮੈਂ ਹੋਰ ਜ਼ਿਆਦਾ ਇੱਥੇ ਨਹੀਂ ਪਿਆ ਰਹਾਂਗਾ। ਮੈਂ ਹੁਣ ਇੱਥੇ ਨਹੀਂ ਬੈਠਾਂਗਾ। ਮੈਂ ਹੁਣ ਇਸ ਬੁੱਢੇ ਸ਼ੈਤਾਨ ਦੀ ਜ਼ਮੀਨ ਤੇ ਨਹੀਂ ਹਾਂ। ਮੈਂ ਅੱਜ ਸਵੇਰੇ ਆਪਣਾ ਰਸਤਾ ਬਣਾ ਰਿਹਾ ਹਾਂ। ਆਮੀਨ। ਮੈਂ ਇੱਕ ਉਕਾਬ ਹਾਂ। ਆਮੀਨ। ਹਲੇਲੂਇਆ। ਪਰ ਉਹ ਛੋਟਾ ਜਿਹਾ ਬੁੱਢਾ ਉਕਾਬ ਉਸਦੇ ਹਥੋੜੇ ਵਰਗੀ ਮਜ਼ਬੂਤ ਗਰਦਨ ਨਾਲ ਉਸ ਖੋਲ ਤੇ ਚੁੰਝ ਮਾਰਿਆ ਹੈ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਖੋਲ ਕਿੰਨਾ ਸਖਤ ਸੀ, ਉਸਨੇ ਆਪਣੀ ਚੁੰਝ ਇਸ ਦੇ ਵਿੱਚ ਖੋਭ ਦਿੱਤੀ। ਪਹਿਲੀ ਗੱਲ ਤੁਸੀਂ ਜਾਣਦੇ ਹੋ, ਫਿਰ ਉਹ ਆਪਣੇ ਖੰਭਾਂ ਨੂੰ ਥੋੜਾ ਜਿਹਾ ਫੜਫੜਾ ਸਕਦਾ ਸੀ। ਉਹ ਬਿਲਕੁਲ ਠੀਕ ਸੀ। ਬਾਹਰ ਆਉਣ ਲਈ ਆਪਣਾ ਰਸਤਾ ਬਣਾਓ। ਇਹ ਠੀਕ ਹੈ, ਤੁਸੀਂ ਇਹ ਕਿਵੇਂ ਕਰੋਗੇ? ਇਸ ਚੀਜ਼ ਨਾਲ ਧਮਾਕਾ ਕਰਕੇ। ਯਹੋਵਾ ਇੰਜ ਫਰਮਾਉਂਦਾ ਹੈ, ਯਹੋਵਾ ਇੰਜ ਫਰਮਾਉਂਦਾ ਹੈ, ਯਹੋਵਾ ਇੰਜ ਫਰਮਾਉਂਦਾ ਹੈ। ਆਖਿਰਕਾਰ ਤੁਸੀਂ ਕੁਝ ਤਾਜ਼ੀ ਹਵਾ ਨੂੰ ਸੁੰਘਣਾ ਸ਼ੁਰੂ ਕਰ ਦਿੰਦੇ ਹੋ। ਯਹੋਵਾ ਇੰਜ ਫਰਮਾਉਂਦਾ ਹੈ, ਆਪਣਾ ਸਿਰ ਬਾਹਰ ਕੱਢ ਲਿਆ ਹੈ, ਯਹੋਵਾ ਇੰਜ ਫਰਮਾਉਂਦਾ ਹੈ। ਹੁਣ ਜ਼ੋਰ ਨਾਲ ਤੱਕੋ, ਤੁਸੀਂ ਬਾਹਰ ਆ ਰਹੇ ਹੋ। ਉਹ ਮੁੜ ਕੇ ਖੋਲ ਵਿੱਚ ਕਦੇ ਨਹੀਂ ਜਾਂਦਾ। ਆਮੀਨ। ਉਹ ਆਜ਼ਾਦ ਹੈ। ਉਹ ਵਚਨ ਜਦ ਇੱਕ ਵਾਰ ਹੇਠਾਂ ਚਲਾ ਜਾਂਦਾ ਹੈ, ਉਹਨਾਂ ਸਾਰੀਆਂ ਇੰਦਰੀਆਂ ਅਤੇ ਚੇਤਨਾਵਾਂ ਅਤੇ ਚੀਜ਼ਾਂ ਦੁਆਰਾ ਇੱਥੇ ਪੱਕਾ ਹੋਣ ਲਈ ਉਹ ਦਿਮਾਗ ਖੁੱਲਦਾ ਹੈ ਅਤੇ ਇਸ ਨੂੰ ਆਉਣ ਦਿੰਦਾ ਹੈ। ਇਹ ਪਰਮੇਸ਼ਵਰ ਦਇਆ ਕਰ, ਇਸ ਨੂੰ ਦੁਬਾਰਾ ਬੰਨਣ ਦੇ ਲਈ ਕੁਝ ਨਹੀਂ ਹੈ। ਤੁਸੀਂ ਆਜ਼ਾਦ ਹੋ। ਜਿਸ ਨੂੰ ਪੁੱਤਰ ਨੇ ਆਜ਼ਾਦ ਕੀਤਾ ਹੈ ਉਹ ਖੋਲ ਤੋਂ ਬਾਹਰ ਹੈ। ਤੁਹਾਡੀ ਨਾਮਧਾਰੀ ਕਲੀਸਿਆ ਤੁਹਾਨੂੰ ਕਦੇ ਵੀ ਵਾਪਸ ਨਹੀਂ ਬੁਲਾ ਸਕਦੀ। ਸ਼ੈਤਾਨ ਤੁਹਾਨੂੰ ਕਦੇ ਵੀ ਕੁਝ ਵੀ ਨਹੀਂ ਕਰ ਸਕਦਾ। ਉਹ ਤਾਂ ਬਸ ਫੁੰਕਾਰੇ ਮਾਰ ਰਿਹਾ ਹੈ ਅਤੇ ਲਲਕਾਰ ਸਕਦਾ ਹੈ, ਪਰ ਤੁਸੀਂ ਰਾਜ ਮਾਰਗ ਤੇ ਹੋ, ਤੇਜ਼ ਰਫਤਾਰ ਨਾਲ ਦੌੜ ਰਹੇ ਹੋ। ਉਹ ਮੇਰੇ ਮਹਾਰਾਜੇ ਦੇ ਰਾਜਮਾਰਗ ਤੇ ਦੌੜ ਰਹੇ ਹੋ, ਸਲੀਬ ਦੇ ਮਸਾ ਕੀਤੇ ਹੋਏ ਸਿਪਾਹੀ। ਅਤੇ ਇਹ ਉਕਾਬ ਤੁਸੀਂ ਹੋ, ਵਿਸ਼ਵਾਸ ਨਾਲ ਯਿਸੂ ਦੀ ਪ੍ਰਸ਼ੰਸਾ ਕਰਦੇ ਹੋਏ ਜੋ ਜਗਤ ਦਾ ਚਾਨਣ ਹੈ। ਮਹਾਰਾਜੇ ਦੇ ਰਾਜਮਾਰਗ ਤੇ ਦੌੜੋ। ਯਕੀਨਨ ਹਾਂ ਸ਼੍ਰੀਮਾਨ, ਇਹ ਸੇਵਕਾਈ ਦੇ ਆਤਮੇ ਹਨ, ਪਰਮੇਸ਼ਵਰ ਦੀ ਹਜ਼ੂਰੀ ਤੋਂ ਭੇਜੇ ਗਏ ਹਨ, ਸੇਵਕ ਬਣਨ ਲਈ, ਸੇਵਾ ਕਰਨ ਲਈ। ਕਾਦੀ? ਉਸਦੇ ਵਚਨ ਦੀ, ਕੋਈ ਧਰਮ ਸ਼ਾਸਤਰ ਦੇ ਗਿਆਨ ਦੀ ਨਹੀਂ, ਪਰ ਪਰਮੇਸ਼ਵਰ ਦੇ ਵਚਨ ਦੀ। ਉਹ ਸੇਵਕਾਈ ਦੇ ਆਤਮੇ ਹਨ ਜੋ ਪਰਮੇਸ਼ਵਰ ਵੱਲੋਂ ਸੇਵਾ ਕਰਨ ਲਈ ਭੇਜੇ ਗਏ ਹਨ, ਸੇਵਕਾਈ ਦੇ ਆਤਮੇ। ਅਤੇ ਯਾਦ ਰੱਖੋ, ਜੇ ਇਹ ਵਚਨ ਤੋਂ ਇਲਾਵਾ ਕਿਸੇ ਹੋਰ ਚੀਜ਼ ਦੀ ਸੇਵਾ ਕਰਦਾ ਹੈ ਤਾਂ ਇਹ ਪਰਮੇਸ਼ਵਰ ਵੱਲੋਂ ਨਹੀਂ ਆਇਆ, ਕਿਉਂਕਿ ਤੇਰਾ ਵਚਨ ਸਦਾ ਸਵਰਗ ਵਿੱਚ ਪ੍ਰਮਾਣਿਤ ਹੁੰਦਾ ਹੈ, ਹਮੇਸ਼ਾ ਸਵਰਗ ਵਿੱਚ। ਪਰਮੇਸ਼ਵਰ ਇਸ ਤੇ ਨਜ਼ਰ ਰੱਖਦਾ ਹੈ ਅਤੇ ਉਹ ਵਚਨ ਤੋਂ ਇਲਾਵਾ ਕਿਸੇ ਹੋਰ ਚੀਜ਼ ਦੀ ਸੇਵਾ ਕਰਨ ਲਈ ਕਦੇ ਵੀ ਆਤਮਾ ਨਹੀਂ ਭੇਜੇਗਾ। ਉਹ ਕਦੇ ਵੀ ਇੱਕ ਵੱਡੀ DDD PhD ਦੇ ਨਾਲ ਆਤਮਾ ਨਹੀਂ ਭੇਜੇਗਾ ਜਿਸ ਦੇ ਕਾਲਰ ਪਿੱਛੋਂ ਖੜੇ ਹੋਣ, ਜੋ ਅਜਿਹਾ ਕੁਝ ਆਖੇ, ਅੱਛਾ ਬੇਸ਼ੱਕ ਚਮਤਕਾਰਾਂ ਦੇ ਦਿਨ ਬੀਤ ਚੁੱਕੇ ਹਨ, ਅਸੀਂ ਇਹ ਸਭ ਜਾਣਦੇ ਹਾਂ। ਨਹੀਂ ਨਹੀਂ, ਇਹ ਪਰਮੇਸ਼ਵਰ ਵੱਲੋਂ ਨਹੀਂ ਆਇਆ, ਇਹ ਵਚਨ ਦੇ ਉਲਟ ਹੈ। ਆਮੀਨ। ਉਹ ਉਹਨਾਂ ਨੂੰ ਭੇਜਦਾ ਹੈ ਜੋ ਵਚਨ ਦੀ ਆਤਮਾ ਦੀ ਸੇਵਾ ਕਰਦੇ ਹਨ। ਆਮੀਨ। ਓ, ਮੇਰੇ ਕੋਲ 4 ਜਾਂ 5 ਹੋਰ ਚੀਜ਼ਾਂ ਸਨ, ਪਰ ਮੈਂ ਇਸ ਨੂੰ ਇਸ ਸਮੇਂ ਛੱਡ ਦਿਆਂਗਾ। ਅਗਲੇ ਐਤਵਾਰ ਨੂੰ ਇਸ ਨੂੰ ਲਵਾਂਗਾ। ਠੀਕ ਹੈ। ਸ਼ੈਤਾਨ ਅਤੇ ਉਸਦੇ ਦੁਸ਼ਟ ਦੂਤ ਮਸਾ ਕੀਤੇ ਹੋਏ ਹਨ। ਜੇ ਦੂਤ ਆਤਮੇ ਤੁਹਾਡੇ ਲਈ ਵਚਨ ਲਿਆਉਣ ਲਈ ਮਸਾ ਕੀਤੇ ਗਏ ਹਨ, ਤੁਹਾਨੂੰ ਵਚਨ ਵਿੱਚ ਵਿਸ਼ਵਾਸ ਕਰਾਉਣ ਲਈ, ਹੁਣ ਕੀ ਤੁਸੀਂ ਕਦੇ ਇੱਕ ਨਬੀ ਨੂੰ ਸੁਣਿਆ ਹੈ ਜੋ ਪਰਮੇਸ਼ਵਰ ਦੇ ਵਚਨ ਨੂੰ ਇਨਕਾਰ ਕਰਦਾ ਹੈ, ਪਰਮੇਸ਼ਵਰ ਦੇ ਇੱਕ ਅਸਲੀ ਨਬੀ ਨੂੰ? ਨਹੀਂ ਸ਼੍ਰੀਮਾਨ। ਕੀ ਹੋਇਆ ਜਦੋਂ ਉਹਨਾਂ ਦੇ ਜਮਾਨੇ ਦੀਆਂ ਜਥੇਬੰਦੀਆਂ ਨੇ ਉੱਠ ਕੇ ਕਿਹਾ? ਉਹ ਗਲਤ ਹੈ, ਉਹ ਆਪ ਹੀ ਖੜਾ ਸੀ, ਇਕੱਲਾ ਖੜਾ ਸੀ। ਉਸਨੇ ਕਿਹਾ ਇਹ ਸਹੀ ਹੈ। ਉਸ ਦਿਨ ਮਿਕਾਇਆ ਨੂੰ ਦੇਖੋ, ਛੋਟਾ ਪਵਿੱਤਰ ਪਖੰਡੀ, ਇਮਲਾ ਦਾ ਪੁੱਤਰ। ਮੰਨਿਆ ਜਾ ਰਿਹਾ ਸੀ ਕਿ ਉੱਥੇ 400 ਮਸਾ ਕੀਤੇ ਹੋਏ ਨਬੀ ਉੱਥੇ ਖੜੇ ਸਨ, ਸਾਰੇ ਖੂਬ ਪਾਲੇ ਹੋਏ ਅਤੇ ਤਿਆਰ ਕੀਤੇ ਹੋਏ ਸਨ, ਅਤੇ ਵੱਡੀਆਂ ਵੱਡੀਆਂ ਡਿਗਰੀਆਂ ਅਤੇ ਉੱਚ ਸਿੱਖਿਆ ਪ੍ਰਾਪਤ ਅਤੇ ਚਮਕਾਏ ਹੋਏ ਵਿਦਵਾਨ। ਉਹਨਾਂ ਕਿਹਾ, ਚੜ ਜਾਓ ਸਾਡੇ ਵਫ਼ਾਦਾਰ ਰਾਜੇ, ਪ੍ਰਭੂ ਤੁਹਾਡੇ ਨਾਲ ਹੋਵੇ, ਇਹ ਸਾਡਾ ਹੈ, ਯਹੋਸ਼ੂਆ ਨੇ ਇਹ ਸਾਨੂੰ ਦੇ ਦਿੱਤਾ ਸੀ, ਇਸ ਲਈ ਤੁਸੀਂ ਚੜ ਜਾਓ ਅਤੇ ਇਸ ਨੂੰ ਲੈ ਲਓ। ਇਹ ਬਿਲਕੁਲ ਸਹੀ ਹੈ, ਤੁਸੀਂ ਉੱਪਰ ਜਾਓ ਅਤੇ ਇਸ ਨੂੰ ਲੈ ਲਓ। ਤੁਸੀਂ ਜਾਣਦੇ ਹੋ ਜੋ ਯਹੋਸ਼ਾਫਾਟ ਨੇ ਕਿਹਾ, ਕੀ ਕਿਤੇ ਕੋਈ ਹੋਰ ਨਹੀਂ ਹੈ? अच्छा उन्हां कोल 400 सन, उन्हां 400 ते विश्वास क्यों नहीं है? उसने क्या पर किते यकीनन तुहाडे कोल एक होर है। उसने क्या साडे कोल एक है, एक होर है पर मैं उसनु नफरत करदा हां। वेख्या मैं उसनु सुनना चाहंदा हां। उसने क्या उसनु उपर लियाओ अते देखिए कि ओ की कहंदा है। इसलिए उन्होंने जाके उसनु क्या, हुण सुन तू अपना संदेश बिलकुल सही कर लै क्योंकि आज सवेरे तू राजे नू प्रचार करेगा। तू फलाने फलाने मंत्री मंडल नू, फिलिस्तिया दे मंत्री मंडल नू प्रचार करेगा, सारे मंत्री मंडल नू। हुण तू याद रखी उन्होंने ए क्या सी, तू भी यही आखी, तू भी इसे गल ते विश्वास करी, पर उन्होंने गलत आदमी नू चुन लिया सी। ओ आदमी इस पुरानी तर्क शक्ति तो दूर हो गया सी, उसने चिमनी अते उसदे अंत करन नू साफ कर लिया सी, समझे। अते अच्छा क्यों तुसी जानदे हो कि ओ की करनगे? जे तुसी ओही गल कहोगे ता मैं उम्मीद करदा हां कि ओ तुहानू जिला पुरोहित बना देनगे। ओ शायद अजिहा करनगे, ओ तुहानू स्थानक जिले दा महाप्रधान बना देनगे। तुसी बस उन्हां नाल सहमत होना। ओ परमेश्वर दा असली आदमी नहीं सी, क्यों उसकी चिमनी नू साफ कर दिता गया सी, उसका अंतकरण अते सब कुछ साफ सी, उसका दिमाग परमेश्वर दे वचन लई खुल गया सी। ओ केवल परमेश्वर दे वचन ते ही विश्वास करदा सी। ए सेवकाई दे आत्मे हन, ए सेवकाई दा आत्मा है। उसने क्या मेनू नहीं पता कि हुन की कहना है, पर मैं तुहानु एक गल दस दिंदा हां, मैं उही कहांगा जो परमेश्वर मेनू कहन लई कहेगा। इसलिए उन्होंने उस रात उसकी उड़ीक कीती, उस कोल एक दर्शन सी। अगली सवेर मैं कल्पना कर सकता हां कि मिकाया लिखता नू देखदा होया कहिंदा है, हुण आओ वेखिए इत्थे किते ना किते कुछ गलत है क्योंकि ए उन्हां दे कहन दे उल्ट है। अच्छा ए की कहिंदा है, आओ देखिए कि एलिया नबी ने इत्थे की किया, क्योंकि असीं जानदे हां कि ओ एक नबी सी। यहोवा दा वचन एलिया कोल आया, हां इसने की क्या, कुत्ते तेरा लहू चट्टणगे, इजबल कुत्ते उसनु खा जानगे, अते धर्मी अहाब दे कारण एक धर्मी नबोत। जदों उसने देखा, उसने देखा कि उसका दर्शन बिल्कुल परमेश्वर दे वचन दे अनुसार सी, फिर बुड्ढे अहाब ने दसिया कि उस कोल आ रहा सी। ओ सीधा उथे गया ते क्या, चढ़ जाओ पर मैं इसराइल नू खिंडिया होया देख रहा हां। वेखो ओ उदो अपना दर्शन दसन विच शर्मिंदा नहीं सी, क्योंकि ये प्रभु दा वचन सी। ओ जानदा सी कि ओ इस चीज नू पूरी तरह लै सकदा है, कि उसने अपना दिल दिमाग परमेश्वर दे वचन लई खोल दिता सी, अते परमेश्वर दा वचन वापस प्रगट होया सी। इसलिए ओ जानदा सी कि संपूर्ण तौर ते परमेश्वर दा वचन सी। हुण तुसी कहोगे ओ जे मैं बस मिकाया वर्गा बन सकदा, तुसी बन सकदे हो, तुसी हो, तू भी है प्यारी, तुसी मिकाया नबी हो, तुसी की कर सकदे हो, अपना दिमाग खोलो। मैं अज सवेरे तुहानु की दसन दी कोशिश कर रहा हां, प्रभु दा वचन, समझे। अपना दिमाग खोलो अते आखो हुण तुसी जानदे हो, मेनू विश्वास है कि मैं ठीक हो सकदी हां। अच्छा फिर ए की है, कि ए प्रभु दा वचन है, यकीनन ए प्रभु दा वचन है। और इत्थे ए लड़का कहंदा है चमत्कारां दे दिन बीत चुके हन, तुसी ए नहीं कर सकदे, इस बारे भूल जाओ पर परमेश्वर नू पहल दियो। इत्थे प्रभु दा वचन आउंदा है, उसने इस नू बोलिया अते ए अजिहा ही सी। हुण शैतान ने की कीता, शैतान ने बाकियां नू मसा कीता सी। हुण शैतान अपने सेवकां नू मसा करदा है। ओ यकीनन यकीनन ओ अपने सेवकां नू मसा करदा है। उहनां नू किस चीज नाल मसा करदा है, बेप्रतीती नाल। शैतान अते उसदे दुष्ट दूत मनुक्ता नू मसा करदे हन कि ओ परमेश्वर दे वचन नू ना मनन। हुण जेकर तुसी इस गल नू पक्कियां करना चाहुंदे हो तां तुसी उत्पत 3:4 वल जाओ। चलो उत्थे वापस मुड़दे हां ते इस नू सुनदे हां, बस एक मिंट, अते देखदे हां कि की ए उसदी पहली चाल नहीं है। सब तों पहलां उसने यही चीज कीती सी, ओ अपने उसे चाल नू कदे नहीं छड़दा, हर वेले यही काम करदा है। ओ वचन दे नाल असहमत नहीं सी, उसने उस दे लई सिर्फ एक गलत तर्जमा पेश कीता, सिर्फ इस तरह दा बनाया जिस तरह ओ इस नू बनाना चाहुंदा सी, संपूर्ण वचन नू नहीं लिया। हुण मेरे कोल इत्थे उत्पत 3:4 है, आओ देखिए कि की हुण यही क्या गया सी, ठीक है। पर सप ने तीवी नू आख्या कि तुसी कदी ना मरोगे, यकीनन तुसी नहीं मरोगे। देखो कि उसने इस नू किवें घुमा फिरा के पेश किया। ओ असीं विश्वास करदे हां कि चमत्कारां दे दिन बीत गए हन, असीं विश्वास नहीं करदे कि इत्थे कोई अजिही चीज है कि लोक पवित्र आत्मा प्राप्त कर रहे हन जिवें कि उन्हां ने पंतेकुस्त दे दिन प्राप्त कीता सी। ओ तुसीं जिस भी तरह बपतिस्मा लिया है इस नाल कोई फर्क नहीं पैंदा, शैतान नू देखो, उस दियां चालां नू वेखो। अच्छा जे डाक्टर ने तुहानू दस्सिया है कि तुसीं ठीक नहीं हो सकदे तां ए सब खत्म है। हुण मैं डाक्टर दा अपमान बेतबारी नहीं कर रहा, डाक्टर विज्ञान दे अनुसार काम कर रहा है। डाक्टर ने उस व्यक्ति दी जान बचाने लई ओ सब कुछ कीता है जो कर सकदा सी, अते इस नू बचाया नहीं जा सकदा क्योंकि होर कुछ नहीं है जो ओ करना जानदा है। ओ अपनी बुद्धि दे अंत ते है, ओ बंदा ईमानदार है, पर हुण ज्ञान दा रुख बिल्कुल सही है, पर जदों तुसी उत्थों तक जांदे हो ਜਿੱਥੋਂ ਤੱਕ ਇਹ ਜਾਂਦਾ ਹੈ, ਤਾਂ ਫਿਰ ਤੁਸੀਂ ਜੀਵਨ ਦੇ ਰੁੱਖ ਤੋਂ ਹੇਠਾਂ ਕਦਮ ਰੱਖਦੇ ਹੋ ਅਤੇ ਜਾਣਾ ਜਾਰੀ ਰੱਖਦੇ ਹੋ। ਆਮੀਨ। ਇਹੀ ਗੱਲ ਹੈ, ਇਹ ਬਸ ਇੱਥੋਂ ਤੱਕ ਹੀ ਕੰਮ ਕਰੇਗਾ। ਹਾਂ, ਹੁਣ ਸ਼ੈਤਾਨ ਦੀ ਚਾਲ ਕੀ ਹੈ? ਉਸਨੇ ਇੱਥੇ ਕੀ ਕਿਹਾ? ਹੁਣ 1 ਅਤੇ 2 ਆਇਤ ਨੂੰ ਦੇਖੋ। ਹੁਣ ਮੈਨੂੰ ਇੱਥੇ ਪਹਿਲੀ ਆਇਤ ਨੂੰ ਪੜ੍ਹਨ ਦਿਓ, 3 ਤੱਕ ਪੜ੍ਹਨ ਦਿਓ। ਸੱਪ ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਵਰ ਨੇ ਬਣਾਇਆ ਸੀ ਚਾਤਰ ਸੀ। ਉਸਨੇ ਉਸ ਤੀਵੀ ਨੂੰ ਆਖਿਆ, ਭਲਾ ਪਰਮੇਸ਼ਵਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਸ ਤੋਂ ਤੁਸੀਂ ਨਾ ਖਾਓ? ਹੁਣ ਉਸ ਨੂੰ ਸੁਣੋ, ਉਹ ਕਿੰਨਾ ਘਿਨਾਉਣਾ ਹੋ ਜਾਂਦਾ ਹੈ। ਉਹ ਕਿਵੇਂ ਉਸ ਵਚਨ ਨੂੰ ਚੂਨਾ ਲਗਾਉਂਦਾ ਹੈ। ਵੇਖਿਆ, ਉਹ ਕੀ ਕਰਨ ਦੀ ਕੋਸ਼ਿਸ਼ ਕਰਦਾ ਹੈ? ਉਸਦੇ ਦਿਮਾਗ ਵਿੱਚ ਵੜਨ ਦੀ ਕੋਸ਼ਿਸ਼ ਕਰਦਾ ਹੈ। ਵੇਖਿਆ, ਉਹ ਉਸ ਨਾਲ ਗੱਲ ਕਰ ਰਿਹਾ ਹੈ, ਜਦਕਿ ਵਚਨ ਦੀ ਕਿਲੇਬੰਦੀ ਉੱਥੇ ਪਹਿਲਾਂ ਹੀ ਕੀਤੀ ਗਈ ਸੀ। ਹੁਣ ਤੁਸੀਂ ਸ਼ੈਤਾਨ ਨੂੰ ਕਿਸੇ ਵੀ ਚੀਜ਼ ਦੀ ਕਿਲੇਬੰਦੀ ਨਾ ਕਰਨ ਦਿਓ, ਸਮਝੇ? ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖੋ, ਸਮਝੇ? ਤੁਸੀਂ ਵੀ ਅਜਿਹਾ ਹੀ ਕਰੋ। ਹੁਣ ਵੇਖੋ, ਤੁਸੀਂ ਮਿਕਾਇਆ ਹੋ। ਤੀਵੀ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬਿਰਛਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ, ਪਰ ਉਸ ਬਿਰਛ ਦਾ ਫਲ ਜਿਹੜਾ ਬਾਗ ਦੇ ਵਿਚਕਾਰ ਮੱਧ ਵਿੱਚ ਹੈ। ਵੇਖਿਆ, ਪਰਮੇਸ਼ਵਰ ਨੇ ਆਖਿਆ, ਤੁਸੀਂ ਇਸ ਤੋਂ ਨਾ ਖਾਓ, ਨਾ ਉਸ ਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ। ਦੇਖੋ, ਹੁਣੇ ਵਚਨ ਹੈ, ਉਹ ਉਸ ਨੂੰ ਇਸ ਦਾ ਹਵਾਲਾ ਦੇ ਰਹੀ ਹੈ। ਹੁਣ ਵੇਖੋ, ਪਰ ਸੱਪ ਨੇ ਤੀਵੀ ਨੂੰ ਆਖਿਆ ਕਿ ਤੁਸੀਂ ਕਦੀ ਨਾ ਮਰੋਗੇ। ਉਸਦੀ ਚਾਲ ਨੂੰ ਵੇਖੋ। ਵੇਖਿਆ, ਉਹ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ? ਉਹ ਪਹਿਲਾ ਮਨੁੱਖ, ਉਸ ਅਨਮੋਲ ਔਰਤ, ਪਰਮੇਸ਼ਵਰ ਦੀ ਧੀ ਨੂੰ ਪਰਮੇਸ਼ਵਰ ਦੇ ਵਚਨ ਵਿੱਚ ਅਵਿਸ਼ਵਾਸ ਨਾਲ ਮਸਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਬਿਲਕੁਲ ਉਹੀ ਹੈ ਜੋ ਉਸ ਤੋਂ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹੀ ਕੁਝ ਉਹ ਤੁਹਾਡੇ ਕੋਲੋਂ ਅਤੇ ਤੁਹਾਡੇ ਵਿੱਚੋਂ ਹਰੇਕ ਕੋਲੋਂ ਕਰਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਤੁਹਾਨੂੰ ਮਸਾ ਕਰਦਾ ਹੈ ਅਤੇ ਤੁਹਾਨੂੰ ਇੱਕ ਹੀ ਚੀਜ਼ ਕਰਨੀ ਹੈ। ਤੁਸੀਂ ਇੱਕ ਆਜ਼ਾਦ ਨੈਤਿਕ ਜ਼ਿੰਮੇਵਾਰੀ ਤੇ ਹੋ। ਜੇਕਰ ਤੁਸੀਂ ਚਾਹੋ ਤਾਂ ਹੁਣ ਤੁਸੀਂ ਇਸ ਨੂੰ ਸਵੀਕਾਰ ਕਰ ਸਕਦੇ ਹੋ, ਪਰ ਇਸ ਨੂੰ ਬਾਹਰ ਕੱਢ ਦਿਓ। ਜੇ ਹਵਾ ਉਹ ਸੁਣਨ ਲਈ ਉਸ ਪਲ ਵਿੱਚ ਨਾ ਰੁਕੀ ਹੁੰਦੀ, ਕਿਸੇ ਵੀ ਚੀਜ਼ ਲਈ ਨਾ ਰੁਕੋ, ਬਿਲਕੁਲ ਨਾ ਰੁਕੋ। ਜਦੋਂ ਏਲੀਆ ਨੇ ਗਿਹਾਜੀ ਨੂੰ ਕਿਹਾ, ਮੇਰੀ ਲਾਠੀ ਲੈ ਜਾ, ਇਸ ਨੂੰ ਮਰੇ ਹੋਏ ਬੱਚੇ ਉੱਤੇ ਰੱਖ ਦੇ, ਜੇਕਰ ਕੋਈ ਆਦਮੀ ਤੇਰੇ ਨਾਲ ਗੱਲ ਕਰਦਾ ਹੈ ਤਾਂ ਮੁੜ ਕੇ ਗੱਲ ਨਾ ਕਰੀ, ਜੇਕਰ ਕੋਈ ਤੈਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਵੀ ਤੁਰਦਾ ਜਾਈ। ਉਸ ਔਰਤ ਨੂੰ ਦੇਖੋ, ਜਦੋਂ ਉਸਨੇ ਆਪਣੇ ਨੌਕਰ ਨੂੰ ਬੁਲਾਇਆ, ਉਸਨੇ ਕਿਹਾ, ਖੱਚਰ ਤੇ ਕਾਠੀ ਪਾ ਤੇ ਅੱਗੇ ਵੱਧ ਅਤੇ ਉਦੋਂ ਤੱਕ ਨਾ ਰੁਕੀ ਜਦੋਂ ਤੱਕ ਮੈਂ ਤੈਨੂੰ ਨਾ ਆਖਾਂ। ਇਹੀ ਗੱਲ ਹੈ, ਜਦੋਂ ਤੁਹਾਨੂੰ ਸੰਦੇਸ਼ ਮਿਲ ਜਾਂਦਾ ਹੈ ਤਾਂ ਅੱਗੇ ਵਧਣਾ ਜਾਰੀ ਰੱਖੋ। ਆਮੀਨ। ਤੁਸੀਂ ਕਹਿੰਦੇ ਹੋ, ਮੈਂ ਦੁਬਾਰਾ ਨਹੀਂ ਚੱਲ ਸਕਦਾ, ਨਹੀਂ ਮੈਂ ਕਮਜ਼ੋਰ ਹੋ ਰਿਹਾ ਹਾਂ। ਬਸ ਚੱਲਦੇ ਰਹੋ, ਨਾ ਰੁਕੋ, ਹਰ ਚੀਜ਼ ਨੂੰ ਪਾਸੇ ਰੱਖ ਕੇ ਬਸ ਅੱਗੇ ਵਧਦੇ ਰਹੋ। ਭਾਈ, ਤੁਹਾਡੇ ਹੱਥ ਵਿੱਚ ਤਲਵਾਰ ਹੈ, ਬਸ ਕੱਟਦੇ ਜਾਓ। ਮੈਂ ਇੱਕ ਵਾਰ ਫੁੱਟਬਾਲ ਸਟੇਡੀਅਮ ਵਿੱਚ ਪ੍ਰਚਾਰ ਕਰਨ ਲਈ ਗਿਆ। ਮੈਂ ਦਰਵਾਜ਼ੇ ਤੇ ਰੁਕ ਗਿਆ ਤੇ ਉੱਪਰ ਵੇਖਿਆ, ਇਹ ਲਿਖਿਆ ਹੋਇਆ ਸੀ, ਗੱਲ ਇਹ ਨਹੀਂ ਹੈ ਕਿ ਲੜਾਈ ਵਿੱਚ ਕੁੱਤੇ ਦਾ ਕੱਦ ਕੀ ਹੈ, ਗੱਲ ਇਹ ਹੈ ਕਿ ਕੁੱਤੇ ਵਿੱਚ ਲੜਾਈ ਦਾ ਕੱਦ ਕੀ ਹੈ। ਇਸ ਲਈ ਇਹੀ ਚੀਜ਼ ਹੈ ਜੋ ਲੜਾਈ ਜਿਤਾਉਂਦੀ ਹੈ, ਸਮਝੇ? ਤੁਸੀਂ ਕਹਿੰਦੇ ਹੋ, ਅੱਛਾ ਵੇਖੋ ਵੇਖੋ, ਸਾਰੇ ਮਹਾਨ ਗਿਰਜੇ ਇਸ ਦੇ ਵਿਰੁੱਧ ਹਨ। ਮੈਨੂੰ ਪਰਵਾਹ ਨਹੀਂ ਕਿ ਉਹ ਕਿਸ ਆਕਾਰ ਦੇ ਹਨ, ਇਹ ਲੜਾਈ ਹੈ ਜੋ ਕੁੱਤੇ ਵਿੱਚ ਹੈ, ਇਹੀ ਹੈ ਜੋ ਮਾਇਨੇ ਰੱਖਦਾ ਹੈ, ਇਹ ਉਹ ਵਿਸ਼ਵਾਸ ਹੈ ਜੋ ਵਿਅਕਤੀ ਵਿੱਚ ਹੈ। ਜੇ ਤੁਸੀਂ ਡਰਪੋਕ ਹੋ ਤਾਂ ਆਪਣੇ ਘੁਰਨੇ ਵਿੱਚ ਵਾਪਸ ਚਲੇ ਜਾਓ, ਪਰ ਭਾਈ ਜੇ ਤੁਸੀਂ ਇੱਕ ਸਿਪਾਹੀ ਹੋ ਤਾਂ ਉੱਥੇ ਖੜੇ ਰਹੋ, ਉੱਥੇ ਇੱਕ ਜੰਗ ਚੱਲ ਰਹੀ ਹੈ, ਸਹੀ ਅਤੇ ਗਲਤ ਦਾ ਟਾਕਰਾ ਹੋ ਰਿਹਾ ਹੈ, ਆਓ ਲੜੀਏ। ਪੀਟਰ ਕਾਰਟਰਾਈਟ ਵਾਂਗ, ਜੋ ਇੱਕ ਸ਼ਹਿਰ ਵਿੱਚ ਗਿਆ ਅਤੇ ਕਿਹਾ, ਪ੍ਰਭੂ ਨੇ ਮੈਨੂੰ ਇੱਥੇ ਇੱਕ ਬਿਦਾਰੀ ਕਰਨ ਲਈ ਬੁਲਾਇਆ ਹੈ। ਉਸਨੇ ਇੱਕ ਪੁਰਾਣਾ ਸਟੋਰ ਕਿਰਾਏ ਤੇ ਲੈ ਲਿਆ, ਉਸ ਅੰਦਰ ਗਿਆ ਤੇ ਇਸ ਨੂੰ ਸਾਫ ਕਰਨਾ ਸ਼ੁਰੂ ਕਰ ਦਿੱਤਾ। ਉਸ ਕਸਬੇ ਦਾ ਵੱਡਾ ਬਦਮਾਸ਼ ਪਿਸਤੌਲ ਲਮਕਾ ਕੇ ਆ ਗਿਆ ਦਰਵਾਜ਼ੇ ਤੇ। ਉਹਨਾਂ ਵਿੱਚੋਂ ਕੁਝ ਨੇ ਕਿਹਾ, ਉਹ ਮੁੰਡਾ ਉੱਥੇ ਕੀ ਕਰ ਰਿਹਾ ਹੈ? ਉਸਨੇ ਕਿਹਾ, ਉਹ ਇੱਕ ਪ੍ਰਚਾਰਕ ਹੈ, ਉਹ ਇੱਕ ਸਭਾ ਕਰਨ ਜਾ ਰਿਹਾ ਹੈ। ਉਸਨੇ ਕਿਹਾ, ਲੱਗਦਾ ਹੈ ਮੈਨੂੰ ਬਸ ਉੱਥੇ ਜਾਣਾ ਪਏਗਾ ਤੇ ਮੈਂ ਇਸ ਨੂੰ ਗਲੀ ਵਿੱਚ ਸੁੱਟ ਦਿਆਂਗਾ ਅਤੇ ਉਸ ਨੂੰ ਇੱਥੋਂ ਭਜਾ ਦਿਆਂਗਾ। ਅਸੀਂ ਆਪਣੇ ਥਾਂ ਦੇ ਆਲੇ ਦੁਆਲੇ ਕੋਈ ਸਭਾ ਨਹੀਂ ਚਾਹੁੰਦੇ, ਇਸ ਲਈ ਉੱਥੇ ਗਿਆ ਅਤੇ ਦਰਵਾਜ਼ਾ ਠੋਕਿਆ ਅਤੇ ਪੀਟਰ ਕਾਰਟਰਾਈਟ ਨੇ ਆਪਣਾ ਕੋਟ ਪਾਇਆ ਹੋਇਆ ਸੀ। ਤੁਸੀਂ ਜਾਣਦੇ ਹੋ, ਉਹ ਬਸ ਖਿੜਕੀਆਂ ਤੇ ਕੰਧਾਂ ਨੂੰ ਧੋ ਰਿਹਾ ਸੀ, ਇੱਕ ਛੋਟਾ ਜਿਹਾ ਬੰਦਾ, ਤੁਸੀਂ ਜਾਣਦੇ ਹੋ। ਬੁੱਢਾ ਪ੍ਰਚਾਰਕ ਉਸ ਤੇ ਹੱਸਿਆ, ਤੁਸੀਂ ਜਾਣਦੇ ਹੋ ਆਪਣੇ ਹੱਥਾਂ ਨਾਲ ਮੁਰਗਾ ਖਾਣ ਲਈ, ਜੋ ਅੱਜ ਕੱਲ ਸ਼ਿਸ਼ਟਾਚਾਰ ਹੈ, ਤੁਸੀਂ ਜਾਣਦੇ ਹੋ। ਇਸ ਲਈ ਉਹ ਬਸ ਖਿੜਕੀਆਂ ਧੋ ਰਿਹਾ ਸੀ ਅਤੇ ਆਲੇ ਦੁਆਲੇ ਨੂੰ ਠੀਕ ਕਰ ਰਿਹਾ ਸੀ। ਵੱਡਾ ਬਦਮਾਸ਼ ਆਇਆ, ਆਪਣਾ ਕੋਟ ਪਿੱਛੇ ਖਿੱਚਿਆ, ਪਿਸਤੌਲ ਉਸਦੇ ਪਾਸੇ ਲਟਕ ਰਹੀ ਸੀ। ਉਸਨੇ ਕਿਹਾ, ਤੂੰ ਕੀ ਕਰ ਰਿਹਾ ਹੈ? ਉਹ, ਉਸਨੇ ਕਿਹਾ, ਮੈਂ ਖਿੜਕੀਆਂ ਧੋ ਰਿਹਾ ਹਾਂ ਅਤੇ ਖਿੜਕੀ ਨੂੰ ਧੋਣਾ ਜਾਰੀ ਰੱਖਿਆ। ਉਸਦਾ ਇੱਕ ਮਕਸਦ ਸੀ, ਪਰਮੇਸ਼ਵਰ ਨੇ ਉਸਨੂੰ ਇੱਕ ਬੇਦਾਰੀ ਰੱਖਣ ਲਈ ਕਿਹਾ, ਖਿੜਕੀਆਂ ਨੂੰ ਧੋ ਰਿਹਾ ਸੀ। ਉਸਨੇ ਕਿਹਾ, ਅਸੀਂ ਇੱਥੇ ਬੇਦਾਰੀ ਦੀ ਇਜਾਜ਼ਤ ਨਹੀਂ ਦਿੰਦੇ। ਉਸਨੇ ਕਿਹਾ, ਉਹ, ਪਰ ਪ੍ਰਭੂ ਨੇ ਮੈਨੂੰ ਇਸ ਬੇਦਾਰੀ ਨੂੰ ਰੱਖਣ ਲਈ ਕਿਹਾ ਹੈ। ਵੇਖਿਆ, ਉਹ ਆਪਣਾ ਕੰਮ ਕਰਦਾ ਰਿਹਾ। ਵੇਖਿਆ, ਅੱਛਾ, ਉਸਨੇ ਕਿਹਾ, ਤੈਨੂੰ ਇੱਕ ਚੀਜ਼ ਸਮਝ ਲੈਣੀ ਚਾਹੀਦੀ ਹੈ, ਮੈਂ ਇਸ ਸ਼ਹਿਰ ਨੂੰ ਚਲਾਉਂਦਾ ਹਾਂ। ਉਸਨੇ ਕਿਹਾ, ਉਹ, ਤੁਸੀਂ ਚਲਾਉਂਦੇ ਹੋ ਅਤੇ ਬਸ ਖਿੜਕੀਆਂ ਨੂੰ ਧੋਣਾ ਜਾਰੀ ਰੱਖਿਆ। ਉਸਨੇ ਕਿਹਾ, ਇਸ ਤੋਂ ਪਹਿਲਾਂ ਕਿ ਤੂੰ ਇੱਕ ਬੇਦਾਰੀ ਕਰੇ, ਤੈਨੂੰ ਪਹਿਲਾਂ ਮੇਰੇ ਨਾਲ ਨਜਿੱਠਣਾ ਪਵੇਗਾ। उसने कहा ओ मेनू ये करना पवेगा अच्छा तो फिर मैं अगला काम यही करांगा। उसने अपना कोट ला लिया उथे गया ते उसने गलबे नु फड़िया ते उसनु फर्श ते सुट लिया अते उसके ऊपर छाल मारी। उसने कहा जे मैं राज करना है ता मेनू लड़ना पवेगा मेरी हिम्मत वधा प्रभु। उसनु कोट कोट के अदमोया कर दिता ते कहा तेरे लिए इन्ना बहुत है। उसने कहा हाँ उठा ते उस नाल हाथ मिलाया उस रात नु बचा लिया गया कलीसिया विच। उथे तुसी हो समझे ए है परमेश्वर दे वचन नु लेना ते हर शक विचो अपना रस्ता बनाना इस नु समझे यकीनन ए है ए अगला काम है आओ इस नु पूरा करिए। ठीक है अगला काम यही है कि मैं अपनी शकां नु दूर करा ए मेरा अगला काम है मेरिया सारिया निराशावां नु दूर करा जे मेरिया इंद्रिया मेनू दसन अच्छा तू बुरा महसूस कर रहा है अगली गल ए है कि उस चीज नु कटना है ए सही है तुसी कहंदे हो मेरा अंतकरण मेनू दसदा है भाई ब्रणम खैर तुसी उस चीज नु भी कट सकदे हो तुसी इस तो ज्यादा दूर नहीं जाओगे बस अपना अगला काम पूरा करो अपना कोट उतारो अते इस विच लग जाओ बस चलदे रहो एक उद्देश नाल मैं जितन जा रहा हां आमीन मैं हार नहीं सकदा मैं जितन जा रहा हां आमीन। शैतान मसा करदा है समझे उसकी पहली चाल की है केड़ी चीज ते वह पहला कब्जा करदा है दिमाग ते वह एक पल ही रुक गई अते उसकी गल सुनन लई कि वह की कहंदा है ओ तुसी इस तरह ना करो यही वह जगह है जिथे बहुत सारिया औरतां अते बहुत सारे मर्दां ने गलती कीती है बिल्कुल एक पल ही रुक गए बस एक पल ही रुक गए इसे कारण मैं किन्नी बार तलाक दे मामले वेखे हन अते अजिहियां चीजां उपर आउंदियां हन। अच्छा मैं तुहानू दसदा हां भाई ब्रणम उसने सीटी वजाई सी तुसी जानदे हो मैं रुक गया अते इमानदारी नाल मैं रुकना नहीं चाहुंदा सी उत्थे तुसी हो ओ मैं उसदे मेज दे सामने बैठा सी उसदियां सब तों सोहणियां अखां सन वेख्या इस नूं वेख्या यही गल है शैतान भी यही काम करदा है और डाक्टर ने मैनूं दस्सिया कि मैं ठीक नहीं हो सकदा तुसी उत्थे हो ओही चीज देखो सब तो वड्डी लड़ाई जो कदे लड़ी गई सी। अच्छा ओ मेनू दसदे हन मैं फलाने फलाने नू पवित्र आत्मा पाए होण दा दावा करदे देखा है हाँ तुसी किसे पुराने पखंडी नू देखा सी उना बारे की है जिना कोल असल विच ए सी शैतान तुहानू किसे पुराने कां फसाउण वाले वल इशारा करेगा पर ओ तुहानू असली कबूतर नहीं दिखाएगा ए ठीक है ओ तुहानू ए नहीं दिखाएगा ओ इस नू तुहाडे तों ओले रखेगा। ओ याद रखो ओ एक योद्धा भी है पर महान है साडा जिहड़ा तुहाडे विच वसदा है उस नालों वड्डा है जिहड़ा संसार विच है पर परमेश्वर दे वचन नू फड़ी रखो इस ते विश्वास करो तुसी जो इत्थे फौज दे कप्तान हो अपने गढ़ दी हिफाजत करो भाई ए सही है अपने फर्ज दे स्थान नू संभालो। इसलिए एक बार मेरे कोल एक छोटी लड़की सी हो सकदा है ओ औरत हुण इत्थे बैठी होवे उसका नाम नीली सैंडरस सी पहली बार मैं एक शैतान नू बाहर कढ़दे देखिया सी जे मैं सिर्फ जगह नू याद कर सकां तां असीं कब्रिस्तान तो परे रहंदे सी इत्थों लगभग 3 ब्लाक दूर मैं हाल ही विच एक प्रचारक बनिया सी अते मैं इत्थे इस नुक्कर विच प्रचार कर रहा सी एक तंबू दे हेठ ओ छोटी कुड़ी सब तो वधिया नचन वालियां विचों एक सी ओ इत्थे हाई स्कूल विच जांदी सी ओ अते ली होर्न इत्थे शहर विच तुहाडे विचों बहुत सारे ली होर्न नू जानदे हन इत्थे पूल रूम चलाउंदा है इसलिए ओ अते ली होर्न देश विच सब तो वधिया नचन वाले सन ओ खुद कैथोलिक है बेशक धर्म उना लई कोई मायने नहीं रखदा सी ओ अते नैली ओ दोवें महान नचन वाले सन उना कोल इत्थे एक तरह दा नाच हुंदा सी जिस नूं ब्लैक बॉटम कहा जांदा सी अते जिटरबग्स ओ दोवें देश विच सब तो वधिया सन। एक दिन ओ इत्थे एक रात नूं सभा विच लड़खड़ाउंदी होई आई ओ वेदी उत्ते डिग पई छोटी नैली उसदे दिल नूं बरकत मिले ओ उत्थे जगवेदी उत्ते पई सी उसने अपना सिर उपर चुकिया ओ रोई अते हंजू उस दीआं गल्लां तों वह रहे सन। उसने कहा बिल्ली ओ मेनू जानदी सी उसने कहा मैं बचना चाहुंदी हां मेनू बचाए जाण दी लोड़ है अते मैं कहा नैली तुहानू बचाया जा सकदा है यीशु ने तुहानू पहला ही बचा लिया है तुहानू हुण उसदे वचन दे आधार ते इस नूं स्वीकार करना पवेगा। ओ उत्थे ही बैठी रही ओ रोई अते प्रार्थना कीती उसने परमेश्वर नूं कहा कि ओ दुनिया दीआं गल्लां नूं दोबारा कदे नहीं सुनेगी फिर अचानक एक प्यारी मिठी शांति उसदे प्राण उत्ते आ गई ओ उत्थों उठी चीकदी होई परमेश्वर दी उस्तत करदी अते वडियाई करदी होई चली गई अते उस तो लगभग 6 या 8 महीने बाद ओ एक रात नू स्प्रिंग गली विचों आ रही सी ओ बस एक जवान कुड़ी सी ओ बस अपनी अलड़ उम्र विच सी लगभग 18 साल दी ओ मेरे कोल आई अते उसने कहा होप ए मेरी पत्नी सी जो मर गई है उसने कहा मेरी इच्छा है कि मैं होप अते आयरिन जेही दिखाई दिंदी उसने कहा तुसी जानदे हो ओ दुनिया विच कदे बाहर नहीं निकले उसने कहा दुनिया तुहानू निशाना बनाउंदी है उसने कहा मैं खुरदरी दिखाई दिंदी हां उसने कहा हुण मैं मेकअप अते समान लगाउणा छड्ड दित्ता है पर मैं बहुत खुरदरी दिखाई दिंदी हां इत्थों तक मेरे चेहरे दा रंग भी उसने कहा मैं खुरदरी दिखाई दिंदी हां उसने कहा ओ बहुत मासूम अते कोमल दिखाई दिंदे हन उसने कहा काश मैं अजिहा कदे ना कीता हुंदा मैं कहा नैली यीशु मसीह दा लहू सारे पाप तों शुद्ध करदा है प्यारी चलो इस ते विश्वास करो वीन ब्लैडसो तुहाडे विचों बहुत सारे उसनूं जानदे हन कई सालां तों मेरा जिगरी दोस्त सी ਉਹ ਇੱਕ ਸ਼ਰਾਬੀ ਸੀ। ਉਹ ਇੱਥੇ ਮੇਰੇ ਭਰਾ ਐਡਵਰਡ ਨਾਲ ਆਇਆ। ਉਹ ਇੱਥੇ ਗਲੀ ਵਿੱਚ ਸ਼ਰਾਬੀ ਹੋ ਗਿਆ ਅਤੇ ਮੈਂ ਉਸਨੂੰ ਚੁੱਕ ਲਿਆ ਕਿਉਂਕਿ ਪੁਲਿਸ ਉਸਨੂੰ ਫੜਨ ਜਾ ਰਹੀ ਸੀ। ਮੈਂ ਉਸਨੂੰ ਇੱਥੇ ਲੈ ਆਇਆ। ਮੈਂ ਇੱਕ ਪ੍ਰਚਾਰਕ ਸੀ ਅਤੇ ਇੱਥੇ ਰਹਿੰਦਾ ਸੀ ਮੇਰੇ ਮਾਂ ਅਤੇ ਪਿਤਾ ਨਾਲ ਮੇਰੇ ਵਿਆਹ ਤੋਂ ਬਹੁਤ ਚਿਰ ਪਹਿਲਾਂ। ਮੈਂ ਉਸਨੂੰ ਲੈ ਗਿਆ, ਉਸਨੂੰ ਬਿਸਤਰੇ ਉੱਤੇ ਪਾ ਦਿੱਤਾ। ਮੈਂ ਸੌ ਗਿਆ, ਇੱਕ ਸੋਫੇ ਉੱਤੇ ਸੌ ਗਿਆ। ਉੱਥੇ ਬ੍ਰਨਮ ਲੋਕਾਂ ਦਾ ਇੱਕ ਵੱਡਾ ਝੁੰਡ ਸੀ, ਤੁਸੀਂ ਜਾਣਦੇ ਹੋ। ਅਸੀਂ 10 ਜਣੇ ਸੀ, ਇਸ ਲਈ ਸਾਡੇ ਕੋਲ ਲਗਭਗ 4 ਕਮਰੇ ਸਨ ਅਤੇ ਸਾਨੂੰ ਥੋੜਾ ਜਿਹਾ ਦੋਰੇ ਦੋਰੇ ਹੋ ਕੇ ਸੋਣਾ ਪਿਆ। ਇਸ ਲਈ ਮੇਰੇ ਕੋਲ ਇੱਕ ਪੁਰਾਣਾ ਸੋਫਾ ਸੀ ਜਿਸ ਤੇ ਮੈਂ ਸੌਂਦਾ ਸੀ। ਮੈਂ ਇਸ ਨੂੰ ਇਸ ਤਰ੍ਹਾਂ ਬਾਹਰ ਕੱਢਿਆ ਤੇ ਵੀਨ ਨੂੰ ਆਪਣੇ ਨਾਲ ਬਿਸਤੇ ਤੇ ਪਾ ਲਿਆ। ਸ਼ਰਾਬੀ ਉਸ ਨੂੰ ਚੁੱਕ ਕੇ ਘਰ ਲਿਜਾਣਾ ਪਿਆ ਤੇ ਹੇਠਾਂ ਲਟਾਉਣਾ ਪਿਆ। ਮੈਂ ਉੱਥੇ ਪਿਆ ਸੀ। ਮੈਂ ਕਿਹਾ, ਵੀਨ, ਕੀ ਤੁਸੀਂ ਆਪਣੇ ਆਪ ਤੋਂ ਸ਼ਰਮਿੰਦਾ ਨਹੀਂ ਹੋ ਅਜਿਹੀ ਹਾਲਤ ਵਿੱਚ? ਉਸਨੇ ਕਿਹਾ, ਹੁਣ ਬਿੱਲੀ ਮੇਰੇ ਨਾਲ ਇਸ ਤਰ੍ਹਾਂ ਗੱਲ ਨਾ ਕਰੋ। ਫਿਰ ਮੈਂ ਆਪਣਾ ਹੱਥ ਉਸ ਤੇ ਰੱਖ ਦਿੱਤਾ। ਮੈਂ ਕਿਹਾ, ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨ ਜਾ ਰਿਹਾ ਹਾਂ ਵੀਨ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਮੈਨੂੰ ਬਚਾਏ ਹੋਏ ਨੂੰ ਲਗਭਗ ਮੇਰਾ ਅੰਦਾਜ਼ਾ ਹੈ ਸ਼ਾਇਦ 1 ਸਾਲ ਹੋ ਗਿਆ ਸੀ। ਉਸ ਵੇਲੇ ਅਚਾਨਕ ਕਿਸੇ ਨੇ ਦਰਵਾਜ਼ਾ ਬਾਹਰੋਂ ਕਟਾਇਆ, ਕਿਸੇ ਨੇ ਬਹੁਤ ਜ਼ੋਰਦਾਰ ਦਸਤਕ ਦਿੱਤੀ, ਭਾਈ ਬਿੱਲ, ਭਾਈ ਬਿੱਲ। ਮੈਂ ਸੋਚਿਆ ਪਲਾ ਹੋਵੇ, ਕੋਈ ਮਾਰਿਆ ਹੋਵੇਗਾ। ਮੈਂ ਛਾਲ ਮਾਰ ਕੇ ਉੱਠਿਆ, ਦਰਵਾਜ਼ਾ ਉੱਥੇ ਆਪਣੀ ਪੁਰਾਣੀ ਚੀਜ਼ ਫੜ ਲਈ, ਆਪਣੇ ਪਜਾਮੇ ਦੇ ਦੁਆਲੇ ਲਪੇਟ ਲਈ ਇਸ ਤਰ੍ਹਾਂ ਅਤੇ ਵੀਨ ਨੂੰ ਢੱਕ ਦਿੱਤਾ। ਦਰਵਾਜ਼ੇ ਵੱਲ ਭੱਜਿਆ। ਇੱਕ ਔਰਤ ਦੀ ਆਵਾਜ਼ ਸੀ। ਮੈਂ ਦਰਵਾਜ਼ਾ ਖੋਲਿਆ। ਇਹ ਲੜਕੀ ਦਰਵਾਜ਼ੇ ਤੇ ਖੜੀ ਸੀ। ਉਸਨੇ ਕਿਹਾ, ਓ ਕੀ ਮੈਂ ਅੰਦਰ ਆ ਸਕਦੀ ਹਾਂ? ਮੈਂ ਕਿਹਾ, ਅੰਦਰ ਆ ਜਾਓ। ਅਤੇ ਮੈਂ ਰੋਸ਼ਨੀ ਚਾਲੂ ਕਰ ਦਿੱਤੀ ਅਤੇ ਉਹ ਹੁਣ ਇਸ ਤਰ੍ਹਾਂ ਰੋ ਰਹੀ ਸੀ। ਉਸਨੇ ਕਿਹਾ, ਓ ਭਾਈ ਬਿੱਲ, ਮੈਂ ਤਾਂ ਗਈ। ਮੈਂ ਕਿਹਾ, ਕੀ ਗੱਲ ਹੈ ਨੈਲੀ, ਕੀ ਤੈਨੂੰ ਦਿਲ ਦਾ ਦੌਰਾ ਪਿਆ ਹੈ? ਉਸਨੇ ਕਿਹਾ, ਨਹੀਂ। ਉਸਨੇ ਕਿਹਾ, ਭਾਈ ਬਿੱਲ, ਮੈਂ ਸਪਰਿੰਗ ਗਲੀ ਵਿੱਚੋਂ ਆ ਰਹੀ ਸੀ। ਉਸਨੇ ਕਿਹਾ, ਇਮਾਨਦਾਰੀ ਨਾਲ ਭਾਈ ਬਿੱਲ, ਇਮਾਨਦਾਰੀ ਨਾਲ ਭਾਈ ਬਿੱਲ, ਮੈਂ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੀ ਸੀ। ਮੈਂ ਕਿਹਾ, ਫਿਰ ਕੀ ਗੱਲ ਹੈ? ਮੈਂ ਸੋਚਿਆ ਮੈਂ ਹੁਣ ਉਸ ਨਾਲ ਕੀ ਕਰਨ ਜਾ ਰਿਹਾ। ਮੈਨੂੰ ਨਹੀਂ ਪਤਾ ਸੀ ਕੀ ਕਰਨਾ ਹੈ, ਮੈਂ ਸਿਰਫ ਇੱਕ ਨੌਜਵਾਨ ਬੰਦਾ ਸੀ। ਉਸਨੇ ਕਿਹਾ, ਓ ਭਾਈ ਬਿੱਲ, ਮੈਂ ਬਸ ਟੁਕੜੇ ਟੁਕੜੇ ਹੋ ਚੁੱਕੀ ਹਾਂ। ਮੈਂ ਕਿਹਾ, ਹੁਣ ਚੁੱਪ ਹੋ ਜਾ ਭੈਣ, ਮੈਨੂੰ ਇਸ ਬਾਰੇ ਕੁਝ ਦੱਸ। ਉਸਨੇ ਕਿਹਾ, ਮੈਂ ਗਲੀ ਵਿੱਚ ਆ ਰਹੀ ਸੀ ਅਤੇ ਰੈੱਡ ਮੈਂਜ ਹਾਲ, ਉੱਥੇ ਸ਼ਨੀਵਾਰ ਦੀ ਰਾਤ ਨੂੰ ਨਾਚ ਕਰਦੇ ਹੁੰਦੇ ਸੀ। ਉਸਨੇ ਕਿਹਾ, ਮੇਰੇ ਕੋਲ ਕੁਝ ਸਮਾਨ ਸੀ ਜੋ ਮੈਂ ਇੱਕ ਪਿਸ਼ਾਬ ਬਣਾਉਣ ਲਈ ਘਰ ਲਿਜਾ ਰਹੀ ਸੀ। ਉਸਨੇ ਕਿਹਾ, ਮੈਂ ਉਹ ਸੰਗੀਤ ਸੁਣਿਆ। ਉਸਨੇ ਕਿਹਾ, ਤੁਹਾਨੂੰ ਪਤਾ ਹੈ, ਮੈਂ ਬਸ 1 ਮਿੰਟ ਲਈ ਰੁਕ ਗਈ, ਇਹ ਵਧੀਆ ਲੱਗਦਾ ਰਿਹਾ। ਤਾਂ ਮੈਂ ਸੋਚਿਆ, ਤੁਸੀਂ ਜਾਣਦੇ ਹੋ ਜੇ ਮੈਂ ਇੱਥੇ ਖੜੀ ਰਹਾਂਗੀ ਤਾਂ ਮੈਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਇੱਥੇ ਹੀ ਉਸਨੇ ਗਲਤੀ ਕਰ ਦਿੱਤੀ, ਉਹ 1 ਪਲ ਲਈ ਰੁਕ ਗਈ। ਉਸਨੇ ਬਸ ਸੁਣਿਆ। ਉਸਨੇ ਕਿਹਾ, ਅੱਛਾ, ਮੈਂ ਸੋਚਣ ਜਾ ਰਹੀ ਹਾਂ। ਉਸਨੇ ਕਿਹਾ, ਹੇ ਪ੍ਰਭੂ, ਤੁਸੀਂ ਜਾਣਦੇ ਹੋ ਕਿ ਭਾਵੇਂ ਮੈਂ ਤੁਹਾਨੂੰ ਪਿਆਰ ਕਰਦੀ ਹਾਂ ਪ੍ਰਭੂ, ਪਰ ਮੈਂ ਯਕੀਨੀ ਤੌਰ ਤੇ ਉਹ ਸਮਾਂ ਯਾਦ ਕਰ ਸਕਦੀ ਹਾਂ ਜਦੋਂ ਲੀ ਅਤੇ ਮੈਂ ਸਾਰੇ ਕੱਪ ਜਿੱਤਦੇ ਹੁੰਦੇ ਸੀ। ਉਸਨੇ ਕਿਹਾ, ਮੈਨੂੰ ਯਾਦ ਹੈ ਕਿ ਪੁਰਾਣਾ ਸੰਗੀਤ ਮੈਨੂੰ ਆਕਰਸ਼ਿਤ ਕਰਦਾ ਸੀ, ਇਹ ਹੁਣ ਨਹੀਂ ਕਰਦਾ ਹੈ। ਓ, ਤੁਸੀਂ ਬਸ ਸੋਚਦੇ ਹੋ ਕਿ ਇਹ ਨਹੀਂ ਕਰਦਾ, ਇਸਨੇ ਤੁਹਾਨੂੰ ਉੱਥੇ ਹੀ ਪਹਿਲਾਂ ਹੀ ਫੜ ਲਿਆ ਹੈ। ਇਹ ਉਨਾ ਹੀ ਚੰਗਾ ਹੈ ਜਿੰਨਾ ਉਹ ਚਾਹੁੰਦਾ ਹੈ, ਉੱਥੇ ਹੀ, ਸਮਝੇ? ਕਿੰਨੇ ਲੋਕ ਨੈਲੀ ਸੈਂਡਰਸ ਨੂੰ ਜਾਣਦੇ ਹਨ? ਖੈਰ, ਮੇਰਾ ਅੰਦਾਜ਼ਾ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ। ਹਾਂ, ਯਕੀਨਨ। ਉਸਨੇ ਕਿਹਾ, ਖੈਰ, ਕੀ ਤੁਹਾਨੂੰ ਪਤਾ ਹੈ? ਉਸਨੇ ਕਿਹਾ, ਹੋ ਸਕਦਾ ਹੈ ਕਿ ਜੇ ਮੈਂ ਉੱਥੇ ਪੌੜੀਆਂ ਚੜ ਜਾਵਾਂ, ਹੋ ਸਕਦਾ ਹੈ ਕਿ ਮੈਂ ਉਹਨਾਂ ਵਿੱਚੋਂ ਕੁਝ ਨੂੰ ਗਵਾਹੀ ਦੇਵਾਂਗੀ। ਓ, ਵੇਖੋ, ਤੁਸੀਂ ਬਿਲਕੁਲ ਸ਼ੈਤਾਨ ਦੀ ਜ਼ਮੀਨ ਉੱਤੇ ਹੋ, ਇਸ ਤੋਂ ਦੂਰ ਰਹੋ, ਹਰ ਪ੍ਰਕਾਰ ਦੀ ਬਦੀ ਤੋਂ ਲਾਂਭੇ ਰਹੋ। ਪਰ ਉਹ ਪੌੜੀਆਂ ਦੇ ਸ਼ਿਖਰ ਤੇ ਚੜ ਗਈ ਅਤੇ ਕੁਝ ਮਿੰਟ ਉੱਥੇ ਖੜੀ ਰਹੀ ਅਤੇ ਸਭ ਤੋਂ ਪਹਿਲੀ ਗੱਲ ਤੁਸੀਂ ਜਾਣਦੇ ਹੋ, ਉਹ ਫਰਸ਼ ਤੇ ਕਿਸੇ ਲੜਕੇ ਦੀਆਂ ਬਾਹਾਂ ਵਿੱਚ ਸੀ। ਫਿਰ ਉਹ ਆਪਣੇ ਹੋਸ਼ ਵਿੱਚ ਆਈ, ਉੱਥੇ ਖੜੀ ਸੀ, ਰੋਂਦੀ ਜਾ ਰਹੀ ਸੀ। ਕਿਆ? ਓ, ਮੈਂ ਨਾਸ਼ ਹੋ ਗਈ ਹਾਂ ਹਮੇਸ਼ਾ ਲਈ। ਮੈਂ ਸੋਚਿਆ, ਖੈਰ, ਮੈਂ ਬਾਈਬਲ ਬਾਰੇ ਜ਼ਿਆਦਾ ਨਹੀਂ ਜਾਣਦਾ, ਪਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਯੀਸ਼ੂ ਨੇ ਕਿਹਾ ਸੀ ਮੇਰੇ ਨਾਮ ਵਿੱਚ ਉਹ ਭੂਤਾਂ ਨੂੰ ਕੱਢਣਗੇ। ਅਤੇ ਵੀਨ ਦਾ ਨਸ਼ਾ ਥੋੜਾ ਜਿਹਾ ਉਤਰ ਗਿਆ ਸੀ, ਉਹ ਉੱਥੇ ਬੈਠਾ ਹੋਇਆ ਦੇਖ ਰਿਹਾ ਸੀ, ਸਮਝੇ? ਤਾਂ ਮੈਂ ਕਿਹਾ, ਹੁਣ ਸ਼ੈਤਾਨ, ਮੈਂ ਨਹੀਂ ਜਾਣਦਾ ਕਿ ਤੂੰ ਕੌਣ ਹੈ, ਪਰ ਮੈਂ ਹੁਣ ਤੈਨੂੰ ਦੱਸ ਰਿਹਾ ਹਾਂ, ਇਹ ਮੇਰੀ ਭੈਣ ਹੈ, ਤੈਨੂੰ ਉਸ ਨੂੰ ਫੜਨ ਦਾ ਕੋਈ ਕੰਮ ਨਹੀਂ ਹੈ। ਉਹ ਜਿਹਾ ਨਹੀਂ ਕਰਨਾ ਚਾਹੁੰਦੀ ਸੀ, ਉਹ ਬਸ 1 ਮਿੰਟ ਲਈ ਰੁਕ ਗਈ ਸੀ, ਪਰ ਇਹ ਉਹ ਥਾਂ ਹੈ ਜਿੱਥੇ ਉਸਨੇ ਆਪਣੀ ਗਲਤੀ ਕਰ ਦਿੱਤੀ ਸੀ। ਮੈਂ ਕਿਹਾ, ਪਰ ਤੈਨੂੰ ਉਸ ਵਿੱਚੋਂ ਬਾਹਰ ਆਣਾ ਪਏਗਾ, ਤੂੰ ਮੈਨੂੰ ਸੁਣ ਰਿਹਾ ਹੈ? ਇਸ ਲਈ ਮੇਰੀ ਮਦਦ ਕਰੋ ਪਰਮੇਸ਼ਵਰ। ਬਾਹਰਲਾ ਦਰਵਾਜ਼ਾ ਆਪਣੇ ਆਪ ਹੀ ਖੁੱਲਣਾ ਅਤੇ ਬੰਦ ਹੋਣਾ ਸ਼ੁਰੂ ਹੋ ਗਿਆ, ਪਲੰਪਟ ਪਲੰਪਟ ਦਰਵਾਜ਼ੇ ਉੱਤੇ। ਮੈਂ ਸੋਚਿਆ, ਉਸਨੇ ਕਿਹਾ, ਬਿੱਲ, ਉੱਥੇ ਦੇਖੋ, ਉੱਥੇ ਦੇਖੋ। ਮੈਂ ਕਿਹਾ, ਹਾਂ, ਉਹ ਕੀ ਹੈ? ਉਸਨੇ ਕਿਹਾ, ਮੈਂ ਨਹੀਂ ਜਾਣਦੀ। ਮੈਂ ਕਿਹਾ, ਮੈਂ ਵੀ ਨਹੀਂ ਜਾਣਦਾ। ਅਤੇ ਦਰਵਾਜ਼ਾ ਇਸ ਤਰ੍ਹਾਂ ਪੰਪਟੀ ਪੰਪਟੀ ਬੰਦ ਹੋਣ ਲੱਗਾ। ਮੈਂ ਸੋਚਿਆ, ਇੱਥੇ ਕੀ ਮਾਮਲਾ ਹੈ, ਕੀ ਗੱਲ ਹੈ? ਫਿਰ ਮੈਂ ਇਸ ਤਰ੍ਹਾਂ ਦੇਖਿਆ, ਮੈਂ ਕਿਹਾ, ਉਸ ਨੂੰ ਛੱਡ ਦੇ ਸ਼ੈਤਾਨ, ਯੀਸ਼ੂ ਦੇ ਨਾਮ ਵਿੱਚ ਉਸ ਵਿੱਚੋਂ ਬਾਹਰ ਆ। ਜਦੋਂ ਮੈਂ ਇਹ ਕਿਹਾ ਤਾਂ ਇੱਕ ਬਹੁਤ ਵੱਡੇ ਚਮਗਿੱਦੜ ਵਰਗਾ ਦਿਖ ਰਿਹਾ ਸੀ, ਲਗਭਗ ਏਡਾ ਲੰਮਾ, ਉਸਦੇ ਪਿਛਲੇ ਪਾਸਿਓਂ ਉੱਪਰ ਉੱਠਿਆ, ਇਸਦੇ ਖੰਭਾਂ ਤੋਂ ਅਤੇ ਇਸਦੇ ਪੈਰਾਂ ਤੋਂ ਹੇਠਾਂ ਲਟਕਦੇ ਲੰਬੇ ਵਾਲਾਂ ਦੇ ਨਾਲ ਇਸ ਤਰ੍ਹਾਂ ਜਾ ਰਿਹਾ ਸੀ, ਮੇਰੇ ਵੱਲ ਆਉਣ ਲੱਗਾ ਜਿੰਨੇ ਜ਼ੋਰ ਨਾਲ ਇਹ ਆ ਸਕਦਾ ਸੀ। ਮੈਂ ਕਿਹਾ, ਹੇ ਪ੍ਰਭੂ ਪਰਮੇਸ਼ਵਰ, ਯੀਸ਼ੂ ਮਸੀਹ ਦਾ ਲਹੂ ਮੈਨੂੰ ਇਸ ਤੋਂ ਬਚਾਵੇ। ਅਤੇ ਵੀਨ ਛਾਲ ਮਾਰ ਕੇ ਬਿਸਤਰੇ ਵਿੱਚ ਵੜ ਗਿਆ, ਵੇਖਣ ਲੱਗ ਪਿਆ। ਇਹ ਇੱਥੇ ਸੀ, ਇੱਕ ਵੱਡੇ ਪਰਛਾਵੇਂ ਵਾਂਗ ਆਲੇ ਦੁਆਲੇ ਚੱਕਰ ਲਗਾ ਰਿਹਾ ਸੀ ਅਤੇ ਮੰਜੇ ਦੇ ਉੱਪਰ ਹੇਠਾਂ ਜਾ ਰਿਹਾ ਸੀ। ਵੀਨ ਬਿਸਤਰੇ ਵਿੱਚੋਂ ਬਾਹਰ ਚਲਾ ਗਿਆ ਦੂਸਰੇ ਕਮਰੇ ਵਿੱਚ। ਜਿੰਨੀ ਜ਼ੋਰ ਨਾਲ ਉਹ ਜਾ ਸਕਦਾ ਸੀ। ਮੈਂ ਨੈਲੀ ਦੇ ਨਾਲ ਗਿਆ ਤੇ ਉਸਨੂੰ ਘਰ ਛੱਡ ਆਇਆ ਅਤੇ ਵਾਪਸ ਆ ਗਿਆ। ਮਾਂ ਉੱਥੇ ਗਈ ਅਤੇ ਚਾਦਰ ਅਤੇ ਸਭ ਕੁਝ ਝਾੜਿਆ। ਉਸ ਬਿਸਤਰੇ ਵਿੱਚ ਕੁਝ ਵੀ ਨਹੀਂ ਸੀ। ਇਹ ਕੀ ਸੀ? ਉਸ ਵਿੱਚੋਂ ਇੱਕ ਸ਼ੈਤਾਨ ਨਿਕਲ ਗਿਆ ਸੀ। ਕੀ ਹੋਇਆ ਸੀ? ਉਹ ਇੱਕ ਪਲ ਲਈ ਰੁਕ ਗਈ ਸੀ। ਇਹੀ ਸਭ ਹੈ। ਬਿਲਕੁਲ ਵੀ ਰੁਕਣਾ ਨਹੀਂ। ਜਦੋਂ ਪਰਮੇਸ਼ਵਰ ਆਪਣੇ ਵਚਨ ਨੂੰ ਤੁਹਾਡੇ ਦਿਲ ਵਿੱਚ ਉਤਾਰ ਦਿੰਦਾ ਹੈ, ਬਸ ਉਸ ਤਲਵਾਰ ਨੂੰ ਲਓ ਅਤੇ ਕੱਟਣਾ ਅਤੇ ਕੁਤਰਨਾ ਜਾਰੀ ਰੱਖੋ। ਹਾਲੇਲੂਯਾ। ਮੇਰੇ ਕੋਲ ਕਿਸੇ ਵੀ ਚੀਜ਼ ਲਈ ਉਡੀਕ ਕਰਨ ਦਾ ਸਮਾਂ ਨਹੀਂ ਹੈ। ਬਸ ਹੁਣੇ ਪਾਰ ਆਇਆ ਹਾਂ। ਮੇਰੇ ਕੋਲ ਬੈਠਣ ਦਾ ਸਮਾਂ ਵੀ ਨਹੀਂ ਹੈ। ਉਸਨੇ ਕਿਹਾ, ਅੱਛਾ, ਅਤੇ ਮੇਰੀ ਲਾਠੀ ਲੈ ਅਤੇ ਇਸ ਨੂੰ ਬੱਚੇ ਉੱਤੇ ਰੱਖ ਦੇਈ। ਜੇ ਕੋਈ ਆਦਮੀ ਤੇਰੇ ਨਾਲ ਗੱਲ ਕਰੇ ਤਾਂ ਤੂੰ ਉਸ ਨੂੰ ਉੱਤਰ ਨਾ ਦੇਵੀ। ਜੇ ਸ਼ੈਤਾਨ ਆਖੇ, ਓਏ, ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਕਰ ਰਹੇ ਹੋ, ਉਸ ਨਾਲ ਗੱਲ ਵੀ ਨਾ ਕਰੋ, ਬਸ ਚੱਲਦੇ ਰਹੋ। ਤੁਸੀਂ ਜਾਣਦੇ ਹੋ, ਸ਼ੈਤਾਨ ਕਹਿੰਦਾ ਹੈ, ਪਰ ਕੀ ਤੁਹਾਨੂੰ ਪਤਾ ਹੈ, ਫਲਾਣਾ ਫਲਾਣਾ, ਜਦੋਂ ਉਸ ਨੂੰ ਪਵਿੱਤਰ ਆਤਮਾ ਮਿਲਿਆ ਸੀ, ਤੁਹਾਨੂੰ ਯਾਦ ਹੈ, ਉਸਦਾ ਦਿਮਾਗ ਖਰਾਬ ਹੋ ਗਿਆ ਸੀ। ਉਸ ਨਾਲ ਗੱਲ ਵੀ ਨਾ ਕਰੋ, ਬਸ ਤੁਰਦੇ ਰਹੋ। ਤੁਸੀਂ ਫਲਾਣੇ ਨੂੰ ਨਹੀਂ ਜਾਣਦੇ, ਇਹ ਤੁਸੀਂ ਅਤੇ ਪਰਮੇਸ਼ਵਰ ਹੋ। ਇਹ ਠੀਕ ਹੈ, ਪਰਮੇਸ਼ਵਰ ਨੂੰ ਰੱਖੋ, ਉਹ ਆਪਣੇ ਸੇਵਕਾਂ ਨੂੰ ਮਸਾ ਕਰਦਾ ਹੈ। ਮੈਨੂੰ ਜਲਦੀ ਕਰਨੀ ਪਵੇਗੀ। ਪਰਮੇਸ਼ਵਰ ਆਪਣੇ ਸੇਵਕਾਂ ਨੂੰ ਮਸਾ ਕਰਦਾ ਹੈ, ਸਮਝੇ? ਹੁਣ ਮੈਨੂੰ ਇੱਥੇ ਕੁਝ ਲਿਖਤਾਂ ਨੂੰ ਛੱਡਣਾ ਪਵੇਗਾ, ਪਰ ਮੈਂ ਇਹ ਕਹਿਣਾ ਚਾਹਾਂਗਾ ਇੱਥੇ, ਹੁਣ ਸੁਣੋ ਧਿਆਨ ਨਾਲ, ਛੋਟੀ ਇਸਤਰੀ, ਹੁਣ ਧਿਆਨ ਨਾਲ ਸੁਣ। ਇੱਥੇ ਅਸੀਂ ਸ਼ੈਤਾਨ ਦੀਆਂ ਚਾਲਾਂ ਨੂੰ ਵੇਖ ਰਹੇ ਹਾਂ, ਅਸੀਂ ਕਿਵੇਂ ਕਰਦੇ ਹਾਂ। ਹੁਣ ਮੇਰੇ ਕੋਲ ਇੱਥੇ ਬਹੁਤ ਸਾਰੀਆਂ ਲਿਖਤਾਂ ਹਨ ਨਬੀਆਂ ਅਤੇ ਚੀਜ਼ਾਂ ਬਾਰੇ, ਜਿੱਥੇ ਉਹ ਉਹਨਾਂ ਕੋਲ ਆਇਆ ਅਤੇ ਪੂਰੀ ਬਾਈਬਲ ਵਿੱਚੋਂ ਵੱਖੋ ਵੱਖਰੇ ਲੋਕਾਂ ਵਿੱਚ ਉਹੀ ਕੰਮ ਕੀਤਾ। ਇਹ ਹਮੇਸ਼ਾ ਤੋਂ ਉਸ ਦੀ ਚਾਲ ਰਹੀ ਹੈ, ਲੋਕਾਂ ਨੂੰ ਪਰਮੇਸ਼ਵਰ ਦੇ ਵਚਨ ਤੇ ਅਵਿਸ਼ਵਾਸ ਕਰਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਸੁਣੋ, ਹੇ ਸਲੀਬ ਦੇ ਸਿਪਾਹੀਓ, ਜਦੋਂ ਤੁਸੀਂ ਪਰਮੇਸ਼ਵਰ ਦੀ ਲਿਖਤ ਬਾਈਬਲ ਦੇ ਇੱਕ ਵੀ ਵਚਨ ਤੇ ਅਵਿਸ਼ਵਾਸ ਕਰਦੇ ਹੋ ਤਾਂ ਤੁਸੀਂ ਨਿਹੱਥੇ ਹੋ ਜਾਂਦੇ ਹੋ। ਤੂੰ ਇਸ ਤੇ ਵਿਸ਼ਵਾਸ ਕਰਦੀ ਹੈ ਪਿਆਰੀ? ਤੁਸੀਂ ਨਿਹੱਥੇ ਹੋ, ਤੁਸੀਂ ਸਮਰਪਣ ਕਰ ਦਿੰਦੇ ਹੋ, ਤੁਸੀਂ ਗੂੰਦ ਵਰਗੀ ਮੱਛੀ ਹੋ। ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਧਾਰ ਲਵੋ। ਆਮੀਨ। ਅਸੀਂ ਇੱਕ ਜੰਗ ਵਿੱਚ ਹਾਂ। ਜੋ ਪਰਮੇਸ਼ਵਰ ਨੇ ਕਿਹਾ ਹੈ ਉਹ ਸੱਚ ਹੈ, ਹਰੇਕ ਆਦਮੀ ਦੀ ਗੱਲ ਝੂਠ ਹੈ, ਸਮਝੇ? ਤੁਹਾਨੂੰ ਇੱਕ ਗੱਲ ਸੁਣਨ ਲਈ ਪ੍ਰੇਰਦਾ ਹੈ, ਇਹ ਉਸਦੀ ਚਾਲ ਹੈ। ਤੁਸੀਂ ਨਿਹੱਥੇ ਹੋ ਜਾਂਦੇ ਹੋ। ਹਵਾ ਨੇ ਕਿੰਨੀਆਂ ਗੱਲਾਂ ਸੁਣੀਆਂ ਸਨ? ਬਸ ਇੱਕ। ਉਹ ਉਸੇ ਵੇਲੇ ਨਿਹੱਥੀ ਹੋ ਗਈ। ਸ਼ੈਤਾਨ ਨੇ ਕੀ ਕੀਤਾ? ਸਿੱਧਾ ਉਸਦੇ ਦਿਮਾਗ ਰਾਹੀਂ ਉਸਦੀ ਆਤਮਾ ਵਿੱਚ ਚਲਾ ਗਿਆ ਅਤੇ ਉੱਥੇ ਉਹ ਭ੍ਰਿਸ਼ਟ ਹੋ ਗਈ। ਕੀ ਇਹ ਸਹੀ ਹੈ? ਜਿਸ ਵੇਲੇ ਉਹ ਨਿਹੱਥੀ ਹੋਈ ਤਾਂ ਉਸੇ ਵੇਲੇ ਉਹ ਭ੍ਰਿਸ਼ਟ ਹੋ ਗਈ ਜਦੋਂ ਉਸਨੇ ਪਰਮੇਸ਼ਵਰ ਦੇ ਵਚਨ ਤੇ ਅਵਿਸ਼ਵਾਸ ਕੀਤਾ ਸੀ। ਠੀਕ ਹੈ, ਇੱਥੇ ਅਸੀਂ ਉਸਦੀ ਚਾਲ ਵੇਖ ਰਹੇ ਹਾਂ। ਪਰਮੇਸ਼ਵਰ ਦੇ ਸਿਪਾਹੀਆਂ ਨੂੰ ਹੁਕਮ ਦਿੱਤਾ ਗਿਆ ਹੈ, ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਧਾਰੋ। ਕੀ ਇਹ ਸਹੀ ਹੈ? ਹੁਣ ਜੇਕਰ ਤੁਸੀਂ ਉਸ ਲਿਖਤ ਨੂੰ ਲਿਖਣਾ ਚਾਹੁੰਦੇ ਹੋ ਤਾਂ ਇਹ ਅਫਸੀਆਂ 6:10-13 ਵਿੱਚ ਮਿਲੇਗੀ, ਸਮਝੇ? ਅਸੀਂ ਇਸ ਨੂੰ ਕੁਝ ਸਮਾਂ ਪਹਿਲਾਂ ਪੜਿਆ ਸੀ। ਇਹ ਸਾਡਾ ਵਿਸ਼ਾ ਹੈ। ਠੀਕ ਹੈ, ਧਿਆਨ ਦਿਓ, ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਧਾਰੋ। ਕੀ ਤੁਹਾਡੇ ਕੋਲ ਕੁਝ ਮਿੰਟਾਂ ਦਾ ਸਮਾਂ ਹੈ? ਚਲੋ ਇੱਥੇ ਇੱਕ ਮਿੰਟ ਲਈ ਪਿਛਾਂ ਚੱਲੀਏ। ਆਓ ਦੇਖੀਏ ਕਿ ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਕੀ ਹਨ। ਠੀਕ ਹੈ, ਆਓ 10ਵੀਂ ਆਇਤ ਤੋਂ ਸ਼ੁਰੂ ਕਰੀਏ। ਹੁਣ ਧਿਆਨ ਨਾਲ ਸੁਣੋ, ਆਓ ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਨੂੰ ਲੱਭੀਏ। ਆਖਿਰਕਾਰ ਮੇਰੇ ਭਰਾਵੋ, ਹੁਣ ਮੈਨੂੰ ਪਤਾ ਹੈ ਕਿ ਮੈਂ ਜਾ ਰਿਹਾ ਹਾਂ। ਇਸ ਵੇਲੇ 12 ਵਜਣ ਨੂੰ ਲਗਭਗ 20 ਮਿੰਟ ਬਚੇ ਹਨ। ਮੈਂ ਅੱਜ ਤੁਹਾਨੂੰ ਬਹੁਤਾ ਚਿਰ ਨਹੀਂ ਸਿਖਾਉਣਾ ਚਾਹੁੰਦਾ ਸੀ। ਹੋ ਸਕਦਾ ਹੈ ਕਿ ਮੇਰੇ ਕੋਲ ਗਰਮੀ ਦੀਆਂ ਯਾਤਰਾਵਾਂ ਤੇ ਜਾਣ ਤੋਂ ਪਹਿਲਾਂ ਇੱਕ ਵੀ ਸੰਦੇਸ਼ ਨਾ ਦਿੱਤਾ ਜਾਵੇ, ਤੁਸੀਂ ਸਮਝੇ? ਕੀ ਤੁਹਾਨੂੰ ਪਤਾ ਹੈ, ਤੁਸੀਂ ਜਾਣਦੇ ਹੋ ਕਿ ਮੈਂ ਅਜਿਹਾ ਕਿਉਂ ਕਰ ਰਿਹਾ ਹਾਂ? ਮੈਂ ਤੁਹਾਨੂੰ ਦੱਸਾਂਗਾ। ਇੱਕ ਦਿਨ ਮੈਨੂੰ ਇੱਕ ਸੁਪਨਾ ਆਇਆ ਸੀ। ਮੈਂ ਇਹ ਦੱਸਣਾ ਨਹੀਂ ਸੀ, ਪਰ ਇਹ ਮੇਰੇ ਦਿਮਾਗ ਵਿੱਚ ਹੈ। ਮੈਂ ਇਹ ਵੀ ਕਰ ਸਕਦਾ ਹਾਂ ਜਦੋਂ ਪ੍ਰਭੂ ਮੈਨੂੰ ਇਸ ਦਾ ਤਰਜਮਾ ਦੇਵੇਗਾ। ਮੈਂ ਸੁਪਨਾ ਦੇਖਿਆ ਕਿ ਮੈਂ ਇੱਕ ਖਾਸ ਕੰਮ ਲਈ ਇੱਕ ਵੱਡੀ ਨਦੀ ਨੂੰ ਪਾਰ ਕਰਨ ਲਈ ਤਿਆਰੀ ਕਰ ਰਿਹਾ ਸੀ ਅਤੇ ਹੁਣ ਪਹਿਲਾਂ ਮੈਂ ਉੱਥੇ ਆਪਣੀ ਪਤਨੀ ਨਾਲ ਸੀ। ਇੱਥੇ ਸ਼ਹਿਰ ਵਿੱਚ ਕਿੰਨੇ ਲੋਕ ਜਾਰਜ ਸਮਿਥ, 6 ਸਕਿੰਟ ਦੇ ਸਮਿਥ ਨੂੰ ਜਾਣਦੇ ਹਨ? ਜਾਰਜ ਸਮਿਥ ਉਸਦਾ ਲੜਕਾ ਇੱਥੇ ਪੁਲਿਸ ਵਿੱਚ ਹੈ। ਉਹ ਵਿਚਾਰਾ ਜਾਰਜ ਹੁਣ ਇੱਕ ਸ਼ਰਾਬੀ ਹੈ, ਪਰ ਉਹ ਸਭ ਤੋਂ ਵਧੀਆ ਲੜਾਕੂਆਂ ਵਿੱਚੋਂ ਇੱਕ ਸੀ। ਉਹੀ ਸੀ ਜਿਸਨੇ ਮੈਨੂੰ YMCA ਵਿੱਚ ਕਿਤੇ ਵੀ ਜਾਣ ਤੋਂ ਪਹਿਲਾਂ ਸਿਖਲਾਈ ਦਿੱਤੀ ਸੀ। ਉਹ ਸਾਨੂੰ ਸਿਖਲਾਈ ਦਿੰਦਾ ਹੁੰਦਾ ਸੀ। ਉਹ ਬਹੁਤ ਤੇਜ਼ ਸੀ। ਉਹ ਇੱਕ ਪੇਸ਼ੇਵਰ ਮੁੱਕੇਬਾਜ਼ ਸੀ। 150 ਪਾਉਣ ਲਈ ਉਸਨੇ ਮੈਨੂੰ ਸਿਖਲਾਈ ਦਿੱਤੀ ਸੀ। ਉੱਥੇ ਖਲੋ ਜਾਂਦਾ ਸੀ ਅਤੇ ਉਹ ਆਪਣੀ ਮੁੱਠੀ ਬਣਾਉਂਦਾ ਸੀ ਇਸ ਤਰ੍ਹਾਂ। ਉਹ ਮੈਨੂੰ ਕੰਧ ਨਾਲ ਖੜਾ ਕਰਕੇ ਸਿੱਧਾ ਮੇਰੇ ਪੇਟ ਵਿੱਚ ਮਾਰਦਾ ਸੀ, ਪਰ ਇਸ ਨਾਲ ਮੈਨੂੰ ਕੋਈ ਤਕਲੀਫ ਨਹੀਂ ਹੁੰਦੀ ਸੀ। ਉਸਨੇ ਮੈਨੂੰ ਸਿਖਲਾਈ ਦਿੱਤੀ ਸੀ। ਇੱਥੇ ਸਿਖਲਾਈ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਫਿਰ ਮੈਂ ਇੱਕ ਰਾਤ ਨੂੰ ਸੁਪਨਾ ਦੇਖਿਆ। ਮੈਂ 6 ਸਕਿੰਟ ਸਮਿਥ ਨੂੰ ਦੇਖਿਆ। ਹੁਣ ਇੱਕ ਦਰਸ਼ਨ ਨਹੀਂ ਸੀ, ਇੱਕ ਸੁਪਨਾ ਸੀ। ਮੈਂ 6 ਸਕਿੰਟ ਦੇ ਸਮਿਥ ਨੂੰ ਦੇਖਿਆ, ਇੱਕ ਨੌਜਵਾਨ ਬੰਦਾ ਕੁਸ਼ਤੀ ਵਿੱਚ ਉਸਦੇ ਵਿਰੁੱਧ ਆ ਰਿਹਾ ਸੀ। ਉਹ ਬੁੱਢਾ ਆਦਮੀ, ਉਹ ਕਰੀਬ, ਮੇਰਾ ਅੰਦਾਜ਼ਾ ਹੈ, ਮੈਂ 52 ਵਰਿਆਂ ਦਾ ਹਾਂ, ਉਹ 58 ਜਾਂ 60 ਦੇ ਕਰੀਬ ਹੈ। ਉਹਨਾਂ ਵਿੱਚੋਂ ਕੋਈ ਵੀ ਨੌਜਵਾਨ ਉਸ ਨੂੰ ਛੂਹ ਨਹੀਂ ਸਕਦਾ ਸੀ ਕਿਸੇ ਵੀ ਤਰ੍ਹਾਂ। ਉਹ ਉਹਨਾਂ ਨੂੰ ਬਸ ਇੱਕ ਗੰਢ ਵਿੱਚ ਬੰਨ ਦਿੰਦਾ ਸੀ ਇਸ ਤਰ੍ਹਾਂ। ਉਹਨਾਂ ਨੂੰ ਫਰਸ਼ ਤੇ ਲਟਾ ਦਿੰਦਾ ਸੀ ਅਤੇ ਉਹਨਾਂ ਨੂੰ ਆਪਣੇ ਹੱਥਾਂ ਨਾਲ ਜਕੜ ਲੈਂਦਾ ਸੀ। ਮੈਂ ਸੋਚਿਆ ਇਹ ਅਜੀਬ ਗੱਲ ਹੈ। ਮੈਂ ਸੋਚਿਆ ਕਿ ਮੇਰੀ ਪਤਨੀ ਮੇਰੇ ਨਾਲ ਹੈ। ਮੈਂ ਕਿਹਾ ਇਹ ਅਜੀਬ ਗੱਲ ਹੈ, ਕੀ ਤੂੰ ਜਾਣਦੀ ਹੈ ਮੈਡਾ? ਉਹ ਮੇਰਾ ਉਸਤਾਦ ਹੋਇਆ ਕਰਦਾ ਸੀ। ਉਸਨੇ ਕਿਹਾ, ਮੈਨੂੰ ਇਹ ਗੱਲ ਯਾਦ ਹੈ, ਤੁਸੀਂ ਮੈਨੂੰ ਇਸ ਬਾਰੇ ਦੱਸਿਆ ਸੀ। ਮੈਂ ਕਿਹਾ, ਹਾਂ ਸ਼੍ਰੀਮਾਨ। ਉਸਦੀ ਚੰਗੀ ਸਿਖਲਾਈ ਨਾਲ ਮੈਂ 15 ਪੇਸ਼ੇਵਰ ਲੜਾਈਆਂ ਜਿੱਤੀਆਂ ਸਨ, ਪਰ ਮੈਂ ਅੰਜੀਲ ਦੇ ਪ੍ਰਚਾਰ ਲਈ ਇਹ ਪੇਸ਼ਾ ਛੱਡ ਦਿੱਤਾ ਸੀ। ਫਿਰ ਇਹ ਬਦਲ ਗਿਆ। ਮੈਂ ਇੱਕ ਦਰਿਆ ਨੂੰ ਪਾਰ ਕਰਨਾ ਸ਼ੁਰੂ ਕਰ ਦਿੱਤਾ। ਮੈਂ ਇੱਕ ਬਿਜਲੀ ਨਾਲ ਚੱਲਣ ਵਾਲੀ ਕਿਸ਼ਤੀ ਵਿੱਚ ਜਾ ਰਿਹਾ ਸੀ। ਮੈਂ ਦੇਖਿਆ ਉੱਥੇ ਮੇਰੇ ਦੋ ਭਾਈ ਇੱਕ ਚੱਪੂ ਵਾਲੀ ਕਿਸ਼ਤੀ ਵਿੱਚ ਬੈਠ ਕੇ ਮੇਰੇ ਨਾਲ ਜਾਣ ਲਈ ਤਿਆਰ ਹੋ ਰਹੇ ਸਨ। ਮੈਂ ਕਿਹਾ, ਤੁਸੀਂ ਅਜਿਹਾ ਨਹੀਂ ਕਰ ਸਕਦੇ ਭਰਾਵੋ, ਮੈਨੂੰ ਇਕੱਲਾ ਜਾਣਾ ਚਾਹੀਦਾ ਹੈ। ਅਤੇ ਮਲਾਹ ਉੱਪਰ ਆਇਆ ਅਤੇ ਉਸਨੇ ਕਿਹਾ, ਇੱਥੇ ਤੁਹਾਡੇ ਲਈ ਇਹ ਕਿਸ਼ਤੀ ਹੈ, ਇੱਕ ਅਸਲੀ ਸਫ਼ੇਦ ਪਲਾਸਟਿਕ ਦੀ ਕਿਸ਼ਤੀ। ਮੈਂ ਕਿਹਾ, ਨਹੀਂ ਨਹੀਂ, ਇਹ ਨਹੀਂ। ਉਸਨੇ ਕਿਹਾ, ਖੈਰ ਤੁਸੀਂ ਇਸ ਨਾਲ ਇਸ ਪਾਸੇ ਦੌੜ ਸਕਦੇ ਹੋ 50 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ। ਮੈਂ ਕਿਹਾ, ਪਰ ਮੈਂ ਉਸ ਰਸਤੇ ਨੂੰ ਪਾਰ ਕਰਨਾ ਹੈ, ਸਮਝੇ? ਅੱਛਾ, ਉਸਨੇ ਕਿਹਾ, ਉਹਨਾਂ ਲੋਕਾਂ ਦੇ ਨਾਲ ਜਾਓ। ਮੈਂ ਕਿਹਾ, ਉਹ ਮਲਾਹ ਨਹੀਂ ਹਨ, ਉਹ ਇਸ ਬਾਰੇ ਕਾਫ਼ੀ ਨਹੀਂ ਜਾਣਦੇ, ਉਹ ਬਸ ਜੋਸ਼ ਵਿੱਚ ਹਨ, ਉਹ ਇਸ ਨੂੰ ਨਹੀਂ ਚਲਾ ਸਕਦੇ, ਉਹ ਦੋਵੇਂ ਉੱਥੇ ਡੁੱਬ ਜਾਣਗੇ, ਉਹ ਇਸ ਤਰ੍ਹਾਂ ਨਹੀਂ ਕਰ ਸਕਦੇ। ਉਸਨੇ ਕਿਹਾ, ਕੀ ਤੁਸੀਂ ਭਰੋਸਾ ਕਰ ਸਕਦੇ ਹੋ? ਮੈਂ ਕਿਹਾ, ਸੁਣੋ, ਮੈਂ ਕਿਸ਼ਤੀਆਂ ਬਾਰੇ ਉਹਨਾਂ ਨਾਲੋਂ ਵੱਧ ਜਾਣਦਾ, ਮੈਂ ਉਸਨੂੰ ਇਸ ਤਰ੍ਹਾਂ ਦੀ ਚੀਜ਼ ਨਾਲ ਚਲਾਉਣ ਦੀ ਕੋਸ਼ਿਸ਼ ਨਹੀਂ ਕਰਾਂਗਾ। ਮੈਂ ਕਿਹਾ, ਇਸ ਨੂੰ ਪਾਰ ਕਰਨ ਲਈ ਇੱਕ ਬਿਜਲੀ ਨਾਲ ਚੱਲਣ ਵਾਲੀ ਕਿਸ਼ਤੀ ਦੀ ਲੋੜ ਹੈ, ਇਸ ਲਈ ਉਸ ਨਾਲੋਂ ਕੁਝ ਵੱਡੀ ਚੀਜ਼ ਦੀ ਲੋੜ ਹੈ। ਮੈਂ ਉਸਨੂੰ ਆਲੇ ਦੁਆਲੇ ਵੇਖਦੇ ਹੋਏ ਵੇਖਿਆ। ਭਾਈਆਂ ਵਿੱਚੋਂ ਇੱਕ ਨੂੰ ਉਸਨੇ ਕਿਹਾ, ਕੀ ਤੁਸੀਂ ਇੱਕ ਮਲਾਹ ਹੋ? ਭਾਈਆਂ ਨੇ ਕਿਹਾ, ਹਾਂ। ਵੇਖਿਆ, ਮੈਂ ਕਿਹਾ, ਇਹ ਗਲਤ ਹੈ। ਅਤੇ ਮਲਾਹ ਵਾਪਸ ਆ ਗਿਆ। ਉਸਨੇ ਕਿਹਾ, ਤੁਸੀਂ ਦੱਸੋ ਕਿ ਤੁਸੀਂ ਕੀ ਕਰੋਗੇ? ਉਹ ਤੁਹਾਨੂੰ ਪਿਆਰ ਕਰਦੇ ਹਨ, ਉਹ ਤੁਹਾਡੇ ਤੇ ਵਿਸ਼ਵਾਸ ਕਰਦੇ ਹਨ, ਪਰ ਕਿਹਾ, ਜੇਕਰ ਤੁਸੀਂ ਬਿਜਲੀ ਨਾਲ ਚੱਲਣ ਵਾਲੀ ਕਿਸ਼ਤੀ ਵਿੱਚ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਉਸ ਚੱਪੂ ਵਾਲੀ ਕਿਸ਼ਤੀ ਵਿੱਚ ਬੈਠ ਕੇ ਉਹ ਤੁਹਾਡਾ ਪਿੱਛਾ ਕਰਨ ਦੀ ਕੋਸ਼ਿਸ਼ ਕਰਨਗੇ, ਉਹ ਦੋਵੇਂ ਮਰ ਜਾਣਗੇ। ਉਸਨੇ ਕਿਹਾ, ਉਹ ਤੁਹਾਡਾ ਪਿੱਛਾ ਨਹੀਂ ਕਰ ਸਕਦੇ। ਅਤੇ ਮੈਂ ਕਿਹਾ, ਅੱਛਾ, ਮੈਨੂੰ ਕੀ ਕਰਨਾ ਚਾਹੀਦਾ ਹੈ? ਅਤੇ ਉਸ ਮਲਾਹ ਨੇ ਕਿਹਾ, ਤੁਸੀਂ ਉੱਥੇ ਵਾਪਸ ਚਲੇ ਜਾਓ। ਉਸਨੇ ਕਿਹਾ, ਇਸ ਸਾਰੇ ਦੇਸ਼ ਵਿੱਚ ਸਿਰਫ ਇੱਕ ਛੋਟਾ ਜਿਹਾ ਭੰਡਾਰ ਹੈ, ਇੱਕ ਛੋਟਾ ਜਿਹਾ ਭੰਡਾਰ, ਉਸ ਵਿੱਚ ਬਹੁਤ ਸਾਰਾ ਰਾਸ਼ਨ ਭਰ ਦਿਓ। ਉਸਨੇ ਕਿਹਾ, ਤਦ ਉਹ ਉੱਥੇ ਹੀ ਰਹਿਣਗੇ, ਜਦੋਂ ਤੁਸੀਂ ਕਿਤੇ ਜਾਇਆ ਕਰੋਗੇ ਤਾਂ ਉਹ ਉੱਥੇ ਹੀ ਰਹਿਣਗੇ, ਪਰ ਤੁਹਾਨੂੰ ਉੱਥੇ ਰਾਸ਼ਨ ਜਮ੍ਹਾਂ ਕਰਨਾ ਪਵੇਗਾ। ਅਤੇ ਮੈਂ ਬਸ ਹਰ ਕਿਸਮ ਦੀ ਗੋਭੀ ਅਤੇ ਸ਼ਲਗਮ ਅਤੇ ਮੂਲੀਆਂ ਅਤੇ ਸਭ ਚੀਜ਼ਾਂ ਮੰਗਾ ਰਿਹਾ ਸੀ, ਉਹਨਾਂ ਨੂੰ ਉੱਥੇ ਇਸ ਤਰ੍ਹਾਂ ਢੇਰ ਕਰ ਰਿਹਾ ਸੀ। ਫਿਰ ਮੈਂ ਜਾਗ ਪਿਆ। ਮੈਨੂੰ ਨਹੀਂ ਪਤਾ ਕਿ ਇਹ ਕੀ ਸੀ, ਪਰ ਮੈਂ ਹੁਣ ਜਾਣਦਾ ਹਾਂ। ਵੇਖੋ, ਅਸੀਂ ਇਸ ਵਿੱਚ ਰਾਸ਼ਨ ਭਰ ਰਹੇ ਹਾਂ ਭਰਾਵੋ, ਇਹ ਇੱਕ ਜ਼ਿੰਦਗੀ ਹੈ ਜਿਸ ਵਿੱਚ ਤੁਹਾਨੂੰ ਇਕੱਲੇ ਤੁਰਨਾ ਪੈਂਦਾ ਹੈ। ਲਿਓ, ਤੁਹਾਨੂੰ ਉਹ ਸੁਪਨਾ ਯਾਦ ਹੈ ਜੋ ਤੁਸੀਂ ਉਸ ਸਮੇਂ ਦੇਖਿਆ ਸੀ ਜਦੋਂ ਤੁਸੀਂ ਪਹਿਲੀ ਵਾਰ ਇੱਥੇ ਆਏ ਸੀ, ਪਿਰਾਮਿਡ ਬਾਰੇ, ਅਤੇ ਤੁਸੀਂ ਸੋਚਿਆ ਕਿ ਤੁਸੀਂ ਉੱਥੇ ਆ ਜਾਓਗੇ। ਮੈਂ ਕਿਹਾ, ਲਿਓ, ਇੱਥੇ ਕੋਈ ਮਨੁੱਖ ਨਹੀਂ ਆ ਸਕਦਾ, ਪਰਮੇਸ਼ਵਰ ਨੇ ਮਨੁੱਖ ਨੂੰ ਇੱਥੇ ਖੜਾ ਕਰਨਾ ਹੈ। ਤੁਸੀਂ ਹਰ ਭੌਤਿਕ ਖੇਤਰ ਤੇ ਚੜ ਗਏ ਜਿਸ ਤੇ ਚੜਿਆ ਜਾ ਸਕਦਾ ਸੀ। ਮੈਂ ਕਿਹਾ, ਤੁਸੀਂ ਇੱਥੇ ਨਹੀਂ ਆ ਸਕਦੇ, ਲਿਓ, ਸਮਝੇ? ਵਾਪਸ ਸੇਠਾਂ ਜਾਓ, ਬਸ ਲੋਕਾਂ ਨੂੰ ਦੱਸੋ ਕਿ ਇਹ ਪਰਮੇਸ਼ਵਰ ਵੱਲੋਂ ਹੁੰਦਾ ਹੈ, ਸਮਝੇ? ਸਮਝੇ, ਇਹ ਉਹ ਚੀਜ਼ ਹੈ ਜਿਸ ਤੇ ਤੁਸੀਂ ਨਿਰਭਰ ਨਹੀਂ ਕਰ ਸਕਦੇ, ਚੰਗੇ ਭਰਾਵਾਂ ਅਤੇ ਭੈਣਾਂ ਉੱਤੇ ਅਤੇ ਮੇਰੀ ਕਲਿਸਿਆ ਅਤੇ ਹਰ ਚੀਜ਼ ਉੱਤੇ ਅਤੇ ਹੋਰ ਚੰਗੀਆਂ ਕਲਿਸਿਆਵਾਂ ਉੱਤੇ ਅਤੇ ਭਰਾਵਾਂ ਉੱਤੇ ਹਰ ਥਾਂ। ਹੁਣ ਮੈਂ ਉੱਥੇ ਦੀ ਕਲਿਸਿਆ ਤੋਂ ਦੂਰ ਨਹੀਂ ਰਹਿ ਸਕਦਾ। ਕੋਈ ਕਹਿੰਦਾ ਹੈ, ਅੱਛਾ, ਤੁਸੀਂ ਉਹਨਾਂ ਲੋਕਾਂ ਦੇ ਨਾਲ ਬਾਹਰ ਕਿਉਂ ਜਾਂਦੇ ਹੋ? ਤ੍ਰਿਏਕਤਾਵਾਦੀਆਂ ਨਾਲ, ਇਹ ਸਭ ਉਹ ਅਤੇ ਹੋਰਾਂ ਨਾਲ, ਅਤੇ ਏਕਤਾਵਾਦੀਆਂ ਅਤੇ ਯਿਸੂ ਨਾਮ ਅਤੇ ਸਾਰੀਆਂ ਹੋਰ ਚੀਜ਼ਾਂ ਜੋ ਉੱਥੇ ਹਨ, ਤੁਸੀਂ ਉਹਨਾਂ ਨਾਲ ਰਲਦੇ ਹੀ ਕਿਉਂ ਹੋ? ਉਹ ਮੇਰੇ ਹਨ, ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਨੇ ਕੀ ਕੀਤਾ ਹੈ, ਉਹ ਮੇਰੇ ਹਨ, ਉਹ ਮੇਰੇ ਮੰਚ ਹਨ।
ਜਦੋਂ ਇਜ਼ਰਾਈਲ ਨੇ ਇੰਨੀ ਬੁਰਾਈ ਕੀਤੀ ਸੀ, ਇਥੋਂ ਤੱਕ ਪਰਮੇਸ਼ਵਰ ਨੇ ਮੂਸਾ ਨੂੰ ਕਿਹਾ, ਆਪਣੇ ਆਪ ਨੂੰ ਵੱਖ ਕਰ, ਮੈਂ ਇੱਕ ਨਵੀਂ ਗੋਤ ਸ਼ੁਰੂ ਕਰਾਂਗਾ। ਮੂਸਾ ਨੇ ਆਪਣੇ ਆਪ ਨੂੰ ਰਾਹ ਵਿੱਚ ਸੁੱਟ ਦਿੱਤਾ। ਉਸਨੇ ਕਿਹਾ, ਇਸ ਤੋਂ ਪਹਿਲਾਂ ਕਿ ਤੁਸੀਂ ਉਹਨਾਂ ਨੂੰ ਲੈ ਜਾਓ, ਪਹਿਲਾਂ ਮੈਨੂੰ ਲੈ ਕੇ ਜਾਓ। ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਨੇ ਕੀ ਕੀਤਾ ਸੀ, ਮੈਨੂੰ ਉਹਨਾਂ ਲਈ ਭੇਜਿਆ ਗਿਆ ਸੀ। ਉਹ ਇੱਕ ਰੋਸ਼ਨੀ ਭੇਜਦਾ ਹੈ, ਜਿੱਥੇ ਰੋਸ਼ਨੀ ਹੈ ਉੱਥੇ ਚਮਕਣ ਲਈ ਨਹੀਂ, ਪਰ ਜਿੱਥੇ ਹਨੇਰਾ ਹੈ ਉੱਥੇ ਰੋਸ਼ਨੀ ਦੀ ਲੋੜ ਹੈ। ਅਤੇ ਤੁਹਾਨੂੰ ਲੋਕਾਂ ਨਾਲ ਜੁੜਨਾ ਪਵੇਗਾ, ਤੁਹਾਨੂੰ ਉਹਨਾਂ ਦੇ ਨਾਲ ਖੜਨਾ ਪਵੇਗਾ, ਪਰਵਾਹ ਕੀਤੇ ਬਿਨਾਂ ਕਿ ਤੁਸੀਂ ਉਹਨਾਂ ਦੀ ਗਲਤੀ ਵਿੱਚ ਹੋ। ਇਜ਼ਰਾਈਲ ਇੰਨਾ ਜ਼ਿਆਦਾ ਗਲਤ ਸੀ ਜਿੰਨਾ ਹੋਇਆ ਜਾ ਸਕਦਾ ਸੀ। ਉਹ ਇੰਨੇ ਗਲਤ ਸਨ ਕਿ ਇੱਥੋਂ ਤੱਕ ਪਰਮੇਸ਼ਵਰ ਉਹਨਾਂ ਨੂੰ ਤਿਆਗ ਦੇਣਾ ਚਾਹੁੰਦਾ ਸੀ। ਪਰ ਮੂਸਾ, ਮੈਂ ਹਮੇਸ਼ਾ ਸੋਚਦਾ ਰਿਹਾ ਹਾਂ ਕਿ ਇਹ ਕਿਵੇਂ ਆਉਂਦਾ ਹੈ, ਪਰ ਮੂਸਾ ਵਿੱਚ ਮਸੀਹ ਦੀ ਆਤਮਾ ਸੀ, ਸਮਝੇ? ਵੇਖੋ, ਅਸੀਂ ਸਾਰੇ ਗਲਤਾਂ, ਜਦੋਂ ਅਸੀਂ ਆਪਣੀ ਗਲਤੀ ਵਿੱਚ ਸੀ ਤਾਂ ਉਹ ਸਾਡੇ ਸਾਰਿਆਂ ਲਈ ਖੜਾ ਸੀ, ਭਾਵੇਂ ਉਹ ਕਿੰਨੇ ਵੀ ਗਲਤ ਸਨ। ਆਓ ਆਪਣੇ ਆਪ ਨੂੰ ਕਿਸੇ ਵੀ ਚੀਜ਼ ਤੋਂ ਨਾ ਛੇਕੀਏ ਅਤੇ ਨਾ ਵੱਖ ਕਰੀਏ। ਜਿੰਨਾ ਚਿਰ ਅਸੀਂ ਇੱਕ ਪ੍ਰਾਣ ਨੂੰ ਜਿੱਤ ਸਕਦੇ ਹਾਂ, ਆਓ ਅਸੀਂ ਨਾਲ ਚੱਲੀਏ, ਸੱਪਾਂ ਵਾਂਗ ਹੁਸ਼ਿਆਰ, ਕਬੂਤਰਾਂ ਵਾਂਗ ਭੋਲੇ, ਸਮਝੇ? ਹਰੇਕ ਪ੍ਰਾਣ ਨੂੰ ਜਿੱਤਣ ਦੀ ਕੋਸ਼ਿਸ਼ ਕਰੀਏ ਜੋ ਅਸੀਂ ਕਰ ਸਕਦੇ ਹਾਂ। ਹੁਣ ਇਹ ਉਹ ਹੈ ਜੋ ਮੈਂ ਅੱਜ ਸਵੇਰੇ ਕਹਿ ਰਿਹਾ ਹਾਂ, ਭੋਜਨ ਜਮ੍ਹਾਂ ਕਰ ਰਿਹਾ ਹਾਂ, ਭੋਜਨ ਜਮ੍ਹਾਂ ਕਰਨਾ, ਤਾਂ ਜੋ ਤੁਹਾਡੇ ਕੋਲ ਖਾਣ ਲਈ ਕੁਝ ਹੋਵੇ, ਇਸ ਨੂੰ ਆਪਣੀਆਂ ਟੇਪਾਂ ਵਿੱਚ ਜਮ੍ਹਾਂ ਕਰੋ, ਕਮਰੇ ਦੀ ਠੰਡ ਵਿੱਚ ਰੱਖੋ। ਹੋ ਸਕਦਾ ਹੈ ਜਦੋਂ ਮੈਂ ਬਹੁਤ ਦੂਰ ਹੋਵਾਂ, ਤੁਹਾਨੂੰ ਤਦ ਵੀ ਯਾਦ ਹੋਵੇਗਾ ਕਿ ਇਹ ਗੱਲਾਂ ਸੱਚ ਹਨ। ਆਪਣੇ ਕਮਰੇ ਵਿੱਚ ਬੈਠ ਕੇ ਸੁਣੋ, ਸਮਝੇ? ਅਤੇ ਭੋਜਨ ਹੈ, ਭੰਡਾਰ ਵਿੱਚ ਜਮ੍ਹਾਂ ਹੋ ਰਿਹਾ ਹੈ। ਮੈਨੂੰ ਨਹੀਂ ਪਤਾ ਕਿ ਕਿੱਥੇ ਜਾਣਾ ਹੈ, ਪਰ ਜਿੱਥੇ ਵੀ ਜਾਣਾ ਹੈ ਉਹ ਜਾਣਦਾ ਹੈ ਕਿ ਉਹ ਕਿੱਥੇ ਅਗਵਾਈ ਕਰ ਰਿਹਾ ਹੈ। ਮੈਂ ਨਹੀਂ ਜਾਣਦਾ, ਮੈਂ ਬਸ ਉਸਦੇ ਪਿੱਛੇ ਜਾਂਦਾ। ਹੁਣ ਉਹ ਇੱਥੇ ਕੀ ਕਹਿੰਦਾ ਹੈ, ਧਿਆਨ ਨਾਲ ਸੁਣੋ। ਮੁਕਦੀ ਗੱਲ, ਮੇਰੇ ਭਰਾਵੋ, ਪ੍ਰਭੂ ਵਿੱਚ ਅਤੇ ਉਹਦੀ ਸ਼ਕਤੀ ਦੇ ਪਰਾਕ੍ਰਮ ਵਿੱਚ ਤਕੜੇ ਹੋਵੋ। ਉਹਦੀ ਸ਼ਕਤੀ ਦੇ ਪਰਾਕ੍ਰਮ ਵਿੱਚ ਤਕੜੇ ਹੋਵੋ। ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਧਾਰੋ, ਤਾਂ ਜੋ ਤੁਸੀਂ ਸ਼ੈਤਾਨ ਦੇ ਛਾਲ ਛਿਦਰਾਂ ਦੇ ਸਾਹਮਣੇ ਖਲੋ ਸਕੋ, ਕਿਉਂਕਿ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਗੋਲੀ ਚਲਾਉਣਾ ਅਤੇ ਚਾਕੂਆਂ ਨਾਲ ਕੱਟਣਾ, ਵੇਖੋ ਅਜਿਹਾ ਨਹੀਂ ਹੈ, ਸਗੋਂ ਇਖਤਿਆਰਾਂ, ਹਕੂਮਤਾਂ ਅਤੇ ਅੰਧਕੋਰ ਦੇ ਮਹਾਰਾਜਾਂ ਅਤੇ ਇਸ ਜਗਤ ਦੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ। ਅੰਧਕੋਰ ਦੇ ਮਹਾਰਾਜੇ, ਜਗਤ ਉੱਤੇ ਕੌਣ ਰਾਜ ਕਰਦਾ ਹੈ? ਸ਼ੈਤਾਨ। ਯਕੀਨਨ, ਇਹ ਸਭ ਕੁਝ ਕੌਣ ਚਲਾ ਰਿਹਾ ਹੈ? ਇਹ ਸਾਰੀਆਂ ਭ੍ਰਿਸ਼ਟ ਚੀਜ਼ਾਂ ਜੋ ਇੱਧਰ ਉੱਧਰ ਚੱਲ ਰਹੀਆਂ ਹਨ, ਇਹ ਸਰਕਾਰਾਂ, ਇਹ ਸਭ ਸ਼ੈਤਾਨ ਹੈ। ਬਾਈਬਲ ਨੇ ਅਜਿਹਾ ਕਿਹਾ ਹੈ, ਸੰਯੁਕਤ ਰਾਜ ਅਮਰੀਕਾ ਵਿੱਚ ਸ਼ੈਤਾਨ ਨਿਯੰਤਰਣ ਕਰਦਾ ਹੈ। ਸ਼ੈਤਾਨ ਨੇ ਜਰਮਨੀ ਨੂੰ ਨਿਯੰਤਰਿਤ ਕੀਤਾ ਹੈ। ਸ਼ੈਤਾਨ ਦੁਨੀਆ ਦੇ ਹਰ ਦੇਸ਼ ਨੂੰ ਨਿਯੰਤਰਿਤ ਕਰਦਾ ਹੈ। ਮੈਂ ਇਸ ਤੇ ਆ ਰਿਹਾ ਹਾਂ, ਬਸ ਕੁਝ ਮਿੰਟਾਂ ਵਿੱਚ, ਅਤੇ ਅਸੀਂ ਪਤਾ ਲਗਾਵਾਂਗੇ ਕਿ ਉਹ ਕਰਦਾ ਹੈ ਜਾਂ ਨਹੀਂ। ਹਰ ਰਾਜ ਜੋ ਕਦੇ ਵੀ ਸੀ ਅਤੇ ਜੋ ਕਦੇ ਹੋਵੇਗਾ, ਜਦੋਂ ਤੱਕ ਪਰਮੇਸ਼ਵਰ ਆਪਣਾ ਰਾਜ ਸਥਾਪਿਤ ਨਹੀਂ ਕਰਦਾ, ਸ਼ੈਤਾਨ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ। ਹੁਣ ਮੇਰਾ ਮਤਲਬ ਇਹ ਨਹੀਂ ਹੈ ਕਿ ਦੇਸ਼ ਵਿੱਚ ਹਰ ਕੋਈ ਸ਼ੈਤਾਨ ਹੈ। ਇੱਥੇ ਸਰਕਾਰੀ ਦਫ਼ਤਰਾਂ ਵਿੱਚ ਧਰਮੀ ਪੁਰਸ਼ ਵੀ ਹਨ। ਗੁਜਰਾਤਾਂ ਵਿੱਚ ਇੱਥੇ ਕੁਝ ਹੋਣ ਜਾ ਰਿਹਾ ਹੈ। ਇੱਥੇ ਭਾਈ ਆਰਗਨ ਬ੍ਰਾਈਟ ਨਾਲ ਇੱਕ ਤਸਵੀਰ ਦਿਖਾਉਣ ਲਈ, ਇੱਥੇ ਇਸ ਜਗ੍ਹਾ ਤੇ ਉਹ ਲਗਭਗ 5 ਵੱਖ ਵੱਖ ਰਾਸ਼ਟਰਪਤੀਆਂ ਲਈ ਰਾਜਦੂਤ ਰਿਹਾ ਹੈ। ਭਾਈ ਰੋਬ, ਉਹ ਇੱਥੇ ਹੋਵੇਗਾ, ਮੈਨੂੰ ਲੱਗਦਾ ਹੈ ਕਿ ਅਪ੍ਰੈਲ ਦੇ ਦੂਜੇ ਹਫ਼ਤੇ ਵਿੱਚ ਭਾਈ ਨੇਵਲ ਇਸ ਦਾ ਐਲਾਨ ਕਰਨਗੇ, ਅਤੇ ਉਹ ਇੱਕ ਸ਼ਾਨਦਾਰ ਆਦਮੀ ਹੈ। ਉਸਨੇ ਕਿਹਾ ਕਿ ਉਹ 8 ਵੱਖ ਵੱਖ ਭਾਸ਼ਾਵਾਂ ਵਿੱਚ ਬੋਲ ਸਕਦਾ ਹੈ, ਪਰ ਜਦੋਂ ਉਸਨੇ ਪਵਿੱਤਰ ਆਤਮਾ ਪਾਇਆ, ਉਸਦੇ ਕੋਲ ਕੋਈ ਭਾਸ਼ਾ ਨਹੀਂ ਸੀ ਜਿਸ ਨਾਲ ਉਹ ਪ੍ਰਭੂ ਨਾਲ ਗੱਲ ਕਰ ਸਕਦਾ। ਇਸ ਲਈ ਪ੍ਰਭੂ ਨੇ ਉਸਨੂੰ ਇੱਕ ਭਾਸ਼ਾ ਦਿੱਤੀ। ਉਸਨੇ ਕਿਹਾ ਇਸ ਲਈ ਕਿ ਉਹ ਪ੍ਰਭੂ ਨਾਲ ਗੱਲ ਕਰ ਸਕੇ। ਉਸਨੂੰ ਇੱਕ ਨਵੀਂ ਭਾਸ਼ਾ ਦਿੱਤੀ ਜਿਸ ਦਾ ਉਸਨੇ ਕਦੇ ਅਭਿਆਸ ਨਹੀਂ ਕੀਤਾ ਸੀ। ਠੀਕ ਹੈ, ਆਤਮਿਕ ਬੁਰਾਈ ਜੋ ਉੱਚੀਆਂ ਥਾਵਾਂ ਤੇ ਹੈ। ਇਸ ਕਾਰਨ ਹੁਣ ਸੁਣੋ, ਤੁਸੀਂ ਸਾਰੇ ਸਿਪਾਹੀਓ, ਇਸ ਤੋਂ ਪਹਿਲਾਂ ਕਿ ਅਸੀਂ ਪ੍ਰਾਰਥਨਾ ਦੀ ਕਤਾਰ ਨੂੰ ਸ਼ੁਰੂ ਕਰੀਏ, ਤੁਸੀਂ ਪਰਮੇਸ਼ਵਰ ਦੇ WHOLE ਸਾਰੇ, ਸਿਰਫ ਇਸ ਦਾ ਕੁਝ ਹਿੱਸਾ ਨਹੀਂ, ਸਾਰੇ ਸ਼ਸਤਰ ਬਸਤਰ ਲੈ ਲਵੋ, ਕਿ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ। ਇਹ ਉਹੀ ਦਿਨ ਹੈ ਜਿਸ ਵਿੱਚ ਅਸੀਂ ਰਹਿ ਰਹੇ ਹਾਂ, ਅਤੇ ਸਭੋ ਕੁਝ ਮੁਕਾ ਕੇ ਖਲੋ ਸਕੋ। ਆਮੀਨ। ਇਹ ਸਮਝੇ? ਵੇਖਿਆ ਪਿਆਰੀ, ਜਦੋਂ ਤੁਸੀਂ ਉਹ ਸਭ ਕੁਝ ਕਰ ਲੈਂਦੇ ਹੋ ਜੋ ਤੁਸੀਂ ਕਰ ਸਕਦੇ ਹੋ, ਖੜੇ ਹੋਣ ਲਈ, ਫਿਰ ਖੜੇ ਹੋ ਜਾਓ, ਹਿੱਲੋ ਨਾ, ਇਸ ਲਈ ਖਲੋ ਜਾਓ, ਆਪਣੀ ਕਮਰ ਕੱਸ ਕੇ। ਇਸ ਨੂੰ ਸੁਣੋ, ਇਹ ਕੀ ਹੈ? ਆਪਣੀ ਕਮਰ, ਇਹ ਤੁਹਾਡਾ ਵਿਚਕਾਰਲਾ ਹਿੱਸਾ ਹੈ। ਇੱਥੇ ਦੇਖੋ, ਸੱਚਾਈ ਨਾਲ ਕੱਸ ਕੇ। ਸੱਚਾਈ ਕੀ ਹੈ? ਪਰਮੇਸ਼ਵਰ ਦਾ ਵਚਨ। ਇਹ ਠੀਕ ਹੈ, ਤੇਰਾ ਵਚਨ ਹੀ ਸੱਚਾਈ ਹੈ। ਠੀਕ ਹੈ, ਅਤੇ ਧਰਮ ਦੀ ਸੰਜੋਗ ਪਹਿਣ ਕੇ, ਜਿਸ ਦਾ ਅਰਥ ਹੈ ਜੋ ਸਹੀ ਹੈ ਉਹੀ ਕਰੋ। ਤੁਹਾਡੇ ਵਿੱਚ ਪਰਮੇਸ਼ਵਰ ਦਾ ਵਚਨ ਹੈ, ਉਹ ਕਰਨ ਲਈ ਜੋ ਸਹੀ ਹੈ, ਧਰਮ ਦੀ ਸੰਜੋਗ, ਅਤੇ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀਂ ਪਾ ਕੇ, ਕਿਤੇ ਵੀ, ਕਿਸੇ ਵੀ ਥਾਂ, ਕਿਸੇ ਵੀ ਸਮੇਂ ਅੰਜੀਲ ਦੇ ਨਾਲ ਪੈਰਾਂ ਤੇ ਖਲੋ ਜਾਓ। ਸਮਝੇ? ਉਹਨਾਂ ਸਭਨਾਂ ਸਣੇ ਸਭ ਤੋਂ ਉੱਪਰ ਨੇਚਾ ਦੀ ਢਾਲ ਲਓ। ਇਹ ਉਹੀ ਕੁਝ ਹੈ ਜੋ ਬਾਣਾ ਨੂੰ ਤੋੜਦਾ ਹੈ। ਵੇਖੋ, ਨੇਚਾ ਦੀ ਢਾਲ, ਜਿਹਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨ ਬਾਣਾ ਨੂੰ ਬੁਝਾ ਸਕੋਗੇ, ਅਤੇ ਮੁਕਤੀ ਦਾ ਟੋਪ ਲਵੋ। ਇਹ ਪ੍ਰਾਣ ਹੈ, ਦਿਮਾਗ ਇੱਥੇ ਸਿਰ ਵਿੱਚ, ਸਿਰ ਨੂੰ ਟੱਕਣ ਲਈ, ਅਤੇ ਆਤਮਾ ਦੀ ਤਲਵਾਰ ਜੋ ਪਰਮੇਸ਼ਵਰ ਦੀ ਬਾਣੀ ਹੈ, ਲੈ ਲਵੋ। ਤੁਸੀਂ ਇਸ ਟੋਪ ਨੂੰ ਕਿਵੇਂ ਲਵੋਗੇ? ਇਹ ਕੀ ਕਰਦਾ ਹੈ? ਇਹ ਸੁਰੱਖਿਆ ਹੈ। ਇੱਕ ਟੋਪ ਕਿਸ ਚੀਜ਼ ਤੋਂ ਬਣਦਾ ਹੈ? ਪਿੱਤਲ ਤੋਂ। ਪਿੱਤਲ ਵਿੱਚ ਮਿਲਾਵਟ ਨਹੀਂ ਕੀਤੀ ਜਾ ਸਕਦੀ, ਲੋਹੇ ਨਾਲੋਂ ਵੀ ਸਖਤ ਹੁੰਦਾ ਹੈ। ਇੱਕ ਪਿੱਤਲ ਦਾ ਟੋਪ ਕਿਸ ਦਾ? ਮੁਕਤੀ ਦਾ। ਇਹ ਜਾਣਨ ਦਾ ਗਿਆਨ, ਅਤੇ ਮੇਰੀ ਚੰਗਾਈ ਪਰਮੇਸ਼ਵਰ ਵੱਲੋਂ ਆਉਂਦੀ ਹੈ, ਮੇਰੀ ਮੁਕਤੀ ਪਰਮੇਸ਼ਵਰ ਵੱਲੋਂ ਆਉਂਦੀ ਹੈ, ਮੇਰਾ ਅਨੁਭਵ ਉਸਦੇ ਵਚਨ ਦੇ ਨਾਲ ਮੇਲ ਖਾਂਦਾ ਹੈ, ਗਿਰਜਿਆਂ ਦੇ ਵਿਚਾਰ ਨਾਲ ਨਹੀਂ, ਪਰ ਵਚਨ ਦੇ ਨਾਲ। ਆਮੀਨ। ਉੱਥੇ ਤੁਸੀਂ ਹੋ, ਇੱਕ ਸੁਰੱਖਿਆ ਹੈ, ਮੁਕਤੀ ਦਾ ਟੋਪ, ਛੁਟਕਾਰੇ ਨਾਲ ਟੱਕੇ ਹੋਏ ਹੋ। ਇਸ ਨੂੰ ਲੋ ਤੇ ਫਿਰ ਅੱਗੇ ਵਧੋ। ਓ, ਹੁਣ ਇਹ ਉਹੀ ਹੈ ਜੋ ਸਾਨੂੰ ਕਰਨਾ ਚਾਹੀਦਾ ਹੈ। ਹੁਣ ਵੇਖੋ, ਮੈਨੂੰ ਹੁਣ ਜਲਦਬਾਜ਼ੀ ਕਰਨੀ ਪਵੇਗੀ, ਪਰ ਮੈਂ ਇਸ ਨੂੰ ਪੂਰਾ ਕਰਨਾ ਹੈ। ਸ਼ੈਤਾਨ ਦੀ ਫੌਜ ਬਿਮਾਰੀਆਂ ਲੈ ਕੇ ਆਉਂਦੀ ਹੈ। ਸ਼ੈਤਾਨ ਇਹੋ ਕੁਝ ਹੈ, ਉਹ ਵਿਨਾਸ਼ਕਾਰੀ ਹੈ। ਸ਼ੈਤਾਨ ਦਾ ਸਾਰਾ ਰਾਜ ਬਿਮਾਰੀ, ਮੌਤ, ਗਮ, ਪਰੇਸ਼ਾਨੀ ਅਤੇ ਚਿੰਤਾ ਹੈ। ਸਭ ਸ਼ੈਤਾਨ ਉੱਤੇ ਹੈ। ਪਰਮੇਸ਼ਵਰ ਜੀਵਨ ਹੈ, ਇੱਥੇ ਵਿਸ਼ਵਾਸ, ਆਨੰਦ, ਸ਼ਾਂਤੀ ਹੈ। ਸਮਝੇ, ਇਹ ਦੋ ਮਹਾਨ ਸ਼ਕਤੀਆਂ ਹਨ ਜੋ ਇਸ ਸਮੇਂ ਇਕੱਠੀਆਂ ਹੋ ਰਹੀਆਂ ਹਨ। ਉਹ ਲੜ ਰਹੇ ਹਨ, ਉਹ ਇਸ ਸਮੇਂ ਇਸ ਇਮਾਰਤ ਵਿੱਚ ਜੂਝ ਰਹੇ ਹਨ। ਉਹ ਲੜਦੇ ਹਨ ਦਿਨ ਬ ਦਿਨ ਤੁਹਾਡੇ ਨਾਲ। ਹਰੇਕ ਤਾਕਤ, ਸ਼ੈਤਾਨ ਤੁਹਾਡਾ ਪਿੱਛਾ ਕਰ ਰਿਹਾ ਹੈ। ਉਹ ਵੱਡਾ ਭਾਰਾ ਸ਼ਾਹੀ ਜਾਜਕ ਗੋਲੀਅਤ ਤੁਹਾਨੂੰ ਡਰਾ ਕੇ ਤੁਹਾਡਾ ਜਿਗਰ ਬਾਹਰ ਕੱਢ ਦੇਣਾ ਚਾਹੁੰਦਾ ਹੈ। ਉਹ ਸਹੀ ਹੈ, ਪਰ ਪਰਮੇਸ਼ਵਰ ਨੇ ਅੰਜੀਲ ਦੇ ਨਾਲ ਤੁਹਾਡੀ ਕਿੱਲੇਬੰਦੀ ਕੀਤੀ ਹੈ। ਆਮੀਨ। ਤੁਹਾਡੀ ਕਮਰ ਦੇ ਆਲੇ ਦੁਆਲੇ ਸੱਚਾਈ ਦੇ ਵਚਨ ਨਾਲ ਮਹਿਮਾ ਹੋਵੇ। ਪ੍ਰਚਾਰਕ ਇਹ ਉਹੀ ਹੈ, ਮੁਕਤੀ ਦਾ ਟੋਪ, ਨੇਚਾ ਦੀ ਟਾਲ ਅਤੇ ਤਲਵਾਰ, ਇਸ ਨੂੰ ਆਪਣੇ ਹੱਥ ਵਿਚ ਲਹਿਰਾ ਰਹੇ ਹੋ। ਸ਼ੈਤਾਨ, ਮੈਂ ਤੇਰੇ ਕੋਲ ਆ ਰਿਹਾ ਹਾਂ। ਤੂੰ ਮੇਰੇ ਕੋਲ ਵਿਗਿਆਨ ਦੇ ਨਾਮ ਤੇ ਆਉਂਦਾ ਹੈ, ਤੂੰ ਮੇਰੇ ਕੋਲ ਸਭਿਆਚਾਰ ਕਿਸੇ ਸੰਸਥਾ ਦੇ ਨਾਮ ਤੇ ਆਉਂਦਾ ਹੈ, ਤੂੰ ਮੇਰੇ ਕੋਲ ਇਸ ਉਸ ਜਾਂ ਕਿਸੇ ਹੋਰ ਨਾਮ ਤੇ ਆਉਂਦਾ ਹੈ, ਪਰ ਮੈਂ ਤੇਰੇ ਕੋਲ ਇਜ਼ਰਾਇਲ ਦੇ ਯਹੋਵਾ ਪਰਮੇਸ਼ਵਰ ਦੇ ਨਾਮ ਵਿਚ ਆਉਂਦਾ ਹਾਂ। ਮੈਂ ਤੇਰੇ ਪਿੱਛੇ ਆ ਰਿਹਾ ਹਾਂ। ਰਾਹ ਨੂੰ ਛੱਡ ਦੇ, ਇਥੋਂ ਤੱਕ ਕਿ ਮੌਤ ਵੀ ਉੱਥੇ ਖੜੀ ਨਹੀਂ ਹੋ ਸਕਦੀ। ਬਿਲਕੁਲ, ਇਸ ਦੇ ਵਿੱਚੋਂ ਦੀ ਇੱਕ ਮੋਰੀ ਕਰ ਦਿਆਂਗਾ। ਇਹ ਠੀਕ ਹੈ, ਸ਼ੈਤਾਨ ਦੀ ਫੌਜ ਬਿਮਾਰੀਆਂ ਲਿਆਉਂਦੀ ਹੈ ਅਤੇ ਪਰਮੇਸ਼ਵਰ ਦੀ ਫੌਜ ਨੂੰ ਉਹਨਾਂ ਬਿਮਾਰੀਆਂ ਨੂੰ ਬਾਹਰ ਕੱਢਣ ਦਾ ਕੰਮ ਸੌਂਪਿਆ ਗਿਆ ਹੈ। ਆਮੀਨ। ਉੱਥੇ ਤੁਸੀਂ ਹੋ। ਹਰ ਵਾਰ ਜਦੋਂ ਸ਼ੈਤਾਨ ਤੁਹਾਡੇ ਉੱਤੇ ਕੋਈ ਬਿਮਾਰੀ ਸੁੱਟਦਾ ਹੈ ਤਾਂ ਉਸ ਨੂੰ ਬਾਹਰ ਕੱਢਣ ਲਈ ਪਰਮੇਸ਼ਵਰ ਦੀ ਫੌਜ ਹੈ। ਆਮੀਨ। ਬਾਹਰ ਸੁੱਟਣ ਲਈ ਇਹ ਉਹੀ ਤਕਨੀਕ ਹੈ ਜੋ ਪਰਮੇਸ਼ਵਰ ਵਰਤਦਾ ਹੈ। ਸ਼ੈਤਾਨ ਨੇ ਵਿਨਾਸ਼ ਦੀ ਫੌਜ ਦੀ ਵਰਤੋਂ ਕੀਤੀ ਪਰਮੇਸ਼ਵਰ ਦੇ ਵਚਨ ਤੋਂ ਅਵਿਸ਼ਵਾਸ ਕਰਾਉਣ ਲਈ ਅਤੇ ਆਪਣੇ ਲਈ ਮਿਕਾਇਲ ਨਾਲੋਂ ਬਿਹਤਰ ਰਾਜ ਸਥਾਪਿਤ ਕਰਨ ਲਈ, ਅਤੇ ਪਰਮੇਸ਼ਵਰ ਨੇ ਉਸ ਨੂੰ ਬਾਹਰ ਕੱਢ ਦਿੱਤਾ। ਪਰਮੇਸ਼ਵਰ ਦਾ ਇਹੀ ਤਰੀਕਾ ਹੈ, ਬੁਰਾਈ ਨੂੰ ਬਾਹਰ ਕੱਢਣਾ, ਤਰਕ ਨੂੰ ਹੇਠਾਂ ਸੁੱਟਣਾ, ਅੰਧ ਵਿਸ਼ਵਾਸਾਂ ਨੂੰ ਦੂਰ ਕਰਨਾ, ਚਿੰਤਾ ਨੂੰ ਬਾਹਰ ਕੱਢਣਾ, ਬਿਮਾਰੀਆਂ ਨੂੰ ਬਾਹਰ ਕੱਢਣਾ, ਪਾਪ ਨੂੰ ਬਾਹਰ ਕੱਢਣਾ। ਆਮੀਨ। ਤੁਸੀਂ ਇਸ ਤੋਂ ਉੱਪਰ ਹੋ, ਮਸੀਹ ਯਸ਼ੂ ਵਿੱਚ ਜੀ ਉਠਾਏ ਗਏ, ਸਵਰਗੀ ਸਥਾਨਾਂ ਵਿੱਚ ਬੈਠੇ ਹੋਏ ਹੋ। ਹਰੇਕ ਸ਼ੈਤਾਨ ਤੁਹਾਡੇ ਪੈਰਾਂ ਹੇਠ ਹੈ। ਜੇ ਉੱਥੇ ਆਪਣਾ ਸਿਰ ਉਸ ਵਿੱਚ ਫਸਾਉਣਾ ਸ਼ੁਰੂ ਕਰਦਾ ਹੈ, ਤੁਸੀਂ ਜਾਣਦੇ ਹੋ ਤੁਸੀਂ ਮਰੇ ਹੋਏ ਹੋ, ਤੁਹਾਡਾ ਜੀਵਨ ਲੁਕਿਆ ਹੋਇਆ ਹੈ। ਮਰਿਆ ਹੋਇਆ ਕੀ ਹੁੰਦਾ ਹੈ? ਤੁਸੀਂ ਆਪਣੀਆਂ ਇੰਦਰੀਆਂ ਲਈ ਮਰ ਚੁੱਕੇ ਹੋ, ਤੁਸੀਂ ਆਪਣੇ ਅੰਤ ਕਰਨ ਲਈ ਮਰ ਚੁੱਕੇ ਹੋ। ਤੁਹਾਡਾ ਆਪਣਾ ਮਨੁੱਖ ਕਹੇਗਾ, ਹਾਂ ਮੇਰਾ ਅੰਦਾਜ਼ਾ ਹੈ ਕਿ ਮੈਂ ਆਪਣੇ ਤਰਕ ਲਈ ਮਰਿਆ ਹੋਇਆ ਹੈ। ਉਹਨਾਂ ਸਾਰੀਆਂ ਚੀਜ਼ਾਂ ਲਈ ਮਰੇ ਹੋਏ ਹੋ। ਤੁਹਾਨੂੰ ਯਿਸੂ ਮਸੀਹ ਦੇ ਨਾਮ ਵਿੱਚ ਦਫਨਾ ਦਿੱਤਾ ਗਿਆ ਹੈ, ਉਸ ਦੇ ਨਾਲ ਜੀ ਉਠਾਇਆ ਗਿਆ ਹੈ, ਅਤੇ ਜਿੱਥੇ ਵੀ ਉਹ ਹੈ ਉੱਥੇ ਤੁਸੀਂ ਵੀ ਹੋ। ਉਹਨਾਂ ਵਿੱਚੋਂ ਇੱਕ ਸ਼ੱਕੀ ਸਵਰਗ ਵਿੱਚ ਗਿਆ। ਪਰਮੇਸ਼ਵਰ ਨੇ ਉਸ ਨੂੰ ਬਾਹਰ ਕੱਢ ਦਿੱਤਾ। ਉਸਨੇ ਉਹਨਾਂ ਸਿਪਾਹੀਆਂ ਨੂੰ ਕੀ ਕਿਹਾ ਜੋ ਮਸੀਹ ਵਿੱਚ ਜਿਉਂਦੇ ਕੀਤੇ ਗਏ ਸਨ? ਜਦੋਂ ਕੋਈ ਸ਼ੈਤਾਨ ਆਉਂਦਾ ਹੈ ਤਾਂ ਉਸ ਨੂੰ ਠੁੱਡ ਮਾਰ ਕੇ ਬਾਹਰ ਕੱਢ ਦਿਓ, ਉਸ ਨੂੰ ਬਾਹਰ ਕੱਢ ਦਿਓ। ਜਦੋਂ ਯਿਸੂ ਨੇ ਆਪਣੀ ਫੌਜ ਨੂੰ ਸਿਖਲਾਈ ਦਿੱਤੀ ਅਤੇ ਉਹਨਾਂ ਨੂੰ ਜਗਤ ਦੇ ਅੰਤ ਤੱਕ ਨਿਯੁਕਤ ਕੀਤਾ, ਤੁਸੀਂ ਸਾਰੇ ਸੰਸਾਰ ਵਿੱਚ ਜਾਓ, ਹਰੇਕ ਜੀਵ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰੋ। ਉਹ ਜਿਹੜਾ ਨੇਚਾ ਕਰਦਾ ਹੈ ਤੇ ਬਪਤਿਸਮਾ ਲਵੇਗਾ ਸੋ ਬਚਾਇਆ ਜਾਵੇਗਾ, ਜਿਹੜਾ ਨੇਚਾ ਨਹੀਂ ਕਰਦਾ ਉਸ ਨੂੰ ਦੋਸ਼ੀ ਠਹਿਰਾਇਆ ਜਾਵੇਗਾ। ਇਹ ਚਿੰਨ ਮੇਰੇ ਸਿਪਾਹੀਆਂ ਮੇਰੇ ਵਿਸ਼ਵਾਸੀਆਂ ਦੇ ਨਾਲ ਹੋਣਗੇ। ਮੇਰੇ ਨਾਮ ਵਿੱਚ ਭੂਤਾਂ ਨੂੰ ਕੱਢਣਗੇ, ਨਵੀਆਂ ਨਵੀਆਂ ਬੋਲੀਆਂ ਬੋਲਣਗੇ, ਸੱਪਾਂ ਨੂੰ ਚੁੱਕ ਲੈਣਗੇ ਜਾਂ ਜ਼ਹਿਰੀਲੀਆਂ ਚੀਜ਼ਾਂ ਪੀ ਲੈਣਗੇ, ਇਸ ਨਾਲ ਉਹਨਾਂ ਦਾ ਕੁਝ ਨਹੀਂ ਵਿਚਰੇਗਾ। ਜੇ ਉਹ ਆਪਣੇ ਹੱਥ ਬਿਮਾਰਾਂ ਤੇ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ। ਅੱਗੇ ਵਧੋ ਮਸੀਹ ਸੈਨਿਕੋ, ਯੁੱਧ ਦੇ ਲਈ ਅੱਗੇ ਵਧੋ। ਯਿਸੂ ਦੀ ਸਲੀਬ ਨੂੰ ਲੈ ਕੇ ਜੋ ਅੱਗੇ ਅੱਗੇ ਚੱਲ ਰਹੀ ਹੈ, ਮੈਂ ਉਸਦੇ ਨਾਲ ਸਲੀਬ ਉੱਤੇ ਚੜਿਆ ਹੋਇਆ ਹਾਂ, ਫਿਰ ਵੀ ਮੈਂ ਜਿਉਂਦਾ ਹਾਂ। ਮੈਂ ਨਹੀਂ ਜਿਉਂਦਾ ਹਾਂ, ਪਰ ਉਹ ਜੋ ਮੇਰੇ ਵਿੱਚ ਜਿਉਂਦਾ ਹੈ। ਵਚਨ ਅੱਗੇ ਵਧ ਰਿਹਾ ਹੈ, ਪਰਮੇਸ਼ਵਰ ਕੱਟ ਰਿਹਾ ਹੈ ਆਪਣੀ ਦੋ ਤਾਰੀ ਤਿੱਖੀ ਤਲਵਾਰ ਦੇ ਨਾਲ। ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਜਦੋਂ ਗ੍ਰਾਂਟ ਨੇ ਰਿਚਮੰਡ ਨੂੰ ਲਿਆ। ਉਸ ਛੋਟੀ ਦੱਖਣੀ ਔਰਤ ਨੇ ਗ੍ਰਾਂਟ ਨੂੰ ਆਉਂਦੇ ਹੋਏ ਦੇਖਿਆ, ਪ੍ਰੇਰਣਾ ਨੇ ਉਸ ਨੂੰ ਫੜ ਲਿਆ ਅਤੇ ਉਸਨੇ ਕਿਹਾ, ਮੇਰੀਆਂ ਅੱਖਾਂ ਨੇ ਪ੍ਰਭੂ ਦੇ ਆਉਣ ਦੀ ਮਹਿਮਾ ਵੇਖੀ ਹੈ। ਉਹ ਪੁਰਾਣੀ ਦਾਖਰਸ ਨੂੰ ਕੁਚਲ ਰਿਹਾ ਹੈ ਜਿੱਥੇ ਕ੍ਰੋਧ ਦੇ ਅੰਗੂਰ ਰੱਖੇ ਗਏ ਹਨ। ਉਸਨੇ ਆਪਣੀ ਭਿਆਨਕ ਫੁਰਤੀਲੀ ਤਲਵਾਰ ਨਾਲ ਨਿਆਂ ਕਰਨ ਵਾਲੀ ਬਿਜਲੀ ਛੱਡੀ ਹੈ। ਉਸ ਦੀਆਂ ਫੌਜਾਂ ਅੱਗੇ ਵਧ ਰਹੀਆਂ ਹਨ। ਆਮੀਨ। ਗ੍ਰਾਂਟ ਨੇ ਰਿਚਮੰਡ ਨੂੰ ਕਿਵੇਂ ਲੈ ਲਿਆ? ਜਿਵੇਂ ਹੀ ਉਹ ਉਸ ਕੋਲ ਆਇਆ, ਆਮੀਨ, ਇਸ ਤਰ੍ਹਾਂ ਉਸਨੇ ਰਿਚਮੰਡ ਨੂੰ ਲੈ ਲਿਆ। ਇਸੇ ਤਰ੍ਹਾਂ ਪਰਮੇਸ਼ਵਰ ਦੇ ਸਿਪਾਹੀ ਪਾਪ ਬਿਮਾਰੀਆਂ ਨੂੰ ਲੈ ਲੈਂਦੇ ਹਨ ਜਿਵੇਂ ਹੀ ਉਹ ਉਹਨਾਂ ਕੋਲ ਆਉਂਦੇ ਹਨ। ਆਮੀਨ। ਇਸ ਤਰ੍ਹਾਂ ਉਹ ਆਪਣੇ ਸ਼ੱਕ, ਡਰ ਅਤੇ ਚੀਜ਼ਾਂ ਉੱਤੇ ਜਿੱਤ ਪਾਉਂਦੇ ਹਨ। ਜਦੋਂ ਇਹਨਾਂ ਵਿੱਚੋਂ ਕੋਈ ਉੱਪਰ ਉੱਡਦਾ ਹੈ ਤਾਂ ਉਹ ਉਸ ਨੂੰ ਵੱਢ ਸੁੱਟਦੇ ਹਨ। ਰਸਤੇ ਤੋਂ ਪਰਾਂ ਹਟੋ। ਇਹੀ ਗੱਲ ਹੈ, ਪਰਮੇਸ਼ਵਰ ਉਹਨਾਂ ਨੂੰ ਬਾਹਰ ਕੱਢ ਦਿੰਦਾ ਹੈ ਜਿਵੇਂ ਉਸਨੇ ਸਵਰਗ ਵਿੱਚ ਕੀਤਾ ਸੀ। ਸਾਡੇ ਮਹਾਨ ਮੁੱਖ ਕਪਤਾਨ ਨੇ ਸਾਨੂੰ ਦਿਖਾਇਆ ਕਿ ਇਹ ਕਿਵੇਂ ਕੀਤਾ ਜਾਂਦਾ ਹੈ। ਆਮੀਨ। ਰਾਏ ਰਾਬਰਸਨ ਅਤੇ ਭਾਈ ਫੰਕ, ਤੁਹਾਡੇ ਵਿੱਚੋਂ ਬਹੁਤ ਸਾਰੇ ਪੁਰਾਣੇ ਬਜ਼ੁਰਗ ਇੱਥੇ ਹਨ। ਤੁਸੀਂ ਜਾਣਦੇ ਹੋ ਕਿ ਅਸਲ ਕਪਤਾਨ ਕੀ ਹੁੰਦਾ ਹੈ। ਜੈਫਰਸਨ ਵਿਲ ਦਾ ਇਹ ਛੋਟਾ ਅੱਗ ਬੁਝਾਉਣ ਵਾਲਾ ਵਿਭਾਗ ਜੋ ਇੱਥੇ ਹੈ, ਪਾਵ ਦੀ ਜਗ੍ਹਾ ਨੂੰ ਅੱਗ ਲੱਗ ਗਈ ਸੀ। ਇੱਥੇ ਜੈਫਰਸਨ ਵਿਲ ਦਾ ਅੱਗ ਬੁਝਾਉਣ ਵਾਲਾ ਵਿਭਾਗ ਹੇਠਾਂ ਖੜਾ ਸੀ ਅਤੇ ਕਪਤਾਨ ਆਲੇ ਦੁਆਲੇ ਘੁੰਮ ਰਿਹਾ ਸੀ, ਕਹਿ ਰਿਹਾ ਸੀ, ਇੱਥੇ ਥੋੜਾ ਜਿਹਾ ਪਾਣੀ ਉਛਾਲ ਦਿਓ, ਇੱਥੇ ਇੱਕ ਛੋਟੀ ਜਿਹੀ ਪਾਈਪ ਪਾਓ, ਕਲਾਰਕਸਵਿਲ ਇੱਥੇ ਉੱਪਰ ਆਓ, ਇੱਥੇ ਥੋੜਾ ਜਿਹਾ ਪਾਣੀ ਪਾਓ। ਫੌਜ ਦੀ ਇਮਾਰਤ ਸੜ ਗਈ। ਤਦ ਉਹਨਾਂ ਨੇ ਲੁਈਵਿਲ ਤੋਂ ਅੱਗ ਬੁਝਾਉਣ ਵਾਲਿਆਂ ਨੂੰ ਬੁਲਾਇਆ। ਇੱਥੇ ਸਿਖਲਾਈ ਪ੍ਰਾਪਤ ਆਦਮੀ ਆਏ। ਉਹ ਉਹਨਾਂ ਦੇ ਸਾਇਰਨ ਉੱਥੇ ਕਿਵੇਂ ਵੱਜ ਰਹੇ ਸਨ। ਇਸ ਅੱਗ ਬੁਝਾਉਣ ਵਾਲੇ ਵਿਭਾਗ ਦਾ ਮੁੱਖ ਕਪਤਾਨ ਉਹਨਾਂ ਦੇ ਨਾਲ ਸੀ। ਕਹਿ ਰਿਹਾ ਸੀ, ਇੱਥੇ ਥੋੜਾ ਜਿਹਾ ਪਾਣੀ ਉਛਾਲ ਦਿਓ, ਇੱਥੇ ਥੋੜਾ ਜਿਹਾ ਪਾਣੀ ਸੁੱਟੋ। ਉਹ ਅਨਾੜੀ ਆਦਮੀ ਸੀ ਭਾਈ। ਉਹ ਇੰਜਨ ਜਿਉਂ ਹੀ ਬੰਦ ਹੋਇਆ, ਪੌੜੀ ਦੇ ਮੋਹਰੇ ਕੌਣ ਸੀ? ਕਪਤਾਨ। ਜਦੋਂ ਪੌੜੀ ਉੱਪਰ ਗਈ ਤਾਂ ਉਹ ਉਸਦੇ ਨਾਲ ਚਲਾ ਗਿਆ। ਜਦੋਂ ਉਸਨੇ ਖਿੜਕੀ ਨੂੰ ਸੱਟ ਮਾਰੀ, ਉਹ ਅਜੇ ਖਿੜਕੀ ਤੱਕ ਵੀ ਨਹੀਂ ਪਹੁੰਚਿਆ ਸੀ। ਉਸਨੇ ਕੁਹਾੜੀ ਮਾਰ ਕੇ ਖਿੜਕੀ ਤੋੜ ਦਿੱਤੀ ਅਤੇ ਕਿਹਾ, ਆਓ ਮੁੰਡਿਓ, ਅਤੇ ਕੁਝ ਹੀ ਮਿੰਟਾਂ ਵਿੱਚ ਅੱਗ ਬੁਝ ਗਈ। ਇੱਕ ਕਪਤਾਨ। ਇਹ ਤਾਂ ਕੋਈ ਕਪਤਾਨ ਨਹੀਂ ਹੈ ਜਿਹੜਾ ਕਵੇ ਇੱਥੇ ਥੋੜਾ ਜਿਹਾ ਪਾਣੀ ਪਾਓ ਜਾਂ ਇੱਥੇ ਥੋੜੀ ਜਿਹੀ ਕੋਸ਼ਿਸ਼ ਕਰੋ। ਪਰ ਆਓ ਮੁੰਡਿਓ, ਆਮੀਨ ਉਸਨੇ ਅਗਵਾਈ ਕੀਤੀ। ਉਸਨੇ ਸਾਨੂੰ ਦਿਖਾਇਆ ਕਿ ਇਹ ਕਿਵੇਂ ਕੀਤਾ ਜਾਂਦਾ ਹੈ। ਮੈਂ ਸੋਚਿਆ ਉਹ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਅੱਗ ਬਚਾਉਣ ਵਾਲਾ ਮਹਿਕਮਾ। ਉਹਨਾਂ ਨੇ ਕੁਝ ਹੀ ਮਿੰਟਾਂ ਵਿੱਚ ਅੱਗ ਬੁਝਾ ਦਿੱਤੀ। ਕਿਉਂ? ਉੱਥੇ ਉਹਨਾਂ ਦਾ ਇੱਕ ਕਪਤਾਨ ਸੀ ਜੋ ਜਾਣਦਾ ਸੀ ਕਿ ਉਹ ਕੀ ਕਰ ਰਿਹਾ ਸੀ। ਭਾਈ, ਤੁਸੀਂ ਆਪਣੇ ਸਾਰੇ ਧਰਮ ਸ਼ਾਸਤਰ ਬਾਰੇ ਗੱਲ ਕਰ ਸਕਦੇ ਹੋ ਜੋ ਤੁਸੀਂ ਕਰਨਾ ਚਾਹੁੰਦੇ ਹੋ। ਤੁਹਾਡੇ ਮਨੁੱਖ ਦੁਆਰਾ ਬਣਾਏ ਨਾਮਧਾਰੀ ਗਿਰਜੇ, ਤੁਹਾਡੀਆਂ ਸੰਸਥਾਵਾਂ, ਇਸ ਦੇ ਨਾਲ ਖੇਡਦੇ ਰਹੋ। ਪਰ ਮੇਰੇ ਕੋਲ ਇੱਕ ਮੁੱਖ ਕਪਤਾਨ ਹੈ ਜਿਸਨੇ ਮੈਨੂੰ ਦੱਸਿਆ ਹੈ ਕਿ ਇਹ ਕਿਵੇਂ ਕੀਤਾ ਜਾਂਦਾ ਹੈ। ਉਹ ਕਹਿੰਦੇ ਹਨ, ਅੱਛਾ, ਜੇ ਮੈਂ ਇਸ ਨੂੰ ਸੁਣ ਸਕਦਾ ਹਾਂ ਜਾਂ ਇਸ ਨੂੰ ਮਹਿਸੂਸ ਕਰ ਸਕਾਂ। ਓ ਬਕਵਾਸ, ਇੱਥੇ ਉਹ ਤਰੀਕਾ ਹੈ ਜੋ ਮੁੱਖ ਕਪਤਾਨ ਨੇ ਦੱਸਿਆ ਕਿ ਕਿਵੇਂ ਕੀਤਾ ਜਾਂਦਾ ਹੈ। ਲੂਕਾ ਦੇ ਚੌਥੇ ਅਧਿਆਏ ਵਿੱਚ ਮੇਰੇ ਕੋਲ ਇਸ ਨੂੰ ਪੜ੍ਹਨ ਦਾ ਸਮਾਂ ਨਹੀਂ ਹੈ, ਇਸ ਨੂੰ ਆਪੇ ਹੀ ਪੜ੍ਹ ਲੈਣਾ। ਠੀਕ ਹੈ, ਲੂਕਾ ਚੌਥਾ ਅਧਿਆਏ ਪਹਿਲੀ ਆਇਤ ਤੋਂ ਸ਼ੁਰੂ ਕਰਾਂਗੇ। ਉਸਨੇ ਕਦੇ ਨਹੀਂ ਕਿਹਾ, ਹੁਣ ਮੈਂ ਤੁਹਾਨੂੰ ਦੱਸਦਾ, ਤੁਸੀਂ ਇੱਥੇ ਜਾਓ ਅਤੇ ਇੱਕ ਵੱਡੀ ਸੰਸਥਾ ਬਣਾਓ, ਤੁਸੀਂ ਪ੍ਰੈਸਬੀਟਰ ਬਣਾਓ, ਡੀਕਨ ਜਾਂ ਕਾਰਡੀਨਲ ਜਾਂ ਬਿਸ਼ਪ, ਤੁਸੀਂ ਇਹ ਕੁਝ ਬਣਾਓ। ਉਸਨੇ ਕਦੇ ਅਜਿਹਾ ਨਹੀਂ ਕਿਹਾ। ਜਦੋਂ ਉਸਦਾ ਸ਼ੈਤਾਨ ਨਾਲ ਟਕਰਾ ਹੋਇਆ ਤਾਂ ਸ਼ੈਤਾਨ ਨੇ ਉਸਨੂੰ ਕਿਹਾ, ਹੁਣ ਤੈਨੂੰ ਭੁੱਖ ਲੱਗੀ ਹੋਈ ਹੈ, ਇਹਨਾਂ ਪੱਥਰਾਂ ਨੂੰ ਰੋਟੀ ਵਿੱਚ ਬਦਲ ਲੈ। ਉਸਨੇ ਕਿਹਾ, ਇਹ ਲਿਖਿਆ ਹੋਇਆ ਹੈ। ਉਸਨੇ ਕਿਹਾ, ਇੱਥੇ ਉੱਪਰ ਵੇਖ, ਅਸੀਂ ਤੈਨੂੰ ਇੱਥੇ ਲੈ ਜਾਵਾਂਗੇ ਅਤੇ ਤੈਨੂੰ ਕੁਝ ਦਿਖਾਵਾਂਗੇ, ਪਰ ਇਹ ਲਿਖਿਆ ਹੋਇਆ ਹੈ, ਮੈਂ ਇਹ ਕਰਾਂਗਾ ਜੇਕਰ ਤੁਸੀਂ ਇਹ ਕਰੋਗੇ। ਇਹ ਲਿਖਿਆ ਹੋਇਆ ਹੈ। ਮੁੱਖ ਕਪਤਾਨ ਨੇ ਦੱਸਿਆ ਸੀ ਕਿ ਇਹ ਕਿਵੇਂ ਕੀਤਾ ਜਾਂਦਾ ਹੈ। ਪੈਨ, ਇਹ ਲਿਖਿਆ ਹੈ, ਜੇ ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ। ਇਹ ਲਿਖਿਆ ਹੋਇਆ ਹੈ, ਮੇਰੇ ਨਾਮ ਵਿੱਚ ਉਹ ਭੂਤਾਂ ਨੂੰ ਕੱਢਣਗੇ। ਆਮੀਨ, ਇਹ ਕੀ ਹੈ? ਇਹ ਲਿਖਿਆ ਹੋਇਆ ਹੈ, ਇਹ ਕਪਤਾਨ ਦਾ ਹੁਕਮ ਹੈ। ਇਹ ਲਿਖਿਆ ਹੋਇਆ ਹੈ, ਜੋ ਕੋਈ ਵੀ ਮੇਰੇ ਵਚਨ ਸੁਣਦਾ ਹੈ ਤੇ ਉਸ ਉੱਤੇ ਵਿਸ਼ਵਾਸ ਕਰਦਾ ਹੈ ਜਿਸਨੇ ਮੈਨੂੰ ਭੇਜਿਆ ਹੈ, ਤਾਂ ਉਸ ਕੋਲ ਅਨੰਤ ਜੀਵਨ ਹੈ। ਇਹ ਲਿਖਿਆ ਹੋਇਆ ਹੈ, ਇਹ ਲਿਖਿਆ ਹੋਇਆ ਹੈ, ਇਹ ਲਿਖਿਆ ਹੋਇਆ ਹੈ। ਇਹ ਹੁਕਮ ਹਨ, ਉਹ ਸਿਪਾਹੀ ਹੈ, ਇਹੀ ਤਰੀਕਾ ਹੈ, ਇਹ ਉਹ ਤੋਪਖਾਨਾ ਹੈ ਜਿਸ ਨਾਲ ਅਸੀਂ ਉੱਪਰ ਜਾਂਦੇ ਹਾਂ। ਉਸਨੇ ਕੀ ਕੀਤਾ? ਉਹ ਗੋਲੀਅਤ ਵੱਲ ਤੁਰ ਪਿਆ। ਉਸਨੇ ਦਿਖਾਇਆ, ਦਾਊਦ ਨੇ ਫੌਜ ਨੂੰ ਦਿਖਾਇਆ ਕਿ ਇਹ ਕਿਵੇਂ ਕੀਤਾ ਜਾਂਦਾ ਹੈ। ਇੱਕ ਦਾਊਦ ਨੇ ਇਸਰਾਇਲ ਨੂੰ ਦਿਖਾਇਆ ਕਿ ਇਹ ਕਿਵੇਂ ਕੀਤਾ ਜਾਂਦਾ ਹੈ। ਦਾਊਦ ਦਾ ਅਰਥ ਹੈ ਪਿਆਰਾ ਮੁਕਤੀਦਾਤਾ। ਸਮਝੇ, ਦਾਊਦ ਨੇ ਇਹ ਕਿਵੇਂ ਕੀਤਾ? ਉਸਨੇ ਕਿਹਾ, ਇਹ ਇਸ ਨੂੰ ਪੂਰਾ ਕਰਨ ਦਾ ਤਰੀਕਾ ਹੈ, ਯਹੋਵਾ ਦੇ ਵਚਨ ਉੱਤੇ ਭਰੋਸਾ ਰੱਖੋ। ਅਤੇ ਗੋਲੀਅਤ ਉੱਥੇ ਬਾਹਰ ਆਇਆ ਤੇ ਬੋਲਿਆ, ਕੀ ਤੈਨੂੰ ਪਤਾ ਹੈ, ਮੈਂ ਤੈਨੂੰ ਇਸ ਬਰਛੇ ਦੀ ਨੋਕ ਤੇ ਟੰਗ ਦਵਾਂਗਾ ਅਤੇ ਮੈਂ ਤੈਨੂੰ ਪੰਛੀਆਂ ਨੂੰ ਖਵਾਵਾਂਗਾ। ਉਸਨੇ ਕਿਹਾ, ਤੂੰ ਮੇਰੇ ਕੋਲ ਇੱਕ ਸੰਸਥਾ ਦੇ ਨਾਮ ਵਿੱਚ ਆਉਂਦਾ ਹੈ, ਤੂੰ ਮੇਰੇ ਕੋਲ ਇੱਕ ਆਧੁਨਿਕ ਵਿਗਿਆਨ ਵਾਂਗ ਆਉਂਦਾ ਹੈ, ਤੂੰ ਮੇਰੇ ਕੋਲ ਆਪਣੀ ਵੱਡੀ 14-ਫੁੱਟੀ ਤਲਵਾਰ ਨਾਲ ਆਉਂਦਾ ਹੈ, ਤੂੰ ਮੇਰੇ ਕੋਲ ਪਿੱਤਲ ਦੇ ਟੋਪ ਦੇ ਨਾਲ ਆਉਂਦਾ ਹੈ ਅਤੇ ਇੱਕ ਢਾਲ ਦੇ ਟੁਕੜੇ ਨਾਲ ਜੋ ਮੈਂ ਜ਼ਮੀਨ ਤੋਂ ਚੁੱਕ ਵੀ ਨਹੀਂ ਸਕਦਾ। ਤੂੰ ਮੇਰੇ ਕੋਲ ਇੱਕ ਯੋਧੇ ਦੇ ਵਾਂਗ ਆਉਂਦਾ ਹੈ, ਤੂੰ ਮੇਰੇ ਕੋਲ PhD ਅਤੇ LLD ਅਤੇ ਦੋਹਰੀ LLD ਇਹ ਗੱਲਾਂ ਲੈ ਕੇ ਆਉਂਦਾ ਹੈ, ਪਰ ਮੈਂ ਇਸਰਾਇਲ ਦੇ ਯਹੋਵਾ ਪਰਮੇਸ਼ਵਰ ਦੇ ਨਾਮ ਵਿੱਚ ਆਇਆ ਹਾਂ ਅਤੇ ਅੱਜ ਮੈਂ ਤੇਰੇ ਮੋਢਿਆਂ ਤੋਂ ਤੇਰਾ ਸਿਰ ਵੜ ਦਿਆਂਗਾ। ਆਮੀਨ। ਉਹ ਛੋਟੀ ਜਿਹੀ ਗੰਢ ਉਸ ਦੈਂਤ ਦੇ ਵਿਰੁੱਧ ਆ ਰਹੀ ਸੀ, ਪਰ ਉਹ ਜਾਣਦਾ ਸੀ ਕਿ ਉਹ ਕਿੱਥੇ ਖੜਾ ਸੀ। ਇਸਰਾਇਲੀ ਪਿੱਛੇ ਖੜੇ ਕੰਬ ਰਹੇ ਸਨ, ਉਹ ਵਿਚਾਰਾ ਛੋਟਾ ਜਿਹਾ ਬੰਦਾ। ਗੋਲੀਅਤ ਨੇ ਕਿਹਾ, ਮੈਂ ਤੈਨੂੰ ਦੱਸਦਾ ਹਾਂ ਕਿ ਮੈਂ ਕੀ ਕਰਾਂਗਾ, ਅਤੇ ਉਹ ਅੱਗੇ ਵੱਧਦਾ ਹੈ। ਉਸ ਕੋਲ JESUS ਯਸੂ ਵਿੱਚ FAITH ਵਿਸ਼ਵਾਸ ਸੀ। 5 ਚਟਾਨਾਂ, 5 ਪੱਥਰ ਸਨ। ਉੱਥੇ ਇੱਕ ਛੋਟਾ ਜਿਹਾ ਪੱਥਰ ਸੀ। ਇਸ ਨੂੰ ਇਸ ਤਰ੍ਹਾਂ ਘੁਮਾਉਂਦੇ ਹੋਏ ਪਵਿੱਤਰ ਆਤਮਾ ਨੇ ਪੱਥਰ ਨੂੰ ਫੜ ਲਿਆ ਅਤੇ ਇਹ ਚਲਾ ਗਿਆ। ਗੋਲੀਅਤ ਜ਼ਮੀਨ ਤੇ ਡਿੱਗ ਪਿਆ। ਇਹ ਇਸ ਤਰ੍ਹਾਂ ਕੀਤਾ ਜਾਂਦਾ ਹੈ। ਯਿਸੂ ਨੇ ਉਹਨਾਂ ਨੂੰ ਇਸੇ ਤਰ੍ਹਾਂ ਦੱਸਿਆ ਸੀ। ਹੁਣ ਜੇਕਰ ਤੁਸੀਂ ਭਾਈ ਜੋ ਸੇਵਾ ਖੇਤਰ ਵਿੱਚ ਬਾਹਰ ਜਾ ਰਹੇ ਹੋ, ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇਹਨਾਂ ਸ਼ੈਤਾਨਾਂ ਨੂੰ ਕਿਵੇਂ ਜਿੱਤਣਾ ਹੈ, ਤਾਂ ਮੈਂ ਤੁਹਾਨੂੰ ਦਿਖਾਵਾਂਗਾ ਕਿ ਕਿਵੇਂ ਕੀਤਾ ਜਾਂਦਾ ਹੈ। ਸ਼ੈਤਾਨ ਨੇ ਕਿਹਾ, ਮੈਂ ਤੈਨੂੰ ਦੇਖਾਂਗਾ। ਗੋਲੀਅਤ, ਮੈਂ ਤੈਨੂੰ ਦਿਖਾਵਾਂਗਾ ਕਿ ਮੈਂ ਕੀ ਕਰ ਸਕਦਾ ਹਾਂ। ਤੂੰ ਭੁੱਖਾ ਹੈ, ਜੇਕਰ ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ ਤਾਂ ਮੈਂ ਤੁਹਾਨੂੰ ਚੁਣੌਤੀ ਦਿਆਂਗਾ। ਤੁਸੀਂ ਕਹਿੰਦੇ ਹੋ ਕਿ ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ, ਮੈਂ ਤੁਹਾਨੂੰ ਚੁਣੌਤੀ ਦਿਆਂਗਾ, ਜੇਕਰ ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ ਤਾਂ ਇਹਨਾਂ ਪੱਥਰਾਂ ਨੂੰ ਰੋਟੀ ਵਿੱਚ ਬਦਲ ਦਿਓ, ਖਾਓ, ਕਿਉਂਕਿ ਤੁਸੀਂ ਭੁੱਖੇ ਹੋ। ਜੇਕਰ ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ ਤਾਂ ਤੁਹਾਡੇ ਕੋਲ ਅਜਿਹਾ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਉਸਨੇ ਕਿਹਾ, ਪਰ ਇਹ ਲਿਖਿਆ ਹੈ, ਹੁਣ ਮਨੁੱਖ ਇਕੱਲੀ ਰੋਟੀ ਨਾਲ ਜਿਉਂਦਾ ਨਹੀਂ ਰਹੇਗਾ। ਉਹ ਮੁੱਖ ਕਪਤਾਨ ਨੇ ਇਸ ਤਰ੍ਹਾਂ ਕੀਤਾ ਸੀ। ਉਸਨੂੰ ਮੰਦਰ ਦੇ ਸ਼ਿਖਰ ਤੇ ਲੈ ਗਿਆ। ਉਸਨੂੰ ਕਿਹਾ, ਜੇ ਤੂੰ ਆਪਣੇ ਆਪ ਨੂੰ ਹੇਠਾਂ ਦੇਖ ਦੇਵੇਂ। ਉਸਨੇ ਕਿਹਾ, ਤੈਨੂੰ ਪਤਾ ਹੈ ਇਹ ਵੀ ਲਿਖਿਆ ਹੋਇਆ ਹੈ? ਉਸਨੇ ਕਿਹਾ ਹਾਂ, ਇਹ ਵੀ ਲਿਖਿਆ ਹੋਇਆ ਹੈ, ਤੂੰ ਯਹੋਵਾ ਆਪਣੇ ਪਰਮੇਸ਼ਵਰ ਨੂੰ ਨਾ ਪੜਤਾ। ਦੇਖੋ ਉਸਨੇ ਆਪਣੇ ਆਪ ਨੂੰ ਕੀ ਕਿਹਾ, ਪ੍ਰਭੂ ਤੇਰਾ ਪਰਮੇਸ਼ਵਰ, ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਪੜਤਾ, ਇਹ ਲਿਖਿਆ ਹੋਇਆ ਹੈ ਇਸ ਤਰ੍ਹਾਂ, ਸਮਝੇ? ਉਸਨੇ ਉਸ ਨੂੰ ਹਰਾਇਆ ਪਰਮੇਸ਼ਵਰ ਦੇ ਵਚਨ ਨਾਲ। ਸ਼ੈਤਾਨ ਦੀ ਚਾਲ ਇਹ ਹੁੰਦੀ ਹੈ ਕਿ ਤੁਹਾਡੇ ਤੋਂ ਪਰਮੇਸ਼ਵਰ ਦੇ ਵਚਨ ਤੇ ਅਵਿਸ਼ਵਾਸ ਕਰਾਵੇ। ਮੁੱਖ ਕਪਤਾਨ ਨੇ ਕਿਹਾ, ਪਰਮੇਸ਼ਵਰ ਦੇ ਵਚਨ ਨੂੰ ਲਓ ਅਤੇ ਇਸ ਨੂੰ ਕਰੋ, ਮੇਰੇ ਨਾਮ ਵਿੱਚੋਂ ਭੂਤਾਂ ਨੂੰ ਕੱਢਣਗੇ। ਸ਼ੈਤਾਨ ਉਹਨਾਂ ਦਾ ਮੁੱਖ ਕਪਤਾਨ ਹੈ। ਓ ਹਾਂ, ਤੁਸੀਂ ਜਾਣਦੇ ਹੋ, ਇਹਨਾਂ ਵਿੱਚੋਂ ਕੁਝ ਨਾਮਧਾਰੀ ਗਿਰਜੇ ਤੁਹਾਨੂੰ ਇਹ ਵਿਸ਼ਵਾਸ ਦਵਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਸ਼ੈਤਾਨ ਦੇ ਨੁਕੀਲੇ ਖੁਰ ਹਨ, ਇੱਕ ਪਾਟੀ ਹੋਈ ਪੂੰਛ ਹੈ, ਉਹ ਸਭ ਕੁਝ, ਤੁਸੀਂ ਇਸ ਤੇ ਵਿਸ਼ਵਾਸ ਨਾ ਕਰੋ, ਉਹ ਇਸ ਤਰ੍ਹਾਂ ਨਹੀਂ ਹੈ।
ਨਹੀਂ
ਸ਼੍ਰੀਮਾਨ ਭਾਈ, ਉਹ ਇੱਕ ਧੋਖੇਬਾਜ਼ ਹੈ। ਤੁਸੀਂ ਇਹ ਵਿਸ਼ਵਾਸ ਨਾ ਕਰੋ ਕਿ ਉਸ ਕੋਲ ਅਜਿਹੀਆਂ ਚੀਜ਼ਾਂ ਹਨ, ਉਹ ਤੁਹਾਨੂੰ ਡਰਾਉਣ ਲਈ ਅਜਿਹਾ ਕਹਿੰਦੇ ਹਨ। ਸ਼ੈਤਾਨ ਐਸਾ ਨਹੀਂ ਹੈ, ਸ਼ੈਤਾਨ ਦੇ ਖੁਰ ਨਹੀਂ ਹਨ, ਮੈਨੂੰ ਇਸ ਤੇ ਸ਼ੱਕ ਹੈ। ਉਹ ਕੇਵਲ ਇੱਕ ਆਤਮਾ ਹੈ, ਸ਼ੈਤਾਨ ਇੱਕ ਆਤਮਾ ਹੈ, ਉਸ ਕੋਲ ਨੁਕੀਲੇ ਖੁਰ ਅਤੇ ਅਜਿਹੀਆਂ ਚੀਜ਼ਾਂ ਨਹੀਂ ਹਨ ਜਿਵੇਂ ਤੁਸੀਂ ਉਸ ਦੀ ਤਸਵੀਰ ਬਣਾਉਣ ਦੀ ਕੋਸ਼ਿਸ਼ ਕਰਦੇ ਹੋ। ਨਹੀਂ ਨਹੀਂ, ਪਰ ਉਹ ਬੁੱਧੀਮਾਨ ਹੈ ਭਾਈ, ਉਹ ਇੱਕ ਬਹੁਤ ਸਿਆਣਾ ਆਦਮੀ ਹੈ, ਬਹੁਤ ਪੜ੍ਹਿਆ ਲਿਖਿਆ ਹੈ ਸੰਸਾਰਕ ਬੁੱਧੀ ਵਿੱਚ। ਓ ਹਾਂ, ਉਹ ਸੁੰਦਰ ਹੈ, ਸੰਸਾਰਕ ਬੁੱਧ ਨਾਲ ਆਪਣੀ ਫੌਜ ਨੂੰ ਸੰਗਠਿਤ ਕਰਦਾ ਹੈ। ਇੱਥੋਂ ਤੱਕ ਤੁਸੀਂ ਬਿਹਤਰ ਜਾਣਦੇ ਹੋ ਕਿ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ। ਜਦੋਂ ਤੁਸੀਂ ਇਹਨਾਂ ਮੁੰਡਿਆਂ ਵਿੱਚੋਂ ਇੱਕ ਨੂੰ ਮਿਲਦੇ ਹੋ, ਇਹ ਕਹਿੰਦੇ ਹੋਏ ਚਮਤਕਾਰਾਂ ਦੇ ਦਿਨ ਬੀਤ ਗਏ ਹਨ, ਨਹੀਂ ਉਸਦੇ ਫਟੇ ਹੋਏ ਖੁਰ ਨਹੀਂ ਹਨ, ਉਹ ਸਿੱਧਾ ਧਰਮ ਸੰਸਥਾਨ ਤੋਂ ਬਾਹਰ ਆਇਆ ਹੈ, ਉਹ ਚਮਕਾਇਆ ਹੋਇਆ ਹੈ ਭਾਈ, ਮੇਰਾ ਮਤਲਬ ਹੈ ਉਹ ਹੁਸ਼ਿਆਰ ਹੈ, PhD, LLD, QUST ਅਤੇ ਸਭ ਕੁਝ ਹੈ, ਸਮਝੇ? ਉਸ ਵਿੱਚ ਸਭ ਹੈ, ਉਹਨਾਂ ਹੀ ਹੁਸ਼ਿਆਰ ਹੈ ਜਿੰਨਾ ਉਹ ਹੋ ਸਕਦਾ ਹੈ, ਉਹ ਸਿਆਣਾ ਹੈ ਯਕੀਨਨ, ਕਿਉਂਕਿ ਉਹ ਸੱਪ ਹੈ, ਉਹਨਾਂ ਸਾਰਿਆਂ ਵਿੱਚੋਂ ਸਭ ਤੋਂ ਨੀਚ ਹੈ, ਵਾਲ ਹੇਠਾਂ ਲਮਕਾਏ ਹੋਏ ਅਤੇ ਮੇਰਾ ਮਤਲਬ ਹੈ ਕੱਪੜੇ ਪਹਿਨੇ ਹੋਏ ਅਤੇ ਕੋਟ ਵਿੱਚ ਇੱਕ ਵੀ ਵੱਟ ਨਹੀਂ ਹੁੰਦਾ, ਚੁਸਤ, ਉਹਨਾਂ ਹੀ ਬੁੱਧੀਮਾਨ ਅਤੇ ਚਲਾਕ ਜਿੰਨਾ ਉਹ ਹੋ ਸਕਦਾ ਹੈ। ਠੀਕ ਹੈ, ਤੁਸੀਂ ਉਸ ਦੇ ਨਾਲ ਤਦ ਤੱਕ ਨਾ ਉਲਝੋ ਜਦ ਤੱਕ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ। ਇਹ ਠੀਕ ਹੈ, ਓ ਪਰ ਅਸੀਂ ਉਸ ਦੀਆਂ ਪੁਰਾਣੀਆਂ ਚਾਲਾਂ ਨੂੰ ਜਾਣਦੇ ਹਾਂ, ਅਸੀਂ ਜਾਣਦੇ ਹਾਂ ਕਿ ਉਹ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਸਾਥੋਂ ਪਰਮੇਸ਼ਵਰ ਦੇ ਵਚਨ ਤੇ ਅਵਿਸ਼ਵਾਸ ਕਰਾਉਣ ਦੀ, ਅਤੇ ਉਸ ਕੋਲ ਨੁਕੀਲੇ ਖੁਰ ਨਹੀਂ ਹਨ। ਨਹੀਂ ਨਹੀਂ ਨਹੀਂ, ਹੁਣ ਸਾਨੂੰ ਪਤਾ ਹੈ ਕਿ ਜੇ ਉਸ ਕੋਲ ਨੁਕੀਲੇ ਖੁਰ ਨਹੀਂ ਹਨ ਤਾਂ ਉਸ ਕੋਲ ਕੁਝ ਹੋਰ ਹੋਣਾ ਚਾਹੀਦਾ ਹੈ, ਉਹ ਇੱਕ ਧੋਖੇਬਾਜ਼ ਹੈ, ਉਹ ਬੁੱਧੀਮਾਨ, ਪੜ੍ਹਿਆ ਲਿਖਿਆ ਅਤੇ ਸੰਗਠਿਤ ਹੈ ਭਾਈ, ਉਸ ਕੋਲ ਆਪਣੀ ਅਜਿਹੀ ਫੌਜ ਹੈ। ਵੇਖੋ, ਇੱਕ ਵਾਰ ਸਵਿਟਜ਼ਰਲੈਂਡ ਵਿੱਚ ਮੈਨੂੰ ਕਿਤੇ ਰੁਕਣ ਲਈ ਥਾਂ ਨਹੀਂ ਮਿਲ ਰਹੀ ਸੀ, ਸਵਿਟਜ਼ਰਲੈਂਡ ਵਿੱਚ ਜਰਮਨ ਫੌਜ ਆਈ ਹੋਈ ਸੀ ਪਰਦੇਸੀਆਂ ਦੇ ਅੰਦਰ ਆਉਣ ਕਰਕੇ, ਕਿਉਂ? ਇੱਕ ਇੱਟ ਦੀ ਕੰਧ ਵਰਗਾ ਦਿਖਾਈ ਦਿੰਦਾ ਸੀ, ਹਰੇਕ ਆਦਮੀ ਨੂੰ ਸਿਖਲਾਈ ਦਿੱਤੀ ਗਈ ਸੀ, ਹਰੇਕ ਬਰਸੀ ਇਸ ਤਰ੍ਹਾਂ ਬਾਹਰ ਨਿਕਲਦੀ ਹੈ 8 ਜਾਂ 10 ਫੁੱਟ ਅੱਗੇ। ਉੱਥੇ ਗਰੀਬ ਛੋਟੇ ਸਵਿਸ ਨਾਗਰਿਕਾਂ ਕੋਲ ਕੀ ਹੋਣਾ ਸੀ, ਉਹ ਆਪਣੀਆਂ ਦਾਤਰੀਆਂ ਨਾਲ ਹਥਿਆਰਬੰਦ ਸਨ, ਸੋਟੀਆਂ ਤੇ ਪੱਥਰ, ਅਤੇ ਉੱਥੇ ਉਹ ਖੜੇ ਸਨ, ਉਹ ਉਹਨਾਂ ਦਾ ਸਮਰਥਨ ਕਰ ਰਹੇ ਸਨ, ਪਹਾੜੀ ਦੇ ਬਿਲਕੁਲ ਪਾਰ ਉਹਨਾਂ ਦੇ ਘਰ ਸਨ, ਇੱਥੇ ਸਵਿਸ ਫੌਜ ਉਹਨਾਂ ਦਾ ਟਾਕਰਾ ਕਰਨ ਲਈ ਨਿਕਲੀ, ਉਹਨਾਂ ਨੇ ਉਹਨਾਂ ਨਾਲ ਕੁਝ ਨਹੀਂ ਕੀਤਾ ਸੀ, ਉਹ ਬਸ ਆਏ ਅਤੇ ਉਹਨਾਂ ਦੀ ਜ਼ਮੀਨ ਲੈ ਲਈ। ਇਸ ਬੱਚੇ ਨੇ ਕੀ ਕੀਤਾ ਹੈ? ਇਹ ਤਾਂ ਸਿਰਫ ਇੱਕ ਬੱਚਾ ਹੈ, ਪਰ ਸ਼ੈਤਾਨ ਅਜਿਹਾ ਵਿਅਕਤੀ ਹੈ ਜੇ ਉਹ ਲੈ ਸਕੇ ਤਾਂ ਇਸ ਦੀ ਵੀ ਜਾਨ ਲੈ ਲਵੇਗਾ, ਯਕੀਨਨ ਉਹ ਹੈ ਸਮੇਂ ਤੋਂ ਪਹਿਲਾਂ। ਵੇਖਿਆ, ਸਵਿਸ ਲੋਕਾਂ ਨੇ ਕੁਝ ਨਹੀਂ ਕੀਤਾ ਸੀ, ਉਹ ਤਾਂ ਭਲੇ ਲੋਕ ਸਨ, ਉਹ ਆਪਣੇ ਘਰਾਂ ਦੀ ਰਾਖੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਹ ਬਚਾਅ ਲਈ ਉੱਥੇ ਖੜੇ ਸਨ। ਕੁਝ ਸਮੇਂ ਬਾਅਦ ਆਰਨੋਲਡ ਵਾਨ ਵਿੰਕਰ ਲੀਡ ਦੇ ਨਾਮ ਦਾ ਇੱਕ ਆਦਮੀ ਉੱਥੇ ਆਇਆ, ਇੱਥੇ ਫੌਜ ਆਉਂਦੀ ਹੈ, ਉਹ ਸਾਰੇ ਘਿਰੇ ਹੋਏ ਸਨ। ਉਸਨੇ ਕਿਹਾ, ਅਸੀਂ ਕੀ ਕਰ ਸਕਦੇ ਹਾਂ, ਹਰ ਪਾਸੇ ਸਿਰਫ ਮਨੁੱਖਾਂ ਦਾ ਸਮੁੰਦਰ ਸੀ ਜੋ ਲੜਾਈ ਲਈ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਸਨ। ਸ਼ੈਤਾਨ ਇਸੇ ਤਰ੍ਹਾਂ ਕਰਦਾ ਹੈ, ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ, ਉਸਦਾ ਬਰਛਾ ਬਾਹਰ ਵੱਲ ਇਸ਼ਾਰਾ ਕਰਦਾ ਹੈ, ਹਰ ਇੱਕ ਆਦਮੀ ਕਦਮ ਵਿੱਚ ਇੱਕ ਦੋ ਬਸ ਛੋਟੀ ਜਿਹੀ ਫੌਜ ਨੂੰ ਖਿੱਚ ਰਿਹਾ ਹੈ। ਉਹਨਾਂ ਨੇ ਬਸ ਇਸੇ ਤਰ੍ਹਾਂ ਤਲਵਾਰਾਂ ਅਤੇ ਬਰਛਿਆਂ ਨੂੰ ਚੁੱਕ ਕੇ ਅੱਗੇ ਅੱਗੇ ਤੁਰਨਾ ਸੀ, ਤੇ ਇਸ ਤਰ੍ਹਾਂ ਹੀ ਸਵਿਸ ਫੌਜ ਦਾ ਅੰਤ ਹੋ ਜਾਣਾ ਸੀ, ਇਹੀ ਸਭ ਹੋਣਾ ਸੀ। ਪਹਾੜੀ ਦੇ ਬਿਲਕੁਲ ਉੱਪਰ ਉਹਨਾਂ ਦੇ ਘਰ ਅਤੇ ਅਜੀਜ ਲੋਕ ਸਨ, ਉਹਨਾਂ ਦੀਆਂ ਔਰਤਾਂ ਨੂੰ ਖੋਹ ਲਿਆ ਜਾਂਦਾ ਅਤੇ ਬਲਾਤਕਾਰ ਕੀਤਾ ਜਾਂਦਾ, ਉਹਨਾਂ ਦੀਆਂ ਜਵਾਨ ਧੀਆਂ ਅਤੇ ਬੱਚਿਆਂ ਨੂੰ ਮਾਰ ਦਿੱਤਾ ਜਾਂਦਾ ਅਤੇ ਘਰਾਂ ਨੂੰ ਸਾੜ ਦਿੱਤਾ ਜਾਂਦਾ ਅਤੇ ਸਭ ਕੁਝ, ਭੋਜਨ ਵੀ ਖੋਹ ਲਿਆ ਜਾਂਦਾ, ਪਸ਼ੂ ਅਤੇ ਸਮਾਨ ਚਲਾ ਜਾਂਦਾ, ਉਹ ਇੱਥੇ ਸਨ। ਕੀ ਹੋਇਆ? ਪ੍ਰੇਰਣਾ ਕਿਸੇ ਆਰਨੋਲਡ ਵਾਨ ਵਿੰਕਰ ਲੀਡ ਨਾਮ ਦੇ ਆਦਮੀ ਤੇ ਆ ਪਈ, ਉਸਨੇ ਕਿਹਾ, ਸਵਿਟਜ਼ਰਲੈਂਡ ਦੇ ਪੁਰਖੋ, ਅੱਜ ਦੇ ਦਿਨ ਮੈਂ ਸਵਿਟਜ਼ਰਲੈਂਡ ਲਈ ਮਰਾਂਗਾ, ਆਮੀਨ, ਅੱਜ ਦੇ ਦਿਨ ਮੈਂ ਸਵਿਟਜ਼ਰਲੈਂਡ ਲਈ ਮਰਾਂਗਾ। ਉਹਨਾਂ ਨੇ ਕਿਹਾ, ਤੂੰ ਕੀ ਕਰੇਗਾ? ਉਸਨੇ ਕਿਹਾ, ਤੁਸੀਂ ਬਸ ਮੇਰੇ ਪਿੱਛੇ ਚੱਲੋ ਅਤੇ ਤੁਹਾਡੇ ਕੋਲ ਜੋ ਵੀ ਹੈ ਉਸ ਨਾਲ ਲੜੋ। ਉੱਥੇ ਖੜਾ ਹੋ ਗਿਆ, ਆਪਣਾ ਬਰਛਾ ਹੇਠਾਂ ਸੁੱਟ ਦਿੱਤਾ ਤੇ ਇੱਕ ਛੋਟੀ ਜਿਹੀ ਸੋਟੀ ਜੋ ਉਸਦੇ ਹੱਥ ਵਿੱਚ ਸੀ, ਉਸੇ ਤਰ੍ਹਾਂ ਉਸਨੇ ਪੁਕਾਰਿਆ ਆਪਣੇ ਹੱਥਾਂ ਨੂੰ ਉੱਪਰ ਕਰਕੇ ਉਸ ਤਰ੍ਹਾਂ, ਅਤੇ ਗੱਜਦਾ ਹੋਇਆ ਉਸ ਵੱਲ ਭੱਜਿਆ, ਆਜ਼ਾਦੀ ਲਈ ਇੱਕ ਰਾਹ ਬਣਾਓ। ਉਹ ਜਿੰਨੀ ਜ਼ੋਰ ਨਾਲ ਭੱਜ ਸਕਦਾ ਸੀ ਉਹ ਸਿੱਧਾ ਫੌਜ ਵੱਲ ਭੱਜਿਆ, ਜਦੋਂ ਗਿਆ ਉਸਨੇ ਹਰੇਕ ਬਰਛੇ ਨੂੰ ਫੜ ਲਿਆ ਜੋ ਫੜ ਸਕਦਾ ਸੀ ਅਤੇ ਉਹਨਾਂ ਨੂੰ ਉਸੇ ਤਰ੍ਹਾਂ ਆਪਣੀ ਛਾਤੀ ਵਿੱਚ ਸੁੱਟ ਦਿੱਤਾ ਅਤੇ ਮਰ ਗਿਆ। ਜਾਣ ਤੋਂ ਪਹਿਲਾਂ ਉਸਨੇ ਕਿਹਾ, ਉੱਥੇ ਇੱਕ ਛੋਟਾ ਜਿਹਾ ਘਰ ਹੈ, ਇੱਕ ਪਤਨੀ ਅਤੇ ਕੁਝ ਬੱਚੇ ਹਨ ਜਿਨ੍ਹਾਂ ਨੂੰ ਮੈਂ ਛੱਡ ਕੇ ਜਾ ਰਿਹਾ, एक छोटा जिहा कार जो मैं हुणे हुणे खरीदिया है, मैं उन्हां नूं प्यार करदा हां, पर अज मैं स्विट्जरलैंड लई मरांगा। उसने कहा, मैं अपने देश नूं बचाउण लई अपनी जान दिंदा हां। ओह इक नायक सी, उदों तों उन्हां दा कोई युद्ध नहीं होया। उसने इस नूं खत्म कर दिता, उसने उस फौज नूं हरा दिता, उसने अजिही बहादुरी दा प्रदर्शन कीता। फौज बहुत उलझन विच सी, स्विट्जरलैंड वालिया ने उन्हां ते पत्थरां नूं रेड़िया, उन्हां नूं देश तों बाहर भजा दिता, ते उदों तों ओह कदे वापस नहीं आए। इह सैकड़े साल पहलां दी गल है, वेख्या क्यों एक महान कारनामा सी। पर भाई एक दिन जदो अज्ञानता, वहम, संदेह, निराशा ते डर ने परमेश्वर दे लोकां नूं नुक्कर विच धक्क दित्ता सी, तां एक सी जिसदा नाम यीशु मसीह सी। इस दिन मैं अपने लोकां लई मरांगा, ए ठीक है। उसने अपनी फौज नूं की कहा, मेरे पिछे चलो, जो कुछ भी तुहाडे कोल है उसदे नाल लड़ो। जेकर तुहाडे कोल डांग है तां डांग नाल लड़ो, ना डरो। तुहाडे कोल जे सोटी है तां सोटी नाल लड़ो, तुहाडे कोल पत्थर है तां पत्थर नाल लड़ो, जो भी तुहाडे कोल है। अज साडा मुख कप्तान यही कह रहा है, मैं परमेश्वर दा वचन लिया ते मैं शैतान अते उसदी शक्ति नूं हरा दिता, उस वचन नाल कट के आमीन उसने उसका फीता फीता कर दिता। हुण जो भी तुहाडे कोल है, जे तुहाडे कोल केवल एक ही वचन है, जेहोवा तेरा परमेश्वर तेनूं चंगा करदा है, तां उसनूं लै लवो, उसदे पिछे जाओ। आमीन साडे कप्तान दे मगर लगो। हां श्रीमान, उसने उसनूं वड दिता है। शैतान अपने वड्डे सुंदर राज ते होर सुंदरता ते सब कुछ दे नाल बिलकुल आधुनिक है, उसका साडे नाल कोई लेना देना नहीं है, ए ठीक है। पर ओह अजे भी मैदान दे सारे जानवरां विचों सब तों ज्यादा चलाक है। हां श्रीमान, यीशु ने कहा कि इस संसार दे बच्चे परमेश्वर दे राज दे बच्चे नालों ज्यादा बुद्धिमान हन। हुण असीं बंद करना है, ए दो महान संघर्ष इस समय इकट्ठे हो रहे हन। हुणे ओह समा है जदों बीमारियां ते चीजां संसार नूं मार रहियां हन, इथों तक कि डाक्टरी विज्ञान अते सब कुछ बुंदल गया है। परमेश्वर दी छोटी फौज नूं नुक्कर दे पिछे धक्क दिता गया है। भाई ए समा है कि कोई होर आर्नोल्ड वान विंकरलीड बने, यही ओह समा है कि परमेश्वर दा कोई होर आदमी सामने आवे। ए एलिया दे प्रगट होण दा समा है, ए कुछ होण दा समा है। परमेश्वर दी फौज अपने दिमाग नूं बंद कर लै, एक मिंट लई भी ना रुको किसी भी चीज बारे सोचण लई जो शैतान तुहानू तुहाडियां इंद्रियां द्वारा पेश करदा है। पर याद रखो, परमेश्वर दा वचन कदे असफल नहीं हुंदा। ए दो महान फौजां जदों वैरी हड़ वांग आउंदा है, जिवें अज आ रहा है, परमेश्वर ने की कहा कि ओह की करेगा? परमेश्वर दा आत्मा इस दे विरुद्ध इक झंडा उच्चा करेगा। की तुसीं उन्हां विचों इक हो? हाँ श्रीमान, सानूं यकूब 4:7 विच सिखाया गया है। मेरे कोल इस नूं पढ़न दा समा नहीं है। यकूब 4:7 विच शैतान दा सामना करो अते ओह तुरदा होया नहीं जावेगा पर ओह भज जावेगा। शैतान दा सामना करो, तुसीं शैतान दा विरोध किवें कर सकदे हो? जिस तरह साडे मुख कप्तान ने सानूं करन लई कहा सी, परमेश्वर दा वचन लवो, इस तरह तुसीं शैतान दा सामना करोगे परमेश्वर दे वचन द्वारा। मुख कप्तान ने सानूं दस्सिया कि इह किवें कीता गया सी, ठीक है। हुण अंत विच मैं कहना चाहुंदा हां, ओ बुड्ढा शैतान, तुसी जान लवो कि ओ बेशर्म है। कि तुसी सोचदे हो कि ओ एक बच्चे ते हमला करेगा? ओ किसी भी चीज ते हमला कर देगा। उसने यीशु ते हमला कीता सी, उसने उसते 3 खूंखार हमले कीते सन। कि तुसी जानदे हो, शैतान ने सिर्फ एक बार ही हमला नहीं कीता, ओ तुहाडे ते बीमारी नाल हमला करेगा, फिर ओ उत्थे वापस आके तुहाडे उत्ते हमला करेगा, तुहानू दसेगा। चमत्कारां दे दिन बीत चुके हन, तुसी ठीक नहीं होए, इस विच कुछ भी नहीं है। कि तुसी जानदे हो कि ये सही है? उसने यीशु ते 3 वार हमला कीता, 3 खूंखार हमले। ओ परमेश्वर दे वचन विच अपने अविश्वास दे नाल यीशु नाल टकराया। यीशु वचन सी, यकीनन उसने इस ते विश्वास नहीं कीता। जे तू है, जे तू है, ओ खूंखार हमले जिवें अज दुश्मन कदे कदाई करदा है, ओ आया, उसने कहा, जे तू परमेश्वर दा पुत्र है तां मैनूं इक चमत्कार करके दिखा, मैनूं इस नूं पूरा हुंदा होया करके दिखा। भाई 3 खूंखार हवाई हमले कीते, जे तू है। हुण यीशु ने की कीता? यीशु परमेश्वर दा वचन सी, उसने वचन उते हमला कीता। महिमा होवे। मैं हुण प्रचार करन लई चंगा महसूस कर रहा हां, मैं ईमानदार हां, ठीक है। यीशु वचन है, आद विच शब्द सी अते शब्द परमेश्वर दे संग सी, अते शब्द ही परमेश्वर सी, अते शब्द ने वास कीता, देह धारी होया ते वस्या। यीशु शब्द सी। उसने की कीता? उसने उसनूं लीरो लीर कर दिता। ओ मैं बंद करन जा रहा हां, यीशु ने की कीता? ओ वचन सी। इसलिए वचन दे नाल उसने शैतान नूं उसदे खूंखार हमले ते ही वड़ दिता। उत्थे तूफानी सपाटियां दे झुंड जां इस तरह दी किसे होर चीज वांग उड़दा होया आया, यीशु ते हवाई हमला कीता, जो वचन सी, अते यीशु ने ओ वचन लै लिया अते उसदे टोटे टोटे कर दिते। ਹਲੇਲੂਯਾ ਯਕੀਨਨ ਉਸ ਨੂੰ ਟੁਕੜਿਆਂ ਵਿੱਚ ਕੱਟ ਦਿੱਤਾ ਉਸ ਨੂੰ ਵਚਨ ਦੇ ਨਾਲ ਹਰਾਇਆ ਉਸ ਦਾ ਹਮਲਾ ਵੇਖਿਆ ਵੇਖੋ ਇਸ ਸਮਾਪਤੀ ਨੂੰ ਧਿਆਨ ਨਾਲ ਸੁਣੋ ਉਸ ਦਾ ਹਮਲਾ ਕੀ ਹੈ ਪਰਮੇਸ਼ਵਰ ਦੇ ਵਚਨ ਤੇ ਅਵਿਸ਼ਵਾਸ ਕਰਨਾ ਇਹ ਉਸ ਦਾ ਹਮਲਾ ਹੈ ਉੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਲੜਾਈ ਲੜੀ ਗਈ ਸੀ ਇੱਥੇ ਸਿਰਫ ਦੋ ਸ਼ਕਤੀਆਂ ਹਨ ਸ਼ੈਤਾਨ ਅਤੇ ਪਰਮੇਸ਼ਵਰ ਤੁਹਾਡੇ ਵਿਰੁੱਧ ਸ਼ੈਤਾਨ ਦਾ ਹਥਿਆਰ ਕੀ ਹੈ ਇਹ ਕੋਸ਼ਿਸ਼ ਕਰਨੀ ਕਿ ਤੁਹਾਡੇ ਤੋਂ ਤੁਹਾਡੇ ਹਥਿਆਰ ਤੇ ਅਵਿਸ਼ਵਾਸ ਕਰਾਵੇ ਉਹ ਤੁਹਾਨੂੰ ਨਿਹੱਥਾ ਕਰ ਦਿੰਦਾ ਹੈ ਚਲੋ ਹੁਣ ਚੁੱਪ ਚਾਪ ਸੁਣੋ ਜੇ ਉਹ ਤੁਹਾਥੋਂ ਤੁਹਾਡੇ ਹਥਿਆਰ ਤੇ ਅਵਿਸ਼ਵਾਸ ਕਰਾ ਦਿੰਦਾ ਹੈ ਤਾਂ ਇਸ ਦਾ ਮਤਲਬ ਹੈ ਉਹ ਤੁਹਾਨੂੰ ਯਕੀਨ ਦਵਾਉਂਦਾ ਹੈ ਕਿ ਤੁਹਾਡਾ ਹਥਿਆਰ ਕਾਫੀ ਮਜ਼ਬੂਤ ਨਹੀਂ ਹੈ ਤਾਂ ਉਸਨੇ ਤੁਹਾਨੂੰ ਨਿਹੱਥਾ ਕਰ ਦਿੱਤਾ ਹੈ ਓ ਭਾਈ ਨੇਵਲ ਮੈਂ ਆਸ ਕਰਦਾ ਹਾਂ ਕਿ ਅਸੀਂ ਇਸ ਤੇ ਕਦੇ ਵਿਸ਼ਵਾਸ ਨਾ ਕਰੀਏ ਵੇਖੋ ਜਦੋਂ ਤੁਹਾਨੂੰ ਤੁਹਾਡੇ ਹਥਿਆਰ ਤੇ ਅਵਿਸ਼ਵਾਸ ਕਰਾ ਦਿੰਦਾ ਹੈ ਤਾਂ ਉਸਨੇ ਤੁਹਾਨੂੰ ਨਿਹੱਥਾ ਕਰ ਦਿੱਤਾ ਹੈ ਜਦੋਂ ਤੁਸੀਂ ਇਸ ਨੂੰ ਹੇਠਾਂ ਰੱਖ ਦਿੰਦੇ ਹੋ ਤਾਂ ਇਹ ਤੁਹਾਡੀ ਲੜਾਈ ਨੂੰ ਖਤਮ ਕਰ ਦਿੰਦਾ ਹੈ ਤੁਸੀਂ ਖਤਮ ਹੋ ਜਾਂਦੇ ਹੋ ਉਸ ਹਥਿਆਰ ਨੂੰ ਫੜੋ ਤੁਸੀਂ ਇਸ ਨੂੰ ਹੇਠਾਂ ਨਾ ਰੱਖੋ ਅਸੀਂ ਉਸ ਦੇ ਅਵਿਸ਼ਵਾਸ ਨੂੰ ਦੇਖਦੇ ਹਾਂ ਮੈਂ ਇੱਕ ਹੋਰ ਚੀਜ਼ ਕਹਿਣੀ ਚਾਹੁੰਦਾ ਹਾਂ ਇੱਕ ਮਿੰਟ ਵਿੱਚ ਰੂਸ ਮੈਂ ਸਾਬਕਾ ਸੈਨਿਕਾਂ ਦੇ ਫਾਇਦੇ ਲਈ ਕਹਿਣਾ ਚਾਹੁੰਦਾ ਹਾਂ ਤੁਸੀਂ ਬਾਈਬਲ ਦੇ ਵਿਦਿਆਰਥੀਆਂ ਲਈ ਤੁਸੀਂ ਰੂਸ ਬਾਰੇ ਕੀ ਉਲਝਣ ਵਿੱਚ ਪਏ ਹੋ ਅਤੇ ਕੀ ਹੁੱਲੜਬਾਜ਼ੀ ਕਰ ਰਹੇ ਹੋ ਤੁਸੀਂ ਮੇਰੇ ਤੋਂ ਸੁਣਿਆ ਹੈ ਕਿ ਮੈਂ ਤੁਹਾਨੂੰ ਕਿਹਾ ਹੋਵੇ ਕਿ ਬੰਬ ਤੋਂ ਬਚਣ ਲਈ ਆੜ ਬਣਾਓ ਕੀ ਤੁਸੀਂ ਸੁਣਿਆ ਤੁਸੀਂ ਰੂਸ ਬਾਰੇ ਕੀ ਬੜਬੜਾ ਰਹੇ ਹੋ ਰੂਸ ਕੁਝ ਵੀ ਨਹੀਂ ਹੈ ਉਹ ਕੋਈ ਜੰਗ ਨਹੀਂ ਜਿੱਤੇਗਾ ਉਹ ਕਦੇ ਵੀ ਸੰਸਾਰ ਨੂੰ ਨਹੀਂ ਜਿੱਤ ਸਕਦਾ ਸਾਮਵਾਦ ਦੁਨੀਆ ਨੂੰ ਨਹੀਂ ਜਿੱਤ ਸਕੇਗਾ ਲੋਕਾਂ ਨੂੰ ਕੀ ਹੋ ਗਿਆ ਹੈ ਕੀ ਪਰਮੇਸ਼ਵਰ ਦਾ ਵਚਨ ਅਸਫਲ ਹੋ ਸਕਦਾ ਹੈ ਸੁਣੋ ਇਹ ਟੇਪ ਉੱਤੇ ਹੈ ਮੈਂ ਦੁਨੀਆ ਲਈ ਬੋਲਦਾ ਹਾਂ ਜਿੱਥੇ ਕਿਤੇ ਵੀ ਇਹ ਟੇਪਾਂ ਜਾਣਗੀਆਂ ਅਤੇ ਤੁਸੀਂ ਲੋਕ ਜੋ ਇੱਥੇ ਹੋ ਭਾਵੇਂ ਮੇਰੇ ਨਾਲ ਕੁਝ ਵੀ ਹੋ ਜਾਵੇ ਤੁਸੀਂ ਇਸ ਵਿੱਚ ਵਿਸ਼ਵਾਸ ਕਰਿਓ ਰੂਸ ਸਾਮਵਾਦ ਕੁਝ ਵੀ ਨਹੀਂ ਜਿੱਤੇਗਾ ਪਰਮੇਸ਼ਵਰ ਦਾ ਵਚਨ ਅਸਫਲ ਨਹੀਂ ਹੋ ਸਕਦਾ ਰੋਮਵਾਦ ਦੁਨੀਆ ਨੂੰ ਜਿੱਤਣ ਜਾ ਰਿਹਾ ਹੈ ਆਓ ਦਾਨੀਅਲ ਦੇ ਦਰਸ਼ਨ ਨੂੰ ਲੈਂਦੇ ਹਾਂ ਇਹ ਪਰਮੇਸ਼ਵਰ ਦਾ ਵਚਨ ਹੈ ਹੇ ਰਾਜਾ ਨਬੂਕਦਨੇਸਰ ਤੂੰ ਇਸ ਸੋਨੇ ਦਾ ਸਿਰ ਹੈ ਬਾਬਲ ਇੱਕ ਹੋਰ ਰਾਜ ਤੇਰੇ ਬਾਅਦ ਆਵੇਗਾ ਜੋ ਚਾਂਦੀ ਦਾ ਹੈ ਦੇਖੋ ਜੋ ਕਿ ਮਾਦੀ ਔਰ ਪਾਰਸੀਆ ਸੀ ਇੱਕ ਹੋਰ ਯੂਨਾਨ ਸੀ ਮਹਾਨ ਸਿਕੰਦਰ ਉਹ ਆਇਆ ਰੋਮ ਸਾਮਵਾਦ ਬਾਰੇ ਕੁਝ ਵੀ ਨਹੀਂ ਕਿਹਾ ਗਿਆ ਸੀ ਰੋਮ ਨੇ ਸੰਸਾਰ ਨੂੰ ਜਿੱਤ ਲਿਆ ਯਿਸੂ ਮਸੀਹ ਰੋਮਨ ਸਾਮਰਾਜ ਵਿੱਚ ਪੈਦਾ ਹੋਇਆ ਸੀ ਉਹ ਸਤਾਇਆ ਗਿਆ ਸੀ ਉਹ ਪਹਿਲੀ ਵਾਰ ਇੱਥੇ ਰੋਮਨ ਰਾਜ ਦੁਆਰਾ ਆਇਆ ਸੀ ਉਸ ਦੇ ਦੂਜੇ ਆਗਮਨ ਤੇ ਉਸ ਦਾ ਸੰਦੇਸ਼ ਰੋਮਨ ਸੰਪਰਦਾਵਾਂ ਦੁਆਰਾ ਸਤਾਇਆ ਜਾਂਦਾ ਹੈ ਜਿਹੜੀ ਉਹਨਾਂ ਸਾਰਿਆਂ ਦੀ ਮਾਂ ਹੈ ਜਦੋਂ ਵਾਪਸ ਆਵੇਗਾ ਉਹ ਰੋਮਨ ਰਾਜ ਨੂੰ ਮਿਟਾਉਣ ਲਈ ਵਾਪਸ ਆਵੇਗਾ ਯਹੂਦੀ ਹਮੇਸ਼ਾ ਤੋਂ ਉਸ ਦੇ ਆਉਣ ਅਤੇ ਰੋਮਨ ਰਾਜ ਨੂੰ ਮਿਟਾਉਣ ਲਈ ਉਡੀਕ ਰਹੇ ਹਨ ਦੁਨੀਆ ਦੀਆਂ ਸਾਰੀਆਂ ਸੰਪਰਦਾਵਾਂ ਦੇ ਨਾਲ ਕੈਥੋਲਿਕ ਮਹੰਤਸ਼ਾਹੀ ਇਸ ਸਮੇਂ ਇੱਕ ਸੰਗਠਨ ਦੇ ਰੂਪ ਵਿੱਚ ਇਕੱਠੇ ਆ ਰਹੇ ਹਨ ਗਿਰਜਿਆਂ ਦੇ ਸੰਘ ਆਪਣੇ ਆਪ ਨੂੰ ਸੰਗਠਿਤ ਕਰ ਰਹੇ ਹਨ ਇਹ ਰੂਸ ਨਹੀਂ ਹੈ ਇਹ ਰੋਮ ਹੈ ਇਹ ਯਹੋਵਾ ਇਉਂ ਫਰਮਾਉਂਦਾ ਹੈ ਹਾਂ ਮੈਨੂੰ ਇੱਕ ਲਿਖਤ ਦਿਖਾਓ ਜਿੱਥੇ ਸਾਮਵਾਦ ਰਾਜ ਕਰੇਗਾ ਜਾਂ ਰੋਮ ਤੋਂ ਇਲਾਵਾ ਹੋਰ ਕੋਈ ਰਾਜ ਕਰੇਗਾ ਕੀ ਨਬੂਕਦਨੇਸਰ ਦੀ ਜਗ੍ਹਾ ਮਾਦੀਓ ਫਾਰਸੀ ਨੇ ਲਈ ਸੀ ਯਕੀਨਨ ਕੀ ਗ੍ਰੀਸ ਨੇ ਉਹਨਾਂ ਦੀ ਥਾਂ ਲਈ ਹਾਂ ਕੀ ਰੋਮ ਨੇ ਉਹਨਾਂ ਕੋਲੋਂ ਬਾਗਡੋਰ ਲੈ ਲਈ ਉਸ ਥਾਂ ਤੋਂ ਕੀ ਇਹ 10 ਓਟਮੈਨ ਸ਼ਕਤੀਆਂ ਵਿੱਚ ਵੰਡਿਆ ਗਿਆ ਜਿਵੇਂ ਹੁਣ ਇਹ ਸਾਡੇ ਕੋਲ ਹੈ ਕੀ ਆਈਜ਼ਨਹਾਵਰ ਜਿਸ ਦਾ ਅਰਥ ਹੈ ਲੋਹਾ ਅਤੇ ਖਰੁਸ਼ਚੇਵ ਜਿਸ ਦਾ ਅਰਥ ਹੈ ਮਿੱਟੀ ਕੀ ਉਹਨਾਂ ਦੀ ਇੱਥੇ ਹੀ ਮੁਲਾਕਾਤ ਹੋਈ ਸੀ ਅਤੇ ਖਰੁਸ਼ਚੇਵ ਨੇ ਆਪਣੀ ਜੁੱਤੀ ਲਾ ਲਈ ਇਸ ਨੂੰ ਇੱਕ ਸਧਾਰਨ ਖੁੱਲੀ ਚੀਜ਼ ਬਣਾਉਣ ਲਈ ਇਸ ਨੂੰ ਮੇਜ਼ ਤੇ ਮਾਰਿਆ ਇਸ ਤਰ੍ਹਾਂ ਲੋਕਾਂ ਨੂੰ ਦਿਖਾਉਣ ਲਈ ਖੈਰ ਅੱਜ ਲੋਕਾਂ ਨੂੰ ਕੀ ਹੋ ਗਿਆ ਹੈ ਵਿਸ਼ਵਾਸ ਕਿੱਥੇ ਚਲਾ ਗਿਆ ਹੈ ਕਿਉਂ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਸੱਚ ਨਹੀਂ ਮੰਨਦੇ ਅਤੇ ਉਹ ਚੀਜ਼ ਇੱਥੇ ਨਹੀਂ ਹੈ ਅੱਜ ਪ੍ਰਚਾਰਕਾਂ ਨੂੰ ਕੀ ਹੋ ਗਿਆ ਹੈ ਸਾਮਵਾਦ ਇੱਥੇ ਹਰ ਪ੍ਰਚਾਰਕ ਸਾਮਵਾਦ ਨਾਲ ਲੜਨ ਦੀ ਕੋਸ਼ਿਸ਼ ਕਰ ਰਿਹਾ ਹੈ ਸਾਮਵਾਦ ਕੁਝ ਵੀ ਨਹੀਂ ਹੈ ਗੱਲ ਇਹ ਹੈ ਕਿ ਸ਼ੈਤਾਨ ਇਸ ਨੂੰ ਬਿਲਕੁਲ ਤੁਹਾਡੇ ਨੱਕ ਦੇ ਹੇਠਾਂ ਬੁਣ ਰਿਹਾ ਹੈ ਅਤੇ ਤੁਹਾਨੂੰ ਇਸ ਦਾ ਪਤਾ ਵੀ ਨਹੀਂ ਹੈ ਇਹ ਰੋਮਵਾਦ ਸੰਪਰਦਾਇਕਤਾ ਹੈ ਰੋਮ ਸੰਪਰਦਾਵਾਂ ਦੀ ਮਾਂ ਹੈ ਬਾਈਬਲ ਨੇ ਕਿਹਾ ਕਿ ਉਹ ਕੰਜਰੀ ਸੀ ਅਤੇ ਉਸ ਦੀਆਂ ਧੀਆਂ ਵੀ ਕੰਜਰੀਆਂ ਸਨ ਪਰਮੇਸ਼ਵਰ ਅਤੇ ਉਸਦੇ ਵਚਨ ਦੇ ਵਿਰੁੱਧ ਸਨ ਸਿਪਾਹੀਓ ਵਚਨ ਨੂੰ ਲਵੋ ਦਇਆ ਦੇ ਦੂਤ ਉਸ ਵਚਨ ਦੇ ਨਾਲ ਰਹੋ ਮੈਂ ਇੱਕ ਦਿਨ ਮਰ ਜਾਵਾਂਗਾ ਪਰ ਇਹ ਵਚਨ ਨਹੀਂ ਮਰ ਸਕਦਾ ਅਤੇ ਤੁਸੀਂ ਨੌਜਵਾਨੋ ਜੇ ਮੇਰੀ ਪੀੜ੍ਹੀ ਵਿੱਚ ਨਹੀਂ ਹੁੰਦਾ ਤਾਂ ਤੁਸੀਂ ਇਸ ਨੂੰ ਦੇਖੋਗੇ ਇਹੀ ਗੱਲ ਹੈ ਕੀ ਤੁਸੀਂ ਅੱਜ ਸਵੇਰ ਦੀ ਖਬਰ ਸੁਣੀ ਹੈ ਸ਼੍ਰੀਮਤੀ ਕੈਨੇਡੀ ਪੋਪ ਨੂੰ ਮਿਲਣ ਲਈ ਜਾ ਰਹੀ ਹੈ ਪੋਪ ਨੇ ਕੀ ਕਿਹਾ ਹੈ ਦੇਖੋ ਦੁਨੀਆ ਦੇ ਸਾਰੇ ਧਰਮ ਹੋ ਸਕਦਾ ਹੈ ਕਿ ਅਸੀਂ ਅਗਲੇ ਐਤਵਾਰ ਇਸ ਉੱਤੇ ਥੋੜੀ ਗੱਲਬਾਤ ਕਰਾਂਗੇ ਵੇਖੋ ਰੂਸ ਬਾਰੇ ਚਿੰਤਾ ਨਾ ਕਰੋ ਰੂਸ ਸਮੁੰਦਰ ਕਿਨਾਰੇ ਇੱਕ ਛੋਟਾ ਜਿਹਾ ਕੰਕਰ ਹੈ ਤੁਸੀਂ ਸੰਵਾਦ ਬਾਰੇ ਚਿੰਤਾ ਨਾ ਕਰੋ। ਤੁਸੀਂ ਰੋਮਵਾਦ ਨੂੰ ਦੇਖੋ, ਜਦੋਂ ਇਹ ਗਿਰਜਿਆਂ ਨਾਲ ਇਕਜੁੱਟ ਹੋ ਜਾਂਦਾ ਹੈ। ਵਚਨ ਵਿਚ ਇਹ ਕਿਤੇ ਨਹੀਂ ਲਿਖਿਆ ਗਿਆ ਕਿ ਸੰਵਾਦ ਸੰਸਾਰ ਉੱਤੇ ਸ਼ਾਸਨ ਕਰੇਗਾ। ਅਤੇ ਮੈਂ ਵਚਨ ਦੁਆਰਾ ਜਾਂਦਾ ਹਾਂ, ਚਾਹੇ ਹੋਰ ਕੁਝ ਵੀ ਹੋਵੇ। ਇਹ ਉਹ ਵਚਨ ਹੈ ਜਿਸ ਤੇ ਮੈਂ ਵਿਸ਼ਵਾਸ ਕਰਦਾ ਹਾਂ। ਇਹ ਰੋਮਵਾਦ ਹੈ ਜੋ ਸੰਸਾਰ ਨੂੰ ਲੈ ਲਵੇਗਾ, ਤੇ ਰੋਮਵਾਦ ਸੰਗਠਨ ਦੀ ਮਾਂ ਹੈ। ਰੋਮ ਤੋਂ ਪਹਿਲਾਂ ਕਦੇ ਕੋਈ ਸੰਗਠਨ ਨਹੀਂ ਸੀ। ਉਹਨਾਂ ਵਿਚੋਂ ਹਰ ਇੱਕ ਇਸ ਵਿਚੋਂ ਬਾਹਰ ਆਇਆ ਹੈ। ਬਾਈਬਲ ਨੇ ਕਿਹਾ ਹੈ ਉਹ ਕੰਜਰੀਆਂ ਦੀ ਮਾਂ ਸੀ। ਮੈਂ ਇਸ ਤੇ ਅੱਧਾ ਦਿਨ ਰਹਿ ਸਕਦਾ ਹਾਂ, ਪਰ ਮੇਰਾ ਅੰਦਾਜ਼ਾ ਹੈ ਕਿ ਮੈਨੂੰ ਅੱਗੇ ਵਧਣਾ ਚਾਹੀਦਾ ਹੈ। ਜਦੋਂ ਦੁਸ਼ਮਣ ਸਾਡੇ ਤੇ ਹਮਲਾ ਕਰਦਾ ਹੈ, ਤਦ ਮੈਂ ਤੁਹਾਨੂੰ ਦੱਸਦਾ ਹਾਂ ਤੁਹਾਨੂੰ ਸਾਡੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਤੁਸੀਂ ਕੀ ਕਰਨ ਜਾ ਰਹੇ ਹੋ? ਪਿੱਛੇ ਹਟ ਕੇ ਸਮਝੌਤਾ ਕਰੋਗੇ? ਅਸਲ ਸਿਪਾਹੀ ਨਹੀਂ ਕਰੇਗਾ। ਨਹੀਂ ਸ਼੍ਰੀਮਾਨ, ਫਿਰ ਅਸੀਂ ਕੀ ਕਰੀਏ? ਦਿਮਾਗ ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯਸੂ ਦਾ ਵੀ ਸੀ। ਕੀ ਬਾਈਬਲ ਇਹੀ ਕਹਿੰਦੀ ਹੈ? ਉਹੀ ਮਨ ਜੋ ਮਸੀਹ ਵਿੱਚ ਸੀ ਤੁਹਾਡੇ ਨਾਲ ਹੋਵੇ। ਉਸ ਕੋਲ ਕਿਹੋ ਜਿਹਾ ਮਨ ਸੀ? ਵਚਨ ਦੇ ਨਾਲ ਰਹੋ। ਇਹ ਠੀਕ ਹੈ, ਵਚਨ ਦੇ ਨਾਲ ਰਹੋ, ਪਿਤਾ ਦੇ ਵਚਨ ਦੇ ਨਾਲ ਰਹੋ। ਹਰ ਵਾਰ ਦੁਸ਼ਮਣ ਨੂੰ ਹਰਾਓ। ਹੁਣ ਜਦੋਂ ਦੁਸ਼ਮਣ ਹਮਲਾ ਕਰਦਾ ਹੈ ਅਤੇ ਇਹ ਕਹਿਣ ਦੀ ਕੋਸ਼ਿਸ਼ ਕਰਦਾ ਹੈ ਕਿ ਤੁਹਾਨੂੰ ਇਹ ਕਰਨਾ ਪਵੇਗਾ ਜਾਂ ਉਹ ਕਰਨਾ ਚਾਹੀਦਾ ਹੈ, ਤਾਂ ਤੁਸੀਂ ਕੀ ਕਰੋਗੇ? ਬਸ ਵਚਨ ਦੇ ਨਾਲ ਰਹੋ। ਇਹ ਠੀਕ ਹੈ, ਫਿਰ ਤੁਸੀਂ ਕੀ ਕਰਨਾ ਚਾਹੁੰਦੇ ਹੋ? ਵਚਨ ਨੂੰ ਲਓ। ਵਚਨ ਕੀ ਹੈ? ਬਾਈਬਲ ਨੇ ਇੱਥੇ ਕਿਹਾ ਹੈ, ਅਸੀਂ ਹੁਣੇ ਇਸ ਨੂੰ ਪੜਿਆ ਹੈ, ਕਿਉਂਕਿ ਆਤਮਾ ਅਤੇ ਜੋ ਪਰਮੇਸ਼ਵਰ ਦਾ ਹੈ ਉਹ ਵਚਨ ਹੈ। ਸਮਝੇ? ਇੱਥੇ ਦੇਖੋ, ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਨੂੰ ਲੈ ਲੋ। ਆਤਮਾ ਦੀ ਤਲਵਾਰ ਕੀ ਹੈ? ਉਹ ਆਤਮਾ ਜੋ ਤੁਹਾਡੇ ਦਿਮਾਗ ਵਿੱਚ ਆਉਂਦਾ ਹੈ ਅਤੇ ਤੁਹਾਡੇ ਵਿੱਚ ਪ੍ਰਵੇਸ਼ ਕਰਦਾ ਹੈ, ਅਤੇ ਉਹ ਆਤਮਾ ਦੀ ਤਲਵਾਰ ਪਰਮੇਸ਼ਵਰ ਦਾ ਵਚਨ ਹੈ। ਉਹ ਆਤਮਾ ਕਿਸ ਨਾਲ ਲੜਦਾ ਹੈ? ਪਵਿੱਤਰ ਆਤਮਾ ਕਿਸ ਚੀਜ਼ ਨਾਲ ਲੜਦਾ ਹੈ? ਸੰਸਨੀ, ਭਾਵਨਾਵਾਂ, ਵਚਨ, ਦਿਲ। ਮਹਿਮਾ ਹੋਵੇ! ਉਹ ਕਿਸ ਨਾਲ ਲੜਦਾ ਹੈ? ਭਾਵਨਾਵਾਂ ਨਾਲ। ਵਚਨ, ਵਚਨ, ਆਓ ਇਸ ਨੂੰ ਕਹੀਏ, ਵਚਨ, ਵਚਨ। ਪਰਮੇਸ਼ਵਰ ਦਾ ਵਚਨ ਉਹ ਹੈ ਜੋ ਇਸ ਨੂੰ ਲੈ ਕੇ ਲੜਦਾ ਹੈ। ਪਰਮੇਸ਼ਵਰ ਦਾ ਆਤਮਾ ਸਿੱਧਾ ਸ਼ੈਤਾਨ ਵੱਲ ਵੱਧਦਾ ਹੈ ਅਤੇ ਕਹਿੰਦਾ ਹੈ, ਇਹ ਲਿਖਿਆ ਹੋਇਆ ਹੈ, ਆਮੀਨ, ਇਹ ਲਿਖਿਆ ਹੋਇਆ ਹੈ, ਅਤੇ ਸ਼ੈਤਾਨ ਰਾਹ ਤੋਂ ਪਾਸੇ ਹਟ ਜਾਂਦਾ ਹੈ। ਸਾਨੂੰ ਕੀ ਕਰਨਾ ਚਾਹੀਦਾ ਹੈ? ਤਲਵਾਰ ਲਵੋ ਜੋ ਪਰਮੇਸ਼ਵਰ ਦਾ ਵਚਨ ਹੈ। ਇਸ ਨੂੰ ਖਿੱਚੋ। ਕਾਹਦੇ ਨਾਲ ਖਿੱਚੀਏ? ਵਿਸ਼ਵਾਸ ਦੇ ਹੱਥ ਨਾਲ, ਵਿਸ਼ਵਾਸ ਦੇ ਮਜ਼ਬੂਤ ਹੱਥ ਨਾਲ ਦੋ ਧਾਰੀ ਤਲਵਾਰ ਨੂੰ ਖਿੱਚੋ। ਬਾਈਬਲ ਨੇ ਇਬਰਾਨੀਆਂ 4 ਵਿੱਚ ਕਿਹਾ ਹੈ, ਇਹ ਦੋ ਧਾਰੀ ਤਲਵਾਰ ਹੈ, ਅੰਦਰ ਜਾਣ ਵੇਲੇ ਅਤੇ ਬਾਹਰ ਆਉਣ ਵੇਲੇ ਦੋਨੋਂ ਵਾਰ ਕੱਟਦੀ ਹੈ। ਉਹ ਕੀ ਕਰਦਾ ਹੈ? ਵਚਨ ਨੂੰ ਲਵੋ, ਆਤਮਾ ਨੂੰ ਲਵੋ। ਆਤਮਾ ਨੂੰ ਆਪਣੇ ਦਿਲ ਵਿੱਚ ਆਉਣ ਦਿਓ। ਆਪਣੇ ਦਿਮਾਗ ਨੂੰ ਖੋਲੋ ਅਤੇ ਕਹੋ, ਤੇਰਾ ਵਚਨ ਹੀ ਸੱਚਾਈ ਹੈ। ਹੁਣ ਤੁਸੀਂ ਇਹ ਕਰੋ, ਭੈਣ, ਤੇਰਾ ਵਚਨ ਹੀ ਸੱਚਾਈ ਹੈ। ਪ੍ਰਭੂ, ਮੈਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੰਦਾ ਕਿ ਮੈਂ ਕਿਵੇਂ ਮਹਿਸੂਸ ਕਰਦਾ ਹਾਂ ਜਾਂ ਕੋਈ ਕੀ ਕਹਿੰਦਾ ਹੈ। ਮੈਂ ਆਪਣੀਆਂ ਇੰਦਰੀਆਂ ਤੱਕ ਪਹੁੰਚਣ ਵਾਲੇ ਸਾਰੇ ਰਸਤੇ ਨੂੰ ਉਡਾ ਰਿਹਾ ਹਾਂ, ਸਾਰੀਆਂ ਉਲਝਣਾਂ, ਸ਼ੱਕ ਅਤੇ ਅਵਿਸ਼ਵਾਸ ਜੋ ਮੇਰੇ ਕੋਲ ਕਦੇ ਹੁੰਦੇ ਸਨ, ਹਰੇਕ ਭਾਵਨਾ, ਉਹ ਸਾਰੀਆਂ ਬਿਮਾਰੀਆਂ ਜੋ ਕਦੇ ਮੇਰੇ ਵਿੱਚ ਸਨ, ਮੈਂ ਉਹਨਾਂ ਸਭਨਾਂ ਨੂੰ ਉਡਾ ਰਿਹਾ ਹਾਂ। ਮੈਂ ਸਭ ਨੂੰ ਪਾਰ ਕਰ ਰਿਹਾ ਹਾਂ। ਮੈਂ ਸਿੱਧਾ ਆਪਣੀ ਆਤਮਾ ਕੋਲ ਆ ਰਿਹਾ ਹਾਂ। ਹੇ ਪ੍ਰਭੂ, ਹੇਠਾਂ ਆਓ। ਤੁਸੀਂ ਕਿਹਾ, ਤੁਸੀਂ ਮੈਨੂੰ ਇੱਕ ਆਜ਼ਾਦ, ਨੈਤਿਕ, ਜ਼ਿੰਮੇਵਾਰ ਆਦਮੀ ਬਣਾਇਆ ਹੈ। ਤੂੰ ਮੇਰਾ ਪੁੱਤਰ ਹੈ। ਠੀਕ ਹੈ, ਮੈਂ ਆਪਣੇ ਦਿਲ ਅਤੇ ਦਿਮਾਗ ਨੂੰ ਖੋਲਦਾ ਹਾਂ। ਅੰਦਰ ਆਓ ਪ੍ਰਭੂ ਯੇਸੂ, ਅਤੇ ਵਿਸ਼ਵਾਸ ਉਸ ਦੀ ਆਤਮਾ ਦੀ ਤਲਵਾਰ ਨੂੰ ਫੜੋ। ਯਹੋਵਾ ਇੰਜ ਫਰਮਾਉਂਦਾ ਹੈ, ਪੁਕਾਰੋ, ਹਲੇਲੂਇਆ, ਆਮੀਨ, ਫਿਰ ਆਪਣੇ ਸਾਹਮਣੇ ਹਰ ਦੁਸ਼ਮਣ ਨੂੰ ਵੱਢ ਦਿਓ। ਆਮੀਨ, ਉੱਥੇ ਇਹ ਹੈ, ਹਰ ਦੁਸ਼ਮਣ ਨੂੰ ਵੱਢ ਦਿਓ। ਜੇਕਰ ਇੱਕ ਪੁਰਾਣੀ ਡਰਾਉਣੀ ਆਤਮਾ ਤੁਹਾਨੂੰ ਇਹ ਸਭ ਮਹਿਸੂਸ ਕਰਾਉਂਦੀ ਹੈ, ਉਸ ਚੀਜ਼ ਨੂੰ ਪ੍ਰਭੂ ਦੇ ਵਚਨ ਨਾਲ ਵੱਢ ਦਿਓ। ਪਰ ਸਾਡੀ ਤਾਕਤ ਇਹ ਹੈ, ਯਹੋਵਾ ਦਾ ਆਨੰਦ ਮੇਰਾ ਬਲ ਹੈ। ਮੇਰੇ ਤੋਂ ਦੂਰ ਹੋ ਜਾਓ, ਤੁਸੀਂ ਉਸ ਨੂੰ ਵਚਨ ਨਾਲ ਵੱਢ ਦਿਓ। ਚਾਹੇ ਉਹ ਭੂਤ ਹੋਵੇ, ਚਾਹੇ ਦੁਸ਼ਮਣ, ਚਾਹੇ ਬਿਮਾਰੀ, ਚਾਹੇ ਕੋਈ ਵੀ ਹੋਵੇ, ਉਸ ਵਚਨ ਨੂੰ ਲਓ ਅਤੇ ਇਸ ਨੂੰ ਤਲਵਾਰ ਨਾਲ ਵੱਢ ਦਿਓ। ਜੇ ਤੁਸੀਂ ਇਸ ਨੂੰ ਪਹਿਲੀ ਵਾਰ ਮਾਰਦੇ ਹੋ ਤੇ ਇਹ ਹਿਲਦਾ ਨਹੀਂ ਜਾਪਦਾ, ਤਾਂ ਇਸ ਨੂੰ ਦੁਬਾਰਾ ਮਾਰੋ, ਇਸ ਨੂੰ ਦੁਬਾਰਾ ਮਾਰੋ, ਇਸ ਨੂੰ ਫੇਰ ਮਾਰੋ। ਇਸ ਨੂੰ ਉਦੋਂ ਤੱਕ ਕੁੱਟੋ ਜਦੋਂ ਤੱਕ ਤੁਸੀਂ ਇਸ ਵਿੱਚੋਂ ਇੱਕ ਮੋਰੀ ਨਹੀਂ ਕੱਢ ਦਿੰਦੇ, ਜਿਵੇਂ ਇੱਕ ਛੋਟਾ ਜਿਹਾ ਚੂਚਾ ਆਪਣੇ ਆਪ ਬਾਹਰ ਚੱਕਦਾ ਹੈ, ਜਾਂ ਇੱਕ ਉਕਾਬ, ਜੋ ਵੀ ਤੁਸੀਂ ਹੋ। ਬਿਮਾਰੀ ਦੇ ਉਸ ਪੁਰਾਣੇ ਖੋਲ ਵਿੱਚੋਂ ਬਾਹਰ ਝਾਤੀ ਮਾਰੋ। ਬਾਹਰ ਨਿਕਲਣ ਲਈ ਆਪਣਾ ਰਸਤਾ ਬਣਾਓ ਅਤੇ ਕਹੋ, ਹਲੇਲੂਇਆ, ਅਗਲਾ ਮਾਰ ਕਿੱਥੇ ਹੈ? ਆਮੀਨ, ਇਹੀ ਲੜਾਈ ਹੈ, ਇਹੀ ਇੱਕ ਸਿਪਾਹੀ ਹੈ, ਇਹੀ ਇੱਕ ਸਲੀਬ ਦਾ ਸਿਪਾਹੀ ਹੈ। ਹਾਂ ਸ਼੍ਰੀਮਾਨ, ਹਰ ਦੁਸ਼ਮਣ ਨੂੰ ਬਾਹਰ ਕੱਢ ਦਿਓ। ਕਿਉਂ? ਅਸੀਂ ਪਹਿਲਾਂ ਤੋਂ ਠਹਿਰਾਏ ਹੋਏ ਅਬਰਾਹਮ ਦਾ ਸ਼ਾਹੀ ਵੰਸ਼ ਹਾਂ। ਜਦੋਂ ਅਬਰਾਹਮ ਨੇ ਹਰ ਉਸ ਚੀਜ਼ ਤੋਂ ਇਨਕਾਰ ਕੀਤਾ ਜੋ ਪਰਮੇਸ਼ਵਰ ਦੇ ਵਚਨ ਦੇ ਵਿਰੋਧ ਸੀ, ਉਸਨੇ ਆਪਣੇ ਸਾਹਮਣੇ ਆਉਣ ਵਾਲੀ ਹਰ ਰੁਕਾਵਟ ਵਿੱਚੋਂ ਆਪਣਾ ਰਸਤਾ ਬਣਾਇਆ। ਉਹਨਾਂ ਨੇ ਕਿਹਾ, तेरी पत्नी बहुत बुढ़ी है। उसने इस गल नूं रस्ते विचों कट दिता। शैतान ने कहा तुसीं इह नहीं कर सकदे, तुसीं अजिहा नहीं कर सकदे। अब्राहम ने इस नूं रस्ते विचों कट दिता। उसने इस ते मारिया, जो तक उसने अपने आप नूं इस विचों बाहर नहीं कढ लिया। अगे किथे प्रभु, अपने तंबू नूं इत्थे लै आओ। ओ उपर गया ते उस लई उत्थे इक जगवेदी बनाई। उत्थे गया ते शैतान ने आके कहा हुण मैं तेनूं दसांगा ए सही जगह नहीं है, मैं इत्थे ही रहांगा, मेरी धरती तो चलिया जा। उसने कहा हालेलुया। लूत ने कहा चंगा होएगा जे तुसी इत्थे आ जाओ, असि इत्थे चंगा समां बिता रहे हां, असि सारे अपनी संस्था नूं इत्थे लै आए हां। मेरी पत्नी सभा दी मुखी है ते बाकी सब शहर विच। मैं तुहानूं दसदा हां तुहानूं इत्थे आ जाना चाहीदा है। सारा ने कहा अब्राहम चुप कर सारा, हालेलुया, इत्थे ही खड़े रहो। ए ओ थां है जिथे परमेश्वर ने मेनू रखिया है, ए ओ थां है जिथे मैं खड़ा हां, ए ओ थां है जिथे परमेश्वर ने मेनू रखिया है। सारे यीशु नाम दी समर्थ दी जय जयकार करो। दूत मुंह पर डिग के प्रणाम कर, शाही मुकट अगे लेके आओ अते सबना दे प्रभु नूं ओ मुकट पहनाओ। मसीह उते जेड़ा ठोस चटान है मैं खड़ा हां। बाकी सारी धरती धसदी हुई रेत है, इत्थों तक कि मौत अते बाकी सब कुछ धसदी हुई रेत है। मसीह उते जेड़ा ठोस चटान है मैं खड़ा हां। अब्राहम दा शाही वंश, शाही बीज, क्यों इंग्लैंड दी सब तो चुनी हुई फौज इंग्लैंड दा शाही मान है, शाही खून सब कुछ है, अते मसीह दा शाही वंश पवित्र आत्मा नाल भरी हुई कलीसिया है। कि शाही बीज वादे द्वारा, संवेदनावां द्वारा नहीं, पर परमेश्वर दे वादे द्वारा। ओ परमेश्वर दे वचन दे नाल खड़े हुए पुकारदे हन, अपना रस्ता कटदे हन। हालेलुया। मौत भी आके आखदी है ए तुहाडे आस्ते नूं तैयार रहा है, ए आखो राह दे जर्दन मैं पार कर रहा हां, इस विचों अपना रस्ता कट के बना लवो वादा कीती हुई धरती तक। आमीन। जदों लड़ाई खत्म हो जाती है तां की हुंदा है? मैं हुण बंद कर रहा हां, यकीनन बहुत देर हो गई है। जदों लड़ाई खत्म हो गई अते संत कूच करदे हुए घर आउंदे हन, मैं तुहानूं पुछना चाहुंदा हां की हुंदा है? जदों हिटलर फ्रांस गया तां की होया? उन्होंने कहा कि ओ जहाजां दे करके आसमान भी नहीं देख पा रहे सन। जर्मन दी फौजी चाल वेखो, ओ खड़े सन, लंघ रहे सन अते जित दा जश्न मना रहे सन। जदों स्टालिन रूस आया तां मीलां पिछे हर टैंक दे पिछे दूजा टैंक खड़ा सी। बर्लिन ते अदो तक बंब सुटे जद तक इस दा कुछ ना बचिया। यही सब है। जदों जर्मन चले गए ए रूसी सिपाही जश्न मना रहे सन, ओ उस नाल अंदर चले गए। तुसी जानदे हो मैं इस नूं एक तस्वीर ते देखिया सी एक बार लंदन विच। ओ किवें अंदर आंदे हन, उस चीज दी असल तस्वीर जिथे होया अंदर आंदे होए जश्न मनांदे होए। ओ मेरे, जदों असी सुनिया कि युद्ध खत्म हो गया है असी चीके अते सीटियां वजाईयां। जदों नायक वापस आंदे हन असी उन्हां नूं उत्थे मिले, उन्हां ने रोला पाया। मेरा एक चचेरा भरा उथे सी, उसने कहा जदों ओ वापस आया उन्हां विचों कुछ फौजी इन्नी बुरी तरह झुलस गए सन कि ओ बिस्तरे तों वी उठ नहीं सकदे सन। इस लई जदों ओ आए तां उन्हां नूं बस जहाज दे उपर चढ़ा दिता ਤਾਂ ਜੋ ਸਟੈਚੂ ਆਫ ਲਿਬਰਟੀ ਨੂੰ ਖੜਾ ਦੇਖ ਸਕਣ। ਉਸਨੇ ਕਿਹਾ ਉਹ ਵੱਡੇ ਵੱਡੇ ਆਦਮੀ ਉੱਥੇ ਖੜੇ ਸਨ, ਉਹ ਬਸ ਰੋਂਦੇ ਰਹੇ, ਉਸੇ ਤਰ੍ਹਾਂ ਡਿੱਗਦੇ ਰਹੇ। ਜਦੋਂ ਉਹਨਾਂ ਨੇ ਉਸ ਸਟੈਚੂ ਆਫ ਲਿਬਰਟੀ ਨੂੰ ਦੇਖਿਆ, 4 ਸਾਲਾਂ ਤੋਂ ਘਰੋਂ ਦੂਰ ਰਹੇ ਸਨ, ਲੜਦੇ ਰਹੇ ਜੰਗ ਦਾ ਸਦਮਾ ਅਤੇ ਹੋਰ ਸਭ ਕੁਝ, ਪਰ ਉਹ ਜਾਣਦੇ ਸਨ ਕਿ ਉਹਨਾਂ ਦੇ ਅਜੀਜ਼ ਪਤਨੀ, ਮਾਂ, ਪਿਤਾ ਤੇ ਬੱਚੇ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਸਨ ਉਹ ਸਟੈਚੂ ਆਫ ਲਿਬਰਟੀ ਦੇ ਬਿਲਕੁਲ ਪਿੱਛੇ ਸਨ। ਇਹ ਦਰਸਾ ਰਿਹਾ ਸੀ ਕਿ ਉਹ ਕਿਸ ਲਈ ਜੰਗ ਲੜ ਰਹੇ ਸਨ। ਸੀਟੀਆਂ ਵੱਜੀਆਂ ਤੇ ਨਿਊਯਾਰਕ ਵਿੱਚ ਇੱਕ ਪੁਕਾਰ ਹੋਈ, ਇਹੀ ਸਭ ਸੀ। ਜਦੋਂ ਉਹਨਾਂ ਦੇ ਨਾਇਕ ਕੂਚ ਕਰਦੇ ਹੋਏ ਆਏ, ਇਹ ਕੋਈ ਮਾਮੂਲੀ ਗੱਲ ਨਹੀਂ ਸੀ। ਇੱਕ ਵਾਰ ਜਦੋਂ ਕੈਸਰ ਨੇ ਇੱਕ ਵੱਡੀ ਜੰਗ ਲੜਨ ਤੋਂ ਬਾਅਦ ਉਸਨੇ ਕਿਹਾ ਮੈਂ ਚਾਹੁੰਦਾ ਹਾਂ ਕਿ ਮੇਰਾ ਸਭ ਤੋਂ ਮਸ਼ਹੂਰ ਯੋਧਾ ਸਾਡੇ ਦੁਸ਼ਮਣ ਉੱਤੇ ਜਿੱਤ ਦੇ ਇਸ ਮਹਾਨ ਜਸ਼ਨ ਵਿੱਚ ਮੇਰੇ ਨਾਲ ਸਵਾਰੀ ਕਰੇ। ਹਰ ਇੱਕ ਅਧਿਕਾਰੀ ਨੇ ਆਪਣੀ ਕਲਗੀ, ਸਵਾਰੀ ਅਤੇ ਆਪਣੀਆਂ ਢਾਲਾਂ ਨੂੰ ਚਮਕਾਇਆ ਅਤੇ ਉਸਦੇ ਨਾਲ ਨਾਲ ਚੱਲੇ। ਤੁਸੀਂ ਜਾਣਦੇ ਹੋ ਜਿਸ ਤਰ੍ਹਾਂ ਸਿਪਾਹੀ ਚੱਲਦੇ ਹਨ। ਥੋੜੀ ਦੇਰ ਬਾਅਦ ਇੱਕ ਛੋਟਾ ਜਿਹਾ ਪੁਰਾਣਾ ਸਾਥੀ ਆਇਆ ਜੋ ਕਟਿਆ ਹੋਇਆ ਸੀ। ਮੇਰੇ, ਉਸਨੇ ਬਸ ਇਸ ਤਰ੍ਹਾਂ ਨਾਲ ਵੇਖਿਆ ਅਤੇ ਇਸ ਤਰ੍ਹਾਂ ਸ਼ੁਰੂ ਕੀਤਾ। ਕੈਸਰ ਨੇ ਕਿਹਾ ਇੱਕ ਮਿੰਟ ਰੁਕੋ। ਇੱਕ ਅਧਿਕਾਰੀ ਜਿਹਾ ਪਹਿਰਾਵਾ ਵੀ ਨਹੀਂ ਪਹਿਨਿਆ ਹੋਇਆ ਸੀ। ਕਿਹਾ ਇੱਥੇ ਆਓ। ਉਸਨੇ ਕਿਹਾ ਤੁਹਾਨੂੰ ਇਹ ਨਿਸ਼ਾਨ ਕਿੱਥੋਂ ਮਿਲੇ ਹਨ? ਉਸਨੇ ਕਿਹਾ ਜੰਗ ਦੇ ਮੈਦਾਨ ਵਿੱਚ। ਉਸਨੇ ਕਿਹਾ ਇੱਥੇ ਚੜ ਜਾਓ, ਤੁਸੀਂ ਉਹ ਵਿਅਕਤੀ ਹੋ ਜਿਸ ਨੂੰ ਮੈਂ ਆਪਣੇ ਨਾਲ ਬਿਠਾਉਣਾ ਚਾਹੁੰਦਾ ਹਾਂ। ਕਿਉਂ? ਉਸਨੇ ਦਿਖਾਇਆ ਕਿ ਉਹ ਲੜਾਈ ਵਿੱਚ ਸੀ। ਇਹ ਪਰਮੇਸ਼ਵਰ ਉਸ ਆਦਮੀ ਤੇ ਰਹਿਮ ਕਰ ਜੋ ਟੀਨ ਦੇ ਡੱਬੇ ਨਾਲ ਆਪਣਾ ਹੱਥ ਵਡਾ ਲੈਂਦਾ ਹੈ ਅਤੇ ਉਸ ਵਾਸਤੇ ਇੱਕ ਪੁਰਸਕਾਰ ਪ੍ਰਾਪਤ ਕਰ ਲੈਂਦਾ ਹੈ। ਮੈਂ ਤਾਂ ਜੰਗੀ ਜ਼ਖਮਾਂ ਦੇ ਨਿਸ਼ਾਨ ਚਾਹੁੰਦਾ ਹਾਂ, ਜਿਵੇਂ ਪੌਲਸ ਨੇ ਕਿਹਾ ਸੀ ਮੈਂ ਆਪਣੀ ਦੇਹ ਉੱਤੇ ਯਿਸੂ ਦੇ ਦਾਗਾਂ ਨੂੰ ਲਈ ਫਿਰਦਾ ਹਾਂ। ਇਸ ਲਈ ਮੈਂ ਮੈਦਾਨ ਵਿੱਚ ਲੜਨਾ ਚਾਹੁੰਦਾ ਹਾਂ। ਕਿਸੇ ਦਿਨ ਜਦੋਂ ਸਾਡਾ ਮਹਾਨ ਮੁੱਖ ਕਪਤਾਨ ਆਵੇਗਾ, ਜਿਸ ਨੇ ਸਾਨੂੰ ਹਥਿਆਰਬੰਦ ਕੀਤਾ ਸੀ, ਜੋ ਸਾਨੂੰ ਪਰਮੇਸ਼ਵਰ ਦੇ ਸ਼ਸਤਰ ਪਵਿੱਤਰ ਆਤਮਾ ਦਿੰਦਾ ਹੈ, ਸਾਨੂੰ ਲੜਨ ਲਈ ਉਸਦਾ ਵਚਨ ਦਿੰਦਾ ਹੈ, ਉੱਥੇ ਬਾਹਰ ਖੜੇ ਹੋਣ ਲਈ। ਜਦੋਂ ਸਾਡਾ ਮਹਾਨ ਮੁੱਖ ਕਪਤਾਨ ਸਵਾਰ ਹੋ ਕੇ ਆਉਂਦਾ ਹੈ, ਤਾਂ ਮੈਂ ਰੱਥ 'ਤੇ ਚੜ ਕੇ ਉਸ ਨਾਲ ਘਰ ਤੱਕ ਸਵਾਰੀ ਕਰਨੀ ਚਾਹੁੰਦਾ। ਕੀ ਤੁਸੀਂ ਨਹੀਂ ਚਾਹੁੰਦੇ? ਫਿਰ ਜਦੋਂ ਮੈਂ ਆਪਣੀ ਬਜ਼ੁਰਗ ਪਤਨੀ ਨੂੰ ਬਾਹਾਂ ਤੋਂ ਫੜਦਾ ਹਾਂ, ਤਾਂ ਇਧਰ ਉਧਰ ਵੇਖਦਾ ਹਾਂ ਤੇ ਮੇਰੇ ਭਰਾਵਾਂ ਅਤੇ ਉਹਨਾਂ ਦੀਆਂ ਪਤਨੀਆਂ ਨੂੰ ਵੇਖਦਾ ਹਾਂ ਅਤੇ ਉਹਨਾਂ ਦੇ ਬੱਚੇ। ਜਦੋਂ ਅਸੀਂ ਪਰਮੇਸ਼ਵਰ ਦੇ ਫਰਦੋਸ ਵਿੱਚੋਂ ਲੰਘਣਾ ਸ਼ੁਰੂ ਕਰਾਂਗੇ ਅਤੇ ਦੂਤ ਗੀਤਾਂ ਨਾਲ ਹਵਾ ਨੂੰ ਭਰ ਰਹੇ ਹੋਣਗੇ, ਇਸ ਤਰ੍ਹਾਂ ਇੱਕ ਜਸ਼ਨ ਬਾਰੇ ਗੱਲ ਕਰ ਰਹੇ ਹੋਣਗੇ, ਅਤੇ ਜਦੋਂ ਲੜਾਈ ਖਤਮ ਹੋ ਜਾਂਦੀ ਹੈ ਤਾਂ ਅਸੀਂ ਤਾਜ ਪਹਿਨਾਂਗੇ। ਓ ਮੇਰੇ ਸਲੀਬ ਦੇ ਸਿਪਾਹੀਓ, ਅੱਜ ਸਵੇਰੇ ਉਸ ਵਿਸ਼ਵਾਸ ਦੀ ਬਾਹਾਂ ਨੂੰ ਬਾਹਰ ਕੱਢੋ ਅਤੇ ਇਸ ਹਥਿਆਰ ਨੂੰ ਫੜ ਲਵੋ। ਭੈਣ, ਕੀ ਤੁਸੀਂ ਇਸ ਲਈ ਤਿਆਰ ਹੋ? ਉਸ ਹਥਿਆਰ ਨੂੰ ਬਾਹਰ ਕੱਢੋ ਅਤੇ ਕਹੋ, ਪਰਮੇਸ਼ਵਰ, ਮੈਨੂੰ ਪਰਵਾਹ ਨਹੀਂ ਕਿ ਸ਼ੈਤਾਨ ਨੇ ਮੈਨੂੰ ਕੀ ਕਿਹਾ ਹੈ, ਕਿਸੇ ਹੋਰ ਨੇ ਕੀ ਕਿਹਾ ਹੈ। ਅੱਜ ਸਵੇਰੇ ਮੈਂ ਵਿਸ਼ਵਾਸ ਕਰ ਰਹੀ ਹਾਂ, ਮੈਂ ਵਿਸ਼ਵਾਸ ਕਰ ਰਿਹਾ ਹਾਂ। ਜਿਵੇਂ ਮੈਂ ਕਿਸੇ ਦਿਨ ਦੱਸਿਆ ਸੀ, ਮੇਰਾ ਮੰਨਣਾ ਹੈ ਕਿ ਕੁਝ ਐਤਵਾਰ ਪਹਿਲਾਂ ਉੱਥੇ ਇੱਕ ਆਦਮੀ ਨੇ ਇੱਕ ਸੁਪਨਾ ਦੇਖਿਆ। ਉਸਨੇ ਦੇਖਿਆ ਕਿ ਸ਼ੈਤਾਨ ਨਿੱਕੀ ਜਿਹੀ ਪੁਰਾਣੀ ਚੀਜ਼ ਉਸ ਵੱਲ ਭੱਜਦੀ ਆਉਂਦੀ ਸੀ। ਉਸਨੇ ਕਿਹਾ ਬੂ, ਅਤੇ ਉਸਨੇ ਪਿਛਾਂ ਛਾਲ ਮਾਰ ਦਿੱਤੀ ਅਤੇ ਸ਼ੈਤਾਨ ਵੱਡਾ ਹੋ ਗਿਆ। ਬੂ, ਅਤੇ ਉਸਨੇ ਪਿਛਾਂ ਛਾਲ ਮਾਰ ਦਿੱਤੀ ਅਤੇ ਸ਼ੈਤਾਨ ਹੋਰ ਵੱਡਾ ਹੋ ਗਿਆ। ਆਖਿਰਕਾਰ ਸ਼ੈਤਾਨ ਉਸ ਜਿੰਨਾ ਵੱਡਾ ਹੋ ਗਿਆ। ਉਸਨੂੰ ਕਾਬੂ ਕਰਨ ਹੀ ਵਾਲਾ ਸੀ। ਉਹ ਜਾਣਦਾ ਸੀ ਕਿ ਉਸਨੂੰ ਕਿਸੇ ਚੀਜ਼ ਨਾਲ ਲੜਨਾ ਪਏਗਾ, ਇਸ ਲਈ ਉਸਨੇ ਆਲੇ ਦੁਆਲੇ ਦੇਖਿਆ। ਉਸਨੂੰ ਉਸਦੇ ਨਾਲ ਲੜਨ ਲਈ ਕੁਝ ਨਹੀਂ ਮਿਲਿਆ। ਉਸਨੇ ਬਸ ਬਾਈਬਲ ਨੂੰ ਚੁੱਕਿਆ ਅਤੇ ਸ਼ੈਤਾਨ ਨੂੰ ਕਿਹਾ ਬੂ, ਅਤੇ ਉਸਨੇ ਕਿਹਾ ਬੂ, ਅਤੇ ਉਸ ਵੇਲੇ ਉਸ ਵੱਲ ਮੁੜਿਆ ਅਤੇ ਸ਼ੈਤਾਨ ਛੋਟਾ ਹੋ ਗਿਆ, ਹੋਰ ਛੋਟਾ ਅਤੇ ਛੋਟਾ ਹੋ ਗਿਆ, ਅਤੇ ਆਖਿਰਕਾਰ ਉਸਨੇ ਉਸਨੂੰ ਵਚਨ ਨਾਲ ਮਾਰ ਦਿੱਤਾ। ਤੁਸੀਂ ਇੱਕ ਸਿਪਾਹੀ ਹੋ, ਕੀ ਤੁਸੀਂ ਨਹੀਂ ਹੋ? ਭੈਣ, ਉਸ ਵਚਨ ਨੂੰ ਲੈ ਕੇ ਕਹੋ, ਇਹ ਲਿਖਿਆ ਹੋਇਆ ਹੈ, ਆਮੀਨ, ਮੈਂ ਨਹੀਂ ਮਰਾਂਗੀ, ਮੈਂ ਜਿਉਂਦੀ ਰਹਾਂਗੀ। ਮੈਂ ਠੀਕ ਇਸ ਡੇਰੇ ਵਿੱਚ ਬੈਠਾਂਗੀ ਅਤੇ ਪਰਮੇਸ਼ਵਰ ਦੀ ਭਲਾਈ ਲਈ ਉਸਦੀ ਉਸਤਤ ਕਰਾਂਗੀ ਬਾਕੀ ਸਾਰੇ ਲੋਕਾਂ ਦੇ ਨਾਲ। ਸੰਤੋਖ, ਕੀ ਤੁਸੀਂ ਇਸ ਗੱਲ ਤੇ ਵਿਸ਼ਵਾਸ ਕਰਦੇ ਹੋ? ਆਮੀਨ। ਆਓ ਆਪਣੇ ਸਿਰਾਂ ਨੂੰ ਝੁਕਾਈਏ। ਹੇ ਪ੍ਰਭੂ ਪਰਮੇਸ਼ਵਰ, ਆਕਾਸ਼ ਅਤੇ ਧਰਤੀ ਦੇ ਸਿਰਜਣਹਾਰ, ਅੱਜ ਜਾਣ ਲਿਆ ਜਾਵੇ ਕਿ ਤੁਸੀਂ ਅਜੇ ਵੀ ਪਰਮੇਸ਼ਵਰ ਹੋ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਕਿੰਨਾ ਪ੍ਰਚਾਰ ਕਰਦਾ ਹਾਂ ਅਤੇ ਮੈਂ ਕਿੰਨੀਆਂ ਗੱਲਾਂ ਕਹਿੰਦਾ ਹਾਂ। ਹੇ ਪ੍ਰਭੂ, ਤੁਹਾਡੇ ਵੱਲੋਂ ਇੱਕ ਸ਼ਬਦ ਇਸ ਗੱਲ ਨੂੰ ਖਤਮ ਕਰ ਦੇਵੇਗਾ। ਇਹ ਰੁਮਾਲ ਇੱਥੇ ਪਏ ਹਨ ਜੋ ਦੱਸ ਰਹੇ ਹਨ ਕਿ ਲੋਕ ਬਿਮਾਰ ਹਨ। ਮੈਂ ਪ੍ਰਾਰਥਨਾ ਕਰਦਾ ਹਾਂ ਸਵਰਗੀ ਪਿਤਾ ਕਿ ਤੁਹਾਡੀਆਂ ਆਸ਼ੀਸ਼ਾਂ ਅਤੇ ਸ਼ਕਤੀ ਉਹਨਾਂ ਵਿੱਚੋਂ ਹਰੇਕ ਉੱਤੇ ਟਿੱਕੀ ਰਹੇ, ਜਿਵੇਂ ਮੈਂ ਉਹਨਾਂ ਉੱਤੇ ਆਪਣੇ ਹੱਥ ਰੱਖਦਾ ਹਾਂ। ਪਰਮੇਸ਼ਵਰ, ਯਿਸੂ ਮਸੀਹ ਦੇ ਨਾਮ ਵਿੱਚ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਇਹਨਾਂ ਰੁਮਾਲਾਂ ਨੂੰ ਆਪਣੀ ਪਵਿੱਤਰ ਹਜ਼ੂਰੀ ਨਾਲ ਮਸਾ ਕਰੋਗੇ, ਕਿਉਂਕਿ ਇਹ ਵਚਨ ਵਿੱਚ ਲਿਖਿਆ ਹੋਇਆ ਹੈ। ਇਸ ਵਿੱਚ ਵਚਨ ਦੇ ਵਿਰੁੱਧ ਕੁਝ ਨਹੀਂ ਹੈ, ਪਰ ਇਹ ਵਚਨ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨੇ ਪੌਲੁਸ ਦੇ ਸਰੀਰ ਤੇ ਰੁਮਾਲ ਅਤੇ ਪਟਕੇ ਛੁਆਏ। ਦੁਸ਼ਟ ਆਤਮੇ ਲੋਕਾਂ ਵਿੱਚੋਂ ਨਿਕਲ ਜਾਂਦੇ ਸਨ ਅਤੇ ਉਹਨਾਂ ਦੇ ਅਨੇਕ ਰੋਗ ਜਾਂਦੇ ਰਹਿੰਦੇ ਸਨ। ਹੁਣ ਅਸੀਂ ਸੰਤ ਪੌਲੁਸ ਨਹੀਂ ਹਾਂ, ਪਰ ਤੁਸੀਂ ਅਜੇ ਵੀ ਪਰਮੇਸ਼ਵਰ ਹੋ, ਤੁਸੀਂ ਅਜੇ ਵੀ ਉਹੀ ਪਵਿੱਤਰ ਆਤਮਾ ਹੋ। ਮੈਂ ਪ੍ਰਭੂ ਯਿਸੂ ਦੇ ਨਾਮ ਤੇ ਇਹਨਾਂ ਰੁਮਾਲਾਂ ਉੱਤੇ ਆਪਣੇ ਹੱਥ ਰੱਖਦਾ ਹਾਂ ਅਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਉਹਨਾਂ ਵਿੱਚੋਂ ਹਰ ਇੱਕ ਨੂੰ ਆਸ਼ੀਸ਼ ਦਿਓ ਅਤੇ ਚੰਗਾ ਕਰੋ। ਪਰਮੇਸ਼ਵਰ, ਇੱਥੇ ਬਿਸਤਰੇ ਉੱਤੇ ਹੋਰ ਕੋਈ ਨਹੀਂ ਪਰ ਇੱਕ ਛੋਟੀ ਜਿਹੀ ਬੱਚੀ ਹੈ, ਬਸ ਇੱਕ ਸੁੰਦਰ ਛੋਟੀ ਬੱਚੀ। ਪ੍ਰਭੂ, ਉਹ ਜਿਉਂਦੀ ਨਹੀਂ ਰਹਿ ਸਕਦੀ, ਸ਼ੈਤਾਨ ਨੇ ਉਸ ਨਾਲ ਬੁਰਾਈ ਕੀਤੀ ਹੈ। ਇਸ ਧਰਤੀ ਦੇ ਪਿਆਰੇ ਡਾਕਟਰਾਂ ਨੇ ਬੱਚੇ ਨੂੰ ਬਚਾਉਣ ਲਈ ਬਿਨਾਂ ਸ਼ੱਕ ਦੇ ਬਹੁਤ ਮਿਹਨਤ ਕੀਤੀ ਹੈ, ਪਰ ਉਹ ਇਹ ਨਹੀਂ ਕਰ ਸਕਦੇ। ਉਹ ਆਪਣੀ ਬੁੱਧੀ ਦੇ ਅੰਤ ਤੇ ਹਨ, ਉਹ ਨਹੀਂ ਜਾਣਦੇ ਕਿ ਹੋਰ ਕੀ ਕਰਨਾ ਹੈ। ਪਰ ਪ੍ਰਭੂ, ਮੈਂ ਬਹੁਤ ਖੁਸ਼ ਹਾਂ ਕਿ ਇੱਕ ਹੋਰ ਅਧਿਆਇ ਲਿਖਿਆ ਗਿਆ ਹੈ, ਅਸੀਂ ਇੱਕ ਹੋਰ ਪੰਨਾ ਬਦਲ ਸਕਦੇ ਹਾਂ। ਇਸ ਪੰਨੇ ਵਿੱਚ ਅਸੀਂ ਮਹਾਨ ਡਾਕਟਰ ਨੂੰ ਆਉਂਦੇ ਹੋਏ ਵੇਖਦੇ ਹਾਂ। ਅਸੀਂ ਅੱਜ ਸਵੇਰੇ ਉਸ ਨੂੰ ਸਲਾਹ ਲਈ ਬੁਲਾ ਰਹੇ ਹਾਂ। ਪ੍ਰਭੂ, ਕੀ ਇੱਥੇ ਤੁਹਾਡੇ ਵਚਨ ਵਿੱਚ ਇਹ ਨਹੀਂ ਲਿਖਿਆ ਗਿਆ ਹੈ ਕਿ ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ? ਪ੍ਰਭੂ, ਜੇ ਮੈਂ ਵਿਸ਼ਵਾਸੀ ਨਹੀਂ ਹਾਂ ਤਾਂ ਮੈਨੂੰ ਹੁਣੇ ਬਣਾ ਦਿਓ। ਜੇ ਛੋਟੀ ਕੁੜੀ ਵਿਸ਼ਵਾਸੀ ਨਹੀਂ ਹੈ ਤਾਂ ਇਸ ਨੂੰ ਹੁਣੇ ਵਿਸ਼ਵਾਸੀ ਬਣਾ ਦਿਓ। ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ, ਜੇ ਉਹ ਬਿਮਾਰਾਂ ਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ। ਇਹ ਵੀ ਲਿਖਿਆ ਹੋਇਆ ਹੈ, ਮੇਰੇ ਨਾਮ ਵਿੱਚ ਉਹ ਭੂਤਾਂ ਨੂੰ ਕੱਢਣਗੇ। ਉਹ ਤੁਹਾਡੇ ਸ਼ਬਦ ਹਨ ਪ੍ਰਭੂ, ਇਹ ਤੁਹਾਡਾ ਵਚਨ ਹੈ। ਜਿਵੇਂ ਤੁਸੀਂ ਕਿਹਾ ਸੀ, ਜੇ ਤੁਹਾਡੇ ਵਿੱਚੋਂ ਦੋ ਜਾਂ ਤਿੰਨ ਇਕੱਠੇ ਹੋਣਗੇ, ਮੈਂ ਤੁਹਾਡੇ ਵਿਚਕਾਰ ਹੋਵਾਂਗਾ। ਜੇਕਰ ਤੁਸੀਂ ਮਿਲ ਕੇ ਇੱਕ ਚੀਜ਼ ਨੂੰ ਛੂਹੋਗੇ ਅਤੇ ਮੰਗੋਗੇ ਤਾਂ ਤੁਹਾਨੂੰ ਇਹ ਮਿਲ ਜਾਵੇਗੀ। ਪਰਮੇਸ਼ਵਰ, ਅੱਜ ਸਵੇਰੇ ਇਹ ਬੱਚੀ ਸ਼ਾਇਦ ਇਮਾਰਤ ਵਿੱਚ ਸਭ ਤੋਂ ਬਿਮਾਰ ਵਿਅਕਤੀ ਹੈ, ਕਿਉਂਕਿ ਉਹ ਤੁਹਾਡੇ ਬਿਨਾਂ ਨਹੀਂ ਜੀ ਸਕਦੀ, ਬਹੁਤ ਜ਼ਿਆਦਾ ਚਿਰ ਨਹੀਂ ਜੀ ਸਕਦੀ, ਉਹ ਸਭ ਤੋਂ ਜ਼ਿਆਦਾ ਬਿਮਾਰ ਹੈ। ਇਸ ਲਈ ਅਸੀਂ ਸਾਰੇ ਮਿਲ ਕੇ, ਜਿਵੇਂ ਸਿਪਾਹੀ ਖੜੇ ਹੁੰਦੇ ਹਨ, ਇਸ ਸਮੂਹ ਵਿੱਚ ਅਬਰਾਹਮ ਦਾ ਸ਼ਾਹੀ ਵੰਸ਼ ਖੜਾ ਹੈ। ਅਸੀਂ ਹੁਣ ਸ਼ੈਤਾਨ ਉੱਤੇ ਚੜ੍ਹਾਈ ਕਰ ਰਹੇ ਹਾਂ ਅਤੇ ਸ਼ੈਤਾਨ ਤੂੰ ਜਾਣ ਲਈ ਤਿਆਰੀ ਕਰ ਸਕਦਾ ਹੈ, ਕਿਉਂਕਿ ਸਾਡੇ ਸ਼ਸਤਰ ਚਮਕ ਰਹੇ ਹਨ, ਰੰਗ ਚਮਕ ਰਹੇ ਹਨ। ਤਲਵਾਰਾਂ ਫੜੀ ਹੋਈ ਮਰਦ ਅਤੇ ਔਰਤਾਂ ਇਸ ਛੋਟੀ ਕੁੜੀ ਲਈ ਹੁਣ ਤੇਰੇ ਉੱਤੇ ਚੜਾਈ ਕਰਨ ਜਾ ਰਹੇ ਹਨ। ਉਸ ਵਿੱਚੋਂ ਬਾਹਰ ਨਿਕਲਾ ਸ਼ੈਤਾਨ, ਉਸ ਬੱਚੇ ਨੂੰ ਛੱਡ ਦੇ। ਜਿਉਂਦੇ ਪਰਮੇਸ਼ਵਰ ਦੀ ਫੌਜ ਵਜੋਂ ਅਸੀਂ ਤੈਨੂੰ ਚੁਣੌਤੀ ਦਿੰਦੇ ਹਾਂ, ਉਸ ਨੂੰ ਛੱਡ ਦੇ ਯਿਸੂ ਮਸੀਹ ਦੇ ਨਾਮ ਵਿੱਚ। ਮੈਂ ਉਸ ਉੱਤੇ ਹੱਥ ਰੱਖ ਰਿਹਾ ਹਾਂ ਅਤੇ ਸ਼ੈਤਾਨ, ਤੂੰ ਇਸ ਬੱਚੇ ਨੂੰ ਬੰਨਿਆ ਹੋਇਆ ਹੈ, ਤੂੰ ਇਹ ਬੁਰਾਈ ਕੀਤੀ ਹੈ। ਮੈਂ ਜਾਣਦਾ ਹਾਂ ਕਿ ਤੂੰ ਮਨੁੱਖ ਦੇ ਟਕਰੇ ਵਿੱਚ ਤਕੜਾ ਹੈ, ਪਰ ਤੂੰ ਮੇਰੇ ਪ੍ਰਭੂ ਦੇ ਅੱਗੇ ਕੁਝ ਵੀ ਨਹੀਂ ਹੈ। ਇਸ ਲਈ ਮੈਂ ਉਸ ਦੇ ਨਾਮ ਵਿੱਚ ਆਇਆ ਹਾਂ। ਸ਼ੈਤਾਨ ਦੀ ਆਤਮਾ, ਉਸ ਨੂੰ ਛੱਡ ਦੇ। ਤੂੰ ਬਿਮਾਰੀ ਦੇ ਭੂਤ ਇਸ ਬੱਚੀ ਵਿੱਚੋਂ ਬਾਹਰ ਆ ਅਤੇ ਅੱਜ ਤੋਂ ਮੁਕਤ ਹੋ ਜਾਵੇ। ਮੈਂ ਇਸ ਦਾ ਯਿਸੂ ਮਸੀਹ ਦੇ ਨਾਮ ਵਿੱਚ ਐਲਾਨ ਕਰਦਾ ਹਾਂ। ਹੁਣ ਪ੍ਰਭੂ ਪਰਮੇਸ਼ਵਰ, ਤੂੰ ਜਿਸ ਨੇ ਮੁਰਦਿਆਂ ਨੂੰ ਜਵਾਲਿਆ ਤੇ ਸਾਬਤ ਕੀਤਾ ਕਿ ਤੂੰ ਹੀ ਪਰਮੇਸ਼ਵਰ ਹੈ, ਇਸ ਜਵਾਨ ਲੜਕੀ ਦੀ ਸਿਹਤ ਅਤੇ ਤਾਕਤ ਦੁਬਾਰਾ ਵਧਾਓ ਤਾਂ ਜੋ ਉਹ ਇੱਥੇ ਇਸ ਇਮਾਰਤ ਵਿੱਚ ਖੜੀ ਹੋ ਸਕੇ। ਸ਼ੈਤਾਨ ਉਸ ਤੋਂ ਚਲਾ ਗਿਆ ਹੈ, ਉਹ ਚੰਗੀ ਹੋਣ ਵਾਲੀ ਹੈ, ਉਹ ਪਰਮੇਸ਼ਵਰ ਦੀ ਮਹਿਮਾ ਤੇ ਸਨਮਾਨ ਲਈ ਜਿਉਂਦੀ ਰਹੇਗੀ। ਇਹ ਹੁਣ ਬੋਲ ਦਿੱਤਾ ਗਿਆ ਹੈ, ਹੁਣ ਇਸ ਨੂੰ ਹੋਣ ਦਿਓ। ਕੀ ਇੱਥੇ ਕੋਈ ਹੋਰ ਹੈ ਜੋ ਆਪਣਾ ਹੱਥ ਉਠਾਉਣਾ ਚਾਹੁੰਦਾ ਹੈ ਤੇ ਕਹਿਣਾ ਚਾਹੁੰਦਾ ਹੈ, ਮੇਰੇ ਲਈ ਪ੍ਰਾਰਥਨਾ ਕੀਤੀ ਜਾਵੇ, ਮੈਂ ਬਿਮਾਰ ਹਾਂ, ਮੈਨੂੰ ਪਰਮੇਸ਼ਵਰ ਦੀ ਲੋੜ ਹੈ। ਮੈਨੂੰ ਨਹੀਂ ਪਤਾ ਕਿ ਸਾਡੇ ਕੋਲ ਕਿੰਨਾ ਸਮਾਂ ਬਚਿਆ ਹੈ। ਸਾਡੇ ਕੋਲ ਇੰਨਾ ਸਮਾਂ ਹੈ ਕਿ ਲੋਕਾਂ ਨੂੰ ਇੱਥੋਂ ਲੰਘਾ ਦਈਏ। ਮੈਂ ਅੱਜ ਸਵੇਰੇ ਅਸਲ ਵਿੱਚ ਆਰਾਮਦਾਇਕ ਮਹਿਸੂਸ ਕਰ ਰਿਹਾ ਹਾਂ। ਹਾਂ ਬਿੱਲੀ, ਮੈਂ ਚਾਹੁੰਦਾ ਹਾਂ ਕਿ ਤੂੰ ਇੱਥੇ ਹੇਠਾਂ ਆ ਜਾ। ਸ਼ਾਇਦ ਇਸ ਹਿੱਸੇ ਨੂੰ ਇੱਥੇ ਇਸ ਪਾਸੇ ਇੱਧਰ ਲੈ ਜਾਓ, ਇਸ ਪਾਸੇ ਨੂੰ ਇੱਧਰ ਲੈ ਆਓ, ਬਾਅਦ ਵਿੱਚ ਪਿਛਲੇ ਹਿੱਸੇ ਨੂੰ ਲਵਾਂਗੇ, ਉੱਥੇ ਉਸ ਗਲੀ ਤੱਕ, ਫਿਰ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਲੈ ਕੇ ਆਵਾਂਗੇ। ਹੁਣ ਮੈਂ ਚਾਹੁੰਦਾ ਹਾਂ ਕਿ ਭਾਈ ਨੇਵਲ ਅਤੇ ਮੇਰੇ ਕੁਝ ਸੇਵਾਦਾਰ ਭਾਈ ਬਿਲਕੁਲ ਇੱਥੇ ਮੇਰੇ ਨਾਲ ਖੜੇ ਰਹਿਣ, ਇਸ ਲਈ ਤੁਸੀਂ ਉਹਨਾਂ ਨੂੰ ਦੁਬਾਰਾ ਵਾਪਸ ਲੈ ਜਾ ਸਕਦੇ ਹੋ। ਠੀਕ ਹੈ, ਠੀਕ ਹੈ। ਤੁਹਾਡੇ ਵਿੱਚੋਂ ਕਿੰਨੇ ਲੋਕਾਂ ਨੇ ਆਪਣੇ ਸ਼ਸਤਰ ਪਹਿਨੇ ਹੋਏ ਹਨ? ਹੁਣ ਕੁਝ ਵੱਖਰਾ ਹੋਣ ਜਾ ਰਿਹਾ ਹੈ, ਘਰ ਜਾਓ ਅਤੇ ਚੰਗੇ ਹੋ ਜਾਓ, ਚੰਗੇ ਹੋ ਜਾਓ। ਆਮੀਨ। ਓ ਮੇਰੇ, ਤੁਸੀਂ ਸਾਰੇ ਸਿਪਾਹੀਓ, ਆਪਣੀ ਤਲਵਾਰ ਨੂੰ ਖਿੱਚੋ, ਸਲੀਬ ਦੇ ਸਿਪਾਹੀਓ, ਕੂਚ ਕਰਦੇ ਜਾਓ, ਕੂਚ ਕਰਦੇ ਜਾਓ। ਮੈਂ ਠੋਸ ਚਟਾਨ ਮਸੀਹ ਦੇ ਉੱਤੇ ਖੜਾ ਹਾਂ, ਬਾਕੀ ਸਾਰੀ ਧਰਤੀ ਧਸਦੀ ਹੋਈ ਰੇਤ ਹੈ। ਠੀਕ ਹੈ, ਨਾਲ ਨਾਲ ਆਉਂਦੇ ਜਾਓ, ਬਿਲਕੁਲ ਇਸ ਪਾਸੇ। ਹਰ ਕੋਈ ਹੁਣ ਪ੍ਰਾਰਥਨਾ ਵਿੱਚ ਹੋਵੇ ਜਦੋਂ ਆ ਰਹੇ ਹਨ। ਯਿਸੂ ਦੇ ਨਾਮ ਵਿੱਚ ਇਹ ਔਰਤ ਚੰਗੀ ਹੋ ਜਾਵੇ, ਆਮੀਨ। ਹੁਣ ਆਪਣੀ ਤਲਵਾਰ ਖਿੱਚੋ, ਲਲਕਾਰਦੇ ਹੋਏ ਆਪਣੀ ਜਗ੍ਹਾ ਤੇ ਰਹੋ। ਮਸੀਹ ਸਿਪਾਹੀਓ, ਅੱਗੇ ਵਧੋ ਜਿਵੇਂ ਜੰਗ ਨੂੰ ਜਾਈਦਾ ਹੈ, ਯਿਸੂ ਦੀ ਸਲੀਬ ਦੇ ਨਾਲ ਜੋ ਅੱਗੇ ਅੱਗੇ ਚੱਲ ਰਹੀ ਹੈ। ਸ਼ੈਤਾਨ, ਰਾਹ ਦੇ ਕੀ ਗੱਲ ਹੈ ਸਿਪਾਹੀਓ? ਕੀ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਜਿੱਤ ਸਕਦੇ ਹਾਂ? ਉਸਨੇ ਤਾਂ ਪਹਿਲਾਂ ਹੀ ਜਿੱਤ ਲਿਆ ਹੈ। ਅਸੀਂ ਮਸੀਹ ਯਿਸੂ ਵਿੱਚ ਜੈਵੰਤ ਤੋਂ ਵੀ ਵੱਧ ਕੇ ਹਾਂ। ਹਰ ਸ਼ੈਤਾਨ ਨੂੰ ਬਾਹਰ ਕਰ ਦਿਓ ਅਤੇ ਹੋਰ ਸਭ ਕੁਝ ਨੂੰ ਵੀ ਬਾਹਰ ਕਰ ਦਿਓ, ਆਮੀਨ। Hallelujah.
Pull that sword this morning and part of it. This man was sent home from the hospital just recently, dying, eaten up with cancer a year ago. 2 years ago. The prostate. The doctors just gave him a few days to live. And one morning we went up there real early, offered prayer for him, the same one just like for you, and they can't even find a trace of him.
Hallelujah.
Him and his little wife has been in the fields of the gospel maybe before I was born. You hear me? 55 years before I even come on to earth, they were preaching the gospel. And here he is healed at the age of about 75 or
81.
2 weeks revival. Just how 2 weeks revival preached every night. 81 years old. He was preaching every night. All right, sister.
ठीक है पैन. हुन तुहाडा समा है कि तुसी विश्वास करदे हो. अगे वधो मसीह सपाइयो. ठीक है भैन तुसी तुहाडे विचों हर एक लई असीं की करन जा रहे हां यहोवा इंज फरमाउंदा है असीं की कर रहे हां इत्थे घूम रहे हां शैतान तू हार गया है हुण असीं आ रहे हां असीं वादा किते हुए देश वल आ रहे हां ओ की है जरुबाबल दे अगे ए पहाड़ की है ए कौन है जो उत्थे खड़ा है तू मैदान बन जावेगा क्योंकि दो तारी तलवार नाल वड के असीं उस नूं जमीन ते सुट देंगे ए ठीक है ठीक है हालेलुया उन्होंने की किया सब तो पहला लड़ाई विच इसराइल लई पहली चीज की सी सब तो पहला गायक अगे वधे फिर की होया फिर संदूक अगे गया फिर लड़ाई हुई ठीक है की तुसी हुन इस ते विश्वास करदे हो असी गा रहे हां मसीह सपाइयो अगे वधो असी हर शक नु दूर कर रहे हां हुन अपने पैरां ते खड़े होके असी लड़ाई लई कुछ करदे हां चलो हुन हर कोई खड़ा हो जावे असीं उसनूं किवें हरा सकदे हां वचन नाल
ठीक
ਉਹ ਸਾਰੇ ਜੋ ਵਿਸ਼ਵਾਸ ਕਰਦੇ ਹਨ ਆਖਣ ਆਮੀਨ। ਹਾਲੇਲੂਇਆ। ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਅਸੀਂ ਜੇਤੂ ਹਾਂ। ਹਰੇਕ ਦੁਸ਼ਮਣ ਕਿੱਥੇ ਹੈ? ਸਾਡੇ ਪੈਰਾਂ ਹੇਠ ਹੈ। ਅੱਜ ਅਸੀਂ ਕੀ ਹਾਂ? ਮਸੀਹ ਵਿੱਚ ਜੀ ਉੱਠੇ ਹੋਏ ਹਾਂ। ਹੁਣ ਇਹ ਸਭ ਖਤਮ ਹੋ ਗਿਆ ਹੈ ਭੈਣ। ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਹੁਣ ਘਰ ਜਾਓ। ਤੁਸੀਂ ਠੀਕ ਮਹਿਸੂਸ ਕਰ ਰਹੇ ਹੋ? ਉਹ ਕਹਿ ਰਹੀ ਹੈ ਕਿ ਉਹ ਹੁਣ ਠੀਕ ਮਹਿਸੂਸ ਕਰ ਰਹੀ ਹੈ। ਸਭ ਕੁਝ ਠੀਕ ਹੈ। ਉੱਥੇ ਕਿੰਨੇ ਲੋਕ ਠੀਕ ਮਹਿਸੂਸ ਕਰ ਰਹੇ ਹਨ? ਜਦੋਂ ਉਹਨਾਂ ਨੇ ਲਲਕਾਰਿਆ ਤਾਂ ਕੰਧ ਡਿੱਗ ਪਈ। ਆਮੀਨ। ਅਤੇ ਉਹਨਾਂ ਨੇ ਇਸ ਨੂੰ ਲੈ ਲਿਆ। ਆਮੀਨ। ਉਹਨਾਂ ਨੇ ਸ਼ਹਿਰ ਨੂੰ ਲੈ ਲਿਆ। ਆਮੀਨ ਆਮੀਨ। ਕੀ ਤੁਸੀਂ ਉਸ ਤੇ ਵਿਸ਼ਵਾਸ ਕਰਦੇ ਹੋ? ਹੁਣ ਅੱਜ ਰਾਤ ਦੀ ਸਭਾ ਨੂੰ ਨਾ ਭੁੱਲਣਾ। ਭਾਈ ਨੇਵਲ ਅੱਜ ਰਾਤ ਇੱਥੇ ਹੋਣਗੇ ਤੇ ਸਾਡੇ ਲਈ ਇੱਕ ਚੰਗਾ ਸੰਦੇਸ਼ ਲੈ ਕੇ ਆਉਣਗੇ, ਅਤੇ ਅਗਲੇ ਐਤਵਾਰ ਨੂੰ ਜੇ ਪ੍ਰਭੂ ਦੀ ਇੱਛਾ ਹੋਈ ਤਾਂ ਇੱਥੇ ਹੋਵਾਂਗਾ। ਹੁਣ ਜਦ ਅਸੀਂ ਗਾ ਰਹੇ ਹਾਂ ਤਾਂ ਇਮਾਰਤ ਤੋਂ ਇਹ ਗਾਉਂਦੇ ਹੋਏ ਬਾਹਰ ਜਾਓ, ਮਸੀਹ ਸਪਾਈਓ ਅੱਗੇ ਵਧੋ, ਅਤੇ ਇਸ ਦਿਨ ਤੋਂ ਹੁਣ ਤੋਂ ਉਸ ਤਲਵਾਰ ਨੂੰ ਕਦੇ ਵੀ ਮਿਆਨ ਵਿੱਚ ਨਾ ਪਾਉਣਾ। ਇਸ ਨੂੰ ਧੂ ਕੇ ਬਾਹਰ ਕੱਢ ਲਓ। ਆਓ ਜਿੱਤੀਏ। ਉਹ ਜਿੱਤਦੇ ਹੋਏ ਅੱਗੇ ਵਧੇ ਅਤੇ ਜਿੱਤਦੇ ਗਏ। ਠੀਕ ਹੈ, ਦੁਬਾਰਾ ਉਸ ਪਹਿਲੀ ਆਇਤ ਤੇ।